ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬੌਰਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਮੈਲਬੌਰਨ ਤੋਂ ਮੇਰੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਤੁਸੀਂ ਸੁਣਨ ਜਾ ਰਹੇ ਹੋ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ ਤੇ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੀ ਹਾਂ ਕਿ ਅੱਜ ਦਾ ਦਿਨ ਤੁਹਾਡੇ ਲਈ ਖੂਬਸੂਰਤ ਚੜਿਆ ਹੋਣਾ, ਕਿਉਂਕਿ ਲੌਂਗ ਵੀਕਐਂਡ ਤੋਂ ਬਾਅਦ ਅੱਜ ਫਿਰ ਮੰਗਲਵਾਰ ਦਾ ਦਿਨ ਤੇ ਕੰਮ ਕਾਜ ਉਦਾਂ ਹੀ ਸ਼ੁਰੂ ਹੋ ਗਿਆ ਜਿਵੇਂ ਹਰ ਵਾਰ ਚੱਲਦੇ ਹੁੰਦੇ ਆ। ਪਰ ਤਿੰਨ ਛੁੱਟੀਆਂ ਲਗਾਤਾਰ ਹੋਈਆਂ ਨੇ ਤੇ ਉਮੀਦ ਕਰਦੀ ਹਾਂ ਕਿ ਇਹਨਾਂ ਛੁੱਟੀਆਂ ਦਾ ਲੁਤਫ ਜਿਹੜਾ ਉਹ ਤੁਸੀਂ ਜ਼ਰੂਰ ਲਿਆ ਹੋਣਾ। ਸੋ ਅੱਜ ਦਾ ਵੀ ਦਿਨ ਤੁਹਾਡੇ ਲਈ ਖੂਬਸੂਰਤ ਹੋਵੇ, ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋਵੇ, ਇਹ ਅਰਦਾਸ, ਇਹ ਦੁਆ ਅਸੀਂ ਹਮੇਸ਼ਾ ਕਰਦੇ ਹਾਂ ਆਪਣੇ ਦੋਸਤਾਂ ਦੇ ਲਈ। ਸੋ ਅੱਜ ਦਿਨ ਹੈਗਾ ਜੀ ਮੰਗਲਵਾਰ, ਸਾਲ 2018 ਦੇ ਮਾਰਚ ਮਹੀਨੇ ਦੀ 13 ਤਰੀਕ ਹੈ ਤੇ ਨਾਨਕ ਸ਼ਾਹੀ ਸੰਵਤ 549 ਦੇ ਫੱਗਣ ਮਹੀਨੇ ਦੀ 20 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਸਿਡਨੀ, ਕੈਨਬਰਾ ਤੇ ਮੈਲਬੌਰਨ ਦੇ ਵਿਚ ਇਸ ਵੇਲੇ 8:02 ਹੋ ਚੁੱਕੇ ਨੇ। ਬ੍ਰਿਸਬੇਨ ਦੇ ਵਿਚ 7:02 ਦਾ ਸਮਾਂ, ਪਰਥ ਦੇ ਵਿਚ 5:02 ਦਾ ਸਮਾਂ ਤੇ ਐਡੀਲੇਡ ਦੇ ਵਿਚ 7:32 ਹੋ ਚੁੱਕੇ ਨੇ। ਸੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਵੱਖੋ ਵੱਖਰਾ ਸਮਾਂ ਚੱਲ ਰਿਹਾ ਹੈ, ਪਰ ਜੇ ਅਸੀਂ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਵਿਚ ਸਾਡੇ ਤੋਂ ਵੀ 2 ਘੰਟੇ ਦਾ ਅੱਗੇ ਦਾ ਸਮਾਂ। ਸੋ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:02 ਹੋ ਚੁੱਕੇ ਨੇ ਤੇ ਇਸ ਤੋਂ ਵੀ ਬਾਹਰ ਆਉਣੇ ਆ ਉਹਨਾਂ ਮੁਲਕਾਂ ਵੱਲ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ। ਸੋ ਮੰਗਲਵਾਰ ਦਾ ਦਿਨ ਚੜ ਚੁੱਕਿਆ ਜੀ ਦੁਬਈ ਦੇ ਵਿਚ, ਜਿੱਥੇ 1:03 ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿਚ 5:03 ਹੋ ਚੁੱਕੇ ਨੇ ਮੰਗਲਵਾਰ ਦਾ ਦਿਨ, ਯਾਨੀ ਕਿ ਇੱਥੇ ਵੀ ਤੜਕਾ ਹੈ। ਤੇ ਦਿੱਲੀ ਦੇ ਵਿਚ ਭਾਰਤ ਦੇ ਵਿਚ 2:33 ਦਾ ਸਮਾਂ ਵੱਡਾ ਤੜਕਾ ਤੇ ਭਾਰਤ ਪੰਜਾਬ ਤੋਂ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਟੈਕਨੀਕਲ ਸਪੋਰਟ ਦੇ ਲਈ ਇਸ ਵੇਲੇ ਸਰਬਜੀਤ ਸਿੰਘ ਜੀ ਹਾਜ਼ਰ ਨੇ ਔਰ ਸਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰਨ ਦੇ ਵਿਚ ਯੋਗਦਾਨ ਪਾ ਰਹੇ ਨੇ। ਤੇ ਇਸ ਤੋਂ ਬਾਅਦ ਦੋਸਤੋ ਚੱਲਦੇ ਹਾਂ ਉਹਨਾਂ ਮੁਲਕਾਂ ਵੱਲ ਜਿੱਥੇ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ। ਸੋ ਵੈਨਕੂਵਰ ਦੇ ਵਿਚ ਚੱਲ ਰਿਹਾ ਜੀ ਅਜੇ ਸੋਮਵਾਰ ਦਾ ਦਿਨ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਸਮਾਂ ਵੱਖੋ ਵੱਖਰਾ। ਸੋ ਵੈਨਕੂਵਰ ਦੇ ਵਿਚ 2:03 ਦਾ ਸਮਾਂ ਹੈ, ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਜੀ ਸੋਮਵਾਰ ਦੀ, ਉੱਥੇ 5:03 ਹੋ ਚੁੱਕੇ ਨੇ। ਐਲਏ ਦੇ ਵਿਚ 2:03 ਦਾ ਸਮਾਂ, ਸੋ ਲਗਭਗ ਐਲਏ ਦੇ ਵਿਚ ਜਿਹੜਾ ਸਮਾਂ ਉਹ ਵੈਨਕੂਵਰ ਵਾਲਾ ਹੀ ਹੈ ਤੇ US ਦੇ ਲੋਸ ਏਂਜਲਸ ਦੇ ਵਿਚ, ਯਾਨੀ ਕਿ ਉੱਥੇ ਅਜੇ ਵੀ ਸੋਮਵਾਰ ਚੱਲ ਰਿਹਾ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਲਹਿਰਾਂ ਦੇ ਰਾਹੀਂ ਜੁੜਦੇ ਹੋ ਸਾਡੇ ਨਾਲ ਤੇ ਰਾਬਤਾ ਬਣਾਉਂਦੇ ਹੋ ਹਰਮਨ ਰੇਡੀਓ ਤੇ, ਗੱਲਾਂ ਬਾਤਾਂ ਦੇ ਸੰਗ, ਮੈਸੇਜਸ ਦੇ ਸੰਗ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਕਹਿੰਦੇ ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ, ਪਾਤਰ ਸਾਹਿਬ ਦਾ ਇੱਕ ਸ਼ੇਅਰ। ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ, ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ। ਚਲੋ ਤੁਹਾਡੇ ਖਤ ਹੀ ਹੁੰਦੇ ਨੇ ਜਦੋਂ ਅਸੀਂ ਈਮੇਲਸ ਦੀ ਉਡੀਕ ਕਰਦੇ ਹਾਂ, ਜਦੋਂ ਅਸੀਂ ਤੁਹਾਡੇ ਮੈਸੇਜਸ ਦੀ ਉਡੀਕ ਕਰਦੇ ਹਾਂ। ਸੋ ਮੈਸੇਜਸ ਜਿਹੜੇ ਆ ਉਹ ਸਾਡੇ ਨਾਲ ਸਾਂਝ ਪਾਉਣ ਦਾ ਇੱਕ ਜ਼ਰੀਆ ਬਣਦੇ ਨੇ। ਸੋ ਗੱਲਾਂ ਬਾਤਾਂ ਦੇ ਰਾਹੀਂ ਤੁਹਾਡੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਇਹਨਾਂ ਸੁਨੇਹਿਆਂ ਦੇ ਜ਼ਰੀਏ ਪੈਂਦੀ ਹੈ ਸਾਡੇ ਨਾਲ ਔਰ ਸਾਡੇ ਸਾਰੇ ਸਰੋਤਿਆਂ ਦੇ ਨਾਲ, ਇੱਕ ਪਰਿਵਾਰ ਜਿਹੜਾ ਉਹ ਜੁੜ ਬੈਂਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਅੱਜ ਵੀ ਉਮੀਦ ਕਰਦੇ ਹਾਂ ਕਿ ਤੁਹਾਡੇ ਮੈਸੇਜਿਸ ਇਸ ਤਰ੍ਹਾਂ ਸਾਡੇ ਤੱਕ ਪਹੁੰਚਣਗੇ। ਸੋ ਮੈਸੇਜ ਭੇਜਣ ਦੇ ਲਈ ਹਮੇਸ਼ਾ ਵਾਂਗ ਤੁਸੀਂ ਇਸਤੇਮਾਲ ਕਰ ਸਕਦੇ ਹੋ ਜੀ ਸਾਡੀ ਈਮੇਲ ਆਈਡੀ। ਸੋ ਈਮੇਲ ਐਡਰੈਸ ਹੈਗਾ ਜੀ ਸਾਡਾ request@harmanradio.com, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਆਪਣਾ ਮੈਸੇਜ ਭੇਜ ਸਕਦੇ ਹੋ। ਸੋ ਇਹਦੇ ਲਈ ਟੈਲੀਗ੍ਰਾਮ ਐਪ ਜਿਹੜੀ ਹੈ ਤੁਹਾਡੇ ਫੋਨ ਤੇ ਹੋਣੀ ਬਹੁਤ ਜ਼ਰੂਰੀ ਹੈ। ਸੋ ਟੈਲੀਗ੍ਰਾਮ ਤੇ ਸਾਨੂੰ ਲੱਭੋ ਹਰਮਨ ਰੇਡੀਓ ਨੂੰ, ਸੋ ਤੁਸੀਂ ਸਾਡੇ ਨਾਲ ਆਪਣਾ ਜਿਹੜਾ ਰਾਬਤਾ ਹੈ ਬਣਾ ਸਕਦੇ ਹੋ। ਤੇ ਇਸ ਤੋਂ ਬਿਨਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਡੀ ਕਾਲ ਜਿਹੜੀ ਉਹ ਲੈ ਸਕਦੇ ਹਾਂ। ਕਾਲ ਕਰਨ ਦੇ ਲਈ ਨੰਬਰ ਹੈਗਾ ਜੀ 02-8599-2811। ਸੋ ਇਹ ਤਿੰਨ ਜ਼ਰੀਏ ਜਿਨ੍ਹਾਂ ਦੇ ਨਾਲ ਤੁਸੀਂ ਸਾਂਝ ਜਿਹੜੀ ਉਹ ਸਾਡੇ ਨਾਲ ਪਾਓਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਉਹਦੀ ਵੀ ਜਾਣਕਾਰੀ ਜ਼ਰੂਰ ਦੇ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਮੌਸਮ ਤੇ ਝਾਤ ਪਾਵਾਂਗੇ। ਮੌਸਮ ਤੇ ਝਾਤ ਤੋਂ ਬਾਅਦ ਅੱਜ ਮਿੰਟੂ ਬਰਾੜਪੁਰੀ ਸੱਚਮੁੱਚ ਹਾਜ਼ਰ ਹੋਣਗੇ। ਸੋ ਪਿਛਲੇ ਹਫ਼ਤੇ ਲਈ ਮਾਫ਼ੀ ਜ਼ਰੂਰ ਚਾਹਾਂਗੇ ਕਿ ਉਹ ਜਿਵੇਂ ਮੰਗਲਵਾਰ ਵਾਲੇ ਦਿਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਕਿਸੇ ਮਜਬੂਰੀ ਕਾਰਨ ਪ੍ਰੋਗਰਾਮ 'ਚ ਨਹੀਂ ਉਹ ਆ ਸਕੇ, ਪਰ ਅੱਜ ਉਹ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ 'ਚ ਹਾਜ਼ਰੀ ਲਗਵਾਉਣਗੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਅਤੇ ਅੱਜ ਇੱਕ ਖਾਸ ਮੁਲਾਕਾਤ ਜਿਹੜੀ ਹੈ ਉਹ ਕੀਤੀ ਜਾਣੀ ਹੈ ਜੀ ਸਾਊਥ ਆਸਟ੍ਰੇਲੀਆ ਦੀਆਂ ਜਿਹੜੀਆਂ ਸਟੇਟ ਇਲੈਕਸ਼ਨਜ਼ ਆ ਉਹ ਆਉਣ ਵਾਲੀ 17 ਮਾਰਚ ਨੂੰ ਹੋਣ ਜਾ ਰਹੀ ਆ। ਤੇ ਉਸ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਕੈਂਡੀਡੇਟਸ ਨੇ ਉਹਨਾਂ ਨੇ ਆਪਣੀ ਜਿਹੜੀ ਕਿਸਮਤ ਅਜਮਾਉਣੀ ਹੈ, ਜਿਨ੍ਹਾਂ ਦੇ ਵਿੱਚੋਂ ਅੱਜ ਇੱਕ ਖਾਸ ਮੁਲਾਕਾਤ ਬਰਾੜ ਸਾਹਿਬ ਲਾਈਵ ਕਰਨਗੇ ਗਗਨ ਸ਼ਰਮਾ ਹੋਰਾਂ ਦੇ ਨਾਲ। ਸੋ ਉਹਨਾਂ ਦੇ ਨਾਲ ਉਹ ਗੱਲਬਾਤ ਜਿਹੜੀ ਉਹ ਤੁਸੀਂ ਸੁਣ ਸਕਦੇ ਹੋ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਹੋਰ ਖਾਸ ਮੁਲਾਕਾਤ ਜਿਹੜੀ ਆ ਉਹ ਤੁਹਾਡੀ ਨਜ਼ਰ ਕਰਾਂਗੇ ਸਾਡੀ ਬਹੁਤ ਹੀ ਮਾਣਮੱਤੀ ਮੁਟਿਆਰ ਨਵਜੋਤ ਕੌਰ, ਜਿਹਨੇ ਕਿ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਜਿਹੜਾ ਉਹ ਭਾਰਤ ਦੀ ਝੋਲੀ ਪਵਾਇਆ ਤੇ ਆਪਣੇ ਪੰਜਾਬ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕੀਤਾ। ਸੋ ਨਵਜੋਤ ਦੇ ਨਾਲ ਇਹ ਮੁਲਾਕਾਤ ਜਿਹੜੀ ਪ੍ਰੋਗਰਾਮ ਦੌਰਾਨ ਤੁਹਾਡੇ ਲਈ ਅਸੀਂ ਪ੍ਰਸਾਰਿਤ ਕਰਾਂਗੇ। ਤੇ ਇਹ ਮੁਲਾਕਾਤ ਜਿਹੜੀ ਖਾਸ ਤੌਰ ਤੇ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਰਿਕਾਰਡ ਕੀਤੀ ਹੈ। ਸੋ ਮੁਲਾਕਾਤ ਵੀ ਤੁਹਾਡੀ ਨਜ਼ਰ ਕਰਾਂਗੇ। ਇਸ ਤੋਂ ਇਲਾਵਾ ਅੱਜ ਜੇਕਰ ਸਾਨੂੰ ਗੱਲਾਂ ਬਾਤਾਂ ਕਰਨ ਦਾ ਸਮਾਂ ਮਿਲ ਜਾਂਦਾ ਤਾਂ ਫਿਰ ਗੱਲਬਾਤ ਜਿਹੜੀ ਕਰਾਂਗੇ ਜੀ ਵੁਮਨ ਐਮਪਾਵਰਮੈਂਟ ਤੇ। ਸੋ ਤੁਸੀਂ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਇਓ ਤੇ ਪ੍ਰੋਗਰਾਮ ਦੌਰਾਨ ਤੁਹਾਡਾ ਤੇ ਸਾਡਾ ਜਿਹੜਾ ਰਾਬਤਾ ਉਹ ਇਸੇ ਤਰ੍ਹਾਂ ਬਣਿਆ ਰਹੇਗਾ। ਪਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਤੇ ਤੁਹਾਡੇ ਸੁਨੇਹੇ ਹਮੇਸ਼ਾ ਹੀ ਅਹਿਮ ਹੁੰਦੇ ਨੇ। ਤੇ ਹੁਣ ਵੀ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਖੂਬਸੂਰਤ ਗੀਤ ਦੇ ਨਾਲ ਕਰਾਂਗੇ ਤੇ ਵਾਪਸ ਆਵਾਂਗੇ ਬਹੁਤ ਜਲਦੀ ਅਗਲੇ ਸਿਲਸਿਲੇ ਦੇ ਨਾਲ। ਸੁਣਦੇ ਹਾਂ ਜੀ ਇੱਕ ਗੀਤ, ਜੁੜੇ ਰਹੋ ਬਣੇ ਰਹੋ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਹੈ ਇਹ ਗੁਰੂਆਂ ਦੀ ਬਾਣੀ। ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦਾ ਸੱਚਾ ਅਤੇ ਸੁੱਚਾ ਰਾਹ ਦਰਸਾਉਂਦੀ ਹੈ। ਉਹ ਪਿਆਰੇ ਧੰਨਤਾ ਦੇ ਯੋਗ ਹਨ ਜੋ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਇਸ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਲਿਵਲੀਨ ਰੱਖਦੇ ਹਨ। ਜਿਵੇਂ ਕਿ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ, ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ।
जी दोस्तो बलजीत मालवा होरां दी आवाज़ दे विच इह गीत तुसी सुनिया और बिलकुल जी जदों श्री गुरु ग्रंथ साहिब जी दी गल आउंदी है ते सिजदा साडा अपने आप सिर झुकदा जी उहनां दे अगे सिजदा हुंदा उहनां दे अगे क्योंकि श्री गुरु ग्रंथ साहिब एक इहो जिहा ग्रंथ है जो समुची मनुखता दे लई सांझा जिहदे विच गुरबाणी दे राही सारे वितकरे मेट के एक मनुख नूं मनुख दे तौर ते गल लाउण दा उपदेश दित्ता गया। सो बिलकुल ऊच नीच जात पात दे सारे बंधन जिहड़े आ उत्थे खत्म कर दित्ते गए आ ते गल जिहड़ी आ ओह इत्थे ही मुकदी आ कि हर इंसान जिहड़ा उहदे विच रब वसदा है ते जेकर तुसीं रब नूं पाउणा है ते तुहानूं पहलां इंसान नूं प्यार करना पैणा है ना। सो बिलकुल जी मैनूं इह अहसास जिहड़ा ओह अजे परसों ही होया जदों श्री गुरु ग्रंथ साहिब जी दी हजूरी दे विच जिवें कि असीं सारे जाणदे हां सिख गेम्स दे नाल संबंधित एक कीर्तन दरबार जिहड़ा रागबद्ध कीर्तन दरबार जिहड़ा ओह वख-वख शहरां दे विच चल रहा आस्ट्रेलिया दे। सो क्रेगीबन यानी मेलबर्न दे क्रेगीबन गुरुद्वारा साहिब दे विच जिहड़ा लास्ट दीवान सी और उत्थे आनंद जड़ा सी ओदी तां कोई सीमा है ही नहीं सी पर उत्थे सब तो वध जड़ी चीज मैनू अपील कीती ओ इह सी कि नॉन सिख फैमिलीज दे विचों ओ लोक गुरबाणी दे नाल कीर्तन दे नाल एकमिक हो के उस रसमई कीर्तन दा जड़ा आनंद सी ओह लै रहे सी और जदों ओ कीर्तन दी समाप्ति हुई है ते उहनां दीआं अखां दे विचों जज्बाती हो के हंझू मैं आप अखी वेखे आ उहनां दीआं अखां दे विचों डुलदे। सो इस कदर गुरबाणी दे विच शक्ति है इस कदर गुरु ग्रंथ साहिब दे विच ताकत है कि ओ ओदी जिहड़ी गुरबाणी है ओदा जिहड़ा संगीत है ओदी जिहड़ी रागबद्धता है ओ सानू इस कदर अपने नाल जोड़दी है। सो गीत तुसी सुनिया गीत तों बाद एक बार फिर स्वागत करदे हां प्रोग्राम दे विच ते प्रोग्राम दे विच कुछ दोस्त भी साडे नाल सांझ पा रहे ने उहनां नूं भी जी आया कहिंदे आ कुलदीप कौर जी आ चुके ने प्रोग्राम च बहुत बहुत स्वागत कुलदीप जी तुहाडा ते दलजीत सिंह ढिल्लों जी भी हाजिर हो चुके ने प्रोग्राम दे विच वड्डे तड़के भारत तों अमृतसर साहिब तों। सो तुहानूं भी बहुत बहुत जी आया नूं जी प्रोग्राम दे विच सति श्री अकाल ते तुहाडे जिहड़े सुनेहे आ ओह आपां जरूर सांझे करदे आ जी। उस तों पहलां इक झात जिहड़ी आपां जरूर मौसम ते मार लईए कि अज वखो वखरे शहरां दे विच तापमान जां फिर मौसम जिहड़ा आ ओह किहो जिहा। सिडनी दे विच अज 20 डिग्री आ जी घट तों घट ते 23 डिग्री जाण दा अनुमान है ते इत्थे शावर जिहड़े साफ हो जाणे आ। मेलबर्न दे विच 15 डिग्री घट तों घट ते 21 डिग्री वध तों वध तापमान जाणा है। इत्थे भी वैसे बहुत ज्यादा कोई मीह जिहड़ा ओह पिया नहीं आ पर फिर भी जे थोड़ी बहुती भी बारिश दे आसार जिहड़े सीगे ओह हुण अज साफ हो जाणे आ। ब्रिस्बेन दे विच 19 डिग्री घट तों घट 27 डिग्री तक जाण दी उम्मीद दसी गई आ। इत्थे मीह पैणा जी अज। पर्थ दे विच 24 डिग्री घट तों घट ते 36 डिग्री वध तों वध तापमान जाणा। इत्थे मोस्टली सनी दस्या गया ते इहदा मतलब पर्थ जिहड़ा है जी अज गर्म होणा। एडिलेड दे विच 14 डिग्री घट तों घट है 25 डिग्री वध तों वध तापमान जाणा है ते मोस्टली सनी है इत्थे भी। सो सोहणा दिन है 25 डिग्री बहुत ज्यादा तापमान नहीं कहा जा सकता पर सोहणा दिन है। कैनबरा दे विच 13 डिग्री है ते वध तों वध 23 डिग्री तक तापमान जाण दी उम्मीद दसी जा रही है। ते इस तों बाद होबार्ट दे विच 11 डिग्री ते वध तों वध 21 डिग्री तक जाण दी उम्मीद दसी जा रही है। इत्थे भी धुप चढ़ी रहनी है ते डार्विन दे विच 24 डिग्री घट तों घट 33 डिग्री वध तों वध तापमान दस्या गया जी। ते इत्थे थंडर स्ट्रॉम दी जिहड़ी चेतावनी आ ओह दित्ती गई आ ते पॉसिबल थंडर स्ट्रॉम जिहड़े आ ओह हो सकदे आ। सो इस जी मौसम तुहाडे साडे शहरां दा ते मौसम तों बाद हुण बदलदे आ प्रोग्राम दा मौसम एक गीत तुहाडी नज़र करदे आ बहुत जल्दी आउने आ जी मिंटू बराड होरां दे नाल अगले सिलसिले दे विच।
अखियां नू रहन दे अखियां दे कोल कोल
आ जा नी आ जा सोनी आ जा मेरे दिल दे कोल आ जा नी आ जा सोनी आ जा मेरे दिल दे कोल। हाय नी हाय नखरा तेरा नी हाय
तेरे नाम आया वे मेरे पीछे दुनियादारी छट तू आया वे
गुरु दे है दिल ते दिमाग उत्ते छा गई ब्यूटीफुल हो जू जे तू जिंदगी च आ गई दिल ते दिमाग उत्ते छा गई ब्यूटीफुल हो जू जे तू जिंदगी च आ गई
मेरे पीछे दुनियादारी छट तू आया वे
ओ सुन मेरी रानी रानी बन मेरी रानी रानी दिल दी है जागीर ते तेरा मैं ना लिखवा दूंगा बन जा तू मेरी रानी तेनु महल दवा दूंगा कहर कमाउंदा या हाथ विच पाया चूड़ा हाथ भी ना आउंदा या नक विच पाया कोका कहर कमाउंदा या हाथ विच पाया चूड़ा हाथ भी ना आउंदा
या रातां नूं उठ उठ के सोचां बारे तेरे वे
सुन मेरी रानी रानी बन मेरी रानी रानी हां कर दे तू मैनू मैं दुनिया नूं हिला दूंगा
तेरे बिन नहीं मैं जीना नहीं जाना
बेबी ओ दवान किन्नी सोनी लगदी सोहे रब दी यू हार्डर देन द सन
तेरे बिन नहीं मैं जीना नहीं जाना
बन जा तू मेरी रानी किन्नी सोनी लगदी सोहे रब दी बन मेरी महबूबा तेरे बिन नहीं मैं जीना मर ही जाना या
बन जा तू मेरा जानी हाँ सोनी लगदी सोहे रब दी
तेनु महल दवा दू
जी दोस्तों सोंग तुहाडी नजर आपां कीता यानी गीत तुसी सुनिया नेहा कक्कड़ दी आवाज दे विच गुरु रंधावा होरां दे नाल और गीत पसंद आया होना इहदी उम्मीद जरूर कर लैने हां सवेरे सवेरे सोहना जिहा गीत क्योंकि थोड़ी जिही मस्ती भी चाहीदी हुंदी है प्रोग्राम दे विच ते मस्त करन वाला गीत सीगा एक बार फिर स्वागत करदे हां बहुत सारे दोस्त साडे नाल जुड़ रहे ने प्रोग्राम दे विच मनदीप थिंद आ चुके ने चाल साहब आ रहे ने जोगिंदर सिंह सोही साहब भी शामिल हो चुके ने प्रोग्राम च ते जगतार गिल ठुडीके हांगकांग वाले तुहानू सारयां नू निघी जीआं नू प्रोग्राम दे विच और बहुत ही प्यार भरी सत श्रीकाल तुहाडे मैसेजेस असीं लैंदे रहांगे पर फिलहाल समां जिहड़ा जी ओह अगले सिलसिले दा हो गया ते अगला सिलसिला जिहड़ा सी ओह आपां कल्लिआं कल्लिआं नहीं सी आउणा हना सो ब्राड साहब दी उडीक पिछले हफ्ते भी तुसीं कीती सी पर अज उस उड़ीक नूं आपां खत्म करता ब्राड साहब शामिल हो चुके ने इस वेले प्रोग्राम दे विच ते उहनां नूं जी आया कहने जी बहुत बहुत स्वागत ब्राड साहब तुहाडा प्रोग्राम दे विच और सत श्रीकाल साडे वल्लों
सत श्रीकाल अमदीप जी ते सारे हरमन रेडियो सुनने वाले श्रोतियां नूं भी प्यार भरी सत श्रीकाल ते माफी चाहुणा जी भी पिछले जिहड़े प्रोग्राम दे विच मैं वादा करके आ नहीं सकिया इहो जिहा घट ही चांस हुंदा पर उस दिन थोड़ी जी कहने हुंदे मेरे नाल जिवें पंजाबी च कहीए कलोल हो गई सी ਤਾਂ ਉਸ ਕਾਰਨ ਮੈਂ ਨਹੀਂ ਆ ਸਕਿਆ ਤੇ ਇਸ ਲਈ ਅੱਜ ਮਾਫ਼ੀ ਮੰਗ ਲੈਂਦੇ ਜੀ ਆਪਾਂ
ਬਿਲਕੁਲ ਆਪਾਂ ਵੈਸੇ ਜਿਹੜੀ ਮਾਫ਼ੀ ਸੀਗੀ ਉਹ ਪੇਸ਼ ਕਰ ਦਿੱਤੀ ਸੀ ਪਿਛਲੇ ਵਾਰ ਪ੍ਰੋਗਰਾਮ ਦੇ ਵਿੱਚ ਹੀ ਔਰ ਅੱਜ ਵੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਪਿਛਲੇ ਉਸ ਪ੍ਰੋਗਰਾਮ ਦੀ ਜਿਹੜੀ ਮਾਫ਼ੀ ਸੀ ਉਹ ਆਪਾਂ ਦਰਜ ਕਰਵਾਤੀ ਸੀਗੀ ਸੋ ਇੱਕ ਵਾਰ ਫੇਰ ਹੋ ਗਈ ਆ ਵੈਸੇ ਮਾਫ਼ੀਆਂ ਕਾਫ਼ੀ ਹੋ ਗਈਆਂ ਹੁਣ ਬ੍ਰਾਡ ਸਾਹਿਬ ਬੇਫਿਕਰੇ ਹੋ ਕੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਕਰਦੇ ਹਾਂ ਤੇ ਸਿਲਸਿਲਾ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਜੀ ਤੁਹਾਡੀ ਫੈਮਿਲੀ ਦੇ ਵਿੱਚ ਇੱਕ ਹੋਰ ਨਵਾਂ ਮੈਂਬਰ ਜਿਹੜਾ ਉਹ ਐਡ ਹੋਣ ਜਾ ਰਿਹਾ, ਸੋ ਇਸ ਖੁਸ਼ਖਬਰੀ ਦੇ ਲਈ, ਕਿਉਂਕਿ ਸਾਰੇ ਆਪੋ ਆਪਣੀਆਂ ਵਧਾਈਆਂ ਪੇਸ਼ ਕਰ ਰਹੇ ਆ, ਤੇ ਫਿਰ ਮੈਂ ਕਿਹਾ ਮੈਂ ਵੀ ਪਿੱਛੇ ਕਿਉਂ ਰਹਾਂ, ਹਨਾ।
ਬਿਲਕੁਲ ਜੀ, ਬਹੁਤ ਮਿਹਰਬਾਨੀ ਜੀ ਸਾਰੇ ਸੱਜਣਾ ਮਿੱਤਰਾਂ ਜਿਨ੍ਹਾਂ ਨੇ ਵੀ ਗਾਏ ਬਗਾਏ ਵਧਾਈਆਂ ਦੇ ਰਹੇ ਆ, ਉਹਨਾਂ ਨੂੰ ਵੀ ਤੇ ਤੁਹਾਨੂੰ ਵੀ ਬਹੁਤ ਧੰਨਵਾਦ ਕਰਦਾ ਜੀ, ਤੇ ਉਮੀਦ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਵੱਡੀ ਖੁਸ਼ੀ ਪਰਮਾਤਮਾ ਦੇ ਰਿਹਾ ਤਾਂ ਉਹ ਚ ਆਪਾਂ ਸਾਰੇ ਰਲ ਮਿਲ ਕੇ ਮਨਾਈਏ, ਤੇ ਸਾਰਿਆਂ ਨੂੰ ਮੈਂ ਭਾਈਵਾਲ ਬਣਾ ਸਕਾਂ ਉਸ ਦੇ ਵਿੱਚ
ਜੀ। ਸੋ ਹੁਣ ਸ਼ੁਰੂਆਤ ਕਰਦੇ ਆਂ ਅਗਲੇ ਸਿਲਸਿਲੇ, ਸੋ ਸਿਲਸਿਲਾ ਜਿਹੜਾ ਜੀ ਖਬਰਾਂ ਦਾ। ਬਰਾੜ ਸਾਹਿਬ, ਖਬਰਾਂ ਦੀ ਜਿਹੜੀ ਸ਼ੁਰੂਆਤ ਆ ਅੱਜ ਅਸੀਂ ਕਰਨੀ ਚਾਹਾਂਗੇ ਅੰਤਰਰਾਸ਼ਟਰੀ ਖਬਰਾਂ ਤੋਂ, ਕਿਉਂਕਿ ਇੱਕ ਖਬਰ ਜਿਹੜੀ ਆ ਕਾਫੀ ਉਦਾਸ ਕਰਨ ਵਾਲੀ ਆ। ਨੇਪਾਲ ਦੇ ਵਿੱਚ ਬੰਗਲਾਦੇਸ਼ੀ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ ਜੀ, ਜਿਹਦੇ ਨਾਲ 50 ਲੋਕਾਂ ਦੀ ਮੌਤ ਹੋਈ ਦੱਸੀ ਗਈ ਆ, ਤੇ ਇਹ ਜਿਹੜਾ ਹਾਦਸਾ ਉਹ ਜਦੋਂ ਜਹਾਜ਼ ਜਿਹੜਾ ਸੀਗਾ ਉਹ ਰਨਵੇ ਤੇ ਉਤਰਨ ਦੀ ਕੋਸ਼ਿਸ਼ ਵਿੱਚ ਸੀ ਉਦੋਂ ਵਾਪਰਿਆ, ਔਰ ਕਾਫੀ ਦਰਦਨਾਕ ਹਾਦਸਾ ਹੈ ਜਿਹਦੇ ਵਿੱਚ 50 ਲੋਕਾਂ ਦੀ ਤਾਂ ਜਿਹੜੀ ਸਿੱਧੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਪਰ ਜਿਹੜੇ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਏ ਗਏ ਆ ਉਹਨਾਂ ਦੀ ਵੀ ਹਾਲਤ ਜਿਹੜੀ ਆ ਉਹ ਅਜੇ ਖਤਰੇ ਤੋਂ ਬਾਹਰ ਨਹੀਂ ਹੋਈ ਹੈ। ਸੋ ਇਹ ਕਾਫੀ ਦਰਦਨਾਕ ਹਾਦਸਾ ਰਿਹਾ ਨੇਪਾਲ ਦੇ ਵਿੱਚ।
ਬਿਲਕੁਲ ਜੀ, ਇਹ ਜਿਹੜੀਆਂ ਇਹ ਜਿਹੀਆਂ ਖਬਰਾਂ ਵਾਪਰਦੀਆਂ ਜਦੋਂ ਤੇ ਉਦੋਂ ਇੱਕ ਵਾਰੀ ਹਰ ਬੰਦੇ ਦਾ ਜਿਹੜਾ ਅੰਦਰ ਹਲੂਣਿਆ ਜਾਂਦਾ, ਖਾਸ ਕਰਕੇ ਉਹਨਾਂ ਵਿਦੇਸ਼ੀਆਂ ਦਾ ਜਿਹੜਾ ਜ਼ਿਆਦਾ ਜਹਾਜ਼ ਦਾ ਇਸਤੇਮਾਲ ਕਰਦੇ ਆ, ਤੇ ਉਹਨਾਂ ਦੇ ਵੀ ਜਹਿਨ ਦੇ ਵਿੱਚ ਫਿਰ ਬਹੁਤ ਸਾਰੇ ਇਧਰਲੇ ਉਧਰਲੇ ਸਵਾਲ ਆਉਂਦੇ ਆ, ਬਹੁਤ ਸਾਰੀਆਂ ਗੱਲਾਂ ਆਉਂਦੀਆਂ। ਹੁਣ ਜੇ ਐਜ਼ ਪਰ ਸਰਵਿਸ ਦੇਖੀਏ, ਜਿੰਨੀ ਸਰਵਿਸ ਜਿਹੜੀ ਜਹਾਜ਼ਾਂ ਦੀ ਹੁੰਦੀ ਆ ਉਸ ਢੰਗ ਨਾਲ, ਤਾਂ ਜੇ ਹਾਦਸਿਆਂ ਦੀ ਗਿਣਤੀ ਦੇਖੀ ਜਾਏ ਤਾਂ ਉਹ ਹਾਦਸੇ ਬਹੁਤ ਜਿਹੜਾ ਐਜ਼ ਪਰ ਪਰਸੈਂਟੇਜ ਬਹੁਤ ਘੱਟ ਆ ਸੜਕੀ ਹਾਦਸਿਆਂ ਨਾਲੋਂ, ਪਰ ਜਦੋਂ ਇਹ ਹਾਦਸੇ ਵਾਪਰਦੇ ਆ ਉਦੋਂ ਫਿਰ ਬਚਣ ਨੂੰ ਕੁਛ ਥਾਂ ਨਹੀਂ ਹੁੰਦਾ। ਮੈਂ ਤਾਂ ਹੈਰਾਨ ਆ ਜਿਹੜੇ 21 ਬੰਦੇ ਬਚੇ ਆ ਉਹ ਆਪਦੇ ਆਪ ਨੂੰ ਪਤਾ ਨਹੀਂ ਕਿਹੜੇ ਉਹਨਾਂ ਦੇ ਕਰਮ ਕੀਤੇ ਸੀ, ਤੇ ਨਹੀਂ ਅੱਜ ਤੱਕ ਜਿਹੜੇ ਕ੍ਰੈਸ਼ ਹੁੰਦੇ ਆ ਉਹਦੇ ਵਿੱਚ ਕੁਛ ਵੀ ਬਚਣ ਨੂੰ ਚਾਂਸਿਸ ਨਹੀਂ ਹੁੰਦੇ। ਪਰ ਇੱਥੇ ਮੈਂ ਦੱਸਦਿਆਂ ਜੀ, ਇੱਕ ਪ੍ਰਾਈਵੇਟ ਨਿੱਜੀ ਕੰਪਨੀ ਸੀ, ਨਿੱਜੀ ਕੰਪਨੀ ਦਾ ਜਹਾਜ਼ ਸੀ, ਤੇ ਉਹ ਨਿੱਜੀ ਕੰਪਨੀ ਦੇ ਜਹਾਜ਼ ਦੀ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਸੀ ਵੀ ਉਹਨਾਂ ਨੇ ਪਿਛਲੇ 4 ਸਾਲ ਪਹਿਲਾਂ ਇੱਕ ਸਲੋਗਨ ਦਿੱਤਾ ਸੀ ਦੁਨੀਆਂ ਨੂੰ, ਜਿਹਦੇ ਚ ਕਿਹਾ ਸੀ ਵੀ ਸੇਫ ਹਵਾਈ ਯਾਤਰਾ ਕਰਨ ਲਈ ਜਿਹੜੇ ਉਹਨਾਂ ਨੇ ਉਪਰਾਲੇ ਵਿੱਢੇ ਸੀ, ਉਹਨਾਂ ਦਾ ਸਲੋਗਨ ਹੀ ਸੀਗਾ ਇਹ। ਤੇ ਉਹ ਸਲੋਗਨ ਦੇਣ ਵਾਲੀ ਕੰਪਨੀ ਆਪਦੇ ਆਪ ਨੂੰ ਤਾਂ ਉਦੋਂ ਵੀ ਵਧੀਆ ਤਿਆਰ ਕਰਕੇ ਰੱਖਦੀ ਹੁੰਦੀ ਹੈ, ਕਿਉਂਕਿ ਫੇਰ ਹੀ ਉਹ ਤੁਸੀਂ ਦੂਜਿਆਂ ਨੂੰ ਕੋਈ ਰਾਏ ਮਸ਼ਵਰਾ ਸਲਾਹ ਦੇ ਸਕਦੇ ਹੋ ਜੇ ਤੁਸੀਂ ਖੁਦ ਕੋਈ ਚੰਗਾ ਕਰ ਰਹੇ ਹੋ ਜਾਂ ਉਹ ਜੇ ਬਣ ਕੇ ਦਿਖਾਉਣੇ ਹੋ। ਪਰ ਹੁਣ ਦੇਖੋ ਵੀ ਕਿਸਮਤ ਆ, ਉਹ ਕਿਤੇ ਵੀ ਮਾਰ ਖਾ ਜਾਂਦੀ ਆ ਜਾਂ ਗਲਤੀ ਕਿਤੇ ਵੀ ਹੋ ਜਾਂਦੀ ਆ, ਸਾਰਾ ਸਫ਼ਰ ਤੈਅ ਕਰਕੇ ਜਹਾਜ਼ ਜਿਹੜਾ ਅਖੀਰਲੀ ਪਲ ਦੇ ਉੱਤੇ ਸਿਰਫ ਦੱਖਣੀ ਸ਼ੋਰ ਦੇ ਉੱਤੇ ਉਹਨੇ ਥੱਲੇ ਲੈਂਡ ਹੋਣਾ ਸੀ, ਤੇ ਪਰ ਉਦੋਂ ਪਹਿਲਾਂ ਹੀ ਉੱਤਰੀ ਸ਼ੋਰ ਦੇ ਉੱਤੇ ਉਹਨੂੰ ਲੈਂਡ ਹੋਣਾ ਪਿਆ। ਉਹ ਹੁਣ ਮਜਬੂਰੀ ਬਸ ਪਤਾ ਲੱਗੂਗਾ, ਕਿਉਂਕਿ ਅਮਲੇ ਦੇ ਜਿਹੜੇ ਅਸਿਸਟੈਂਟ ਜਿਹੜੇ ਪਾਇਲਟ ਆ ਉਹਨਾਂ ਦੀ ਡੈਥ ਹੋਈ ਆ, ਦੂਜੇ ਪਾਇਲਟ ਉਹ ਸਹੀ ਸਲਾਮਤ ਨੇ ਤੇ ਬਲੈਕ ਬਾਕਸ ਵੀ ਹੈਗਾ, ਸੋ ਪਤਾ ਲੱਗੇਗਾ ਜੀ ਹਾਦਸਿਆਂ ਦਾ ਕਾਰਨ ਛੇਤੀ ਵੀ ਕੀ ਕਾਰਨ ਸੀ, ਪਰ ਤਕਨੀਕੀ ਕਾਰਨ ਹੀ ਮੰਨਿਆ ਗਿਆ ਤੇ ਤਕਨੀਕੀ ਕਾਰਨ ਜਿਹੜੀ 50 ਬੰਦਿਆਂ ਦੀ ਮੌਤ ਤੇ ਹੋਈ ਆ, ਪਰ 21 ਬੰਦੇ ਹਜੇ ਵੀ ਭਾਵੇਂ ਉਹ ਜ਼ਖਮੀ ਨੇ, ਕੋਈ ਗੰਭੀਰ ਆ ਤੇ ਕੋਈ ਨਾਰਮਲ ਆ, ਪਰ 21 ਬੰਦਿਆਂ ਦੀ ਜਾਨ ਫਿਰ ਵੀ ਬਚੀ ਆ। ਕੁੱਲ ਮਿਲਾ ਕੇ ਜਿਹੜੇ ਇਹ ਹਾਦਸੇ ਆ ਜੀ, ਜਾਂ ਜਿਹੜੀ ਆਧੁਨਿਕਤਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸਾਡੇ ਲਈ ਉਹਨੇ ਦੁਨੀਆ ਮੁੱਠੀ ਚ ਕਰਤੀ, ਤਾਂ ਜਿਹੜੀ ਵੀ ਚੀਜ਼ ਦੇ ਜਿਹਨੇ ਇੰਨੇ ਗੁਣ ਹੁੰਦੇ ਆ, ਇੰਨੇ ਫਾਇਦੇ ਹੁੰਦੇ ਆ, ਉਹਦੇ ਔਗਣ ਤੇ ਉਹਨਾਂ ਦੀਆਂ ਸਮੱਸਿਆਵਾਂ ਤਾਂ ਹੁੰਦੀਆਂ ਹੀ ਆ ਜੀ। ਸੋ ਮੈਨੂੰ ਲੱਗਦਾ ਉਹੀ ਕਿਤੇ ਨਾ ਕਿਤੇ ਸਮੱਸਿਆ ਇਹ ਦਿਖਾਈ ਦੇ ਰਹੀ ਆ ਵੀ ਆਧੁਨਿਕਤਾ ਦੇ ਵਿੱਚ ਜ਼ਿਆਦਾ ਤੇਜ਼ੀ ਲਿਆਉਂਦੇ ਲਿਆਉਂਦੇ ਅਸੀਂ ਕਿਤੇ ਨਾ ਕਿਤੇ ਆਪਣੀਆਂ ਜਾਨਾਂ ਨੂੰ ਵੀ ਖਤਰਾ ਪੈਦਾ ਕਰ ਲਿਆ
ਜੀ। ਬਿਲਕੁਲ। ਸੋ ਵਧਦੇ ਅਗਲੀ ਖਬਰ ਵੱਲ, ਤੇ ਅਗਲੀ ਖਬਰ ਹੈ ਜੀ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਜ਼ਮਾਨਤ ਮਿਲੀ ਹੈ। ਸੋ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਹਮਾਇਤੀ ਵਿਰੋਧੀ ਧਿਰ ਦੀ ਆਗੂ ਖਾਲਿਦਾ ਜ਼ਿਆ ਨੂੰ ਜ਼ਮਾਨਤ ਮਿਲਣ ਪਿੱਛੋਂ ਕਾਫੀ ਖੁਸ਼ ਨਜ਼ਰ ਆਏ ਆ।
ਦੇਖੋ ਅਮਦੀਪ, ਬੰਗਲਾਦੇਸ਼ ਇੱਕ ਇਹੋ ਜਿਹਾ ਰਾਜ ਆ, ਮੁਲਕ ਆ, ਜਦੋਂ ਤੋਂ ਬਣਿਆ ਉਦੋਂ ਤੋਂ ਉਸ ਮੁਲਕ ਦੇ ਵਿੱਚ ਜਿਹੜੀ ਨਾ ਜਿਹੜੀ ਸਿਆਸਤ ਆ ਉਹ ਬੜੀ ਡਾਵਾਂਡੋਲ ਰਹੀ ਆ, ਤੇ ਉਸ ਸਿਆਸਤ ਦੇ ਵਿੱਚ ਜਿਹੜੀ ਮੈਂ ਜਿਹੜੀ ਪਰਸਨਲ ਮੰਨਦਾ ਤੇ ਉਹਦੇ ਵਿੱਚ ਜਿਹੜੀ ਰੰਜਿਸ਼ ਦੀ ਸਿਆਸਤ ਬਹੁਤ ਜ਼ਿਆਦਾ ਹੁੰਦੀ ਰਹੀ ਆ, ਚਾਹੇ ਉਹ ਹੁਣ ਦੇ ਪ੍ਰਧਾਨ ਮੰਤਰੀ ਹੋਣ, ਚਾਹੇ ਪੁਰਾਣੇ ਹੋਣ, ਚਾਹੇ ਉਦੋਂ ਪਿਛੋਕੜ, ਪੁਰਾਣਾ ਪਿਛੋਕੜ ਫਰੋਲ ਲਓ, ਉੱਥੇ ਇਹੀ ਰਿਹਾ ਜੀ ਵੀ ਜਿਹੜਾ ਵੀ ਰਾਸ਼ਟਰਪਤੀ ਬਣਿਆ ਉਦੋਂ ਬਾਅਦ ਉਹਨੂੰ ਜੇਲ੍ਹ ਵੀ ਚੱਕਣੀ ਪਈ, ਜਾਂ ਉਦੋਂ ਬਾਅਦ ਕਤਲ ਤੱਕ ਵੀ ਹੋਇਆ ਜੀ, ਤਾਂ ਇਹ ਬੰਗਲਾਦੇਸ਼ ਦੀ ਜਿਹੜੀ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਵੱਡੀਆਂ ਜਿਹੜੀਆਂ ਤਬਦੀਲੀਆਂ ਲਿਆਉਣ ਦੀ ਲੋੜ ਆ। ਮੈਨੂੰ ਲੱਗਦਾ ਵੀ ਬੰਗਲਾਦੇਸ਼ ਨੇ ਹਲੇ ਤੱਕ ਭਾਰਤ ਵਰਗਾ ਗੁਆਂਢੀ ਜਿਹੜਾ ਇੱਕ ਮੁਲਕ ਆ ਉਹਦੇ ਤੋਂ ਕੁਝ ਸਿੱਖਿਆ ਨਹੀਂ। ਸਾਡੀ ਸਿਆਸਤ ਦੇ ਵਿੱਚ ਚਾਹੇ ਅਸੀਂ ਲੱਖ ਕਹਿ ਦਈਏ ਸਿਆਸਤਦਾਨ ਮਾੜੇ ਆ, ਉਹ ਇੱਕ ਅੱਡ ਚੈਪਟਰ ਆ, ਪਰ ਕਿਤੇ ਨਾ ਕਿਤੇ ਇਹ ਜਿਹਾ ਧੱਕਾ ਨਹੀਂ ਹੁੰਦਾ ਜੇ ਜਿਹਾ ਧੱਕਾ ਅਸੀਂ ਦੇਖਿਆ ਵੀ ਇਹਨਾਂ ਮੁਲਕਾਂ ਚ ਹੋ ਰਿਹਾ, ਪਾਕਿਸਤਾਨ ਚ ਜਾਂ ਬੰਗਲਾਦੇਸ਼ ਚ ਹੋ ਰਿਹਾ, ਜਿੱਥੇ ਕਿ ਸਥਿਰਤਾ ਜਾਂ ਵਿਸ਼ਵਾਸਨੀਅਤਾ ਬਹੁਤ ਘੱਟ ਆ। ਬੰਦਾ ਵਿਸ਼ਵਾਸ ਨਹੀਂ ਕਰ ਸਕਦਾ ਵੀ ਤੁਸੀਂ ਵੱਡੇ ਅਹੁਦੇ ਤੇ ਪਹੁੰਚਣ ਤੋਂ ਬਾਅਦ ਵੀ ਜਿੰਦਾ ਰਹੋਗੇ ਕਿ ਨਹੀਂ ਰਹੋਗੇ। ਹੁਣ ਇਹਦੇ ਨਿਸਬਤ ਭਾਰਤ ਦਾ ਜਿਹੜਾ ਲੋਕਤੰਤਰ ਪ੍ਰਣਾਲੀ ਆ, ਚਾਹੇ ਇਹਦੇ ਵਿੱਚ ਊਨਤਾਈਆਂ ਇਹ ਚ ਵੀ ਬਹੁਤ ਆ, ਬਹੁਤ ਕੁਛ ਸੁਧਾਰਨ ਵਾਲਾ, ਪਰ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਉਹ ਜਿਹੀ ਸਿਆਸਤ ਨਹੀਂ ਹੁੰਦੀ ਜੇ ਜੀ ਪਾਕਿਸਤਾਨ ਤੇ ਬੰਗਲਾਦੇਸ਼ ਚ ਹੁੰਦੀ ਆ। ਸੋ ਮੈਨੂੰ ਲੱਗਦਾ ਇਹੀ ਇੱਕ ਚੀਜ਼ਾਂ ਸਿੱਖਣ ਦੀ ਲੋੜ ਆ। ਪਰ ਕੁੱਲ ਮਿਲਾ ਕੇ ਬੰਗਲਾਦੇਸ਼ ਦੇ ਵਿੱਚ ਉਹੀ ਆ ਜੀ ਕਿ ਜਦੋਂ ਕਦੇ ਹਾਂ ਆਪ ਕੀ ਤੇ ਕਦੇ ਬਾਪ ਕੀ ਇਹੀ ਚੱਲਦੀ ਰਹਿੰਦੀ ਆ। ਮੈਂ ਤਾਂ ਜਦੋਂ ਵੀ ਇਹਨਾਂ ਨੂੰ ਦੇਖਦਾ
ਜੀ। ਸੋ ਬੰਗਲਾਦੇਸ਼ ਦੀ ਗੱਲ ਕੀਤੀ, ਇਸ ਤੋਂ ਬਾਅਦ ਪਾਕਿਸਤਾਨ ਦੀ ਵੀ ਗੱਲ ਕਰ ਲੈਂਦੇ ਹਾਂ। ਪਾਕਿਸਤਾਨ ਚ ਪਹਿਲੀ ਹਿੰਦੂ ਦਲਿਤ ਮਹਿਲਾ ਨੇ ਸੈਨੇਟਰ ਵਜੋਂ ਸਹੁੰ ਚੁੱਕੀ ਹੈ ਜੀ ਕੱਲ। ਸੋ ਇਹ ਸੈਨੇਟਰ ਹੈ ਕ੍ਰਿਸ਼ਨਾ ਕੁਮਾਰੀ ਕੋਹਲੀ, 39 ਸਾਲਾਂ ਨੇ ਤੇ ਸੈਨੇਟਰ ਵਜੋਂ ਇਹਨਾਂ ਨੇ ਸਹੁੰ ਚੁੱਕੀ ਹੈ ਤੇ ਕੁੱਲ 51 ਸੈਨੇਟਰਾਂ ਨੂੰ ਉੱਪਰਲੇ ਸਦਨ ਦੇ ਲਈ ਚੁਣਿਆ ਗਿਆ, ਜਿਨ੍ਹਾਂ ਦੇ ਵਿੱਚੋਂ ਇਹ ਵੀ ਇੱਕ ਨੇ।
ਬਿਲਕੁਲ ਜੀ, ਮੈਨੂੰ ਲੱਗਦਾ ਤੁਸੀਂ ਦਲਿਤ ਸ਼ਬਦ ਵਰਤਿਆ, ਦਲਿਤ ਨਹੀਂ ਹੈ ਉਹ, ਹਿੰਦੂ ਮਹਿਲਾ ਜਿਹੜੀ ਕਿ ਕੋਹਲੀ ਪਰਿਵਾਰ ਨਾਲ ਸੰਬੰਧਿਤ ਆ ਜੀ, ਤੇ ਉਹ ਜਿੱਥੋਂ ਤੱਕ ਉਹਨਾਂ ਦਾ ਪਹਿਰਾਵਾ ਦੱਸਦਾ ਤਾਂ ਮੈਨੂੰ ਲੱਗਦਾ ਵੀ ਉਹ ਰਾਜਸਥਾਨ ਜਿਹੜਾ ਪਾਕਿਸਤਾਨ ਦਾ ਹਿੱਸਾ, ਰਾਜਸਥਾਨ ਚ ਵੀ ਜਿਵੇਂ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਆ, ਉਵੇਂ ਜੇ ਇੱਕ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਜਿਹੜਾ ਉਹ ਨਾਲ ਲੱਗਦਾ ਗਾ ਪਾਕਿਸਤਾਨ ਦੇ, ਤੇ ਉਹਨਾਂ ਦਾ ਪਹਿਰਾਵਾ ਦੱਸ ਰਿਹਾ ਵੀ ਕ੍ਰਿਸ਼ਨਾ ਕੁਮਾਰੀ ਕੋਹਲੀ ਦਾ ਵੀ ਜਿਹੜਾ ਉਹ ਰਾਜਸਥਾਨੀ ਜਿਹੜੀਆਂ ਇੱਕ ਪਲਾਸਟਿਕ ਦੀਆਂ ਚੂੜੀਆਂ ਪਾਉਂਦੇ ਹੁੰਦੇ ਆ ਬਾਹਾਂ ਦੇ ਉੱਤੇ, ਪਤਾ ਨਹੀਂ ਉਹਨਾਂ ਨੂੰ ਕੁਛ ਹੋਰ ਕਹਿ, ਉਹਨਾਂ ਦਾ ਨਾਂ ਹੁਣ ਮੇਰੇ ਦਿਮਾਗ ਚੋਂ ਨਿਕਲਿਆ ਹੋਇਆ, ਜਿਹੜੇ ਕਿ ਅਕਸਰ ਅਸੀਂ ਬਚਪਨ ਚ ਦੇਂਦੇ ਹੁੰਦੇ ਸੀ ਬਹੁਤ ਸਾਰੀਆਂ ਔਰਤਾਂ ਦੇ, ਇੱਦਾਂ ਪਲਾਸਟਿਕ ਦੀਆਂ ਚੂੜੀਆਂ ਬਾਂਹ ਦੇ ਉੱਪਰਲੇ ਹਿੱਸੇ ਵਿੱਚ ਪਾਈਆਂ ਹੁੰਦੀਆਂ ਸੀ, ਗਜਰੇ ਨਹੀਂ ਇਹਨਾਂ ਨੂੰ, ਕੁਛ ਸਪੈਸ਼ਲ ਨਾਂ ਹੁੰਦਾ ਜੀ ਇਹਨਾਂ ਦਾ, ਤੇ ਉਹ ਸਾਡੇ ਏਰੀਏ ਚ ਕਾਫੀ ਦੇਖਣ ਨੂੰ ਮਿਲਦਾ ਕਿਉਂਕਿ ਰਾਜਸਥਾਨ ਨਾਲ ਲੱਗਦਾ ਹੋਣ ਕਰਕੇ ਬਹੁਤ ਸਾਰੇ ਲੋਕ ਆਉਂਦੇ ਆ, ਤੇ ਪਰ ਤੁਸੀਂ ਉਹਨਾਂ ਦਾ ਜਿਹੜਾ ਪਹਿਰਾਵਾ ਦੇਖ ਸਕਦੇ ਹੋ, ਘੁੰਡ ਕੱਢਣ ਚੁੰਨੀ ਲੈਣ ਦਾ ਸਟਾਈਲ, ਤੇ ਜਾਂ ਫੋਟੋ ਦੇ ਵਿੱਚ ਤੁਸੀਂ ਦੇਖਿਆ ਵੀ ਉਹਨਾਂ ਦੇ ਮਰਦਾਂ ਦੀ ਪੱਗ, ਉਹ ਦਿਖਾ ਰਹੀ ਹੈ ਜੀ ਵੀ ਉਹ ਰਾਜਸਥਾਨ ਦਾ ਜਿਹੜਾ ਪਹਿਰਾਵਾ ਜੀ ਉਹਨਾਂ ਦਾ, ਤੇ ਇਹ ਪਾਕਿਸਤਾਨ ਪੀਪਲਸ ਪਾਰਟੀ ਦੀ ਮੈਂਬਰ ਆ ਜੀ, ਜਿਹਨੂੰ ਕਹਿ ਸਕਦੇ ਆ ਜਿਹੜੀ ਬਿਲਾਵਲ ਜਰਦਾਰੀ ਜਾਣੀ ਕਿ ਭੁੱਟੋ ਪਰਿਵਾਰ ਨੂੰ ਸੰਬੰਧਿਤ ਆ ਜੀ, ਉਸ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਸੀ, ਤੇ ਐਜ ਏ ਸੈਨੇਟਰ ਜਾਣੀ ਕਿ ਜਿਵੇਂ MLC ਸਾਡੇ ਇੱਥੇ ਹੋ ਰਹੇ ਆ ਇਲੈਕਸ਼ਨ, ਉਹਦੇ ਚ ਉਹ ਜਿੱਤੇ ਆ। ਸੋ ਇੱਕ ਪਾਸੇ ਅਸੀਂ ਅਕਸਰ ਰੋਜ਼ ਦੇਣੇ ਆ ਵੀ ਪਾਕਿਸਤਾਨ ਦੇ ਵਿੱਚ ਜਾਨ ਮਾਲ ਦੀ ਜਿਹੜੀ ਕੋਈ ਵੀ ਗਰੰਟੀ ਨਹੀਂ ਹੈ ਦੂਜੀਆਂ ਕੌਮਾਂ ਦੀ, ਕਦੋਂ ਵੀ ਕੁਛ ਵੀ ਉੱਥੇ ਹੋ ਜਾਂਦਾ, ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਤਾਂ ਸਾਡੇ ਪਹਿਲਾਂ ਇੱਕ ਸਿੱਖ ਭਾਈਚਾਰੇ ਚ ਵੀ ਵੱਡੀ ਜਿਹੜੀ ਇੱਕ ਰੇਸ਼ਮ ਸਿੰਘ ਨਾਂ ਦੇ ਜਿਹੜੇ ਆਏ ਸਨ ਅੱਗੇ, ਤੇ ਹੁਣ ਦੂਜੇ ਪਾਸੇ ਕ੍ਰਿਸ਼ਨਾ ਕੁਮਾਰੀ ਕੋਹਲੀ ਵੀ ਸਾਹਮਣੇ ਆਏ ਆ। ਸੋ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀ ਗਲੋਬਲ ਹੋਇਆ ਦੁਨੀਆ ਉਹਦੇ ਨਾਲ ਹੋ ਸਕਦਾ ਇਹਦੇ ਚ ਸੁਧਾਰ ਆ ਰਹੇ ਹੋਣ, ਜਾਂ ਪਾਕਿਸਤਾਨ ਆਪਣੀ ਛਵੀ ਸੁਧਾਰਨ ਲਈ ਜਾਂ ਪਾਰਟੀਆਂ ਆਪਣੀ ਛਵੀ ਸੁਧਾਰਨ ਲਈ ਇੱਦਾਂ ਜਿਹੜੀਆਂ ਘੱਟ ਗਿਣਤੀ ਨੂੰ ਜਿਹੜੀਆਂ ਇਹ ਟਿਕਟਾਂ ਦੇ ਰਹੇ ਹੋਣ।
ਬਿਲਕੁਲ ਜੀ, ਵਧਿਆ ਜੀ ਅਗਲੀਆਂ ਖਬਰਾਂ ਵੱਲ। ਪੰਜਾਬ ਤੋਂ ਖਬਰ ਹੈ ਕਿ ਨਵਾਂ ਪੁਲਿਸ ਮੁਖੀ ਬਣਨ ਦੇ ਲਈ ਸੀਨੀਅਰ ਅਫਸਰਾਂ ਦੇ ਵਿੱਚ ਹੋੜ ਜਿਹੜੀ ਆ ਜੀ ਉਹ ਸ਼ੁਰੂ ਹੋ ਚੁੱਕੀ ਹੈ। ਸਤੰਬਰ ਦੇ ਵਿੱਚ ਖਤਮ ਹੋ ਰਿਹਾ ਸੁਰੇਸ਼ ਅਰੋੜਾ ਦਾ ਕਾਰਜਕਾਲ।
ਦੇਖੋ ਸੁਰੇਸ਼ ਅਰੋੜਾ ਜਿਹੜਾ ਇੱਕੋ ਇੱਕ ਮੈਂ ਕਿਸਮਤ ਵਾਲਾ ਪੁਲਿਸ ਆਗੂ ਸਮਝਦਾ ਜਿਹੜਾ ਕਿ ਦੋਨੇ ਪਾਰਟੀਆਂ ਦਾ ਚਹੇਤਾ ਸੀ, ਹੁਣ ਰੱਬ ਜਾਣੇ ਵੀ ਉਹਦਾ ਉਹਦੇ ਕੰਮ ਕਰਨ ਦਾ ਸਟਾਈਲ ਇਹ ਸੀ ਜਾਂ ਉਹਦੀ ਜਿਹੜੀ ਅਕਸ ਇੰਨਾ ਕੁ ਸਾਫ਼ ਸੁਥਰਾ ਸੀ ਜਾਂ ਕੁਛ ਵੀ ਹੋਵੇ, ਪਰ ਮੇਰਾ ਮੰਨਣਾ ਜਦੋਂ ਤੱਕ ਮੈਂ ਸਿਆਸਤ ਨੂੰ ਨੇੜਿਓਂ ਦੇਖਿਆ ਤਾਂ ਸਿਆਸਤ ਦੇ ਵਿੱਚ ਸਾਫ਼ ਸੁਥਰਾ ਅਕਸ ਵੀ ਵਰਤਣ ਲਈ ਹੀ ਹੁੰਦਾ ਵੀ ਕਈ ਵਾਰੀ ਮਿਨਿਸਟਰ ਲੀਡਰ ਸਾਫ਼ ਸੁਥਰਾ ਅਕਸ ਇਸ ਲਈ ਵਰਤਦੇ ਆ ਵੀ ਜੇ ਕੋਈ ਸਾਫ਼ ਸੁਥਰਾ ਲੀਡਰ ਲਾਤਾ ਤਾਂ ਲੋਕ ਘੱਟ ਅਫਸਰ ਲਾਤਾ ਤਾਂ ਲੋਕ ਘੱਟ ਤੰਗ ਕਰਨਗੇ ਡਾਇਰੈਕਟਲੀ ਲੀਡਰਾਂ ਨੂੰ, ਉਹਨਾਂ ਨੂੰ ਬਹਾਨਾ ਹੋ ਜਾਂਦਾ ਵੀ ਇਹ ਤਾਂ ਜੀ ਬਹੁਤ ਸਾਫ਼ ਸੁਥਰਾ ਸਾਡੀ ਵੀ ਨਹੀਂ ਸੁਣਦਾ। ਸੋ ਇੱਦਾਂ ਵੀ ਜਾਂ ਤਾਂ ਵਰਤਿਆ ਜਾਂਦਾ ਤੇ ਜਾਂ ਫਿਰ ਵਰਤਿਆ ਜਾਂਦਾ ਭਲਾਈ ਲਈ ਵੀ ਹਾਂ ਜੇ ਸਾਫ਼ ਸੁਥਰਾ ਤਾਂ ਰਾਜ ਵੀ ਸਾਡਾ ਸਾਫ਼ ਸੁਥਰਾ ਹੋਊਗਾ। ਸੋ ਸੁਰੇਸ਼ ਅਰੋੜਾ ਪਹਿਲਾਂ ਅਕਾਲੀਆਂ ਵੇਲੇ ਵੀ ਜਿਹੜੇ ਉਸ ਅਹੁਦੇ ਤੇ ਸੀ, ਬਾਅਦ ਚ ਸਭ ਨੂੰ ਉਮੀਦ ਸੀ ਵੀ ਉਹ ਜਾਣਗੇ ਜਦੋਂ ਸਰਕਾਰਾਂ ਬਦਲਦੀਆਂ ਅਕਸਰ ਜਾਂਦੇ ਆ, ਪਰ ਉਹ ਫੇਰ ਜਿਹੜੇ ਕੈਪਟਨ ਦੇ ਵੀ ਉਹ ਲਾਗੇ ਰਹੇ ਤੇ ਕੈਪਟਨ ਨੇ ਵੀ ਉਹਨਾਂ ਨੂੰ ਉਹ ਰੁਤਬਾ ਦੇ ਹੀ ਰੱਖਿਆ। ਪਰ ਹੁਣ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਸਾਹਮਣੇ ਆ ਗਈ ਆ ਤੇ ਰਿਟਾਇਰਮੈਂਟ ਸਤੰਬਰ ਚ ਹੋਣੀ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਹੁੰਦਾ ਹੀ ਆ ਵੀ ਮੈਂ ਇਸ ਨੂੰ ਕਬਜ਼ੇ ਚ ਕਰ ਲਾਂ ਤੇ ਹੁਣ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਜਿਹੜਾ ਗੁੱਡ ਬੋਆਏ ਬਣ ਕੇ ਕੈਪਟਨ ਦੇ ਸਾਹਮਣੇ ਘੁੰਮਣਗੇ, ਫੇਰੀਆਂ ਲਾਉਣਗੇ, ਜਾਂ ਅਸੀਂ ਕਹਾਂਗੇ ਵੀ ਉਹਨਾਂ ਦੀ ਚਾਪਲੂਸੀ ਸ਼ਬਦ ਹੀ ਕਿਹਾ ਜਾਊਗਾ। ਹੁਣ ਸੀਐਮ ਦੀ ਚਾਪਲੂਸੀ ਬਹੁਤ ਜ਼ਿਆਦਾ ਹੋਊਗੀ ਉਸ ਰੁਤਬੇ ਤੱਕ ਪਹੁੰਚਣ ਲਈ, ਉਸ ਅਹੁਦੇ ਤੱਕ ਪਹੁੰਚਣ ਲਈ, ਕਿਉਂਕਿ ਸੀਨੀਓਰਿਟੀ ਦੇ ਜੇ ਦੇਖਿਆ ਜਾਵੇ ਤਾਂ ਸੀਨੀਓਰਿਟੀ ਦੇ ਬੇਸ ਤੇ ਜੇ ਤਾਂ ਇੱਕੋ ਹੀ ਆਫਿਸਰ ਹੋਵੇ ਤਾਂ ਉਹ ਤਾਂ ਸਾਹਮਣੇ ਹੁੰਦਾ ਵੀ ਹੁਣ ਉਹਦੀ ਵਾਰੀ ਆਉਣੀ ਆ। ਪਰ ਇਸ ਟਾਈਮ ਸੀਨੀਓਰਿਟੀ ਦੇ ਬੇਸ ਤੇ ਬਹੁਤ ਸਾਰੇ ਆਈ ਜੀ ਆ ਜਿਹੜੇ 6-7 ਆਈ ਜੀਆਂ ਦੇ ਨਾਮ ਮੈਂ ਗਿਣਾ ਸਕਦਾ ਜਿਹੜੇ ਕਿ ਲਾਈਨ ਦੇ ਵਿੱਚ ਖੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਜਿਨ੍ਹਾਂ ਦਾ ਦਾਵਾ ਪੁਖਤਾ ਦਾਵਾ, ਹੁਣ ਦੇਖਦੇ ਆ ਵੀ ਕਿਹੜਾ ਚਹੇਤਾ ਜਿਹੜਾ ਉਸ ਦੇ ਉੱਤੇ ਕਾਮਯਾਬ ਹੁੰਦਾ।
ਬਿਲਕੁਲ ਜੀ, ਸੋ ਇਸ ਅਹੁਦੇ ਦੇ ਲਈ ਜਿਹੜੇ ਪੁਲਿਸ ਅਧਿਕਾਰੀ ਆ ਸੀਨੀਅਰ ਅਧਿਕਾਰੀ ਜਿਹੜੇ ਉਹ ਵੀ ਧੜੇਬੰਦੀ ਦਾ ਕਹਿੰਦੇ ਸ਼ਿਕਾਰ ਹੋ ਚੁੱਕੇ ਆ ਤੇ ਦੋ ਨਾਮ ਜਿਹੜੇ ਆ ਉਹ ਅੱਜ ਅਖਬਾਰਾਂ ਦੇ ਵਿੱਚ ਵੀ ਚਰਚਾ ਦਾ ਜਿਹੜਾ ਵਿਸ਼ਾ ਬਣਿਆ, ਹਰਦੀਪ ਢਿੱਲੋਂ ਤੇ ਦਿਨਕਰ ਗੁਪਤਾ ਦੇ ਨਾਵਾਂ ਦੀ ਜਿਹੜੀ ਚਰਚਾ ਉਹ ਕੀਤੀ ਜਾ ਰਹੀ ਆ ਇਸ ਅਹੁਦੇ ਦੇ ਲਈ। ਸੋ ਅਗਲੀ ਖਬਰ ਵੱਲ ਵਧਦੇ ਆ ਬਰਾੜ ਸਾਹਿਬ। ਅਗਲੀ ਖਬਰ ਹੈ ਕਿ ਜਬਰ ਜਨਾਹ ਮਾਮਲੇ ਦੇ ਵਿੱਚ ਸਖ਼ਤ ਪੈਰੇ ਹੇਠ ਸੁੱਚਾ ਸਿੰਘ ਲੰਗਾਹ ਨੇ ਭੁਗਤੀ ਪੇਸ਼ੀ ਤੇ ਅਗਲੀ ਪੇਸ਼ੀ ਜਿਹੜੀ ਆ ਉਹ 26 ਨੂੰ ਦੱਸੀ ਜਾ ਰਹੀ ਹੈ।
ਦੇਖੋ ਇਸ ਜਿਹੜੀਆਂ ਇਹ ਕੇਸ ਆ ਤਕਰੀਬਨ ਹਜੇ 1-2 ਸਾਲ ਹੋਰ ਲਮਕੂਗਾ, ਇਹਦੇ ਚੋਂ ਨਿਕਲ ਕੇ ਕੁਛ ਨਹੀਂ ਆਉਣਾ। ਪਰ ਸੁੱਚਾ ਸਿੰਘ ਲੰਗਾਹ ਜਿਹੜਾ ਕਿ ਇੱਕ ਬਿਲਕੁਲ ਆਮ ਬੰਦੇ ਤੋਂ ਜਾਂ ਇੱਕ ਲੱਠ ਮਾਰ ਤੋਂ ਤੇ ਇਸ ਰੁਤਬੇ ਤੱਕ ਪਹੁੰਚਿਆ ਸੀ ਵੀ ਇੱਕ ਜਥੇਦਾਰੀ ਉਹਨੂੰ ਮਿਲ ਗਈ ਸੀ, ਉਹਨੂੰ ਬੜਾ ਸਾਫ਼ ਸੁਥਰਾ ਅਕਸ਼ ਦਿਖਾਇਆ ਜਾ ਰਿਹਾ ਸੀ, ਜਾਂ ਇੱਕ ਮੰਤਰੀਆਂ ਦੇ ਲੈਵਲ ਤੱਕ ਪਹੁੰਚਣੀ ਗੱਲ ਕੋਈ ਸੌਖਾ ਨਹੀਂ ਹੁੰਦਾ ਇੱਕ ਲੱਠ ਮਾਰ ਬੰਦੇ ਤੋਂ ਤੇ। ਪਰ ਉਹ ਅਖੀਰ ਜਿਹੜੇ ਖੂਨ ਦੇ ਵਿੱਚ ਕਣ ਹੁੰਦੇ ਆ ਜਾਂ ਜੇ ਜੀ ਥੋੜੀ ਸੋਝੀ ਹੁੰਦੀ ਆ, ਉਹ ਕਿਸੇ ਨਾ ਕਿਸੇ ਮੋੜ ਤੇ ਆ ਕੇ ਬੋਲਣੀ ਸੀ, ਉਹ ਬੋਲ ਪਈ ਤੇ ਉਹਦੇ ਕਾਰਨ ਅੱਜ ਜਿਹੜਾ ਸੁੱਚਾ ਸਿੰਘ ਲੰਗਾਹ ਜਿਹੜੇ ਉਸ ਦੌਰ ਚੋਂ ਲੰਘ ਰਹੇ ਆ, ਜਿਹੜਾ ਦੌਰ ਉਹਨਾਂ ਨੂੰ ਉਹਨਾਂ ਦਾ ਅਸਲੀ ਜਿਹੜਾ ਥਾਂ ਹੀ ਉਹਨਾਂ ਦਾ ਇਹ ਸੀਗਾ ਮੇਰੇ ਕਹਿਣ ਮੇਰੀ ਸੋਚ ਮੁਤਾਬਕ ਵੀ, ਕਿਉਂਕਿ ਜਿਹੜੀ ਇੱਕ ਦਿਖਾਵੇ ਦੀ ਰਾਜਨੀਤੀ ਜਾਂ ਦਿਖਾਵੇ ਦੇ ਕੰਮ ਜਾਂ ਇੱਕ ਪੈਰ ਹੇਠ ਬਟੇਰਾ ਆਉਣਾ ਜਾਂ ਐਵੇਂ ਮੁਫ਼ਤ ਦੀ ਚੌਧਰ ਕਰਨੀ, ਇਹ ਜ਼ਿਆਦਾ ਚਿਰ ਨਹੀਂ ਚੱਲਦੀ ਹੁੰਦੀ। ਜੇ ਤੁਹਾਡੇ 'ਚ ਕਾਬਲੀਅਤ ਆ, ਤੁਸੀਂ ਆਪਦੀ ਕਾਬਲੀਅਤ ਨਾਲ ਆਏ ਹੋ ਤਾਂ ਉਹ ਚਿਰ ਸਥਾਈ ਹੁੰਦੀ ਆ। ਸੋ ਇਹ ਕਾਬਲੀਅਤ ਨਾਲ ਸਿਆਸਤ ਦੇ ਵਿੱਚ ਬਹੁਤ ਘੱਟ ਲੋਕ ਆਉਂਦੇ ਆ ਜੀ, ਸਾਨੂੰ ਇਸ ਚੀਜ਼ ਦਾ ਕਲੀਅਰ ਹੀ ਆ, ਪਤਾ ਹੀ ਆ ਜੀ, ਜਿਹ 'ਚ ਕਾਬਲੀਅਤ ਆ ਉਹ ਹੋਰ ਤਰੀਕਿਆਂ ਨਾਲ ਬਹੁਤ ਸਾਰੇ ਕੰਮ ਕਰ ਜਾਂਦਾ। ਪਰ ਹੁਣ ਇਹ ਵੀ ਕੇਸ 1-2 ਸਾਲ ਚੱਲੂਗਾ ਜੀ, ਤਰੀਕਾਂ ਪਈ ਜਾਣੀਆਂ ਤੇ ਹੋ ਸਕਦਾ ਵੀ ਜ਼ਮਾਨਤ ਵੀ, ਕਿਉਂਕਿ 1 ਸਾਲ ਬਾਅਦ ਜਿਹੜੀ ਇਹ ਧਾਰਾ 366-76 ਲੱਗਦੀ ਆ, ਇਹਦੇ ਵਿੱਚ 1 ਸਾਲ ਜ਼ਮਾਨਤ ਅਪਲਾਈ ਨਹੀਂ ਕਰ ਸਕਦਾ ਹੁੰਦਾ ਬੰਦਾ, ਪਰ 1 ਸਾਲ ਬਾਅਦ ਜ਼ਮਾਨਤ ਹੋ ਜਾਂਦੀ ਹੁੰਦੀ ਇਹਨਾਂ ਕੇਸਾਂ ਚ ਵੀ।
ਜੀ ਜੀ, ਅਗਲੀ ਖਬਰ ਵੀ ਰਾਜਨੀਤੀ ਦੇ ਖੇਤਰ ਚੋਂ ਹੀ ਆ ਜੀ। ਨਾਜਾਇਜ਼ ਖਣਨ ਖਹਿਰਾ ਤੇ ਚੰਨੀ ਦੇ ਸਿੰਘ ਫਸੇ ਆ, ਕੈਪਟਨ ਮੰਤਰੀ ਤੇ ਭਾਣਜ ਰਾਹੀਂ ਕਾਰੋਬਾਰ ਚਲਾਉਣ ਦੇ ਦੋਸ਼ ਲਾਏ ਆ। ਹਰਿਮੰਦਰ ਸਾਹਿਬ ਵਿਖੇ ਸੌਂ ਚੁੱਕਣ ਨੂੰ ਤਿਆਰ ਨੇ ਚੰਨੀ।
ਦੇਖੋ ਇਹ ਕੱਲ ਜਿਹੜਾ ਸੁਖਪਾਲ ਖਹਿਰਾ ਉਹਨਾਂ ਨੇ ਦੋਸ਼ ਲਾਇਆ ਸੀ ਵੀ ਜਿਹੜਾ ਇਹਨਾਂ ਦਾ ਭਨੋਈਆ ਚੰਨੀ ਦਾ, ਉਹ ਜਿਹੜਾ ਖੱਡਾਂ ਦੇ ਜਿਹੜਾ ਠੇਕੇਦਾਰੀ ਆ ਜਾਂ ਜੋ ਵੀ ਨਜਾਇਜ਼ ਮਾਈਨਿੰਗ ਆ ਉਹਦੇ ਚ ਸਿੱਧੇ ਰੂਪ ਦੇ ਵਿੱਚ ਜੁੜੇ ਹੋਏ ਆ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤੁਸੀਂ ਇੰਨੇ ਸੱਚੇ ਹੋ ਤਾਂ ਫਿਰ ਤੁਹਾਨੂੰ ਚਾਹੀਦਾ ਵੀ ਤੁਸੀਂ ਜਾ ਕੇ ਅਸਤੀਫਾ ਦਿਓ ਪਹਿਲਾਂ ਮੰਤਰੀ ਮੰਡਲ ਚੋਂ ਤੇ ਫਿਰ ਜਾਂਚ ਕਰਵਾਓ, ਕਿਉਂਕਿ ਜਦੋਂ ਤੁਹਾਡੇ ਕੋਲੇ ਪਾਵਰ ਆ ਤੇ ਜਾਂਚ ਅਧਿਕਾਰੀ ਜਾਂਚ ਨਹੀਂ ਕਰ ਪਾਉਂਦੇ ਉਵੇਂ ਖੁੱਲ ਕੇ ਜਿਵੇਂ ਇੱਕ ਆਮ ਬੰਦੇ ਦੇ ਵਿਰੁੱਧ ਜਾਂਚ ਕੀਤੀ ਜਾ ਸਕਦੀ ਹੈ, ਤੇ ਉਹਨਾਂ ਦਾ ਕਹਿਣਾ ਵੀ ਤੁਸੀਂ ਆਮ ਬੰਦਾ ਬਣੋ ਤੇ ਫਿਰ ਦਿਖਾਓ ਜਾਂਚ ਕਰਕੇ ਫਿਰ ਤੁਹਾਡੇ ਸਭ ਦੁੱਧ ਤੇ ਪਾਣੀ ਸਾਹਮਣੇ ਆਓ। ਪਰ ਇਹ ਚੀਜ਼ਾਂ ਕਹਿੰਦੇ ਹੁੰਦੇ ਆ ਜਿਵੇਂ ਆਮ ਕਹਿੰਦੇ ਆਪਾਂ ਪ੍ਰਵੋਕ ਕਰਦੇ ਆ ਜਾਂ ਭੜਕਾਉਣ ਦੀਆਂ ਗੱਲਾਂ ਆਉਂਦੀਆਂ ਸਿਆਸਤ ਦੇ ਵਿੱਚ, ਇੱਕ ਤੀਰ ਹੁੰਦੇ ਆ ਕਿਸੇ ਤੇ ਪ੍ਰੈਸ਼ਰ ਕ੍ਰੀਏਟ ਕਰਨ ਦੇ। ਹੁਣ ਇੱਕ ਬੰਦੇ ਨੂੰ ਗੱਦੀ ਪਤਾ ਨਹੀਂ ਕਿਹੜੇ ਹੀਲਿਆਂ ਨਾਲ ਮਿਲੀ ਆ ਜਾਂ ਕਿੰਨੇ ਕੋਸ਼ਿਸ਼ਾਂ ਤੋਂ ਬਾਅਦ ਮਿਲੀ ਆ, ਤੇ ਬਾਅਦ ਚ ਮਿਲੇ ਨਾ ਮਿਲੇ ਇਹ ਵੀ ਨਹੀਂ ਪਤਾ। ਸੋ ਉਹ ਐਡੀ ਛੇਤੀ ਐ ਗੱਦੀ ਨਹੀਂ ਛੱਡਦਾ ਹੁੰਦਾ, ਤੇ ਇਸ ਚੀਜ਼ ਕਰਕੇ ਜਿਹੜਾ ਉਹਨਾਂ ਦੇ ਪ੍ਰੈਸ਼ਰ ਹੀ ਇਹ ਜਿਹਾ ਬਣਾਇਆ ਜਾਂਦਾ ਵੀ ਦੇਖਦੇ ਆ ਵੀ ਜ਼ਮੀਰ ਦੀ ਮਾਨ ਦੀ ਕਿੰਨੀ ਕੁ ਆਵਾਜ਼ ਸੁਣਦੇ ਆ। ਦੇਖੋ ਜ਼ਮੀਰ ਮਾਨ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹੁੰਦੀਆਂ, ਜੇ ਮੂਹਰਲੇ ਦੀ ਵੀ ਕੋਈ ਜ਼ਮੀਰ ਮਾਨ ਹੋਵੇ ਜਿਹੜਾ ਤੁਹਾਨੂੰ ਕਹਿੰਦਾ ਜਿਹੜਾ ਤੁਹਾਡੇ ਤੇ ਪ੍ਰੈਸ਼ਰ ਪਾ ਰਿਹਾ ਨਾ, ਜੇ ਉਹਨੇ ਕਿਤੇ ਨਾ ਕਿਤੇ ਕੋਈ ਸਬੂਤ ਕੀਤਾ ਹੋਵੇ ਨਾ ਜ਼ਮੀਰ ਮਾਨ ਦਾ, ਤੇ ਜੇ ਮੰਨ ਲਓ ਖਹਿਰੇ ਤੇ ਪਿਛਲੇ ਟਾਈਮ ਦੋਸ਼ ਲੱਗਿਆ ਤੇ ਖਹਿਰੇ ਨੇ ਅਸਤੀਫਾ ਦੇ ਕੇ ਤੇ ਪਾਸੇ ਹੋ ਗਿਆ ਹੁੰਦਾ ਉਸ ਟਾਈਮ, ਤੇ ਫਿਰ ਉਹ ਚੰਨੀ ਨੂੰ ਕਹਿਣ ਦਾ ਜਿਹੜਾ ਕਾਬਲ ਸੀ, ਪਰ ਹੁਣ ਦੇਖੋ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਵੇਲੇ ਵੇਲੇ ਸਿਰ ਸਲਾਹਿਆ ਜਿੱਥੇ ਉਹਨਾਂ ਨੇ ਚੰਗਾ ਕਾਰਜ ਕੀਤਾ, ਜਿੱਥੇ ਚੰਗਾ ਕਾਰਜ ਨਹੀਂ ਕੀਤਾ ਉੱਥੇ ਅਸੀਂ ਕੋਈ ਲਿਹਾਜ਼ ਨਹੀਂ ਵਰਤਦੇ। ਸੋ ਮੈਨੂੰ ਨਹੀਂ ਲੱਗਦਾ ਵੀ ਖਹਿਰਾ ਕਹਿਣ ਦੇ ਕਾਬਲ ਹੀ ਨਹੀਂ ਹੈ, ਖਹਿਰਾ ਇਹ ਸ਼ਬਦ ਕਹਿਣ ਦੇ ਕਾਬਲ ਹੀ ਨਹੀਂ ਵੀ ਉਹ ਟੰਨੀ ਤੋਂ ਅਸਤੀਫਾ ਕਿਹੜੇ ਮੂੰਹ ਨਾਲ ਮੰਗ ਰਿਹਾ। ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਆ, ਕਿਉਂਕਿ ਦੇਖੋ ਪਿਛਲੇ ਦਿਨੀ ਜੇ ਤੁਸੀਂ ਉਦੋਂ ਜਦੋਂ ਵਾਪਰਿਆ ਸੀ ਕਾਰਡ ਤੇ ਤੁਸੀਂ ਇੱਕ ਮਿੰਟ ਲਾਉਣਾ ਸੀ ਅਸਤੀਫਾ ਦੇਣ ਤੇ ਵੀ ਆਹ ਲਓ ਜੀ ਮੈਂ ਅਸਤੀਫਾ ਦਿੱਤਾ। ਜੇ ਬੰਦਾ ਜਿਹੜਾ ਸਾਫ਼ ਸੁਥਰਾ ਨਾ, ਉਹਨੂੰ ਕੋਈ ਡਰ ਨਹੀਂ, ਉਹਨੂੰ ਕੋਈ ਰੁਤਬੇ ਅਹੁਦਿਆਂ ਦਾ ਕੋਈ ਮਤਲਬ ਨਹੀਂ, ਉਹਨੂੰ ਪਤਾ ਰੁਤਬੇ ਅਹੁਦੇ ਉਹਦੇ ਅੱਗੇ ਪਿੱਛੇ ਤੁਰੇ ਫਿਰਨਗੇ ਕਿਉਂਕਿ ਮੈਂ ਆਪਦੀ ਥਾਂ ਤੇ ਸਹੀ ਹਾਂ। ਸੋ ਇਸ ਕਰਕੇ ਤੁਸੀਂ ਉਂਗਲ ਦੂਜੇ ਤੇ ਫੇਰ ਹੀ ਉਠਾ ਸਕਦੇ ਹੋ ਜੇ ਤੁਸੀਂ ਆਪ ਸਾਫ਼ ਸੁਥਰੇ ਹੋ। ਉਹ ਉਹੀ ਆ ਜਾਂਦਾ ਜੀ ਫਲਾਨਾ ਬੰਦਾ ਕਹਿੰਦਾ ਜੀ ਮੇਰੇ ਲੱਤ ਹੇਠ ਦੀ ਨੰਘ ਜੋ, ਉਹ ਲੱਤ ਤਾਂ ਲਿਆਓ ਜਿਹਦੇ ਹੇਠ ਦੀ ਨੰਘਿਆ ਜਾ ਸਕੇ, ਅਗਲੇ ਦੀ ਲੱਤ ਹੀ ਨਹੀਂ ਹੁੰਦੀ ਜਿਹੜਾ ਜਿਹੜਾ ਉਹ ਖੁਦ ਵੀ ਦੋਸ਼ੀ ਹੁੰਦਾ ਪਹਿਲਾਂ। ਸੋ ਇਹ ਇਹ ਮਸਲਾ ਸਾਰਾ ਕੁੱਲ ਮਿਲਾ ਕੇ ਇੱਥੇ
ਜੀ। ਸੋ ਇੱਕ ਹੋਰ ਇਹੋ ਜਿਹੀ ਫਸਵੀਂ ਖਬਰ ਜਿਹੜੀ ਆ ਰਹੀ ਹੈ ਜੀ, ਕੈਪਟਨ ਦੇ ਕਰਜ਼ਾ ਮੁਆਫੀ ਸਮਾਗਮ ਚ ਅਕਾਲੀ ਦਲ ਦੇਵੇਗਾ ਮੰਗ ਪੱਤਰ, ਕਾਂਗਰਸ ਸਰਕਾਰ ਤੇ ਵਾਅਦੇ ਵਫਾ ਨਾ ਕਰਨ ਦਾ ਦੋਸ਼ ਹੈ ਤੇ ਕੇਂਦਰ ਦੀਆਂ ਸਰਕਾਰਾਂ ਨੇ ਕਹਿੰਦੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਨਹੀਂ ਫੜੀ, ਇਹ ਗੱਲ ਕਹੀ ਹੈ ਜੀ ਮਲੂਕਾ ਸਾਹਿਬ ਨੇ। ਸੋ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ,
ਦੇਖੋ ਜੀ ਹਲੇ ਤਾਂ ਸਾਲ ਹੀ ਹੋਇਆ ਸਰਕਾਰ ਗਈ ਨੂੰ ਤੇ ਇਹੀ ਪੁੱਛਣਾ ਬਣਦਾ ਵੀ ਸਾਲ ਦੇ ਵਿੱਚ ਸਾਲ ਪਹਿਲਾਂ ਤੁਸੀਂ ਕਿੰਨੀਆਂ ਗਵਾਹਾਂ ਫੜੀਆਂ ਸੀ। ਹੁਣ ਦੇਖੋ ਸੁਖਬੀਰ ਬਾਦਲ ਕੱਲ ਤਾਂ 100-100 ਕਰੋੜ ਰੁਪਈਆ ਵੰਡ ਰਹੇ ਸੀ ਤੇ ਅੱਜ ਉਹਨਾਂ ਨੇ ਇੱਕ ਬੜਾ ਵੱਡਾ ਦਾਅਵਾ ਕੀਤਾ, ਕਹਿੰਦੇ ਜੀ 2 ਮਹੀਨਿਆਂ ਦੇ ਵਿੱਚ ਅਸੀਂ ਪੰਜਾਬ ਦਾ ਸਰਕਾਰ ਦਾ ਖਜ਼ਾਨਾ ਨਾ ਡੁੱਲਣ ਲਾਵਾਂਗੇ, ਇੰਨਾ ਭਰ ਦਿਆਂਗੇ। ਦੇਖੋ 5 ਸਾਲ ਸਰਕਾਰ ਮਿੰਨਤਾਂ ਕੱਢਦੀ ਰਹੀ ਸੈਂਟਰ ਦੀਆਂ ਕਿਤੇ ਤਨਖਾਹਾਂ ਦੇਣ ਲਈ, ਕਿਤੇ ਸਰਕਾਰ ਗਿਰਵੀ ਰੱਖਦੀ ਰਹੀ ਪੁੱਡਾ ਦੀਆਂ ਜਾਇਦਾਦਾਂ, ਕਿਤੇ ਕੋਈ ਹੋਰ ਨਹਿਰੀ ਕਲੋਨੀਆਂ ਵੇਚਦੀ ਰਹੀ, ਤੇ ਹੁਣ 2 ਮਹੀਨਿਆਂ ਚ ਇਹੋ ਜਿਹਾ ਸੁਖਬੀਰ ਬਾਦਲ ਕੋਲੇ ਕਿਹੜਾ ਮੰਤਰ ਆ ਜਿਹੜਾ ਮਾਰ ਦੇਣਗੇ। ਸੋ ਸਾਨੂੰ ਨਾ ਥੋੜਾ ਜਿਹਾ ਇੱਕ ਇਹਨਾਂ ਗੱਲਾਂ ਦੇ ਉੱਤੇ ਮੈਂ ਮੀਡੀਆ ਨੂੰ ਵੀ ਕਹਿਣਾ ਤੇ ਜਾਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਜਿੱਥੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਆ ਨਾ, ਉੱਥੇ ਕੋਈ ਇੱਕ ਬੰਦੇ ਦੀ ਵੀ ਜਾਗਦੀ ਜਿਹੜੀ ਜ਼ਮੀਰ ਨਹੀਂ ਜਾਗਦੀ ਜਾਂ ਸੋਚ ਨਹੀਂ ਇੰਨੀ ਹੁੰਦੀ ਵੀ ਇਹ ਬੰਦਾ ਸਾਡੇ ਤੇ ਫੈਂਕੀ ਜਾਂਦਾ ਤੇ ਉਹਨੂੰ ਉੱਥੇ ਕੋਈ ਇੱਕ ਮੂਹਰੋਂ ਨਹੀਂ ਕੋਈ ਸਵਾਲ ਕਰ ਸਕਦਾ ਵੀ ਯਾਰ ਬੰਦਿਆਂ ਅੱਗੇ ਕੋਈ ਢੰਗ ਦੇ ਫੈਂਕ ਜਿਹੜੇ ਫੈਂਕਣੇ ਇਹ ਕੀ ਮਤਲਬ ਹੋਇਆ। ਹੁਣ 2 ਮਹੀਨਿਆਂ ਦੇ ਵਿੱਚ ਤਾਂ ਇੱਕੋ ਹੀ ਤਰੀਕਾ ਜੀ ਵੀ ਜੇ ਕਿਸੇ ਕੋਲੇ ਤਥਾਸਤੂ ਕਹਿਣ ਦਾ ਇੱਕ ਸ਼ਕਤੀ ਹੋਵੇ ਵੀ ਜਿਵੇਂ ਆਪਾਂ ਰਾਮਾਇਣ ਮਹਾਂਭਾਰਤ ਜੀ ਦੇ ਦਿੰਦੇ ਸੀ ਤੇ ਉੱਥੇ ਕਹਿੰਦੇ ਤਥਾਸਤੂ ਤੇ ਖਜ਼ਾਨੇ ਡੁੱਲਣ ਲੱਗ ਜਾਣ, ਉੱਥੇ ਤਾਂ ਇੱਕੋ ਹੀ ਚੀਜ਼ ਹੀ ਕੰਮ ਕਰ ਸਕਦੀ ਆ। ਜੇ ਕਹੀਏ ਵੀ 2 ਮਹੀਨਿਆਂ ਚ ਖਜ਼ਾਨੇ ਕੋਈ ਊ ਭਰ ਜਾਣਗੇ ਜਾਂ ਕੋਈ ਕੰਮ ਕਰਕੇ ਭਰ ਜਾਣਗੇ ਜਾਂ ਕੋਈ ਨਵੇਂ ਟੈਕਸਾਂ ਨਾਲ, ਇਹ ਤਾਂ ਮੈਂ ਤਾਂ ਵੀ ਲੋਕਾਂ ਨੂੰ ਜੇ ਪੂਰਨ ਰੂਪ ਚ ਵੀ ਟੈਕਸ ਲਾ ਦੇਣ ਨਾ 100% ਤਾਂ ਵੀ ਨਹੀਂ 2 ਮਹੀਨਿਆਂ ਚ ਤਾਂ ਭਰਦੇ ਖਜ਼ਾਨੇ, ਇੰਨਾ ਕੁ ਕਰਜਾਊ ਹੋ ਚੁੱਕਿਆ ਪੰਜਾਬ। ਸੋ ਇਹ ਨਾ ਬਿਨਾਂ ਸਿਰ ਪੈਰ ਦੀਆਂ ਗੱਲਾਂ ਇਹ ਜਦੋਂ ਵਿਰੋਧੀ ਧਿਰ ਚ ਆ ਜਾਂਦੇ ਆ ਉਦੋਂ ਇਹ ਲੋਕ ਕਰਦੇ ਆ, ਜਦੋਂ ਆਪਦੇ ਕੋਲੇ ਪਾਵਰ ਹੁੰਦੀ ਆ ਉਦੋਂ ਭੁੱਲ ਜਾਂਦੇ ਆ ਸਭ ਕੁਛ
ਜੀ। ਸੋ ਇੱਕ ਖਬਰ ਸਾਡੇ ਨਾਲ ਚਾਲ ਸਾਹਿਬ ਨੇ ਵੀ ਸਾਂਝੀ ਕੀਤੀ ਹੈ SBS ਰੇਡੀਓ ਦੇ ਹਵਾਲੇ ਦੇ ਨਾਲ, ਜਿਹਦੇ ਵਿੱਚ ਗੱਲ ਕੀਤੀ ਗਈ ਫਰਾਂਸ ਵਿੱਚ ਸਿੱਖਾਂ ਨੂੰ ਪਛਾਣ ਦੀ ਸ਼ਨਾਖਤ ਦੌਰਾਨ ਦਸਤਾਰ ਉਤਾਰਨੀ ਪੈਂਦੀ ਹੈ ਤੇ ਇਸ ਸੰਬੰਧੀ ਸਖ਼ਤ ਕਾਨੂੰਨ ਕਾਰਨ ਕਈ ਸਿੱਖ ਆਪਣੀਆਂ ਨੌਕਰੀਆਂ ਤੱਕ ਗੁਆ ਚੁੱਕੇ ਨੇ ਤੇ ਇਸ ਖ਼ਬਰ ਦੇ ਵਿੱਚ ਕਿਹਾ ਗਿਆ ਜੀ ਕਿ ਫਰਾਂਸ ਦੇ ਰਾਸ਼ਟਰਪਤੀ ਐਮਨੂਏਲ ਮੈਕਰੋਂ ਦੀ ਭਾਰਤ ਫੇਰੀ ਦੌਰਾਨ ਫਰਾਂਸ 'ਚ ਵਸਦੇ ਸਿੱਖਾਂ ਨੇ ਭਾਰਤ ਸਰਕਾਰ ਤੋਂ ਇਸ ਮੁੱਦੇ ਤੇ ਮਦਦ ਮੰਗੀ ਹੈ। ਫਰਾਂਸ ਵਿਚਲੇ ਸਿੱਖਾਂ ਦੀ ਇੱਕ ਜਥੇਬੰਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੇ ਸਾਰੇ ਸੰਸਥਾਂ ਨੂੰ ਚਿੱਠੀ ਲਿਖ ਕੇ ਇਨ੍ਹਾਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਤੇ ਇਹਦੇ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਕਿ ਸਿੱਖਾਂ ਨੂੰ ਉਸ ਵੇਲੇ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਜਦੋਂ ਜਨਤਕ ਥਾਵਾਂ ਤੇ ਪਛਾਣ ਲਈ ਦਸਤਾਰ ਉਤਾਰਨ ਨੂੰ ਉਹਨਾਂ ਨੂੰ ਕਿਹਾ ਜਾਂਦਾ ਤੇ ਸਿੱਖ ਬੱਚਿਆਂ ਨੂੰ ਸਕੂਲਾਂ ਚ ਵੀ ਦਸਤਾਰ ਪਾਉਣ ਦੀ ਇਜਾਜ਼ਤ ਨਹੀਂ ਹੈ ਜਿਸ ਕਰਕੇ ਨੌਕਰੀਆਂ ਦੇ ਵੀ ਕਈ ਮੌਕੇ ਜਿਹੜੇ ਆ ਉਹਨਾਂ ਦੇ ਲਈ ਖੋ ਜਾਂਦੇ ਆ ਜੀ।
ਦੇਖੋ ਇਹ ਨਾ ਬਹੁਤ ਪਹਿਲਾਂ ਦਾ ਮਸਲਾ, ਕੋਈ ਅੱਜ ਦਾ ਮਸਲਾ ਨਹੀਂ ਤੇ ਇਸ ਮਸਲੇ ਦੀ ਸਭ ਤੋਂ ਵੱਡੀ ਪਰਿਪੱਕਤਾ ਜਾਂ ਪ੍ਰੋੜਤਾ ਉਦੋਂ ਹੋਈ ਸੀ ਜਦੋਂ ਮਨਮੋਹਨ ਸਿੰਘ ਪ੍ਰੈਜੀਡੈਂਟ ਸਨ। ਹੁਣ ਮਨਮੋਹਨ ਸਿੰਘ ਫਰਾਂਸ, ਅੱਜ ਮੋਦੀ ਨਾਲ ਜਿਹੜੀ ਪ੍ਰਧਾਨ ਮੰਤਰੀ ਦੀ ਮੁਲਾਕਾਤ, ਉਹਨਾਂ ਦੇ ਰਾਸ਼ਟਰਪਤੀ ਦੀ ਮੁਲਾਕਾਤ ਹੋ ਰਹੀ ਹੈ, ਪਰ ਉਵੇਂ ਪੇਸ਼ ਨਹੀਂ, ਗੱਲ ਨੂੰ ਕੌਣ ਪੇਸ਼ ਕਰੇ ਕਿਉਂਕਿ ਇਹ ਕੋਈ ਉਹਨਾਂ ਲਈ ਵੱਡਾ ਮੁੱਦਾ ਨਹੀਂ, ਮੋਦੀ ਲਈ ਜਾਂ ਮੁਲਕ ਲਈ ਇਹ ਕੋਈ ਮੁੱਦਾ ਨਹੀਂ, ਮੁੱਦਾ ਤਾਂ ਸਾਡੇ ਲਈ ਆ। ਉਹ ਟਾਈਮ ਸੀ ਜਦੋਂ ਬਿਨਾਂ ਪੇਸ਼ ਕਰੇ ਹੀ ਸਾਡਾ ਕੇਸ ਬਹੁਤ ਪ੍ਰੋੜਤਾ ਨਾਲ ਉਹਨਾਂ ਦੇ ਸਾਹਮਣੇ ਪੇਸ਼ ਹੋ ਗਿਆ ਸੀ, ਜਦੋਂ ਸਾਡੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ। ਹੁਣ ਮਨਮੋਹਨ ਸਿੰਘ ਇੱਕ ਖੁਦ ਦਸਤਾਰਧਾਰੀ ਸਨ, ਉਹਨਾਂ ਨੇ ਜਦੋਂ ਉਹਨਾਂ ਦੇ ਰਾਸ਼ਟਰਪਤੀ ਨੂੰ ਮਿਲਿਆ ਜਾਂ ਸਾਰਾ ਕੇਸ ਸਾਹਮਣੇ ਆਇਆ ਤਾਂ ਉਦੋਂ ਦੁਨੀਆ ਭਰ ਸਾਰੇ ਫਰਾਂਸ ਦੇ ਵਿੱਚ ਕੀ ਉਹ ਫੋਟੋਆਂ ਨਹੀਂ ਛਪੀਆਂ ਹੋਣਗੀਆਂ, ਕੀ ਇਕੱਲੇ ਇਕੱਲੇ ਅਖਬਾਰ ਜਾਂ ਇਕੱਲੇ ਟੀਵੀ ਚੈਨਲ ਤੇ ਨਹੀਂ ਚੱਲਿਆ ਹੋਣਾ, ਤਾਂ ਫਿਰ ਕੀ ਉੱਥੋਂ ਪਤਾ ਨਹੀਂ ਲੱਗਿਆ ਹੋਣਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਪੱਗ ਬੰਨ ਰਿਹਾ ਤੇ ਉਹਦਾ ਕੋਈ ਤਾਂ ਗੱਲ ਹੋਊਗੀ, ਪੱਗ ਦਾ ਕੀ ਰੁਤਬਾ ਹੈਗਾ। ਇਹ ਗੱਲਾਂ ਨਾ ਇਹ ਸਾਡੇ ਮੁੱਦੇ ਆ ਜਿਹੜੇ ਸਾਨੂੰ ਵੀ ਹੁਣ ਜਦੋਂ ਉਦੋਂ ਬਾਦਲ ਸਰਕਾਰ ਸੀ, ਬਾਦਲ ਸਰਕਾਰ ਨੇ ਕੋਸ਼ਿਸ਼ ਕਰ ਸਕਦੀ ਸੀ ਨਹੀਂ ਕੀਤੀ, ਹੁਣ ਅਸੀਂ ਵਿਰੋਧਤਾ ਚ ਆ ਕੇ ਅਸੀਂ ਕਰਦੇ ਹਾਂ ਕੋਸ਼ਿਸ਼। ਪਰ ਮੇਰਾ ਤਾਂ ਇਹ ਮੰਨਣਾ ਵੀ ਅੱਜ ਸੈਂਟਰ ਚ ਭਾਜਪਾ ਦੀ ਸਰਕਾਰ ਆ ਜੋ ਅਕਾਲੀਆਂ ਦੀ ਭਾਈਵਾਲ ਆ, ਸੋ ਅਕਾਲੀ ਸਰਕਾਰ ਨੂੰ ਚਾਹੀਦਾ ਸੀ ਹੁਣ ਫਰਾਂਸ ਦੇ ਰਾਸ਼ਟਰਪਤੀ ਕੋਲੇ ਪ੍ਰੋਪਰ ਢੰਗ ਨਾਲ ਜਿਹੜੀ ਇਹਨੂੰ ਪੇਸ਼ ਕਰਦੇ ਮੁੱਦੇ ਨੂੰ। ਪਰ ਮੈਨੂੰ ਤਾਂ ਉਹ ਨਾ ਜੀਦੇ ਦੀ ਬੋਲੀ ਚੇਤੇ ਆ ਰਹੀ ਹੈ ਹੁਣ, ਮੈਨੂੰ ਪੂਰੀ ਤਾਂ ਨਹੀਂ ਚੇਤੇ, ਮੈਂ ਬੋਲੀ ਲੱਭ ਕੇ ਜ਼ਰੂਰ ਸੁਣਾਊਂਗਾ। ਜਿਹੜਾ ਜਗਸੀਰ ਜੀਦੇ ਦੀਆਂ ਬੋਲੀਆਂ ਨਾ ਤੁਸੀਂ ਗੂਗਲ ਕਰਕੇ ਦੇਖਿਓ ਕਿਤੇ ਵੀ, ਤੇ ਉਹ ਬਹੁਤ ਕਮਾਲ ਦੀਆਂ ਬੋਲੀਆਂ ਹੁੰਦੀਆਂ। ਉਹ ਜਿਹਨੇ ਇੱਕ ਬੋਲੀ ਪਾਈ ਸੀ, ਕਹਿੰਦੇ ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ਤੇ ਪੱਗੋ ਪੱਗੀ ਹੋ ਗਏ ਖਾਲਸੇ, ਵੀ ਇਸ ਗੱਲ ਦੇ ਉੱਤੇ ਖਾਲਸੇ ਸਾਡੇ ਪੱਗੋ ਪੱਗੀ ਹੋ ਜਾਂਦੇ, ਸਾਡੀ ਪੱਗ ਨੂੰ ਫਰਾਂਸ ਚ ਖਤਰਾ, ਤੇ ਅਕਸਰ ਹੀ ਅਸੀਂ ਆਪਦੀਆਂ ਪੱਗਾਂ ਲਾ ਲੈਂਦੇ ਇਸ ਚੱਕਰ ਚ। ਸੋ ਇਹ ਨਾ ਮੁੱਦੇ ਆ ਜਿਹੜੇ, ਇਹ ਮੁੱਦਿਆਂ ਨੂੰ ਸੀਰੀਅਸਲੀ ਜਾਂ ਇਸ ਢੰਗ ਨਾਲ ਕੋਈ ਨਹੀਂ ਉਠਾਉਂਦਾ ਜਾਂ ਕੋਈ ਨਹੀਂ ਪ੍ਰੋਪਰ ਵੇ ਨਾਲ ਪੇਸ਼ ਕਰਦਾ। ਸਾਰੇ ਬੰਦੇ ਆਪਦੇ ਰਾਜਨੀਤਿਕ ਫਾਇਦਿਆਂ ਲਈ ਗੱਲ ਕਰਦੇ ਆ। ਪਿੱਛੇ ਜੇ ਮੇਰੀ ਲੀਗਲ ਏਡ ਵਾਲਿਆਂ ਨਾਲ ਗੱਲ ਹੋਈ ਸੀ, ਉਹਨਾਂ ਨੇ ਦੱਸਿਆ ਵੀ ਸੀ ਵੀ ਅਸੀਂ ਇਸ ਮੁੱਦੇ ਤੇ ਗੱਲਬਾਤ ਚੱਲ ਰਹੀ ਆ ਜਾਂ ਲੀਗਲੀ ਉਹਦੇ ਤੇ ਕਾਰਵਾਈ ਕੀਤੀ ਹੋਈ ਆ। ਸੋ ਇਹ ਇੱਕ ਤਰੀਕਾ ਹੈਗਾ ਵੀ ਫਰਾਂਸ ਦੇ ਵਿੱਚ ਲੀਗਲ ਤੌਰ ਦੇ ਉੱਤੇ ਜਿਹੜੀ ਪੱਗ ਦੇ ਵਿਸ਼ੇ ਨੂੰ ਕਲੀਅਰ ਕੀਤਾ ਜਾਵੇ ਵੀ ਪੱਗ ਦਾ ਕੀ ਮਸਲਾ ਤੇ ਕੀ ਉਹਦਾ ਹੱਲ ਹੋਣਾ ਚਾਹੀਦਾ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਹੁਣ ਜਲਦੀ ਜਲਦੀ ਚ ਇੱਕ ਦੋ ਜਿਹੜੀਆਂ ਖੇਡ ਖਬਰਾਂ ਅਸੀਂ ਉਹਦੇ ਤੇ ਵੀ ਨਜ਼ਰ ਮਾਰ ਲੈਂਦੇ ਆ। ਮਹਿਲਾ ਕ੍ਰਿਕਟ ਚ ਆਸਟ੍ਰੇਲੀਆ ਤੋਂ 8 ਵਿਕਟਾਂ ਦੇ ਨਾਲ ਭਾਰਤ ਨੇ ਹਾਰ ਹਾਸਲ ਕੀਤੀ ਹੈ, ਤੇ ਉਧਰ BNP ਪ੍ਰਿਪਸ ਓਪਨ ਟੈਨਿਸ ਦੇ ਵਿਚ ਸਰਬੀਆ ਦਾ ਜਿਹੜਾ ਜੋਕੋਵਿਚ ਆ ਉਹਨੂੰ ਵੀ ਹਾਰ ਮਿਲੀ ਹੈ, ਜਦਕਿ ਰੋਜਰ ਫੈਡਰਰ ਤੇ ਭਾਰਤੀ ਖਿਡਾਰੀ ਯੂਕੀ ਭਾਂਬਰੀ ਇਹਨਾਂ ਨੇ ਆਪਣੇ ਆਪਣੇ ਮੁਕਾਬਲਿਆਂ ਦੇ ਵਿਚ ਜਿੱਤਾਂ ਦਰਜ ਕੀਤੀਆਂ, ਤੇ ਯੂਕੀ ਭਾਂਬਰੀ ਦੇ ਬਾਰੇ ਵੀ ਕਾਫੀ ਚਰਚਾ ਜਿਹੜੀ ਉਹ ਕੀਤੀ ਜਾ ਰਹੀ ਹੈ, ਉਹਦੀ ਖੇਡ ਨੂੰ ਲੈ ਕੇ ਵਧੀਆ ਪ੍ਰਦਰਸ਼ਨ ਹੈ ਉਹਦਾ। ਤੇ ਦੂਜੇ ਪਾਸੇ ISSF ਨਿਸ਼ਾਨੇਬਾਜ਼ ਵਿਸ਼ਵ ਕੱਪ ਦੇ ਵਿਚ ਭਾਰਤ ਨੇ ਬਹੁਤ ਸਾਰੇ ਜਿਹੜੇ ਤਗਮੇ ਆ ਉਹ ਖੁੰਡੇ, ਔਰ ਸਭ ਤੋਂ ਵੱਧ ਗਿਣਤੀ ਜਿਹੜੀ ਆ ਨਿਸ਼ਾਨੇਬਾਜ਼ੀ ਦੇ ਵਿਚ ਹੈ। ਤੇ ਇਹ ਖੇਡ ਖਬਰਾਂ ਤੇ ਖੇਡ ਖਬਰਾਂ ਜਿਹੜੀਆਂ ਇਹਦੇ ਉੱਤੇ ਤੁਹਾਡੀ ਟਿੱਪਣੀ ਵੀ ਜ਼ਰੂਰ ਲੈਣੇ, ਪਰ ਉਸ ਤੋਂ ਪਹਿਲਾਂ ਅਸੀਂ ਦੱਸਦੇ ਜਾਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਨਵਜੋਤ ਜਿਹੜੀ ਕਿ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੀ ਗੋਲਡ ਮੈਡਲਿਸਟ ਰਹੀ ਹੈ ਔਰ ਪੰਜਾਬ ਨੂੰ ਬਿਲੋਂਗ ਕਰਦੀ ਹੈ ਜੀ, ਉਹਨੇ ਮਾਣ ਦਵਾਇਆ ਪੰਜਾਬ ਦੀ ਧਰਤੀ ਨੂੰ ਔਰ ਭਾਰਤ ਨੂੰ ਇਹ ਸੋਨ ਤਗਮਾ ਜਿਹੜਾ ਉਹ ਝੋਲੀ ਪਵਾਇਆ। ਤੇ ਉਹਦੇ ਨਾਲ ਇੱਕ ਮੁਲਾਕਾਤ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਰਿਕਾਰਡ ਕੀਤੀ ਹੈ, ਅੱਜ ਉਹਦੇ ਨਾਲ ਉਹ ਗੱਲਬਾਤ ਜਿਹੜੀ ਉਹ ਪ੍ਰੋਗਰਾਮ ਦੌਰਾਨ ਅਸੀਂ ਸੁਣਾਵਾਂਗੇ। ਤੇ ਹੁਣ ਲੈਂਦੇ ਹਾਂ ਜੀ ਤੁਹਾਡੇ ਤੋਂ ਟਿੱਪਣੀ ਅੱਜ ਦੀਆਂ ਖੇਡ ਖਬਰਾਂ ਤੇ।
ਬਿਲਕੁਲ ਜੀ, ਖੇਡ ਖਬਰਾਂ ਚ ਜਿਹੜੀ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੀ ਟੀਮ ਨੇ ਉਹਦੇ ਘਰ ਚ ਜਾ ਕੇ ਹਰਾਉਣਾ ਛੋਟੀ ਗੱਲ ਨਹੀਂ ਸੀ। ਹਾਲਾਂਕਿ ਅੱਜ ਕੱਲ ਭਾਰਤੀ ਕੁੜੀਆਂ ਦੀ ਟੀਮ ਆ ਜਿਹੜੀ ਉਹ ਛਾਈ ਹੋਈ ਆ ਕਾਫੀ ਤਾਂ, ਪਰ ਕੁੱਲ ਮਿਲਾ ਕੇ ਦੇਖੋ ਜਿੱਤ ਹਾਰ ਬਣੀ ਆਈ ਆ। ਪਰ ਕੱਲ ਵੀ ਇੱਕ ਵਿਸ਼ਵ ਰਿਕਾਰਡ ਬਣਿਆ ਜੀ, ਇੱਕ ਵਡੋਦਰਾ ਦੀ ਜਿਹੜੀ ਕੁੜੀ ਆ ਜੀ ਪੂਜਾ ਬਸਤਰਕਾਰ, ਉਹ ਹਜੇ ਆਪਣਾ ਸਿਰਫ ਦੂਜਾ ਮੈਚ ਖੇਡ ਰਹੀ ਸੀ ਤੇ 9ਵੇਂ ਪੋਜੀਸ਼ਨ ਤੇ ਆ ਕੇ 50 ਰਨਾਂ ਦੀ ਪਾਰੀ ਖੇਡਣੀ, ਕੋਈ ਖਾਲਾ ਜੀ ਦਾ ਵਾੜਾ ਨਹੀਂ ਜੀ, ਤੇ ਉਹਨੇ ਕੱਲ ਵਿਸ਼ਵ ਰਿਕਾਰਡ ਬਣਾਇਆ ਇਸ ਚੀਜ਼ ਦਾ। ਸੋ ਭਾਰਤ ਭਾਵੇਂ ਇਸ ਮੈਚ ਨੂੰ ਹਾਰ ਗਿਆ ਪਰ ਫਿਰ ਵੀ ਇੱਕ ਰਿਕਾਰਡ ਉਹਨਾਂ ਦੇ ਹਿੱਸੇ ਆਇਆ। ਮੈਨੂੰ ਲੱਗਦਾ ਵੀ ਜਿਹੜੀ ਕਈ ਵਾਰੀ ਲੈ ਆ ਨਾ ਉਹ ਲੈ ਫੜਨ ਦੇ ਉੱਤੇ ਟਾਈਮ ਲੱਗਦਾ। ਹੁਣ ਭਾਰਤੀ ਪਲੇਅਰ ਜਿੰਨੀਆਂ ਵੀ ਸੀ ਕੁੜੀਆਂ ਸਾਰੀਆਂ T20 ਜਾਂ ਬਿਗ ਬੈਸ਼ ਖੇਡ ਰਹੀਆਂ ਸਨ ਤੇ ਉਹਨਾਂ ਨੂੰ ਅਚਾਨਕ ਵਨਡੇ ਦੇ ਜਿਹੜੇ ਮੋੜ ਚ ਆਉਣ ਕਾਰਨ ਮੈਨੂੰ ਲੱਗਿਆ ਦੇਰੀ ਲੱਗੀ ਆ। ਪਰ ਕੁੱਲ ਮਿਲਾ ਕੇ ਜਿਵੇਂ ਭਾਰਤੀ ਕ੍ਰਿਕਟ ਚ ਮੁੰਡਿਆਂ ਦੀ ਚੜ੍ਹਤ ਬਣੀ ਹੋਈ ਆ ਤੇ ਉਹ ਅੱਜ ਕੱਲ ਕੁੜੀਆਂ ਦੀ ਟੀਮ ਦੇ ਵਿਚ ਵੀ ਬਹੁਤ ਤਕੜੀਆਂ ਪਲੇਅਰ, ਜਿਨ੍ਹਾਂ ਨੂੰ ਕਹਿ ਸਕਦੇ ਆ ਝੂਲਣ ਗੋਸਵਾਮੀ ਵਰਗੀ ਬਾਲਰ ਜਿਹੜੀ ਕਿ ਵਰਲਡ ਰਿਕਾਰਡ ਆ, ਮਿਤਾਲੀ ਰਾਜ ਵਰਗੀ ਜਿਹੜੀ ਕੈਪਟਨ ਆ, ਹਰਮਨਦੀਪ ਵਰਗੀ ਇੱਕ ਹਿੱਟਰ ਤੇ ਜਿਹਨੂੰ ਲੇਡੀ ਧੋਨੀ ਦਾ ਅਵਾਰਡ ਦਿੱਤਾ ਗਿਆ। ਸੋ ਇਹ ਜਿਹੀਆਂ ਲੜਕੀਆਂ ਜਿਹੜੀਆਂ ਭਾਰਤੀ ਟੀਮ ਦੇ ਵਿਚ ਇਸ ਟਾਈਮ ਹੈਗੀਆਂ ਤੇ ਮੈਨੂੰ ਲੱਗਦਾ ਵੀ 3 ਮੈਚਾਂ ਦੀ ਇਸ ਸੀਰੀਜ਼ ਚ ਇਹ ਵਾਪਸੀ ਕਰਨਗੀਆਂ ਕੁੜੀਆਂ।
ਜੀ ਜੀ ਬਿਲਕੁਲ। ਸੋ ਜਿਹੜਾ ਨਿਸ਼ਾਨੇਬਾਜ਼ੀ ਦੇ ਵਿਚ ਵੀ ਬਹੁਤ ਸਾਰੇ ਤਗਮੇ ਜਿਹੜੇ ਆ ਉਹ ਭਾਰਤ ਨੇ ਆਪਣੇ ਨਾਮ ਕੀਤੇ ਆ। ਤੇ ਟੈਨਿਸ ਦੇ ਵਿਚ ਬਰਾੜ ਸਾਹਿਬ ਯੂਕੀ ਭਾਂਬਰੀ ਦਾ ਪ੍ਰਦਰਸ਼ਨ ਜਿਹੜਾ ਕਾਫੀ ਬਿਹਤਰੀਨ ਰਿਹਾ ਇਸ ਵਾਰ, ਔਰ BNP ਪ੍ਰਿਪਸ ਓਪਨ ਟੈਨਿਸ ਦੇ ਵਿਚ ਕਾਫੀ ਜ਼ਿਆਦਾ ਉਹਨੇ ਮਿਹਨਤ ਦੇ ਨਾਲ ਆਪਣਾ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ।
ਦੇਖੋ ਜੀ ਟੈਨਿਸ ਕ੍ਰਿਕਟ ਤੋਂ ਬਾਅਦ ਜੇ ਪੈਸੇ ਦੀ ਗੱਲ ਕਰੀਏ ਤਾਂ ਲੌਂਗ ਟੈਨਿਸ ਦੇ ਵਿਚ ਪੈਸਾ ਬਹੁਤ ਜ਼ਿਆਦਾ ਆ ਤੇ ਇਸ ਟੈਨਿਸ ਦੇ ਵਿਚ ਹੁਣ ਤੱਕ ਭਾਵੇਂ ਅਮ੍ਰਿਤਰਾਜ ਬ੍ਰਦਰਸ ਤੋਂ ਸ਼ੁਰੂ ਹੋਇਆ ਸੀ ਕੰਮ, ਵਿਜੇ ਤੇ ਅੰਮ੍ਰਿਤ ਸੀਗੇ ਉਹ ਕਾਫੀ ਉਹਨਾਂ ਦਾ ਦਬਦਬਾ ਰਿਹਾ ਤੇ ਫੇਰ ਜਿਹੜੇ ਸਾਡੇ ਲੈਂਡਰ ਪਏਸ ਤੇ ਬੋਪੰਨਾ ਵਰਗੇ ਲੋਕਾਂ ਨੇ ਜਿਹੜੇ ਮੁੰਡਿਆਂ ਦੀ ਟੈਨਿਸ ਦੀ ਗੱਲ ਕਰੀਏ ਤਾਂ ਆਪਣਾ ਨਵਾਂ ਖੱਟਾ ਤੇ ਹੁਣ ਜੁਕੀ ਜਿਹੜਾ ਇੱਕ ਤੇਜ਼ੀ ਨਾਲ ਉੱਭਰ ਰਿਹਾ ਤੇ ਛੋਟੀ ਉਮਰ ਦਾ ਨੌਜਵਾਨ ਆ ਤੇ ਉਹਦੀ ਜਿਹੜੀ ਰੈਂਕਿੰਗ ਕਾਫੀ ਅੱਗੇ ਆ ਗਈ ਆ ਜੀ ਤੇ ਉਮੀਦ ਜਾਗੀ ਆ ਭਾਰਤ ਨੂੰ ਹੁਣ ਵੀ ਕੋਈ ਨਾ ਕੋਈ ਨੌਜਵਾਨ ਆ ਜਿਹੜਾ ਟੈਨਿਸ ਦੇ ਵਿਚ ਵੀ ਸਾਡਾ ਜਿਹੜਾ ਜਿਹੜੀ ਡੇਵਿਸ ਕੱਪ ਤੋਂ ਲੈ ਕੇ ਜਾਂ ਗ੍ਰੈਂਡ ਸਲੈਮ ਜਿਹੜੇ ਹੁੰਦੇ ਆ ਬਹੁਤ ਵੱਡੇ ਵੱਡੇ ਕੱਪ ਟੈਨਿਸ ਦੇ ਵਿਚ ਜੀ ਚ ਆਸਟ੍ਰੇਲੀਅਨ ਓਪਨ ਵੀ ਹੁੰਦਾ ਜੀ, ਬਿਲਡਨ ਜੀ ਦਾ ਇੱਕ ਬਹੁਤ ਵੱਡਾ ਨਾਂ, ਸੋ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿਚ ਉੱਥੇ ਵੀ ਸਾਡੇ ਪਲੇਅਰ ਆ ਜਿਹੜੇ ਇਹ ਆਪਣਾ ਰੰਗ ਦਿਖਾਉਣਗੇ। ਕੁੜੀਆਂ ਦੀ ਟੈਨਿਸ ਚ ਭਾਵੇਂ ਸਾਨੀਆ ਮਿਰਜ਼ਾ ਨੇ ਕਾਫੀ ਜਿਹੜਾ ਨਿਮਾਣਾ ਖੱਟਿਆ, ਪਰ ਜਿਹੜੇ ਢੰਗ ਨਾਲ ਜੁਗੀ ਵੱਧ ਰਹੇ ਆ ਬੜੀ ਤੇਜ਼ੀ ਨਾਲ ਵੱਧ ਰਹੇ ਆ ਤੇ ਬਹੁਤ ਹੀ ਵਧੀਆ ਇੱਕ ਤਰਫੇ ਜਿਹੜੇ ਉਹਨਾਂ ਦੇ ਰਿਜ਼ਲਟ ਆਏ ਆ ਪਿਛਲੇ ਦਿਨਾਂ ਦੇ ਵਿੱਚ, ਉਹ ਤੋਂ ਉਹਨਾਂ ਤੋਂ ਉਮੀਦ ਆ ਵੀ ਉਹ ਜ਼ਰੂਰ ਬਿਲਡਨ ਦੇ ਵਿੱਚ ਖੇਡਣਗੇ।
ਜੀ ਬਿਲਕੁਲ। ਸੋ ਬ੍ਰਾਟ ਸਾਹਿਬ ਹੁਣ ਅਸੀਂ ਆਪਣੇ ਕੁਛ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਆ ਔਰ ਤੁਹਾਡੇ ਖਾਸ ਕਮੈਂਟਸ ਜਿਹੜੇ ਆ ਉਹ ਲੈਣਾ ਚਾਹੁੰਦੇ ਆ, ਉਹਨਾਂ ਦੇ ਮੈਸੇਜਸ ਜੇ ਇਜਾਜ਼ਤ ਹੋਵੇ ਤਾਂ ਆਪਾਂ ਜ਼ਰੂਰ ਸ਼ਾਮਲ।
ਜੀ ਜੀ ਬਿਲਕੁਲ ਬਿਲਕੁਲ
ਜੀ। ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਜੀ ਜੋਗਿੰਦਰ ਸਿੰਘ ਸੋਹੀ ਸਾਹਿਬ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਅਮਰਦੀਪ ਤੇ ਬ੍ਰਾਟ ਸਾਹਿਬ, ਲਿਟਲ ਬਿਟ ਰੇਨਿੰਗ ਇਨ ਸਿਡਨੀ ਟੂਡੇ ਤੇ ਇੰਜੋਇੰਗ ਯੂਅਰ ਪ੍ਰੋਗਰਾਮ ਵਾਇਲ ਡਰਾਈਵਿੰਗ ਟੈਕਸੀ। ਸੋ ਟੈਕਸੀ ਡਰਾਈਵ ਕਰ ਰਹੇ ਸੀ, ਨਾਲ ਨਾਲ ਪ੍ਰੋਗਰਾਮ ਸੁਣ ਰਹੇ ਆ ਜੀ। ਤੇ ਉਹਨਾਂ ਨੇ ਨਾਲ ਇੱਕ ਬਹੁਤ ਖੂਬਸੂਰਤ ਵਿਚਾਰ ਵੀ ਭੇਜਿਆ, ਕਹਿੰਦੇ ਅਸੀਂ ਜ਼ਿੰਦਗੀ ਵਿਚ ਪੱਕਾ ਸਫਲ ਹੋਵਾਂਗੇ ਜੇ ਅਸੀਂ ਉਹਨਾਂ ਸਲਾਹਾਂ ਨੂੰ ਮੰਨੀਏ ਜੋ ਅਸੀਂ ਹੋਰ ਨਾਂ ਨੂੰ ਦਿੰਦੇ ਹਾਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ,
ਕਿੱਡਾ ਸਫਲ, ਕਿੱਡਾ ਸਿੰਪਲ ਜਿਹਾ ਫਾਰਮੂਲਾ।
ਜੀ ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਸਾਂਝ ਪਾਈ ਹੈ ਮਨਦੀਪ ਸਿੰਘ ਹੋਰਾਂ ਨੇ, ਤੇ ਇਹਨਾਂ ਨੇ ਵੀ ਇੱਕ ਬਹੁਤ ਖੂਬਸੂਰਤ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਹੇ ਵਾਹਿਗੁਰੂ ਅਕਾਲ ਪੁਰਖ ਜੀ, ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਚੜਿਆ, ਮੇਰੀ ਰਸਨਾ ਕੋਲੋਂ, ਮੇਰੇ ਹਿਰਦੇ ਕੋਲੋਂ, ਮੇਰੀਆਂ ਅੱਖਾਂ ਕੋਲੋਂ, ਮੇਰੇ ਹੱਥਾਂ ਕੋਲੋਂ, ਕਿਸੇ ਦਾ ਵੀ ਬੁਰਾ ਨਾ ਹੋਵੇ। ਗੁੱਡ ਮਾਰਨਿੰਗ ਜੀ। ਬਿਲਕੁਲ ਜੀ, ਇਹ ਅਰਦਾਸ ਬਿਲਕੁਲ, ਜੇ ਅਸੀਂ ਹਰ ਰੋਜ਼ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਔਰ ਜਦੋਂ ਅਸੀਂ ਦਿਨ ਦੀ ਜਿਹੜਾ ਜਦੋਂ ਦਿਨ ਖਤਮ ਹੁੰਦਾ ਹੈ ਨਾ, ਜਦੋਂ ਰਾਤ ਸ਼ੁਰੂ ਹੁੰਦੀ ਹੈ, ਤੇ ਇਹ ਚੀਜ਼ਾਂ ਜਿਹੜੀਆਂ ਹਰ ਰੋਜ਼ ਮੰਗਦੇ ਜਾਈਦਾ, ਬਿਲਕੁਲ ਸਾਡੇ ਆਪਣੇ ਅੰਦਰ ਤਬਦੀਲੀ ਆਉਣੀ ਜਿਹੜੀ ਆ ਉਹ ਸੁਭਾਵਿਕ ਹੋਊਗੀ। ਅੱਗੇ ਸਾਡੇ ਨਾਲ ਜੁੜੇ ਨੇ ਜੀ ਜੈਸੀ ਭਾਟੀਆ ਹੋਰੀ, ਕਹਿੰਦੇ ਵੈਲਕਮ ਬੈਕ, ਦਿਲ ਕਹਿੰਦੇ ਗਦ ਗਦ ਹੋ ਗਿਆ ਭਾਜੀ ਆਪ ਜੀ ਦੀ ਆਵਾਜ਼ ਸੁਣ ਕੇ, ਹਰਮਨ ਰੇਡੀਓ
ਬਹੁਤ
ਸੁਣਨਾ ਤੇ ਅਧੂਰਾ ਸੀ ਮੇਰਾ ਤੇ, ਕਹਿੰਦੇ ਮੇਰੇ ਲਈ ਤੇ
ਬਹੁਤ ਮਿਹਰਬਾਨੀ।
ਤੇ ਅੱਗੇ ਸਾਡੇ ਨਾਲ ਜਗਤਾਰ ਗੇਲ ਠੁੱਡੀ ਕੇ ਹਾਂਗਕਾਂਗ ਵਾਲੇ ਵੀ ਕਾਫੀ ਦੇਰ ਤੋਂ ਜੁੜੇ ਹੋਏ ਨੇ, ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਸੀਗਾ, ਕਿਉਂਕਿ ਪਿਛਲੇ ਹਫ਼ਤੇ ਬ੍ਰਾਟ ਸਾਹਿਬ ਤੁਸੀਂ ਵੀ ਗੈਰ ਹਾਜ਼ਰੀ ਜਿਹੜੀ ਆ ਉਹ ਮਾਰੀ ਹੈ, ਤੇ ਇਹਨਾਂ ਨੇ ਵੀ ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚੋਂ ਨਾਲ ਹੀ ਗੈਰ ਹਾਜ਼ਰੀ ਮਾਰ ਲਈ ਸੀਗੀ, ਸੋ ਅੱਜ ਹਾਜ਼ਰ ਹੋਏ ਨੇ। ਸੋ ਤੁਹਾਡਾ ਸਵਾਗਤ ਹੈ ਗਿੱਲ ਸਾਹਿਬ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਚ, ਤੇ ਆਉਣ ਵਾਲਾ ਕੱਲ ਕਹਿੰਦੇ ਵਧੀਆ ਹੋ ਸਕਦਾ ਪਰ ਆਉਣ ਵਾਲੇ ਕੱਲ ਦੀ ਉਡੀਕ ਚ ਆਪਣਾ ਅੱਜ ਬੇਅਰਥ ਨਾ ਗਵਾ ਦਿਓ, ਸ਼ੁਭ ਸਵੇਰ ਦੋਸਤੋ। ਤੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ ਤੁਹਾਨੂੰ, ਤੇ ਕਹਿੰਦੇ ਇੱਕ ਖਬਰ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ, ਕਿਸਾਨੀ ਕਰਜ਼ਾ ਮੁਆਫੀ ਸਮਾਰੋਹ ਤੇ ਗੁਰਦਾਸ ਮਾਨ ਨੂੰ ਦਿੱਤਾ ਗਿਆ 15 ਲੱਖ ਪ੍ਰੋਗਰਾਮ ਦੇ ਲਈ। ਕੁਝ ਲੋਕਾਂ ਦਾ ਕਹਿਣਾ ਕਿ ਇਹ ਸਰਕਾਰ ਲਈ ਗਲਤ ਹੈ, ਕੁਝ ਲੋਕ ਇਹ ਕਹਿ ਰਹੇ ਨੇ ਕਿ ਗੁਰਦਾਸ ਮਾਨ ਨੂੰ ਅਜਿਹੇ ਸਮੇਂ ਤੇ ਪੈਸੇ ਨਹੀਂ ਲੈਣੇ ਚਾਹੀਦੇ ਸੀ, ਤੁਹਾਡਾ ਇਸ ਬਾਰੇ ਕੀ ਕਹਿਣਾ?
ਪਹਿਲੀ ਗੱਲ ਤਾਂ ਜੀ, ਅਜਿਹੇ ਸਮੇਂ ਤੇ ਗੁਰਦਾਸ ਮਾਨ ਜਾਂ ਕਿਸੇ ਇੱਕ ਗਾਉਣ ਵਾਲੇ ਜਾਂ ਇੰਟਰਟੇਨਮੈਂਟ ਵਾਲੇ ਨੂੰ ਸੱਦਣ ਦੀ ਲੋੜ ਹੀ ਕੀ ਸੀ? ਉਹ ਤਾਂ ਉਦੋਂ ਬਾਅਦ ਦੀਆਂ ਗੱਲਾਂ, ਜੇ ਅਸੀਂ ਕਹੀਏ ਵੀ ਪੈਸੇ ਦੇਣੇ ਚਾਹੀਦੇ ਸੀ, ਲੈਣੇ ਚਾਹੀਦੇ ਸੀ, ਨਾ ਚਾਹੀਦੇ ਸੀ, ਪਹਿਲਾਂ ਗੱਲ ਤਾਂ ਹੋ ਰਹੀ ਇੱਕ ਕਰਜ਼ਾ ਮਾਫ਼ੀ ਦੀ, ਵੀ ਅਸੀਂ ਕਰਜ਼ਾ ਮਾਫ਼ ਕਰਤਾ ਤੇ ਕਰਜ਼ਾ ਮਾਫ਼ੀ ਦੇ ਲਈ ਕਰਜ਼ਾ ਮਾਫ਼ ਕਰਾਊ ਕਿਸੇ ਨੂੰ 20,000, ਕਿਸੇ ਨੂੰ 50,000, ਕਿਸੇ ਨੂੰ 1,00,000, ਤੇ 15 ਲੱਖ ਨਾਲ ਤਾਂ ਹੋਰ 15 ਲੱਖ ਇਕੱਲਾ ਗੁਰਦਾਸ ਮਾਨ ਨੂੰ ਦਿੱਤਾ ਨਾ ਮੰਨੋ, ਜਿੱਥੇ ਗੁਰਦਾਸ ਮਾਨ ਦਾ ਸਮਾਗਮ ਕਰਾਇਆ ਹੋਣਾ ਨਾ, ਉਹਦੇ ਤੇ 2 ਗੁਣੇ ਪੈਸੇ ਉੱਤੇ ਵੀ ਲੱਗਦੇ ਆ। ਸੋ 50 ਲੱਖ ਲੱਗਿਆ ਹੋਣਾ ਘੱਟੋ ਘੱਟ, ਸਟੇਜਾਂ ਵੀ ਬਣੀਆਂ ਹੋਣੀਆਂ, ਕੁਰਸੀਆਂ ਵੀ ਆਈਆਂ ਹੋਣੀਆਂ, ਫੁੱਲ ਵੀ ਲਿਆਂਦੇ ਹੋਣੇ ਆ, ਟੈਂਟ ਟੂੰਟ ਤੇ ਕੀ ਕੁਛ ਨੀ ਉੱਥੇ ਹੋਇਆ ਹੋਣਾ। ਸੋ 50 ਲੱਖ ਦਾ ਪ੍ਰੋਜੈਕਟ ਨਾਲ ਤਾਂ ਕਿੰਨੇ ਹੋਰ ਘਰ ਜਿਹੜੇ ਉਹਨਾਂ ਦੇ ਕਰਜ਼ੇ ਮਾਫ਼ ਹੁੰਦੇ ਸੀ, ਤੇ ਇਹਦੀ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਸੀ। ਹੁਣ ਜੇ ਹੁਣ ਅਸੀਂ ਗੁਰਦਾਸ ਮਾਨ ਨੂੰ ਦੋਸ਼ੀ ਕਹੀ ਜਾਈਏ, ਗੁਰਦਾਸ ਮਾਨ ਇੱਕ ਬਿਜ਼ਨਸਮੈਨ ਆ, ਇੱਕ ਕਲਾਕਾਰ ਆ, ਉਹਨੇ ਤਾਂ ਪੈਸੇ ਲੈਣੇ ਆ ਜੀ, ਉਹਨੇ ਤਾਂ ਜਦੋਂ ਕੋਈ ਬੰਦਾ ਕੁਛ ਵੀ ਕਰਦਾ ਗਾ ਉਹਨੇ ਤਾਂ ਲੈਣੇ ਆ ਕਲਾਕਾਰ ਨੇ ਪੈਸੇ। ਜੇ ਤਾਂ ਹੁਣ ਕਹੀਏ ਵੀ ਉੱਥੇ ਕੋਈ ਸਰਕਾਰ ਚਾਹੁੰਦੀ ਨਹੀਂ ਸੀ ਜਾਂ ਉਹ ਧੱਕੇ ਨਾਲ ਆ ਗਿਆ ਜਾਂ ਫੇਰ ਗੱਲ ਕਹੀਏ ਜਾਂ ਧੱਕੇ ਨਾਲ 15 ਲੱਖ ਲੈ ਗਿਆ ਫੇਰ ਗੁਰਦਾਸ ਮਾਨ ਤਾਂ ਤੀਜੇ ਨੰਬਰ ਤੇ ਦੋਸ਼ੀ ਆ ਪਹਿਲੇ ਨੰਬਰ ਤੇ ਤਾਂ ਦੋਸ਼ੀ ਉਹ ਲੋਕ ਆ ਜਿਹੜੇ ਇੱਕ ਕਰਜ਼ਾ ਮਾਫ਼ੀ ਤੇ ਵੀ ਡਰਾਮਾ ਕਰ ਰਹੇ ਆ ਸੋ ਇਹ ਡਰਾਮੇ ਤੇ ਕ੍ਰੈਡਿਟ ਲੈਣ ਦੀ ਭੁੱਖ ਆ ਜੀ ਹੋਰ ਕੁਛ ਨਹੀਂ ਕਿਸੇ ਨੂੰ ਕਿਸੇ ਦੀ ਫਾਹੇ ਲੈਣ ਤੇ ਨਹੀਂ ਕਿਸੇ ਨੂੰ ਕਿਸੇ ਦਾ ਦੁੱਖ ਨਹੀਂ ਹੈ ਕੋਈ ਤਕਲੀਫ ਨਹੀਂ ਹੈ ਸਿਰਫ ਤੇ ਸਿਰਫ ਇੱਕ ਡਰਾਮਾ ਹਰ ਬੰਦਾ ਕ੍ਰੈਡਿਟ ਲੈਣ ਦਾ ਭੁੱਖਾ ਤੇ ਉਹ ਲਈ ਜਾਂਦਾ
ਜੀ ਬ੍ਰਾਦਰ ਸਾਹਿਬ ਅੱਗੇ ਸਾਡੇ ਨਾਲ ਗੁਰਦੀਪ ਸਿੰਘ ਜੁੜੇ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਬਾਈ ਹਿੰਮਤ ਵਾਲੇ ਬਹੁਤ ਬੰਦੇ ਨੇ ਉੱਥੇ ਪਰ ਹਿੰਮਤ ਦਿਖਾ ਨਹੀਂ ਹੁੰਦੀ ਕਹਿੰਦੇ ਆਪਾਂ ਇੱਥੇ ਬੈਠ ਕੇ ਕਹੀ ਜਾਂਦੇ ਆ ਉੱਥੇ ਦੇ ਕੋਲ ਕੁਝ ਕਹਿ ਦੇਵੇ ਚਿੱਟੇ ਦਾ ਪਰਚਾ ਸੇਮ ਡੇ ਹੀ ਪੈ ਜਾਂਦਾ ਉੱਥੇ ਕਹਿੰਦੇ ਜੇ ਕੋਈ ਕੁਛ ਕਹਿ ਦੇਵੇ ਤਾਂ ਚਿੱਟੇ ਦਾ ਪਰਚਾ ਸੇਮ ਡੇ ਹੀ ਪੈ ਜਾਂਦਾ ਬਾਕੀ ਕਹਿੰਦੇ ਜਿਹਨੇ ਸਟੇਜ ਵੱਲ ਸੁਖਵੀਰ ਤੇ ਜੁੱਤੀ ਮਾਰੀ ਸੀ ਹੁਣ ਆਇਆ ਵਿਚਾਰਾ ਉਹ ਸਜ਼ਾ ਭੁਗਤ ਕੇ
ਹੁਣ ਆਇਆ ਉਹ ਸਜ਼ਾ ਭੁਗਤ ਕੇ ਜਾਣੀ ਜੀ ਦੇਖੋ ਗੁਰਦੀਪ ਸਿੰਘ ਗੱਲ ਇਹ ਆ ਵੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਜਿਹੜੇ ਬੋਲਦੇ ਆ ਜਾਂ ਜਿਹੜੇ ਬੋਲ ਸਕਦੇ ਆ ਜਿਨ੍ਹਾਂ ਕੋਲ ਪਾਵਰ ਆ ਉਹਨਾਂ ਚ ਸਭ ਤੋਂ ਮੂਹਰੇ ਆਉਂਦਾ ਜੀ ਮੀਡੀਆ ਜੇ ਮੀਡੀਆ ਵਿਕਿਆ ਨਾ ਹੋਵੇ ਤਾਂ ਕੋਈ ਜ਼ਰੂਰਤ ਨਹੀਂ ਪੈਂਦੀ ਨਾ ਇਹ ਚਿੱਟੇ ਦੇ ਪਰਚੇ ਕਰ ਸਕਣ ਨਾ ਪੀਲੇ ਦੇ ਕਰ ਸਕਣ ਇਹ ਕੁਛ ਨਹੀਂ ਕਰ ਸਕਦੇ ਮੈਂ ਤੁਹਾਨੂੰ 5-7 ਨਾਂ ਗਿਣਾ ਦਿੰਦਾ ਜਿਹੜੇ ਸ਼ਰੇਆਮ ਸਰਕਾਰ ਨੂੰ ਬੋਲਦੇ ਆ ਮੀਡੀਆ ਦੇ ਸ਼ਰੇਆਮ ਸਿੱਧੀਆਂ ਸੁਣਾਉਂਦੇ ਆ ਪਰ ਉਹਨਾਂ ਦੀ ਗਿਣਤੀ ਥੋੜੀ ਆ ਉਹ ਮੀਡੀਆ ਸਾਰੇ ਮੀਡੀਆ ਦਾ ਇਹ ਰੋਲ ਹੋਣਾ ਚਾਹੀਦਾ ਸੀ ਜਿਹੜਾ 2-4 ਬੰਦੇ ਨਿਭਾ ਰਹੇ ਹੁਣ ਤੁਸੀਂ ਅਕਸਰ ਚਰਨਜੀਤ ਭੁੱਲਰ ਦੇ RTA ਦੇ ਲੇਖ ਪੜ੍ਹਦੇ ਹੋ ਆਪਾਂ ਵੀ ਪੰਜਾਬੀ ਅਖਬਾਰ ਛਾਪਦੇ ਹੋ ਉਹ ਕਿੱਡੇ ਕਿੱਡੇ ਵੱਡੇ ਵੱਡੇ ਪੰਗੇ ਹਰ ਰੋਜ਼ ਲੈਂਦੇ ਆ ਹਰ ਰੋਜ਼ ਤੇ ਕਿਤੇ ਕੀ ਕਿਸੇ ਨੇ ਕੀ ਉਹਨਾਂ ਦਾ ਬਾਲ ਬਿੰਗਾ ਕਰਤਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਇੱਕ ਮੀਡੀਆ ਦੀ ਪਾਵਰ ਆ ਤੇ ਉਹਨਾਂ ਨੂੰ ਪਤਾ ਵੀ ਇਸ ਬੰਦੇ ਦੀ ਆਵਾਜ਼ ਨਾਲ ਕੀ ਹੋਊਗਾ ਇਹਨੂੰ ਅਸੀਂ ਕਿਵੇਂ ਦਬਾ ਸਕਦੇ ਹਾਂ ਉਹ ਤਾਂ ਆਮ ਬੰਦਿਆਂ ਦੀ ਆਵਾਜ਼ ਦਬਾਈ ਜਾਂਦੀ ਆ ਜਿਹੜੇ ਆਮ ਬੰਦੇ ਬੋਲਦੇ ਲਿਖਦੇ ਆ ਸੋ ਪਾਵਰ ਮੀਡੀਆ ਤੋਂ ਸ਼ੁਰੂ ਹੋਣੀ ਚਾਹੀਦੀ ਆ ਮੈਂ ਤਾਂ ਇਸੇ ਲਈ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਵੀ ਜਿਹੜਾ ਮੀਡੀਆ ਨਾ ਉਹ ਆਪਦਾ ਰੋਲ ਸਹੀ ਨਹੀਂ ਨਿਭਾ ਰਿਹਾ ਉਹ ਲੋਕਤੰਤਰ ਦਾ ਚੌਥਾ ਥੰਮ ਤੱਕ ਹਾਰਿਆ ਪਰ ਉਹ ਵਿਕ ਚੁੱਕਿਆ ਉਹਦੇ ਵਿੱਚ 90% ਮੀਡੀਆ ਜਿਹਨੂੰ ਮੈਂ ਕਹਿ ਸਕਦਾ ਵੀ ਵਿਕਿਆ ਹੋਇਆ ਜਿਹੜਾ ਕਿ ਇਸ਼ਤਿਹਾਰਾਂ ਲਈ ਜਾਂ ਆਪਦੀ ਦੁਆ ਸਲਾਮ ਲਈ ਜਾਂ ਕੰਮ ਕਰਾਉਣ ਲਈ ਇੱਧਰਲੇ ਉੱਧਰਲੇ ਟੈਲੀਫੋਨਾਂ ਦੇ ਉੱਤੇ ਉਹ ਅਗਲੇ ਦੀ ਭਾਸ਼ਾ ਬੋਲਦਾ ਜਿਹੜੀ ਭਾਸ਼ਾ ਉਹ ਚਾਹੁੰਦੇ ਆ ਸੋ ਇਹ ਸਭ ਤੋਂ ਕਿਤੇ ਨਾ ਕਿਤੇ ਜਿਹੜਾ ਮਾੜਾ ਜਿਹੜਾ ਜਾਂ ਦੋਸ਼ੀ ਸਭ ਤੋਂ ਵੱਡਾ ਦੋਸ਼ੀ ਮੈਂ ਕਹਾਂਗਾ ਉਹ ਲੋਕਤੰਤਰ ਚ ਇਸ ਟਾਈਮ ਚੌਥਾ ਥੰਮ ਆ ਦੂਜੇ 3 ਥੰਮਾਂ ਦਾ ਕੋਈ ਕਸੂਰ ਨਹੀਂ ਜੇ ਚੌਥਾ ਥੰਮ ਸਹੀ ਹੋ ਜੇ ਆਪਦੀ ਥਾਂ ਤੇ ਨਾ ਦੂਜੇ 3 ਤਾਂ ਇੱਕ ਨਾਲ ਦੀ ਨਾਲ ਹੀ ਲਾਈਨ ਚ ਤੁਰ ਪੈਣ
ਜੀ ਜੀ ਬਿਲਕੁਲ ਸੋ ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਸ਼ਾਮਲ ਹੋਏ ਨੇ ਜੀ ਪ੍ਰੋਗਰਾਮ ਦੇ ਵਿੱਚ ਤੇ ਧਨੀ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕੀ ਹਾਲ ਚਾਲ ਹੈ ਜੀ ਨਾਲ ਨਾਲ ਅਜੇ ਉਹਨਾਂ ਦਾ ਮੈਸੇਜ ਜਿਹੜਾ ਹੋਰ ਵੀ ਟਾਈਪ ਹੋ ਰਿਹਾ ਤੇ ਜਦੋਂ ਤੱਕ ਉਹਨਾਂ ਦਾ ਮੈਸੇਜ ਟਾਈਪ ਹੁੰਦਾ ਬ੍ਰਾਦਰ ਸਾਹਿਬ ਕੁਲਦੀਪ ਕੌਰ ਹੋਰਾਂ ਦਾ ਮੈਸੇਜ ਜਿਹੜਾ ਜ਼ਰੂਰ ਲੈ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਅਮਰਦੀਪ ਕੌਰ ਜੀ ਵੀਰ ਜੀ ਮਿੰਟੂ ਬਰਾੜ ਜੀ ਤੇ ਵੱਡੇ ਤੜਕੇ ਸਾਡੇ ਸਭ ਦੇ ਆਪਸੀ ਰਾਬਤੇ ਲਈ ਪਾ ਰਹੇ ਵੱਡੇ ਯੋਗਦਾਨ ਵਾਲੇ ਵੀਰ ਜੀ ਸਰਬਜੀਤ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਕਹਿੰਦੇ ਆਪਣਾ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ ਤੇ ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਣ ਇਹਨਾਂ ਨੇ ਇੱਕ ਕਵਿਤਾ ਵੀ ਭੇਜੀ ਉਹ ਕਵਿਤਾ ਵੀ ਆਪਾਂ ਜ਼ਰੂਰ ਬਾਅਦ ਚ ਸਾਂਝੀ ਕਰਦੇ ਹਾਂ ਦੋਸਤਾਂ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਕੁਲਦੀਪ ਤੁਸੀਂ ਬਹੁਤ ਖੂਬਸੂਰਤ ਅਲਫਾਜ਼ ਜਿਹੜੇ ਆ ਉਹ ਹਮੇਸ਼ਾ ਵਰਤਦੇ ਹੋ ਔਰ ਸਿਰਫ ਆਪਣੀ ਗੱਲ ਹੀ ਨਹੀਂ ਕਹਿੰਦੇ ਸਗੋਂ ਸਾਡੀ ਸਾਰਿਆਂ ਦੀ ਖੈਰ ਸਾਡੇ ਸਾਰਿਆਂ ਦੇ ਲਈ ਅਰਦਾਸ ਜਿਹੜੀ ਆ ਉਸ ਤੁਹਾਡੇ ਸ਼ਬਦਾਂ ਦੇ ਵਿੱਚ ਹੁੰਦੀ ਹੈ ਤੁਹਾਡੇ ਲਈ ਵੀ ਅਸੀਂ ਇਹੀ ਅਰਦਾਸ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ ਤੇ ਜੀ ਬ੍ਰਾਦਰ ਸਾਹਿਬ
ਜੀ ਅਮਰਦੀਪ ਮੈਂ ਮੈਨੂੰ ਲੱਗਦਾ ਹੁਣ ਮੈਨੂੰ ਮਾਫ਼ੀ ਚਾਹੂੰਗਾ ਮੈਨੂੰ ਜਾਣਾ ਪੈਣਾ ਤੇ ਮੇਰਾ ਸਮਾਂ ਵੀ ਪੂਰਾ ਹੋ ਗਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀ ਗਗਨ ਸ਼ਰਮਾ ਹੋਰਾਂ ਨੂੰ ਫੋਨ ਲਾਉਣ ਦੀ ਤੇ ਪਰ ਉਹਨਾਂ ਦਾ ਹੁਣ ਕਾਲ ਆਈ ਹੈ ਤੇ ਉਹ ਕਹਿੰਦੇ ਵੀ ਅੱਜ ਮੈਂ ਗੱਲ ਨਹੀਂ ਕਰ ਪਾਊਂਗਾ ਉਹਨਾਂ ਦੇ ਬਿਜ਼ੀ ਰਜੇ ਮੈਂ ਚ ਤੇ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਛੇਤੀ ਹੀ ਜਿਹੜਾ ਉਹਨਾਂ ਨੂੰ ਕਿਸੇ ਅਗਲੇ ਪ੍ਰੋਗਰਾਮ ਚ ਲੈ ਕੇ ਆਈਏ ਸੋ ਅੱਜ ਮੈਨੂੰ ਲੱਗਦਾ ਤੁਸੀਂ ਇਸ ਤੋਂ ਬਾਅਦ ਨਵਜੋਤ ਹੋਰਾਂ ਦੀ ਵੀ ਇੰਟਰਵਿਊ ਪਲੇ ਕਰਨੀ ਆ ਮੈਨੂੰ ਨਹੀਂ ਲੱਗਦਾ ਵੀ ਆਪਾਂ ਉਹਨਾਂ ਨੂੰ ਟਾਈਮ ਦੇ ਪਾਵਾਂਗੇ
ਦੇਖੋ ਜੀ ਜੇ ਤਾਂ ਸ਼ਰਮਾ ਸਾਹਿਬ ਅੱਜ ਸਾਡੇ ਲਈ ਅਵੇਲੇਬਲ ਹੋ ਸਕਦੇ ਆ ਤੇ ਅਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰ ਸਕਦੇ ਹਾਂ ਪਰ ਜੇਕਰ ਉਹਨਾਂ ਦੇ ਰੁਝੇਵੇਂ ਜ਼ਿਆਦਾ ਨੇ ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਉਹਨਾਂ ਨੂੰ
ਮੈਨੂੰ ਲੱਗਦਾ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਉਹਨਾਂ ਦੀ ਅਵੇਲੇਬਿਲਟੀ ਮੈਨੂੰ ਨਹੀਂ ਲੱਗਦਾ ਵੀ ਆਪਾਂ ਲੈ ਪਾਵਾਂਗੇ ਆਉਣ ਵਾਲੇ ਪ੍ਰੋਗਰਾਮਾਂ ਚ ਆਪਾਂ ਉਹਨਾਂ ਨਾਲ ਜ਼ਰੂਰ ਰੋਕ ਕਰਾਂਗੇ
ਸੋ ਅੱਜ ਦੇ ਲਈ ਵੀ ਤੁਸੀਂ ਵੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਜਿਹੜਾ ਸਮਾਂ ਉਹ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਗੁਜ਼ਾਰਿਆ ਔਰ ਖਬਰਾਂ ਦੇ ਉੱਤੇ ਖੂਬਸੂਰਤ ਟਿੱਪਣੀਆਂ ਜਿਹੜੀਆਂ ਆਪਣੀਆਂ ਦਿੱਤੀਆਂ ਤੁਹਾਡਾ ਵੀ ਵਟਸਐਪ ਜੋੜਨ ਦੇ ਲਈ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ
ਬਸ ਸੁੱਖ ਸੁਨੇਹਾ ਇਹ ਹੈ ਜੀ ਜੇ ਤੁਸੀਂ ਸਾਊਥ ਆਸਟ੍ਰੇਲੀਆ ਚ ਰਹਿੰਦੇ ਹਾਂ ਤਾਂ ਵੋਟਾਂ ਜ਼ਰੂਰ ਪਾਇਓ ਕਿਉਂਕਿ ਨਹੀਂ ਤਾਂ ਜੁਰਮਾਨਾ ਹੋਜੂਗਾ ਇਹ ਇੱਥੇ ਤੁਹਾਨੂੰ ਅਸੀਂ ਸਿਰਫ ਜੁਰਮਾਨਾ ਹੋਣ ਲਈ ਕਹਿ ਰਹੇ ਹਾਂ ਪਾਉਣੀ ਤਾਂ ਪਾਉਣੀ ਪੈਣੀ ਹੈ ਤੁਹਾਨੂੰ ਵੋਟ ਤੇ ਵੋਟਾਂ ਖੁੱਲ ਚੁੱਕੀਆਂ ਚਾਹੇ ਹੁਣ ਪਾ ਦਿਓ ਚਾਹੇ 17 ਤਰੀਕ ਤੱਕ ਪਾ ਦਿਓ ਤੇ ਕੋਸ਼ਿਸ਼ ਕਰੋ ਜੀ ਆਪਦੇ ਜਿਹੜੇ ਸਾਰੇ ਕੈਂਡੀਡੇਟਾਂ ਨੂੰ ਮਨ ਭਾਉਂਦੇ ਕੈਂਡੀਡੇਟਾਂ ਨੂੰ ਪ੍ਰੋਪਰ ਨੰਬਰ ਦਿਓ ਆਪਦੀ ਵੋਟ ਨਾ ਖਰਾਬ ਕਰ ਲਿਓ ਜੇ ਤੁਸੀਂ ਕਦੇ ਵੋਟ ਨਹੀਂ ਪਾਈ ਤਾਂ ਉੱਥੇ ਖੜੇ ਜਿਹੜੇ ਲੋਕ ਹੁੰਦੇ ਆ ਉਹ ਤੁਹਾਡੀ ਹੈਲਪ ਕਰ ਸਕਦੇ ਤੁਹਾਨੂੰ ਦੱਸ ਦੇਣਗੇ ਕਿਵੇਂ ਕਰਨਾ ਸੋ ਮੈਂ ਬੇਨਤੀ ਕਰਦਾ ਵੀ ਅਸੀਂ ਕੋਸ਼ਿਸ਼ ਕਰੀਏ ਆਪਣੇ ਜਿਹੜੇ ਸਾਡੀ ਆਵਾਜ਼ ਬਣ ਸਕਣ ਜਿਹੜੇ ਕੋਈ ਕੈਂਡੀਡੇਟ ਅਸੀਂ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਵੋਟ ਪਾਈਏ ਤੇ ਕੋਈ ਨਾ ਕੋਈ ਆਪਾਂ ਜਿਹੜੀ ਕੱਲ ਨੂੰ 4 ਦਿਨਾਂ ਨੂੰ ਸਾਡੀ ਆਵਾਜ਼ ਬਣ ਕੇ ਤੇ ਅਸੀਂ ਆਪਣੇ ਕੰਮ ਕਰਾ ਸਕੀਏ ਉਹਦੇ ਲਈ ਅਸੀਂ ਕੋਸ਼ਿਸ਼ ਕਰੀਏ
ਜੀ ਬਰਾੜ ਸਾਹਿਬ ਜਾਂਦੇ ਜਾਂਦੇ ਇੱਕ ਸੁਨੇਹਾ ਧਨੀ ਸਾਹਿਬ ਦਾ ਟਾਈਪ ਹੋ ਗਿਆ ਔਰ ਉਹ ਵੀ ਲੈਂਦੇ ਜਾਓ ਕਹਿੰਦੇ ਭਾਜੀ ਇੱਕ ਪ੍ਰੋਬਲਮ ਆ ਮੈਨੂੰ ਆਪਣੇ ਪਾਸਪੋਰਟ ਤੇ ਆਪਣਾ ਗੋਤ ਲਿਖਵਾਉਣਾ ਚਾਹੁੰਦਾ ਆ ਜਿਦਾ ਕਿ ਮੇਰਾ ਨੇਮ ਕਹਿੰਦੇ ਰਵਿੰਦਰ ਸਿੰਘ ਆ ਬਹੁਤ ਪ੍ਰੋਬਲਮ ਆਉਂਦੀ ਆ ਟਰੱਕ ਦਾ ਲੋਨ ਨਹੀਂ ਹੋਇਆ ਮੇਰੇ ਸੇਮ ਨੇਮ ਤੇ ਕੋਈ ਹੋਰ ਮੇਰੀ ਕ੍ਰੈਡਿਟ ਖਰਾਬ ਕਰ ਗਿਆ ਕੋਈ ਕਹਿੰਦੇ ਤੁਸੀਂ ਦੱਸੋ ਕਿ ਮੈਂ ਕਿੱਦਾਂ ਪਾਸਪੋਰਟ ਤੇ ਨਾਮ ਚੜਵਾ ਸਕਦਾ
ਦੇਖੋ ਨਾ ਤਾਂ ਚੜ ਜਾਂਦਾ ਉਹ ਕੋਈ ਐਡੀ ਗੱਲ ਨਹੀਂ ਪ੍ਰੋਸੈਸ ਹੁੰਦਾ ਇੱਕ ਪ੍ਰੋਸੈਸ ਦੇ ਜ਼ਰੀਏ ਤੁਸੀਂ ਜਿਹੜੀ ਇਹਨੂੰ ਨਾਂ ਤਬਦੀਲ ਦੀ ਜਿਹੜੀ ਹੁੰਦੀ ਹੈ ਇੱਕ ਅਖਬਾਰ ਚ ਐਡ ਦੇਣੀ ਪੈਂਦੀ ਆ ਪਰ ਪ੍ਰੋਬਲਮ ਇਹ ਆਊਗੀ ਜੀ ਵੀ ਇਹਦੇ ਵਿੱਚ ਨਾ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਡਾਕੂਮੈਂਟਸ ਦੇ ਵਿੱਚ ਵੀ ਚੇਂਜ ਕਰਾਉਣਾ ਪਊਗਾ ਜਿਵੇਂ ਹੁਣ ਤੁਹਾਡੇ ਸਰਟੀਫਿਕੇਟ ਆ 10ਵੀਂ ਦੇ ਹੋਰ ਜਾਂ ਕੁਛ ਵੀ ਆ ਤਾਂ ਉਹ ਸਰਟੀਫਿਕੇਟਸ ਦੇ ਵਿੱਚ ਵੀ ਤੁਹਾਨੂੰ ਜਿਹੜੇ ਉਹ ਚੇਂਜ ਕਰਾਉਣੇ ਪੈਣਗੇ ਕਾਰਨ ਕੀ ਆ ਵੀ ਜਿਹੜਾ ਜੇ ਤੁਸੀਂ ਕੱਲ ਨੂੰ 4 ਦਿਨਾਂ ਨੂੰ ਅੱਜ ਤਾਂ ਥੋੜਾ ਲੋਨ ਚ ਪ੍ਰੋਬਲਮ ਆਇਆ ਕੱਲ ਨੂੰ ਕੋਈ ਤੁਸੀਂ ਜੋਬ ਕਰਨ ਅਪਲਾਈ ਕਰਦੇ ਆ ਤਾਂ ਤੁਹਾਡੇ ਸਰਟੀਫਿਕੇਟ ਹੋਰ ਨਾਮ ਬੋਲ ਰਹੇ ਆ ਤੇ ਤੁਸੀਂ ਹੋਰ ਨਾਮ ਬੋਲ ਰਹੇ ਹੋ ਸੋ ਇਸ ਕਰਕੇ ਤੁਹਾਨੂੰ ਹਰ ਡਾਕੂਮੈਂਟ ਦੇ ਵਿੱਚ ਆਪਣਾ ਜਿਹੜਾ ਨਾਂ ਹਰ ਡਿਪਾਰਟਮੈਂਟ ਤੋਂ ਚੇਂਜ ਕਰਾ ਕੇ ਨਵੇਂ ਸਿਰੋਂ ਕਰਨਾ ਪੈਣਾ ਤੇ ਇਸ ਲਈ ਤੁਹਾਨੂੰ ਮੈਨੂੰ ਲੱਗਦਾ ਫਿਰ ਇੰਡੀਆ ਦੇ ਵਿੱਚ ਹੀ ਨਾਂ ਬਦਲੀ ਦੇ ਜਿਹੜੇ ਇਸ਼ਤਿਹਾਰ ਕਢਾਉਣੇ ਪੈਣਗੇ ਵੀ ਐਡਾ ਸੌਖਾ ਪ੍ਰੋਸੈਸ ਨਹੀਂ ਹੈ ਜਦੋਂ ਇਹ ਸੁਲਝਣ ਚੁਲਝ ਜੇ ਬੰਦਾ ਤੇ ਕਾਫੀ ਔਖਾ ਪ੍ਰੋਸੈਸ ਹੈ
ਅਕਸਰ ਪ੍ਰੋਗਰਾਮ ਦੇ ਵਿਚ ਜੁੜਦੇ ਨੇ ਤੇ ਹੁਣ ਖਬਰਾਂ ਦਾ ਸਿਲਸਿਲਾ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਵਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ ਸੋ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਸਾਨੂੰ ਲੈਣੀ ਪੈਣੀ ਆ ਇੱਕ ਬ੍ਰੇਕ ਸੋ ਵਪਾਰਕ ਵਕਫਾ ਲੈਣੇ ਆ ਵਪਾਰਕ ਵਕਫੇ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਡੀ ਨਜ਼ਰ ਕਰਾਂਗੇ ਸੋ ਗੀਤ ਤੋਂ ਬਾਅਦ ਫੇਰ ਅਗਲੇ ਸਿਲਸਿਲੇ ਵੱਲ ਵਧਾਂਗੇ ਔਰ ਇੱਕ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਇੱਕ ਖਾਸ ਮੁਲਾਕਾਤ ਵੀ ਤੁਹਾਨੂੰ ਅਸੀਂ ਸੁਣਾਉਣੀ ਹੈ ਸੋ ਉਹ ਖਾਸ ਮੁਲਾਕਾਤ ਹੈ ਜੀ ਸਾਡੀ ਮਾਣਮਤੀ ਮੁਟਿਆਰ ਨਵਜੋਤ ਕੌਰ ਜਿਹਨੇ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਤੇ ਪੰਜਾਬ ਨੂੰ ਵੀ ਮਾਣ ਦਵਾਇਆ ਤੇ ਪੂਰੀ ਦੁਨੀਆਂ ਦੇ ਵਿੱਚ ਨਾਮ ਰੋਸ਼ਨ ਕੀਤਾ ਉਹਨੇ ਆਪਣਾ ਤੇ ਆਪਣੇ ਪਰਿਵਾਰ ਦਾ ਸੋ ਉਹਦੇ ਨਾਲ ਅੱਜ ਮੁਲਾਕਾਤ ਜਿਹੜੀ ਆ ਤੁਹਾਡੇ ਨਜ਼ਰ ਕਰਾਂਗੇ ਅਸੀਂ ਸਰਦਾਰ ਦਲਜੀਤ ਸਿੰਘ ਢਿਲੋਂਹਰਾ ਨੇ ਮੁਲਾਕਾਤ ਕੀਤੀ ਆ ਤੇ ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਤੁਹਾਡੇ ਨਾਲ ਵੂਮਨ ਇੰਪਾਵਰਮੈਂਟ ਦੇ ਉੱਤੇ ਸੋ ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਵਿਚਾਰ ਜਿਹੜੇ ਆ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਦੋਸਤੋ ਤੁਸੀਂ ਕੀ ਸੋਚਦੇ ਹੋ ਅਸੀਂ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਇਨਕਰੇਜ ਕਰ ਸਕਦੇ ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਔਰਤਾਂ ਦੀ ਸ਼ਮੂਲੀਅਤ ਆ ਔਰਤਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਆ ਜਾਂ ਫਿਰ ਔਰਤਾਂ ਦੇ ਨਾਲ ਜਿਹੜੀਆਂ ਪੇਸ਼ ਆਉਂਦੀਆਂ ਚੁਣੌਤੀਆਂ ਆ ਉਹ ਕਿਹੋ ਜਿਹੀਆਂ ਆ ਅੱਜ ਦੇ ਦੌਰ ਦੇ ਵਿੱਚ ਵਿਚਰਦਿਆਂ ਹੋਇਆਂ ਸੋ ਇਸ ਵਿਸ਼ੇ ਤੇ ਖਾਸ ਗੱਲਬਾਤ ਅੱਜ ਅਸੀਂ ਕਰਾਂਗੇ ਔਰ ਫਿਲਹਾਲ ਲੈਣੀ ਪੈਣੀ ਆ ਇੱਕ ਬ੍ਰੇਕ ਸੋ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਜੀ ਆਪਣੇ ਅਗਲੇ ਸਿਲਸਿਲੇ ਦੇ ਨਾਲ ਜੁੜੇ ਰਹੋ ਬਣੇ ਰਹੋ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425 888 856
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है। SSK अकाउंटेंट्स अंग्रेजी तो इलावा पंजाबी ते हिंदी चे भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mill da Garewal chakki aata, taaza, kat chemical di varton wali kanak, jehdi ki siddhi khetan chon mill ch layi jandi. Australia da baneya shuddh aata, taaza khao te tandurust raho. Aate to ilawa taaza besan, ladduan wali special besan, multi grain aata, kabli ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ ਪਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 High Street, ਥੌਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ, ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
रॉयल गोल्ड 10 किलो आटा $6.99, वेजिटेबल ऑयल $36, फ्रेश गन्ने दा जूस ते फ्रेश अमरूद भी अवेलेबल ने।
तुसी घर बनाउण वास्ते सोच रहे हो तां पहला मिलो बिल्डर्स नेगोशिएटर्स नूं, हेल्पिंग यू गेट ए शार्प डील। समा ही पैसा है, सही बिल्डर लभण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लभण अते कागज पत्र करन दे लई भी मदद करनगे। ओ आप भी लाइसेंस्ड बिल्डर ने, रियल एस्टेट दीआं सुविधावां भी दिंदे ने। मेलबर्न दे विच घर बनाउण दे लई हुणे संपर्क करो हरविंदर गर्चा नूं 0477500600 ते, या वेबसाइट नोट करो negotiators.com.au ते।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਜੀ ਸਵਾਗਤ, ਤੇ ਸਵਾਗਤ ਦੇ ਨਾਲ ਨਾਲ ਕੁਛ ਦੋਸਤ ਜਿਹੜੇ ਦੁਬਾਰਾ ਸਾਂਝ ਪਾ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਕੁਲਦੀਪ ਕੌਰ ਹੋਰਾਂ ਨੇ, ਉਹਨਾਂ ਨੇ ਬਹੁਤ ਸੋਹਣੀ ਇੱਕ ਕਵਿਤਾ ਪਹਿਲਾਂ ਵੀ ਭੇਜੀ ਸੀ ਔਰ ਇੱਕ ਹੋਰ ਕਵਿਤਾ ਆ, ਉਹਨਾਂ ਦੀ ਸਾਂਝ ਜਿਹੜੀ ਆ ਜ਼ਰੂਰ ਪਾਉਂਦੇ ਹਾਂ ਆਪਾਂ। ਤੇ ਨਾਲ ਹੀ ਨਾਲ ਤਨੀ ਸਾਹਿਬ ਨੇ ਵੀ ਇੱਕ ਰਿਕੁਐਸਟ ਜ਼ਰੂਰ ਕੀਤੀ ਹੈ ਜੀ, ਕਹਿੰਦੇ ਕਿ ਤੁਸੀਂ ਸਾਰੇ ਦੋਸਤਾਂ ਨੂੰ ਵੀ ਰਿਕੁਐਸਟ ਕਰੋ ਕਿ ਜੇ ਕਿਸੇ ਨੇ ਆਪਣੇ ਪਾਸਪੋਰਟ ਤੇ ਗੋਤ ਕਟਵਾਇਆ ਹੋਵੇ ਉਹਦਾ ਨੰਬਰ ਚਾਹੀਦਾ, ਇੱਕ ਕੀ ਰਿਕੁਆਇਰਮੈਂਟ ਕੀ ਆ ਇਹਦੇ ਲਈ, ਪਲੀਜ਼ ਕਹਿੰਦੇ ਦੱਸਿਓ। ਸੋ ਦੋਸਤੋ, ਜੇ ਤੁਸੀਂ ਹੈਲਪ ਕਰ ਸਕਦੇ ਹੋ, ਮਦਦ ਕਰ ਸਕਦੇ ਹੋ ਜੇਕਰ ਕਿਸੇ ਨੇ ਆਪਣੇ ਪਾਸਪੋਰਟ 'ਚ ਨਾਮ ਐਡ ਕਰਵਾਇਆ ਹੋਵੇ ਜਾਂ ਕਟਵਾਇਆ ਹੋਵੇ, ਤੇ ਉਹਦੇ ਲਈ ਕੀ ਐਕਚੁਅਲੀ ਰਿਕੁਆਇਰਮੈਂਟਸ ਨੇ। ਜੇ ਤੁਸੀਂ ਕਿਸੇ ਨੇ ਵੀ ਤੁਹਾਡਾ ਐਕਸਪੀਰੀਅੰਸ ਇਹੋ ਜਿਹਾ ਰਿਹਾ ਹੋਵੇ ਤਾਂ ਜ਼ਰੂਰ ਦੱਸਿਓ ਪ੍ਰੋਗਰਾਮ ਦੌਰਾਨ, ਜਾਂ ਫਿਰ ਧਨੀ ਸਾਹਿਬ ਦਾ ਜਿਹੜਾ ਨੰਬਰ ਅਸੀਂ ਤੁਹਾਨੂੰ ਸੈਂਡ ਕਰ ਦਾਂਗੇ। ਬਹੁਤ ਬਹੁਤ ਧੰਨਵਾਦ ਧਨੀ ਸਾਹਿਬ, ਤੁਸੀਂ ਵੀ ਸਾਂਝ ਪਾਈ ਔਰ ਕੁਲਦੀਪ ਕੌਰ ਹੋਰਾਂ ਦੀਆਂ ਦੋ ਕਵਿਤਾਵਾਂ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ। ਤੇ ਉਹਦੇ ਦੌਰਾਨ ਹੀ ਅਸੀਂ ਸਿਮਰਦੀਪ ਹੋਰਾਂ ਨੂੰ ਵੀ ਸ਼ਾਮਲ ਕਰਨਾ ਪ੍ਰੋਗਰਾਮ ਦੇ ਵਿੱਚ। ਸਿਮਰਦੀਪ ਹੋਰਾਂ ਦੇ ਨਾਲ ਅੱਜ ਇੱਕ ਖਾਸ ਵਿਸ਼ੇ ਤੇ, ਯਾਨੀ ਕਿ ਵੁਮੈਨ ਅੰਪਾਵਰਮੈਂਟ ਦੇ ਉੱਤੇ ਅਸੀਂ ਗੱਲਬਾਤ ਕਰਨੀ ਆ, ਤੇ ਉਸ ਤੋਂ ਵੀ ਪਹਿਲਾਂ ਅਸੀਂ ਤੁਹਾਡੀ ਨਜ਼ਰ ਕਰਨੀ ਆ ਉਹ ਮੁਲਾਕਾਤ ਜਿਹਦੇ ਬਾਰੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਗੱਲ ਕਰਦੇ ਆ ਰਹੇ ਹਾਂ। ਸੋ ਨਵਜੋਤ ਕੌਰ ਦੇ ਨਾਲ ਗੱਲਬਾਤ ਜਿਹੜੀ ਕਿ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਪਿਛਲੇ ਦਿਨੀ ਹਾਸਲ ਕਰਕੇ ਆਈ ਹੈ, ਸੋ ਉਹਨਾਂ ਨੂੰ ਅਸੀਂ ਅੱਜ ਸੁਣਾਂਗੇ। ਫਿਲਹਾਲ ਕੁਲਦੀਪ ਹੋਰਾਂ ਦੀਆਂ ਦੋ ਕਵਿਤਾਵਾਂ ਤੁਹਾਡੀ ਨਜ਼ਰ ਕਰਦੇ ਹਾਂ। ਕਿੱਥੇ ਕਿੱਥੋਂ ਸੌਂਵਦੇ ਨੇ ਜੁਗ ਨੂੰ ਇਹ ਕੌਣ ਜਾਣਦਾ, ਕਿੱਥੇ ਸੌਂਵਦੇ ਨੇ ਜੁਗ ਨੂੰ ਇਹ ਕੌਣ ਜਾਣਦਾ, ਟੁੱਟੇ ਤਾਰਿਆਂ ਦੇ ਡਿੱਗਣੇ ਦੀ ਥਾਂ ਦੱਸਿਓ, ਮੈਨੂੰ ਮਿਲਦੀ ਨਾ ਪੈੜ ਪਰਛਾਵਿਆਂ ਦੀ ਕੋਈ, ਕਿੱਥੇ ਗੁੰਮ ਜਾਂਦੀ ਰੁੱਖੜੇ ਦੀ ਛਾਂ ਦੱਸਿਓ, ਕਿਵੇਂ ਪਾਣੀਆਂ ਦੇ ਪਿੰਡੇ ਪੈਂਦੀ ਸੱਜਰੀ ਤਰੇਲ, ਕਿਵੇਂ ਪਾਣੀਆਂ ਦੇ ਪਿੰਡੇ ਪੈਂਦੀ ਸੱਜਰੀ ਤਰੇਲ, ਕਿਵੇਂ ਹੁੰਦੇ ਹੋਣੇ ਚੰਨ ਤੇ ਚਕੋਰੀਆਂ ਦੇ ਮੇਲ, ਮੈਨੂੰ ਲੱਗਦਾ ਏ ਜਿਵੇਂ ਕੋਈ ਬੀਰ ਵੋਟੀ ਲੱਭੇ, ਮੈਨੂੰ ਲੱਗਦਾ ਏ ਜਿਵੇਂ ਕੋਈ ਬੀਰ ਵੋਟੀ ਲੱਭੇ, ਕੱਕੇ ਰੇਤਿਆਂ ਦਾ ਪਤਾ ਹਾੜਾ ਨਾ ਦੱਸਿਓ, ਕਿਤੇ ਬਿਜੜੇ ਦੀ ਚੁੰਝੇ ਸੋਹਣਾ ਦਰਜੀ ਨਸੀਬ, ਕਿਵੇਂ ਮਿਲਦੀ ਮਸੀਹਿਆਂ ਨੂੰ ਧੁਰ ਤੋਂ ਸਲੀਬ, ਕਿਵੇਂ ਬਿਜੜੇ ਦੀ ਚੁੰਝੇ ਸੋਹਣਾ ਦਰਜੀ ਨਸੀਬ, ਕਿਵੇਂ ਮਿਲਦੀ ਮਸੀਹਿਆਂ ਨੂੰ ਧੁਰ ਤੋਂ ਸਲੀਬ, ਬੰਦ ਅੱਖੀਆਂ ਜੇ ਮਿਲੇ ਮੇਰੇ ਬਾਰ ਤੇ ਉਦਾਸੀ, ਸੁੱਤੀ ਪਈ ਮੇਰੇ ਬਿਰਹੇ ਦੀ ਮਾਂ ਦੱਸਿਓ, ਨਾ ਹੀ ਅੰਬਰਾਂ ਦੀ ਸਾਰ ਡੂੰਘੇ ਉਮਰੋਂ ਪਤਾਲ, ਫਸੀ ਧਰਤ ਵਿਚਾਲੇ ਘੁੰਮੇ ਪਾਣੀਆਂ ਦੁਆਲ, ਕਿੱਥੇ ਰਹਿੰਦੀਆਂ ਨੇ ਮਰਨੇ ਦੇ ਮਗਰੋਂ ਇਹ ਰੂਹਾਂ, ਐਸੀ ਵੱਖਰੀ ਹੈ ਕਿਹੜੀ ਉਸ ਤਰ੍ਹਾਂ ਦੱਸਿਓ, ਡਾਢਾ ਹੁੰਦਾ ਏ ਕੁਆਰੀਆਂ ਮੁਹੱਬਤਾਂ ਦਾ ਰੋਗ, ਡਾਢਾ ਹੁੰਦਾ ਏ ਕੁਆਰੀਆਂ ਮੁਹੱਬਤਾਂ ਦਾ ਰੋਗ, ਮੋਏ ਸੱਜਣਾ ਦਾ ਹੁੰਦਾ ਵੀਣੀ ਚੂੜੀਆਂ ਨੂੰ ਸੋਗ, ਪਤਾ ਹੁੰਦਿਆਂ ਵੀ ਕਦੇ ਮੋਇਆ ਮੁੜ ਕੇ ਨੀ ਆਉਣਾ, ਪਤਾ ਹੁੰਦਿਆਂ ਵੀ ਕਦੇ ਮੋਇਆ ਮੁੜ ਕੇ ਨਾ ਆਉਣਾ, ਕਾਤੋਂ ਮੰਨੀਏ ਬਨੇਰੇ ਉੱਤੇ ਕਾਂ ਦੱਸਿਓ, ਕਾਤੋਂ ਮੰਨੀਏ ਬਨੇਰੇ ਉੱਤੇ ਕਾਂ ਦੱਸਿਓ। ਬਹੁਤ ਖੂਬ ਕੁਲਦੀਪ, ਔਰ ਇੱਕ ਹੋਰ ਕਵਿਤਾ ਜਿਹੜੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਕਹਿੰਦੇ ਅਸੀਂ ਅੱਧ ਪੱਕੇ ਸੁੱਟੇ ਕੁਝ ਧੀਆਂ ਦੇ ਭਰੂਣ, ਸਾਥੋਂ ਖਾਮਦੇ ਨੇ ਖੌਫ ਜਿਵੇਂ ਲੜਦਾ ਏ ਲੂਣ, ਪਈਆਂ ਬੁੱਛੜਾਂ ਦੇ ਵੱਸ ਰੱਤ ਚੂਸ ਲੈਣ ਸਾਰੀ, ਭੰਗ ਕਰੀਏ ਨਾ ਅਸੀਂ ਸੰਗ ਕਿਸੇ ਦੀ ਕੁਆਰੀ, ਅਸੀਂ ਬੇਰੀਆਂ ਚ ਉੱਗੇ ਦਿੱਤੇ ਕੰਢਿਆਂ ਨੇ ਝੰਬ, ਜਿਵੇਂ ਮੋਰ ਦੇ ਪੁੜੇ ਚੋਂ ਕੋਈ ਖਿੱਚ ਲੈਂਦਾ ਖੰਭ, ਪਰ ਫੇਰ ਵੀ ਨਾ ਟੁੱਟੇ ਅਸੀਂ ਸਿਦਕੋਂ ਸੀ ਆਹਰੀ, ਭੰਗ ਕਰੀਏ ਨਾ ਅਸੀਂ ਸੰਗ ਕਿਸੇ ਦੀ ਕੁਆਰੀ, ਕਿਸੇ ਬਾਲੜੀ ਦੇ ਹੱਥ ਅਸੀਂ ਗੁੱਡੀਆਂ ਪਟੋਲੇ, ਜਿਵੇਂ ਖੇਡਦਾ ਏ ਰੱਬ ਨਾਵਾਂ ਧਰਮਾਂ ਤੋਂ ਓਹਲੇ, ਜਦੋਂ ਜਨਨੀ ਤੇ ਆਈਏ ਗੱਲ ਮੁੱਕਦੀਏ ਸਾਰੀ, ਭੰਗ ਕਰੀਏ ਨਾ ਅਸੀਂ ਸੰਗ ਕਿਸੇ ਦੀ ਕੁਆਰੀ, ਅਸੀਂ ਪੌਣਾ ਦਾ ਪਰਾਗ ਜਿਵੇਂ ਇੱਤਰਾਂ ਦੇ ਬੁੱਲੇ, ਰੁੱਤਾਂ ਰੁੱਤ ਕਲੀਆਂ ਦੀ ਸੋਹਣੀ ਸਾਡੇ ਪੋਟਿਆਂ ਚੋਂ ਡੁੱਲੇ, ਮਹਿਕਾਂ ਹੁੰਦੀਆਂ ਨਾ ਬੰਦ ਕਦੇ ਜੰਮ ਦੀ ਪਟਾਰੀ, ਮਹਿਕਾਂ ਹੁੰਦੀਆਂ ਨਾ ਬੰਦ ਕਦੇ ਜੰਮ ਦੀ ਪਟਾਰੀ, ਭੰਗ ਕਰੀਏ ਨਾ ਅਸੀਂ ਕਦੇ ਕਿਸੇ ਦੀ ਗੁਆਰੀ, ਅਸੀਂ ਕੋਕਰੂ ਬਰੀਕ ਗੁੱਟ ਕੰਗਣਾਂ ਦੀ ਜੋੜੀ, ਸਾਨੂੰ ਗਾਓ ਇੰਜ ਗਾਓ ਜਿਵੇਂ ਸ਼ਗਨਾਂ ਦੀ ਘੋੜੀ, ਅਸੀਂ ਘੁੰਗਰੂ ਫਰੀਦ ਕੁਝ ਆਖਦੇ ਨਜ਼ਾਰੀ, ਅਸੀਂ ਘੁੰਗਰੂ ਫਰੀਦ ਕੁਝ ਆਖਦੇ ਨਚਾਰੀ, ਭੰਗ ਕਰੀਏ ਨਾ ਅਸੀਂ ਸੰਗ ਕਿਸੇ ਦੀ ਕੁਆਰੀ, ਭੰਗ ਕਰੀਏ ਨਾ ਅਸੀਂ ਸੰਗ ਕਿਸੇ ਦੀ ਕੁਆਰੀ। ਵਾਹ ਜੀ ਕਿਆ ਬਾਤ ਹੈ ਕੁਲਦੀਪ, ਬਹੁਤ ਹੀ ਖੂਬਸੂਰਤ ਦੋਵੇਂ ਕਵਿਤਾਵਾਂ ਦੀ ਸਾਂਝ ਤੁਸੀਂ ਪਾਈ ਹੈ ਸਾਡੇ ਨਾਲ, ਔਰ ਬਹੁਤ ਬਹੁਤ ਧੰਨਵਾਦ ਤਹਿ ਦਿਲ ਤੋਂ ਇਹਨਾਂ ਸੋਹਣੀਆਂ ਜਿਹੀਆਂ ਕਵਿਤਾਵਾਂ ਦੇ ਨਾਲ ਸੋਹਣੇ ਜਿਹੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਸੋ ਫਿਲਹਾਲ ਤੁਹਾਡੀ ਨਜ਼ਰ ਕਰਦੇ ਹਾਂ ਜੀ, ਇੱਕ ਮੁਲਾਕਾਤ ਨਵਜੋਤ ਕੌਰ ਦੇ ਨਾਲ, ਜਿਹੜੀ ਕਿ ਸਰਦਾਰ ਦਿਲਜੀਤ ਸਿੰਘ ਢਿੱਲੋਂਹੋਰਾ ਨੇ ਪਿਛਲੇ ਦਿਨੀ ਰਿਕਾਰਡ ਕੀਤੀ ਸੀ, ਔਰ ਉਸ ਮੁਟਿਆਰ ਦੇ ਉਸ ਹੌਸਲੇ ਨੂੰ ਸਲਿਊਟ ਕਰਨਾ ਬਣਦਾ ਜਿਹਨੇ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਆ ਕੇ ਰੈਸਲਿੰਗ ਦੀ ਜਿਹੜੀ ਗੇਮ ਆ ਉਹਦੇ ਵਿੱਚ ਕਰੋੜਾਂ ਦੀ ਆਬਾਦੀ ਦੇ ਵਿੱਚ ਇੱਕ ਵੱਖਰਾ ਹੌਸਲਾ ਜਿਹੜਾ ਦਿਖਾਇਆ ਔਰ ਗੋਲਡ ਮੈਡਲ ਜਿਹੜਾ ਉਹ ਆਪਣੀ ਝੋਲੀ ਪਵਾਇਆ। ਸੋ ਆਓ ਸੁਣਦੇ ਹਾਂ ਜੀ ਉਹ ਮੁਲਾਕਾਤ, ਤੇ ਬਹੁਤ ਜਲਦ ਵਾਪਸ ਆਉਂਦੇ ਹਾਂ ਆਪਣੇ ਅਗਲੇ ਸਿਲਸਿਲੇ ਦੇ ਨਾਲ ਸਿਮਰਦੀਪ ਕੌਰ ਹੋਰਾਂ ਦੇ ਨਾਲ।
ਹਰਮਨ ਰੇਡੀਓ ਤੇ ਮੈਂ ਹਾਂ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਦੇ ਸਟੂਡੀਓ ਤੋਂ, ਤੇ ਸਾਡੇ ਨਾਲ ਹਾਜ਼ਰ ਨੇ ਦੇਸ਼ ਵਿਦੇਸ਼ਾਂ ਵਿੱਚ ਪੰਜਾਬ, ਪੰਜਾਬੀਅਤ ਖਾਸ ਕਰਕੇ ਸਿੱਖਾਂ ਦਾ ਸਿਰ ਮਾਨ ਨਾਲ ਉੱਚਾ ਕਰਨ ਵਾਲੀ ਏਸ਼ੀਅਨ ਸੋਨ ਤਮਗਾ ਜੇਤੂ ਬੀਬਾ ਨਵਜੋਤ ਕੌਰ। ਸੋ ਨਵਜੋਤ ਜੀ, ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਦੇ ਵਿਹੜੇ ਵਿੱਚ ਜੀ ਆਇਆਂ ਨੂੰ। ਜੀ ਸਾਡੇ ਸਰੋਤੇ ਬੇਸਬਰੀ ਨਾਲ ਤੁਹਾਡੀ ਆਵਾਜ਼, ਤੁਹਾਡੇ ਜੀਵਨ ਦੀਆਂ ਪ੍ਰਾਪਤੀਆਂ ਤੇ ਤੁਹਾਡੇ ਜੀਵਨ ਦੀ ਘਾਲਣਾ ਨੂੰ ਵੇਖਣਾ ਲੋਚਦੇ ਨੇ। ਸੋ ਅੱਜ ਆਪਾਂ ਤੁਹਾਡੇ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਇੱਕ ਸਵਾਲ ਮਹਿਸੂਸ ਮੇਰੇ ਮਨ ਵਿੱਚ ਹੋ ਰਿਹਾ ਸੀ ਕਿ ਇਹ ਜੋ ਤੁਹਾਡੀ ਵੱਡੀ ਪ੍ਰਾਪਤੀ ਹੋਈ ਆ, ਹੁਣ ਤੱਕ ਦੀ ਵੱਡੀ ਪ੍ਰਾਪਤੀ, ਏਸ਼ੀਅਨ ਚੈਂਪੀਅਨਸ਼ਿਪ ਜਿੱਤਣੀ, ਤੁਸੀਂ ਇਹ ਪ੍ਰਾਪਤੀ ਕਰਕੇ ਕਿਵੇਂ ਮਹਿਸੂਸ ਕਰ ਰਹੇ ਹੋ ਜੀ?
ਹਾਂਜੀ, ਬਹੁਤ ਵਧੀਆ ਲੱਗ ਰਿਹਾ ਕਿਉਂਕਿ 22 ਸਾਲ ਤੋਂ ਰੈਸਲਿੰਗ ਸਟਾਰਟ ਹੋਈ ਸੀ ਇੰਡੀਆ 'ਚ, ਪਰ 22 ਸਾਲ ਤੋਂ ਕੋਈ ਗੋਲਡ ਨੀ ਆਇਆ ਸੀ ਤੇ ਮੇਰਾ ਫਸਟ ਗੋਲਡ ਆਇਆ ਤਾਂ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਹਿਸਟਰੀ ਵਿੱਚ ਲਿਖਿਆ ਗਿਆ ਕਿ ਏਸ਼ੀਆ ਚੈਂਪੀਅਨ ਨਵਜੋਤ ਕੌਰ, ਤਾਂ ਉਹ ਇੱਕ ਮੇਰੇ ਲਈ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ ਕਿਉਂਕਿ ਪੂਰਾ ਪੰਜਾਬ ਵੀ ਬਹੁਤ ਖੁਸ਼ ਹੈ ਤੇ ਜਿੱਥੇ ਵੀ ਆਪਣੇ ਪੰਜਾਬੀ ਤੇ ਸਿੱਖ ਰੰਗ ਬਖਦੇ ਨੇ ਉਹ ਸਭ ਬਹੁਤ ਹੀ ਖੁਸ਼ ਨੇ। ਮੈਨੂੰ ਫੋਰਨ ਤੋਂ ਵੀ ਬਹੁਤ ਕੌਲ ਆਏ ਤੇ ਸਭ ਨੇ ਮੈਨੂੰ ਆਪਣਾ ਪਿਆਰ ਸ਼ੁਰੂ ਦਿੱਤਾ, ਇਸ ਲਈ ਮੈਂ ਖੁਸ਼ ਹਾਂ ਤੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗੀ ਕਿ ਹੋਰ ਵਧੀਆ ਮਾਡਲ ਲੈ ਕੇ ਆਵਾਂ ਕਿ ਉਹਨਾਂ ਦਾ ਪਿਆਰ ਫਿਰ ਤੋਂ ਮੈਨੂੰ ਮਿਲੇ।
ਜੀ ਜੀ, ਇਹ ਖੁਸ਼ੀ ਵਾਲੀ ਗੱਲ ਤਾਂ ਹੈ ਹੀ ਆ ਪੰਜਾਬੀਆਂ ਲਈ। ਸਾਡੀ ਇੱਕ ਧੀ ਰਾਣੀ ਨੇ ਇੰਨਾ ਵੱਡਾ ਮਾਰਕਾ ਮਾਰਿਆ ਹੈ, ਹੁਣ ਤੱਕ ਇਹ ਮਾਰਕੇ ਖਾਸ ਕਰਕੇ ਹਰਿਆਣੇ ਦੀਆਂ ਕੁੜੀਆਂ ਜਾਂ ਮੁੰਡੇ ਜਿੱਤਦੇ ਆਉਂਦੇ ਸਨ। ਗੀਤਾ ਬਬੀਤਾ ਦੀ ਗੱਲ ਲੈ ਲਈਏ, ਸੁਸ਼ੀਲ ਕੁਮਾਰ ਦੀ ਲੈ ਲਈਏ, ਤੇ ਪਰ ਇਹ ਤੁਹਾਡੀ ਇੱਕ ਵੱਡੀ ਪ੍ਰਾਪਤੀ ਹੈ ਤੇ ਮੈਂ ਚਾਹਾਂਗਾ ਕਿ ਤੁਸੀਂ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਚਾਨਣਾ ਪਾਓ, ਕਿਹੜੇ ਪਿੰਡ ਤੋਂ, ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ? ਜੀ
ਹਾਂਜੀ, ਮੈਂ ਪਿੰਡ ਬਦਨੀਆਂ, ਜ਼ਿਲ੍ਹਾ ਤਰਨ ਤਾਰਨ, ਅੰਮ੍ਰਿਤਸਰ ਦੇ ਕੋਲ ਹੈ ਤਰਨ ਤਾਰਨ, ਤੇ ਖਾਸ ਕਰ ਪੰਜਾਬੀ ਦਾ ਸਭ ਜਾਣਦੇ ਨੇ ਤਰਨ ਤਾਰਨ ਬਾਰੇ ਤੇ ਇੱਕ ਛੋਟਾ ਜਿਹਾ ਪਿੰਡ ਹੈ ਤੇ ਉਹਦੇ ਵਿੱਚੋਂ ਹੀ ਮੈਂ ਨਿਕਲੀ ਹਾਂ। ਮੇਰੇ ਫਾਦਰ ਦੀ 4 ਕਿੱਲੇ ਜ਼ਮੀਨ ਹੈ, ਛੋਟੇ ਜਿਹੇ ਕਿਸਾਨ ਨੇ ਕੋਲ ਤੇ ਉਹਨਾਂ ਨੇ ਮੈਨੂੰ ਮੇਰੇ ਨਾਲ ਦੇ ਸਪੋਰਟ ਕਰਕੇ ਖੜੇ ਹੋਏ ਤੇ ਮੈਨੂੰ ਉਹਦੇ ਤੱਕ ਪਹੁੰਚਾਇਆ ਤੇ ਹੁਣ ਉਹਨਾਂ ਦੀ ਸਪੋਰਟ ਦੇ ਕਰਕੇ ਦੇਖੋ ਮੈਨੂੰ ਪੂਰਾ ਪੰਜਾਬ, ਪੂਰਾ ਇੰਡੀਆ ਤੇ ਜੋ ਆਪਣੇ ਬਾਹਰ ਸੀ ਪੰਜਾਬੀ ਵਾਲੀ ਸਭ ਜਾਣਦੇ ਨੇ ਤੇ ਇਹ ਮੇਰੇ ਲਈ ਇਹੀ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜੋ ਮੈਨੂੰ ਸਾਨੂੰ ਤੋਂ ਮਿਹਨਤ ਕਰ ਰਿਹਾ ਉਹਦਾ ਇੱਕ ਦਿਨ ਅੱਜ ਉਸ ਉਹ ਕਹਿੰਦੇ ਨੇ ਮੇਰਾ ਇੱਕ ਬੂਟਾ ਲਾਇਆ ਸੀ ਮੈਂ ਛੋਟੀ ਹੁੰਦੀ ਨੇ ਉਹਨੂੰ ਅੱਜ ਫਲ ਲੱਗੇ ਨੇ ਤੇ ਉਹਦੇ ਲਈ ਮੈਂ ਬਹੁਤ ਖੁਸ਼ ਹਾਂ।
ਨਵਜੋਤ, ਮੈਨੂੰ ਪਤਾ ਲੱਗਿਆ ਕਿ ਤੁਹਾਡੇ ਸਿਸਟਰ ਵੀ, ਵੱਡੇ ਸਿਸਟਰ ਵੀ ਮੇਰੇ ਖਿਆਲ ਰੈਸਲਿੰਗ ਚ ਪਾਰਟਿਸਿਪੇਟ ਕਰਦੇ ਨੇ ਤੇ ਇਹ ਬਾਪੂ ਦਾਗਣ ਵਾਲੀ ਗੱਲ ਤੇ ਨੀ ਹੈਗੀ ਜਿਹੜੀ ਦੰਗਲ ਵਿੱਚ ਹੋਈ ਸੀ ਕਿ ਬਾਪੂ ਨੇ ਇਹਨਾਂ ਦੋਵਾਂ ਲੜਕੀਆਂ ਨੂੰ ਇਸੇ ਖੇਡ ਚ ਲਾ ਦਿੱਤਾ? ਜੀ
ਹਾਂਜੀ, ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨੀ ਕਿ ਇਹੋ ਜਿਹੀ ਕੋਈ ਗੱਲ ਨੀ ਕਿ ਉਹਦੇ ਵਿੱਚ ਥੋੜੇ ਫਾਦਰ ਥੋੜੇ ਮਤਲਬ ਉਹਨਾਂ ਦੇ ਫਾਦਰ ਕੋਈ ਪੋਚ ਨੇ ਤੇ ਉਹ ਥੋੜਾ ਫੀਵਰ ਹੋਣ ਲੱਗ ਗਿਆ ਕਿਉਂਕਿ ਉਹਨਾਂ ਦੇ ਹਰ ਸਾਲ ਕਾਫੀ ਟਾਈਮ ਹੁੰਦਾ ਥੋੜੀ ਕਰਕੇ ਕਰਦੇ ਜਦੋਂ ਬਿਮਾਰ ਹੋ ਜਾਂਦੇ ਸੀ ਫਿਰ ਪਾਪਾ ਸੋਚੇ ਕਿ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਤੇ ਠੀਕ ਨਹੀਂ, ਪਾਪਾ ਨੇ ਉਹਨਾਂ ਨੂੰ ਛੁਡਵਾ ਦਿੱਤੀ। ਸਿਸਟਰ ਨੇ ਮੈਨੂੰ ਕਿਹਾ ਕਿ ਤੂੰ ਮੇਰਾ ਇੰਨਾ ਇੰਟਰਸਟ ਨਹੀਂ ਸੀਗਾ ਕਿਉਂਕਿ ਮੈਂ ਮੇਰੇ ਸਿਸਟਰ ਨੂੰ ਲੈ ਕੇ ਜਾਂਦੇ ਸੀ ਇੱਥੇ ਲੈ ਕੇ ਸੁਣੀ ਸੀ ਮੈਂ ਉੱਥੇ ਬੈਠੀ ਸੀ ਸਾਈਡ ਤੇ ਲੈ ਕੇ ਤੇ ਜਿਸ ਤਰ੍ਹਾਂ ਸਿਸਟਰ ਦਾ ਧਿਆਨ ਹਟਦਾ ਮੇਰੇ ਕੋਲ ਤੇ ਮੈਂ ਆਪਣੇ ਸ਼ੂਜ਼ ਲੈ ਕੇ ਫਸ ਜਾਂਦੀ ਹਾਂ ਆਪਣੀ ਕਲਾਸ ਛੱਡੀ ਜਾਂਦੀ ਕਿਉਂਕਿ ਸਕੂਲ ਦੇ ਵਿੱਚ ਹੀ ਛੋਟਾ ਜਿਹਾ ਰੈਸਲਿੰਗ ਮੈਟ ਲਗਾਇਆ ਹੋਇਆ ਸੀ ਤੇ ਮੈਂ ਫਸ ਜਾਂਦੀ ਸੀ ਫਿਰ ਮੇਰੇ ਸਿਸਟਰ ਨੇ ਮੈਨੂੰ ਇੱਕ ਦਿਨ ਬਿਠਾ ਦਿਆ ਆਪਣੇ ਕੋਲ ਤੇ ਮੈਨੂੰ ਕਿਹਾ ਕਿ ਦੇਖ ਨਵਜੋਤ ਮੈਂ ਨਹੀਂ ਕਰ ਪਾ ਹੁਣ ਮੈਨੂੰ ਮੈਂ ਨਹੀਂ ਕਰ ਸਕਦੀ ਕਿਉਂਕਿ ਮੈਂ ਬਿਮਾਰ ਹੋ ਜਾਂਦੀ ਹਾਂ ਮੇਰੀ ਇੰਜਰੀ ਹੈ ਤੇ ਤੂੰ ਕਰ ਸਕਦੀ ਹੈ ਤੂੰ ਕਿਆ ਫਿੱਟ ਨਹੀਂ ਹੈ ਤੇ ਕਿਉਂ ਨਾ ਤੂੰ ਜੋ ਮੈਂ ਕਿਸ ਤਰ੍ਹਾਂ ਦੇਖਿਆ ਸੀ ਉਹਨੂੰ ਤੂੰ ਪੂਰਾ ਕਰੇ ਦੀਦੀ
ਨਵਜੋਤ ਤੁਹਾਡੀ ਜਿਹੜੀ ਦੁਨਿਆਵੀ ਪੜ੍ਹਾਈ ਲਿਖਾਈ ਆ ਇਹ ਕਿੱਥੋਂ ਤੱਕ ਚੱਲੀ ਆ ਕਿ ਹੁਣ ਵੀ ਸਟੱਡੀ ਕਰ ਰਹੇ ਹੋ ਤੇ ਇਹ ਜਿਹੜੀ ਕੁਸ਼ਤੀ ਆ ਇਸ ਫੀਲਡ ਵਿੱਚ ਪੈਰ ਧਰਾਵਾ ਕਿਵੇਂ ਕੀਤਾ ਤੁਸੀਂ ਜੀ?
ਹਾਂਜੀ ਦੇਖੋ ਸਟੱਡੀ ਮੈਂ ਪਹਿਲਾਂ ਸਿਕਸ ਤੱਕ ਤਾਂ ਮੈਂ ਪਿੰਡ ਚ ਪੜ੍ਹੀ ਸਾ ਤੇ ਉਸ ਤੋਂ ਬਾਅਦ ਮੈਂ ਤਰਨ ਤਾਰਨ ਸਕੂਲ ਦੇ ਵਿੱਚ ਐਡਮਿਸ਼ਨ ਲਿਆ ਸ੍ਰੀ ਗੁਰੂ ਅਰਜਨ ਦੇ ਤੇ ਅੱਗੇ ਹੁਣ ਮੇਰੀ ਇਸ ਟਾਈਮ ਸਟੱਡੀ ਨੀ ਚੱਲ ਰਹੀ ਸੀ ਕਿਉਂਕਿ 2014 ਚ ਜੋਬ ਤੇ ਲੱਗ ਗਈ ਸਾ ਤੇ ਜੋਬ ਤੇ ਲੱਗਣ ਤੋਂ ਬਾਅਦ ਸਟੱਡੀ ਛੱਡ ਦਿੱਤੀ
ਜਿਵੇਂ ਤੁਸੀਂ ਦੱਸ ਰਹੇ ਸੀ ਤੁਹਾਡਾ ਜ਼ਿਲ੍ਹਾ ਤਰਨ ਤਾਰਨ ਹੈ ਤੇ ਪਿੰਡ ਬਾਗੜੀਆਂ, ਮਾਫ ਕਰਨਾ ਇਲਾਕਾ ਜਿਹੜਾ ਪਹਿਲਾਂ ਬੜਾ ਖਾੜਕੂਵਾਦ ਦੀ ਲਪੇਟ ਚ ਰਿਹਾ ਤੇ ਹੁਣ ਇਹ ਨਸ਼ਿਆਂ ਦੀ ਲਪੇਟ ਵਿਚ ਰਿਹਾ ਤੇ ਤੁਸੀਂ ਇਸ ਇਲਾਕੇ ਵਿਚ ਇੰਨਾ ਵੱਡਾ ਹੌਸਲਾ ਕਰਕੇ ਇਸ ਗੇਮ ਵਿਚ ਕਿਵੇਂ ਅੱਗੇ ਆਏ ਹੋ ਜੀ?
ਹਾਂਜੀ ਤੁਹਾਨੂੰ ਪਤਾ ਹੀ ਹੈ ਸਭ ਨੂੰ ਇਸ ਟਾਈਮ ਪਹਿਲਾਂ ਵੀ ਤਰਨ ਤਾਰਨ ਦੇ ਵਿੱਚ ਬਹੁਤ ਮਾਹੌਲ ਖਰਾਬ ਸੀ, ਨਸ਼ਿਆਂ ਦੇ ਕਾਰਨ ਤਰਨ ਤਾਰਨ ਕਾਫੀ ਪਿੱਛੇ ਰਹਿ ਗਿਆ ਤੇ ਮੈਂ ਆਪਣੀ ਗੇਮ ਸਟਾਰਟ ਕੀਤੀ ਤੇ ਮੈਂ ਇਹ ਸਭ ਕੁਛ ਭੁੱਲ ਕੇ ਹੀ ਕੀਤੀ ਕਿਉਂਕਿ ਨਸ਼ੇ ਜੇ ਨਸ਼ਿਆਂ ਨੂੰ ਆਪਾਂ ਦੇਖਦੇ ਹਾਂ ਤੇ ਆਪਣਾ ਪੰਜਾਬ ਬਹੁਤ ਪਿੱਛੇ ਰਹਿ ਗਿਆ ਹਰ ਚੀਜ਼ ਚ ਤੇ ਮੈਂ ਮੈਨੂੰ ਜਿਸ ਤਰ੍ਹਾਂ ਇਹ ਸੀ ਕਿ ਆਹ ਕੁਛ ਕਰਨਾ ਹੈ ਤਰਨ ਤਾਰਨ ਨੂੰ ਛੁਪਿਆ ਗਿਆ ਇਹਨੂੰ ਲੋਕੀ ਪਿੰਡ ਵੀ ਕਹਿ ਦਿੰਦੇ ਨੇ ਇਹਨੂੰ ਕਦੇ ਕਦੇ ਤੇ ਮੈਂ ਉਸੇ ਕਰਕੇ ਲੱਗੀ ਸੀ ਕਿ ਇੱਕ ਦਿਨ ਨਾ ਇੱਕ ਦਿਨ ਤਰਨ ਤਾਰਨ ਦਾ ਨਾਮ ਜ਼ਰੂਰ ਵੱਡੇ ਅਕਸ਼ਰਾਂ ਹਰ ਜਗ੍ਹਾ ਆਉਣਾ ਚਾਹੀਦਾ ਕਿਉਂਕਿ ਕਿਉਂਕਿ ਤਰਨ ਤਾਰਨ ਨੂੰ ਮੇਰੇ ਨਾਲ ਇੱਕ ਇਸ ਤਰ੍ਹਾਂ ਦੀ ਗੱਲ ਹੋਈ ਕਿ ਮੈਂ ਇੱਕ ਕੈਂਪ ਦੇ ਵਿੱਚ ਗਈ ਤੇ ਉੱਥੇ ਮੈਂ ਲੜਕੀਆਂ ਨੇ ਨੋਰਮਲ ਸੋਚਿਆ ਤੁਸੀਂ ਕਿੱਥੋਂ ਆਏ ਹੋ ਮਤਲਬ ਕਿਸ ਸਟੇਟ ਦੇ ਕਿਸ ਜ਼ਿਲ੍ਹੇ ਦੇ ਤੇ ਮੈਂ ਕਿਹਾ ਤਰਨ ਤਾਰਨ ਕਿਉਂਕਿ ਉਹ ਤਾਂ ਤਰਨ ਤਾਰਨ ਕੋਈ ਸ਼ਹਿਰ ਨੀ ਆ ਉਹ ਪਿੰਡ ਹੈ। ਮੈਨੂੰ ਬਹੁਤ ਗੁੱਸਾ ਆਇਆ ਉਸ ਟਾਈਮ ਤੇ ਮੈਂ ਫਿਰ ਮੈਨੂੰ ਬਹੁਤ ਗੁੱਸਾ ਆਇਆ, ਮੈਂ ਮਨ ਚ ਸੋਚਿਆ ਕਿ ਇੱਕ ਦਿਨ ਇਸ ਪਿੰਡ ਨੂੰ ਤੁਸੀਂ ਸਭ ਲੋਕ ਸ਼ਹਿਰ ਕਹੋਗੇ ਤੇ ਮਾਣ ਕਰੋਗੇ ਤਰਨ ਤਾਰਨ ਦਾ ਨਾਮ ਲੈਂਦੇ ਤੇ ਅੱਜ ਉਹੀ ਦਿਨ ਆਇਆ ਕਿ ਸਭ ਬਹੁਤ ਖੁਸ਼ ਨੇ ਕਿ ਤਰਨ ਤਾਰਨ ਦਾ ਨਾਮ ਵਧਿਆ ਕਿਉਂਕਿ ਹਰ ਕਿਤੇ ਹੀ ਆ ਰਿਹਾ ਕਿ ਤਰਨ ਤਾਰਨ ਦੀ ਨਵਜੋਤ
ਤਰਨ ਤਾਰਨ ਤਾਂ ਵੈਸੇ ਵੀ ਨਵਜੋਤ ਗੁਰੂ ਸਾਹਿਬ ਨੇ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਦਾ ਬਹੁਤ ਵੱਡੀ ਦੇਣ ਆ ਸਿੱਖ ਪੰਥ ਵਿਚ ਤੇ ਤੁਹਾਡੇ ਲਾਗੇ ਇਲਾਕਾ ਵੀ ਹੈਗਾ ਖਡੂਰ ਸਾਹਿਬ ਜਿੱਥੇ ਗੁਰੂ ਸਾਹਿਬ ਕੁਸ਼ਤੀਆਂ ਕਰਾਉਂਦੇ ਰਹੇ ਨੇ ਤੇ ਮੈਨੂੰ ਜਾਣਦਾ ਕਿ ਮਿੱਟੀ ਦੀ ਵੀ ਖੁਸ਼ਬੂ ਹੁੰਦੀ ਆ, ਕਈ ਵਾਰੀ ਮਿੱਟੀ ਦਾ ਵੀ ਇੱਕ ਜਿਹਾ ਚਾਅ ਵੀ ਹੁੰਦਾ ਹੈ ਕਿ ਜਿਹਦੇ ਵਿਚੋਂ ਇਹ ਸਾਰੀਆਂ ਖੇਡਾਂ ਉਪਜਦੀਆਂ ਨੇ, ਚਾਅ ਉਪਜਦੇ ਨੇ। ਖੇਡ ਤੁਸੀਂ ਖੇਡਦੇ ਹੋ ਰੈਸਲਿੰਗ, ਮੁੰਡਿਆਂ ਵਾਲੀ ਘਸੁੰਨ ਮੁੱਕੀ ਵਾਲੀ ਖੇਡ ਆ ਤੇ ਇੱਕ ਕੁੜੀ ਹੋਣ ਦੇ ਨਾਤੇ ਤੁਸੀਂ ਇਹਦੇ ਵਿੱਚ ਕਿਵੇਂ ਇੰਟਰਸਟ ਰੱਖਦੇ ਹੋ ਜੀ?
ਹਾਂਜੀ ਦੇਖੋ ਇਹ ਗੇਮ ਤਾਂ ਹੈ ਤਾਂ ਪੁਰਾਣੇ ਜਮਾਨੇ ਚ ਬੋਇਜ਼ ਦੀ ਹੁੰਦੀ ਸੀ ਬਟ ਆਪਣੇ ਜਿਸ ਤਰ੍ਹਾਂ ਇੰਡੀਆ ਚ ਸਟਾਰਟ ਹੋਈ ਤਾਂ ਉਸ ਤੋਂ ਬਾਅਦ ਮੇਰੇ ਸਿਸਟਰ ਜਾਂਦੇ ਸੀ ਤੇ ਸਿਸਟਰ ਨੂੰ ਦੇਖ ਦੇਖ ਕੇ ਮੈਂ
ਮੈਨੂੰ ਤੁਹਾਡੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਾ ਸੀ ਕਿ ਤੁਸੀਂ ਆਮ ਕਰਕੇ ਰਾਤ ਦੇ ਸਮੇਂ ਪ੍ਰੈਕਟਿਸ ਕਰਦੇ ਸੀ, ਕੀ ਸਮਾਂ ਨਹੀਂ ਸੀ ਮਿਲਦਾ, ਮਾਪੇ ਜਾਂ ਸਾਕ ਸੰਬੰਧੀ ਇਸ ਬਾਰੇ ਕੁਝ ਹੋਰ ਤਰ੍ਹਾਂ ਸੋਚਦੇ ਸਨ, ਇਹਦੇ ਬਾਰੇ ਤੁਸੀਂ ਜਰੂਰ ਚਾਨਣਾ ਪਾਓ।
ਹਾਂਜੀ ਹਾਂਜੀ ਦੇਖੋ ਰਾਤ ਦੇ ਟਾਈਮ ਦਾ ਇਹ ਸੀ ਕਿ ਮਾਰਨਿੰਗ ਜਲਦੀ ਨਿਕਲਦੇ ਸੀ ਅਸੀਂ ਪ੍ਰੈਕਟਿਸ ਲਈ ਕਿਉਂਕਿ ਸਵੇਰੇ 2:30 ਉੱਠ ਕੇ ਆਪਣਾ ਸਭ ਸਮਾਨ ਤਿਆਰ ਕਰਕੇ ਲੈ ਕੇ ਜਾਂਦੇ ਸੀ ਤੇ ਉਸ ਤੋਂ ਜਿਸ ਤਰ੍ਹਾਂ ਫਿਰ ਆਪਣੇ ਟ੍ਰੈਕਟਰ ਚੱਲਦੇ ਸੀ, 5 ਵਜੇ ਸ਼ੁਰੂ ਅਸੀਂ ਕਰਦੇ ਸੀ, ਦੋਵੇਂ ਸਿਸਟਰ ਜੀ ਸਾਈਕਲ ਤੇ ਜਾਂਦੇ ਸੀ ਤੇ 5 ਵਜੇ ਟ੍ਰੇਨਿੰਗ ਸਟਾਰਟ ਕਰਕੇ 8 ਵਜੇ ਦਾ ਟ੍ਰੇਨਿੰਗ ਕਰਕੇ ਫਿਰ ਥੋੜਾ ਟਾਈਮ ਸਕੂਲ ਵੀ ਜਾਣਾ ਪੈਂਦਾ ਸੀ ਕਿਉਂਕਿ ਸਕੂਲ ਜਾਣਾ ਵੀ ਜ਼ਰੂਰੀ ਸੀ ਤੇ ਉਹਦੇ ਵਿੱਚ ਸਕੂਲ ਜਾਂਦੇ ਸੀ ਤੇ ਫਿਰ ਸ਼ਾਮ ਨੂੰ ਫਿਰ ਆਪਣੇ 3 ਵਜੇ ਸ਼ੁਰੂ ਕਰ ਦਿੰਦੇ ਸੀ ਪ੍ਰੈਕਟਿਸ ਤੇ ਜਿਸ ਤਰ੍ਹਾਂ ਕਿ ਲੋਕਾਂ ਦੀਆਂ ਲੋਕੀ ਦਾ ਬਹੁਤ ਕੁਛ ਕਹਿੰਦੇ ਸੀ ਕਿ ਮਾਰਨਿੰਗ ਇੰਨੀ ਜਲਦੀ ਚਲੀ ਜਾਂਦੀਆਂ ਨੇ ਪੜ੍ਹੀਆਂ ਕੁੜੀਆਂ ਨੇ ਤੇ ਇਸ ਤਰ੍ਹਾਂ ਠੀਕ ਨੀ ਰਹਿੰਦਾ, ਪਾਪਾ ਨੂੰ ਵੀ ਕਿਹਾ, ਮੰਮੀ ਨੂੰ ਵੀ ਕਿਹਾ ਤੇ ਜਿੱਦਾਂ ਮੇਰੇ ਪਾਪਾ ਦਾ ਹੀ ਉਹਨੂੰ ਵੀ ਕਈ ਵਾਰੀ ਕਿਹਾ ਤੇ ਫਿਰ ਪਾਪਾ ਨੇ ਸਭ ਨੂੰ ਕਿਹਾ ਕਿ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਮੈਨੂੰ ਪਤਾ ਜਿਹੜੀਆਂ ਬੱਚੀਆਂ ਕਿੱਥੇ ਜਾਂਦੀਆਂ ਨੇ ਕੀ ਕਰਦੀਆਂ ਨੇ ਤੇ ਤੁਸੀਂ ਸਭ ਲੋਕ ਇਸ ਦੀ ਟੈਨਸ਼ਨ ਲੈਣੀ ਛੱਡ ਦੋ ਤੇ ਆਪਣੇ ਕੰਮਾਂ ਦਾ ਧਿਆਨ ਰੱਖੋ, ਤੁਸੀਂ ਕਰਦੇ ਜੀ ਤੇ ਉਸ ਤੋਂ ਬਾਅਦ ਜਦੋਂ ਫਾਦਰ ਨੇ ਇਹ ਗੱਲ ਕਹੀ ਤੇ ਫਿਰ ਫਾਦਰ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਕਹਿੰਦੇ ਨੇ ਤੇ ਫਾਦਰ ਨੇ ਕਿਹਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਜਿਸ ਤਰ੍ਹਾਂ ਵੀ ਜਾਣਾ ਜੋ ਵੀ ਕਰਨਾ, ਜਿਸ ਟਾਈਮ ਵੀ ਕਰਨੀ ਤੁਸੀਂ ਕਰ ਸਕਦੇ
ਜੀ ਜੀ। ਬੜੇ ਵੱਡਾ ਜਿਗਰਾ ਹੁੰਦਾ ਹੈ ਮਾਂ ਪਿਓ ਦਾ ਜਦੋਂ ਧੀਆਂ ਨੂੰ ਇਹੋ ਜਿਹੀ ਫੀਲਡ ਵਿੱਚ ਅੱਗੇ ਲਿਆਉਂਦੇ ਨੇ। ਨਵਜੋਤ, ਅੱਜ ਤੱਕ ਦੀਆਂ ਜਿਹੜੀਆਂ, ਚਲੋ ਇਹ ਤਾਂ ਬਹੁਤ ਵੱਡੀ ਪ੍ਰਾਪਤੀ ਸੀ ਤੇ ਪ੍ਰਮਾਤਮਾ ਕਰੇ ਤੁਹਾਨੂੰ ਹੋਰ ਵੀ ਵੱਡੀਆਂ ਪ੍ਰਾਪਤੀਆਂ ਹੋਣ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਹੁਣ ਤੱਕ ਦੀਆਂ ਜਿਹੜੀਆਂ ਪਹਿਲਾਂ ਪ੍ਰਾਪਤੀਆਂ ਉਹਨਾਂ ਬਾਰੇ ਵੀ ਕੁਛ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਜੀ।
ਹਾਂਜੀ, ਦੇਖੋ ਜਿਸ ਤਰ੍ਹਾਂ ਏਸ਼ੀਆ ਦੋ ਮੇਰੇ ਸੀਨੀਅਰ ਏਸ਼ੀਆ ਦੇ ਦੋ ਪਹਿਲੇ ਮੈਡਲ ਨੇ, ਇੱਕ ਬ੍ਰੋਂਜ਼ ਹੈ ਇੱਕ ਸਿਲਵਰ ਹੈ ਤੇ ਕਾਮਨਵੈਲਥ ਚੈਂਪੀਅਨਸ਼ਿਪ ਦੀ ਮੈਂ ਗੋਲਡ ਮੈਡਲ ਜਿੱਤ ਗਈ ਹਾਂ 2009 ਚ, ਏਸ਼ੀਆ ਜੂਨੀਅਰ ਦੀ ਮੈਡਲ ਗੋਲਡ ਮੈਡਲ ਵਿੱਚ ਤੇ ਜੂਨੀਅਰ ਦੀ ਬ੍ਰੋਂਜ਼ ਵੀ ਹੈ ਤੇ ਕਾਮਨਵੈਲਥ ਗੇਮਸ ਚ ਬ੍ਰੋਂਜ਼ ਮੈਡਲ ਹੈ ਤੇ ਹੁਣ ਇਹ ਵਾਲੀ 2018 ਦੀ ਏਸ਼ੀਆ ਚੈਂਪੀਅਨ।
ਠੀਕ ਹੈ ਤੇ ਇੱਕ ਸਵਾਲ ਇਹ ਨਾਲ ਹੀ ਟੁਕਵਾਵਾਂ ਹੁੰਦਾ ਹੈ ਕਿ ਖੇਡਾਂ ਵਿੱਚ ਚਲੋ ਜਿੱਤ ਹੁੰਦੀ ਆ ਤੇ ਆਪ ਨੂੰ ਵੀ ਖੁਸ਼ੀ ਹੁੰਦੀ ਆ, ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਹੁੰਦੀ ਹੈ ਤੇ ਜੇ ਕਿਤੇ ਅਚਾਨਕ ਆਪਾਂ ਕਿਸੇ ਇਸ ਗੇਮ ਵਿੱਚੋਂ ਕਦੇ ਹਾਰੇ ਹੋਈਏ, ਹਾਰ ਦਾ ਮੂੰਹ ਦੇਖਣਾ ਪਿਆ ਹੋਏ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਇਹਦੇ ਬਾਰੇ ਕੀ ਰਿਐਕਸ਼ਨ ਰਿਹਾ ਜੀ? ਜੀ ਜੀ, ਮੈਂ ਪੁੱਛਣਾ ਚਾਹੁੰਦਾ ਜੀ ਜੀ ਨਵਜੋਤ, ਜਦੋਂ ਖੇਡ ਵਿੱਚ ਆਮ ਕਰਕੇ ਜਿੱਤ ਲਈ ਆਪਾਂ ਲੜਦੇ ਹਾਂ ਪਰ ਕਦੇ ਕਦੇ ਹਾਰ ਵੀ ਹੋ ਜਾਂਦੀ ਆ ਤੇ ਜੇ ਕਿਤੇ ਅਚਾਨਕ ਹਾਰ ਦਾ ਮੂੰਹ ਵੇਖਣਾ ਪਿਆ ਹੋਏ ਤਾਂ ਫਿਰ ਤੁਹਾਡਾ ਤੁਹਾਡੇ ਪਰਿਵਾਰ ਦਾ ਕੀ ਰਿਐਕਸ਼ਨ ਰਿਹਾ ਜੀ?
ਹਾਂਜੀ, ਦੇਖੋ ਮੇਰਾ ਤਾਂ ਰਿਐਕਸ਼ਨ ਮੈਂ ਥੋੜਾ ਜਿਸ ਤਰ੍ਹਾਂ ਹਾਰਨ ਤੋਂ ਬਾਅਦ ਹਰ ਕੋਈ ਥੋੜਾ ਦੁਖੀ ਹੋ ਜਾਂਦਾ ਹੈ ਕਿ ਮੈਂ ਕੀ ਮਿਲਦਾ ਤੇ ਫਿਰ ਮੈਂ ਥੋੜਾ ਘਰ ਗੱਲ ਕਰਦੀ ਜਿਹੜੇ ਘਰ ਦੇ ਫਾਦਰ ਨੇ ਕਦੇ ਨੀ ਪੁੱਛਿਆ ਕਿਉਂਕਿ ਫਾਦਰ ਕਹਿੰਦੇ ਸੀ ਕੋਈ ਗੱਲ ਨੀ ਬੇਟਾ ਜਿਹਾ ਹਾਰ ਗਏ ਤੇ ਕੱਲ ਜਿੱਤੋਗੇ ਵੀ ਤੇ ਸਿਸਟਰ ਸੇਮ ਕਹਿੰਦੇ ਸੀ, ਮੰਮੀ ਇੱਕ ਵਾਰ ਮੇਰੀ ਫੈਮਿਲੀ ਸਭ ਸੇਮ ਕਹਿੰਦੀ ਸੀ ਬਟ ਮੇਰੇ ਜੀਜਾ ਜੀ ਉਹਨਾਂ ਨੇ ਜਦੋਂ ਉਹਨਾਂ ਦੀ 2013 ਚ ਮੈਰਿਜ ਹੋਈ ਉਸ ਤੋਂ ਬਾਅਦ ਜਦੋਂ ਹੁਣ ਮੈਂ ਕਦੇ ਹਾਰਦੀ ਹਾਂ ਤੇ ਉਹ ਥੋੜਾ ਸੈਡ ਹੋ ਜਾਂਦੇ ਨੇ, ਹਾਰਨ ਤੋਂ ਜ਼ਿਆਦਾ ਹੋ ਜਾਂਦੇ ਨੇ ਕਿ ਇਹ ਕਿਉਂ ਹੋ ਗਿਆ, ਕਿ ਨਵਜੋਤ ਤਾਂ ਜਿੱਤਣੀ ਚਾਹੀਦੀ ਸੀ। ਫਿਰ ਮੈਨੂੰ ਫੋਨ ਕਰਨ ਲੱਗੇ ਤੇ ਮੈਨੂੰ ਕਹਿਣਗੇ ਵੀ ਕਈ ਵਾਰ ਤੇ ਪਰ ਮੈਨੂੰ ਜ਼ਿਆਦਾ ਨੀ ਕਹਿ ਪਾਉਂਦੇ ਕਿਉਂਕਿ ਸਿਸਟਰ ਨੂੰ ਕਹਿਣਗੇ ਕਿ ਤੂੰ ਪੁੱਛ ਉਹਨੂੰ ਕਿ ਪ੍ਰੈਕਟਿਸ ਨੀ ਕਰਦੀ ਜਾਂ ਕੀ ਪ੍ਰੋਬਲਮ ਆ ਜਾਂ ਕਿਸੇ ਚੀਜ਼ ਦੀ ਕਮੀ ਆ, ਡਾਈਟ ਦੀ ਕਮੀ ਹੈ, ਜੀਜਾ ਠੀਕ ਥੋੜਾ ਕਰਦੇ, ਬਾਕੀ ਦਾ ਸਭ ਠੀਕ ਹੀ ਨੇ, ਬਾਕੀ ਸਭ ਕੋਈ ਕੁਛ ਨੀ ਸੀਗਾ।
ਠੀਕ ਹੈ, ਜਿਵੇਂ ਤੁਸੀਂ ਇਸ ਤੋਂ ਪਹਿਲਾਂ ਦੱਸਿਆ ਕਿ ਤੁਹਾਡੇ ਪਿਤਾ ਜੀ ਨੇ ਬੜੀ ਸਪੋਰਟ ਕੀਤੀ, ਤੁਹਾਡੇ ਬਾਕੀ ਭੈਣ ਭਰਾ ਵੀ ਸਪੋਰਟ ਕਰਦੇ ਨੇ ਤੇ ਇਸ ਵੇਲੇ ਮਤਲਬ ਤੁਹਾਨੂੰ ਇਹ ਜਦੋਂ ਗੇਮ ਖੇਡਦੇ ਹੋ ਤੇ ਕਿਸ ਕਿਸ ਤਰ੍ਹਾਂ ਦੀ ਸਪੋਰਟ ਕਰਦੇ, ਜਿਵੇਂ ਤੁਹਾਡੇ ਬ੍ਰਦਰ ਕੀ ਸਪੋਰਟ ਕਰਦੇ, ਤੁਹਾਡੇ ਸਿਸਟਰ ਕੀ ਕਰਦੇ ਆ, ਤੁਹਾਡੇ ਪਿਤਾ ਜੀ ਉਸ ਵੇਲੇ ਕੀ ਸਪੋਰਟ ਕਰਦੇ ਨੇ ਜੀ?
ਹਾਂਜੀ, ਦੇਖੋ ਪਾਪਾ ਦੇ ਪਿਤਾ ਜੀ ਬੜਾ ਖੇਤੀ ਕਰਦੇ ਨੇ, ਦੋਵੇਂ ਮੇਰੇ ਵੀ ਕਰਦੇ ਸੀ ਕਿਉਂਕਿ ਦਿਨ ਰਾਤ ਮਿਹਨਤ ਕਰਕੇ ਜਿੱਦਾਂ ਵਾਈਫ ਮੇਰੇ ਬ੍ਰਦਰ ਕੋਲ ਟਰੈਕਟਰ ਸੀ, ਟਰੈਕਟਰ ਲੋਕਾਂ ਦੇ ਜਿੱਦਾਂ ਪੈਰੀਆਂ ਹੋਣੀਆਂ ਲੋਕਾਂ ਦੀਆਂ, ਉਹਦੇ ਵਿੱਚ ਉਹ ਜਿਸ ਤਰ੍ਹਾਂ ਦਿਨ ਰਾਤ ਤੇ ਲੋਕਾਂ ਦੀਆਂ ਪੈਰੀਆਂ ਵਾਂਗੀ ਜੋ ਪੈਸੇ ਕਮਾਉਂਦੇ ਸੀ ਉਹ ਮੈਨੂੰ ਦਿੰਦੇ ਸੀ ਟਾਈਟਲੀ, ਕਿਉਂਕਿ ਹੁਣ ਫਾਦਰ ਥੋੜਾ ਘੱਟ ਕੰਮ ਕਰ ਹੁੰਦੇ ਸੀ ਸੀ ਏਜ ਦੇ ਹਿਸਾਬ ਨਾਲ ਤੇ ਮੰਮੀ ਜਿਸ ਤਰ੍ਹਾਂ ਮੈਂ ਕਾਰੋਬਾਰ ਮੇਰੀ ਸਾਰੀ ਡਾਈਟ ਦਾ ਧਿਆਨ ਰੱਖਦੇ ਨੇ, ਜਿੱਦਾਂ ਖਾਣ ਪੀਣ ਦਾ ਸਭ ਪੂਰੀ ਕਰਦੇ ਨੇ ਤੇ ਸਿਸਟਰ ਜਿਸ ਤਰ੍ਹਾਂ ਮੇਰਾ ਕੋਈ ਕੰਮ ਹੋਵੇ, ਜਿਸ ਤਰ੍ਹਾਂ ਕੋਈ ਕਾਗਜ਼ੀ ਕਾਰਵਾਈ ਕੁਛ ਵੀ ਕੰਮ ਹੋਵੇ ਉਹ ਸਾਰੇ ਮੇਰੇ ਸਿਸਟਰ ਨੂੰ ਦੇਖਦੇ ਨੇ ਕਿਉਂਕਿ ਮੈਂ ਉਹਨੂੰ ਨੀ ਪਤਾ ਹੁੰਦਾ ਕਿ ਕੀ ਹੋ ਰਿਹਾ ਸਭ ਉਹੀ ਕਰਦੇ ਨੇ
ਜੀ ਜੀ। ਇੱਕ ਸਵਾਲ ਫਿਰ ਨਿਕਲ ਰਿਹਾ, ਤੁਹਾਡੇ ਸਿਸਟਰ ਵੀ ਇਹੋ ਕੁਸ਼ਤੀ ਕਰਦੇ ਨੇ, ਦੰਗਲ ਕਰਦੇ ਨੇ ਤੇ ਇੱਕ ਪਿੱਛੇ ਤੇ ਮੂਵੀ ਆਈ ਸੀ ਦੰਗਲ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਗੀਤਾ ਤੇ ਬਬੀਤਾ ਦੀ, ਉਹਦੇ ਚ ਦੋਵੇਂ ਭੈਣਾਂ ਆਪਣੇ ਚਚੇਰੇ ਭਰਾ ਨੂੰ ਬਹੁਤ ਕੁੱਟਦੀਆਂ ਨੇ, ਉਹ ਖਾਸ ਕਰਕੇ ਜਦੋਂ ਦੰਗਲ ਦੇ ਵਿੱਚ ਵੀ ਕੁੱਟਦੀਆਂ ਨੇ ਤੇ ਕੀ ਤੁਹਾਡਾ ਛੋਟਾ ਭਰਾ ਵੀ ਤੁਹਾਡੇ ਕੋਲ ਕੁੱਟ ਖਾਂਦਾ ਰਿਹਾ ਕਿ ਬਚਿਆ ਰਿਹਾ ਜੀ?
ਹਾਂਜੀ, ਮੇਰੇ ਕੋਲ ਖਾ ਲੈਂਦਾ ਸੀ, ਮੈਂ ਉਹਨੂੰ ਕੁੱਟ ਦਿੰਦੀ ਸੀ ਪਰ ਮੇਰੇ ਸਿਸਟਰ ਕਦੇ ਨੀ ਕੁੱਟਿਆ ਸਾਨੂੰ ਕਿਉਂਕਿ ਉਹ ਨਹੀਂ ਮਾਰ, ਉਹ ਜ਼ਿਆਦਾ ਕਿਸੇ ਨੂੰ ਲੜਾਈ ਨੀ ਕਰਦੇ ਸੀਗੇ ਨਾ, ਉਹ ਕੋਈ ਕੋਈ ਗੱਲ ਹੋਏ ਤਾਂ ਰੋਣ ਲੱਗ ਪੈਂਦੇ ਹੁੰਦੇ ਸੀ ਤੇ ਜਿਸ ਤਰ੍ਹਾਂ ਮੇਰੇ ਬ੍ਰਦਰ ਮੈਨੂੰ ਕੁੱਝ ਕਹਿ ਦੇ ਤੇ ਮੈਂ ਭੱਜਣ ਚ ਪਹਿਲਾਂ ਬਹੁਤ ਤੇਜ਼ ਸੀ ਫਾਸਟ ਸੀ ਤੇ ਮੈਂ ਉਹਨੂੰ ਭੱਜ ਕੇ ਕਰ ਦਿੰਦੀ, ਦੂਜੀ ਵਾਰ ਮੈਂ ਮਾਰ ਦਿੰਦੀ ਸੀ ਪਰ ਬਾਅਦ ਹੋ ਜਾਊਗੀ ਛੋਟਾ ਬ੍ਰਦਰ ਹੈ ਕੋਈ ਨੀ, ਥੋੜਾ ਮਜ਼ਾਕ ਕਰਤਾ ਕੀ ਗੱਲ ਹੋ ਗਈ ਪਰ ਗੁੱਸਾ ਥੋੜਾ ਕਰ ਲੈਂਦੀ ਹੁੰਦੀ ਆ ਮੈਂ ਤੇ ਹੁਣ ਵੱਡੇ ਹੋ ਗਏ, ਹੁਣ ਇਸ ਟਾਈਮ ਕਦੀ ਇਹੋ ਜਿਹੀ ਕੋਈ ਗੱਲ ਨੀ ਹੋਈ ਕਿ ਲੜਾਈ ਹੋਈ ਹੋਵੇ ਜਾਂ ਇੱਕ ਪਿੱਛੇ ਨੂੰ ਮਾਰਿਆ ਹੋਵੇ।
ਠੀਕ ਹੈ, ਹੁਣ ਤੱਕ ਦੀ ਤੁਹਾਡੀ ਇਹ ਬੜੀ ਵੱਡੀ ਪ੍ਰਾਪਤੀ ਸੀ। ਤੇ ਨਵਜੋ, ਤੇ ਹਰ ਬੰਦਾ, ਹਰ ਇਨਸਾਨ, ਖਾਸ ਕਰਕੇ ਪਲੇਅਰ, ਉਹ ਅੱਗੇ ਵਧਣਾ ਚਾਹੁੰਦਾ, ਤੇ ਜਦੋਂ ਅੱਗੇ ਵੱਧਦਾ ਫਿਊਚਰ ਵੱਲ ਵੇਖਦਾ ਹੈ ਤੇ ਉਹਦੀ ਇੱਕ ਨਿਸ਼ਾਨਾ ਉਹਨੇ ਮਿਥਿਆ ਹੁੰਦਾ ਹੈ। ਤੁਹਾਡਾ ਫਿਊਚਰ ਵਿੱਚ ਕੀ ਨਿਸ਼ਾਨਾ ਮਿਥਿਆ ਹੋਇਆ?
ਹਾਂਜੀ, ਹੁਣ ਹੈਲੋ
ਜੀ।
ਹਾਂਜੀ, ਹੁਣ ਜਿਸ ਤਰ੍ਹਾਂ ਏਸ਼ੀਅਨ ਗੇਮਸ ਆਉਣ ਵਾਲੇ ਨੇ 2018 ਚ, ਉਹਦੀ ਹੁਣ ਟ੍ਰੇਨਿੰਗ ਸਟਾਰਟ ਕਰੂੰਗੀ, ਤੇ ਫਿਰ ਉਸ ਤੋਂ ਬਾਅਦ ਸੀਨੀਅਰ ਵਰਲਡ ਹੈ ਤੇ ਵਰਲਡ ਲਈ ਵੀ ਤਿਆਰੀ ਕਰਾਂਗੇ, ਕਿਉਂਕਿ ਪ੍ਰੈਕਟਿਸ ਤੋਂ ਬਿਨਾਂ ਕੁਛ ਵੀ ਨਹੀਂ ਹੈ। ਤੇ ਫਿਰ ਉਸ ਤੋਂ ਮੇਨ ਹੈ ਜਿਸ ਤਰ੍ਹਾਂ 2020 ਦਾ ਓਲੰਪਿਕ, ਉਹਦੇ ਪਾਏ, ਉਹਦੇ ਲਈ ਮੇਨ ਟਾਰਗੇਟ ਤਾਂ ਉਹੀ ਹੈ ਸਭ ਦਾ, ਤੇ ਅਸੀਂ ਉਹਦੇ ਲਈ ਕੰਟੀਨਿਊ ਕਰਾਂਗੇ, ਤੇ ਮੈਂ ਵੀ 2020 ਲਈ ਕਰੂੰਗੀ।
ਜੀ ਜੀ, ਇੱਕ ਸਵਾਲ ਬਣਦਾ ਹੈ, ਸਰਕਾਰ ਵੱਲੋਂ ਤੇ ਹੋਰ ਸੰਸਥਾਵਾਂ ਵੱਲੋਂ ਤੁਹਾਨੂੰ ਬੜਾ ਮਾਨ ਸਤਿਕਾਰ ਮਿਲਿਆ ਹੈ, DSP ਦੀ ਨੌਕਰੀ ਦੀ ਆਫਰ ਵੀ ਹੋਈ ਹੈ, ਕੁਝ ਮਾਇਕ ਦਿੱਤਾ ਵੀ, ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਤੁਹਾਡਾ ਮਾਨ ਸਤਿਕਾਰ ਹੋਇਆ ਹੈ, ਕੀ ਤੁਸੀਂ ਇਹ ਜੋ ਤੁਹਾਨੂੰ ਮਾਨ ਸਤਿਕਾਰ ਹੁਣ ਤੱਕ ਮਿਲੇ ਨੇ, ਤੁਸੀਂ ਇਹਦੇ ਨਾਲ ਸੈਟਿਸਫਾਈ ਹੋ ਕਿ ਅਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸ ਤੋਂ ਵੱਡਾ ਸਤਿਕਾਰ ਦੇ ਤੁਸੀਂ ਹੱਕਦਾਰ ਸੀ? ਜੀ
ਦੇਖੋ, ਸੋਚਿਆ ਤਾਂ ਕੁਛ ਥੋੜਾ ਜ਼ਿਆਦਾ ਸੀ, ਬਟ ਜਿਸ ਤਰ੍ਹਾਂ ਵੀ ਇਹਨਾਂ ਨੇ ਸਰਕਾਰ ਨੇ ਕੀਤਾ, ਜਿਸ ਤਰ੍ਹਾਂ ਜੋਬ ਦਾ ਖਰਾ ਦਿੱਤਾ, ਉਹ ਵੀ ਕਾਫੀ ਹੈ, ਤੇ ਜਿਸ ਤਰ੍ਹਾਂ ਉਹਨਾਂ ਪ੍ਰਾਈਜ ਮਨੀ ਦਿੱਤੀ, ਉਹਦੇ ਲਈ ਵੀ ਮੈਂ ਤਾਂ ਪੰਜਾਬ ਸਰਕਾਰ ਦਾ ਧੰਨਵਾਦ ਹੀ ਕਰਦੀ ਹਾਂ। ਇਹਨਾਂ ਨੇ 2 ਦਿਨ ਦੇ ਵਿੱਚ ਹੀ ਸਾਰਾ ਡਿਸੀਜਨ ਲਏ,
ਕਿਉਂਕਿ
ਬਹੁਤ ਘੱਟ ਹੀ ਹੁੰਦਾ ਕਿ ਇੰਨੀ ਜਲਦੀ ਕੋਈ ਡਿਸੀਜਨ ਲਿਆ ਜਾਵੇ ਸਰਕਾਰ ਵੱਲੋਂ। ਉਹਨਾਂ ਨੇ 2 ਦਿਨ ਚ ਸਾਰੇ ਡਿਸੀਜਨ ਲੈ ਕੇ ਮੈਨੂੰ DSP ਦੀ ਜੋਬ ਦਾ ਆਫਰ ਕੀਤਾ ਤੇ ਨਾਲ 5 ਲੱਖ ਰੁਪਇਆ ਦਿੱਤਾ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਚਲੋ ਇਹ ਹੁਣ ਉਹਨਾਂ ਨੇ ਜਿੰਨਾ ਵੀ ਕੀਤਾ, ਮੈਂ ਅੱਗੇ ਵਧੀਆ ਮੈਡਲ ਲੈ ਕੇ ਆਵਾਂਗੀ ਤੇ ਹੋਰ ਵੀ ਕਰਨਗੇ। ਤੇ ਬਾਕੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਮੇਰਾ ਮਾਨ ਸਨਮਾਨ ਕੀਤਾ, ਉਹ ਵੀ ਮੇਰੀ ਲਈ ਬਹੁਤ ਵੱਡੀ ਗੱਲ ਸੀ, ਕਿਉਂਕਿ ਗੁਰਦੁਆਰੇ ਦੇ ਵਿੱਚ ਤੁਹਾਡਾ ਮਾਨ ਸਨਮਾਨ ਹੋ ਰਿਹਾ, ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ, ਤੇ ਉਹਨਾਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਸ ਚੀਜ਼ ਨੇ ਮੇਰੀ ਸਪੋਰਟ ਕੀਤੀ ਸਭ ਦਾ ਹੀ
ਮੈਂ
ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ।
ਜੀ ਜੀ, ਨਵਜੋਤ, ਹਰ ਖੇਡ ਦੇ ਪਿੱਛੇ ਇੱਕ ਖਿਡਾਰੀ ਤਾਂ ਹੁੰਦਾ ਹੀ ਆ, ਪਰ ਖਿਡਾਰੀ ਦੇ ਪਿੱਛੇ ਇੱਕ ਉਹਦਾ ਜਿਹੜਾ ਟੀਚਰ ਹੁੰਦਾ ਹੈ ਜਾਂ ਉਹਨੂੰ ਕੋਚ ਕਹਿ ਲਓ, ਤੁਸੀਂ ਆਪਣੇ ਕੋਚ ਬਾਰੇ ਥੋੜਾ ਜਿਹਾ ਜ਼ਰੂਰ ਚਾਨਣਾ ਪਾਓ। ਜੀ
ਹਾਂਜੀ, ਮੇਰੀ ਕੋਚ ਹੈ ਅਸ਼ੋਕ ਕੁਮਾਰ ਨੇ, ਜਿਨ੍ਹਾਂ ਤੋਂ ਮੈਂ ਰੈਕਟਿੰਗ ਸਟਾਰਟ ਕੀਤੀ ਸੀ, ਪੰਜਾਬ ਪੁਲਿਸ ਚ ਜੋਬ ਕਰਦੇ ਸੀ, ਤੇ ਉਹ ਤਰਨ ਤਾਰਨ ਹੀ ਪ੍ਰੈਕਟਿਸ ਕਰਦੇ ਸੀ, ਤਰਨ ਤਾਰਨ ਹੀ ਮੈਂ ਹਮੇਸ਼ਾ ਪ੍ਰੈਕਟਿਸ ਕੀਤੀ ਹੈ, ਤੇ ਉਹਨਾਂ ਨੇ ਮੈਨੂੰ ਟ੍ਰੇਨਿੰਗ ਸਟਾਰਟ ਕਰਾਇਆ ਜਿੱਥੇ ਤੱਕ ਦਿਖਾਇਆ, ਤੇ ਉਹਨਾਂ ਦਾ ਮਤਲਬ ਸਭ ਤੋਂ ਜ਼ਿਆਦਾ ਇਹ ਵੱਡਾ ਹੱਥ ਹੈ ਕਿ ਜਿਸ ਟਾਈਮ ਮੈਂ ਪ੍ਰੈਕਟਿਸ ਤੇ ਪਹੁੰਚਣਾ ਉਸੇ ਟਾਈਮ ਉਹਨਾਂ ਪਹੁੰਚ ਜਾਣਾ ਮੇਰੀ ਪ੍ਰੈਕਟਿਸ ਕਰਾਉਣੀ, ਜਿਸ ਦਿਨ ਮੇਰਾ ਨਹੀਂ ਵੀ ਜੀ ਕਰਦਾ ਤੇ ਉਸਨੇ ਕਹਿਣਾ ਤੂੰ ਤਾਂ ਕਰਨੀ ਹੈ, ਚਾਹੇ ਥੋੜੀ ਕਰੋ ਬੇਟਾ, ਕਰਨੀ ਜ਼ਰੂਰ ਹੈ, ਤੇ ਉਹਨਾਂ ਦਾ ਸਭ ਤੋਂ ਵੱਡਾ ਰੋਲ ਹੈ।
ਠੀਕ ਹੈ ਜੀ, ਬਹੁਤ ਖੁਸ਼ੀ ਹੋਈ ਨਵਜੋਤ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਸਾਡੀ ਦੁਨੀਆ ਭਰ ਦੇ ਸਰੋਤਿਆਂ ਵਿੱਚ ਜੇ ਕੋਈ ਆਪਣੇ ਵੱਲੋਂ ਸੁਨੇਹਾ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਜੀ ਆਇਆਂ ਨੂੰ।
ਹਾਂਜੀ ਹਾਂਜੀ, ਮੈਂ ਇਹੀ ਸੰਦੇਸ਼ ਤਾਂ ਮੈਂ ਦੇ ਨਹੀਂ ਸਕਦੀ ਕਿ ਸਭ ਲੋਕ ਮੇਰੇ ਤੋਂ ਮਤਲਬ ਵੱਡੇ ਵੀ ਹੈ ਜ਼ਿਆਦਾਤਰ। ਚਲੋ ਸੰਦੇਸ਼ ਮੈਂ ਖਾਸ ਕਰ ਉਹਨਾਂ ਲੜਕਿਆਂ ਨੇ, ਉਹਨਾਂ ਦੀ ਫੈਮਿਲੀ ਵੀ ਹੈ ਕਿ ਆਪਣੀ ਬੇਟੀਆਂ ਨੂੰ ਅੱਗੇ ਵਧਣ ਦਾ ਮੌਕਾ ਦਿਓ, ਉਹਨਾਂ ਨੂੰ ਰੋਕੋ ਨਹੀਂ, ਕਿਉਂਕਿ ਬੇਟੀਆਂ ਬਹੁਤ ਕੁਛ ਕਰ ਸਕਦੀਆਂ, ਤੁਹਾਡਾ ਨਾਮ ਬਹੁਤ ਰੋਸ਼ਨ ਕਰ ਸਕਦੀਆਂ, ਦੇਖਣਾ ਤੁਸੀਂ ਕਿ ਬੇਟੀਆਂ ਨਾਮ ਨੂੰ ਬਦਨਾਮ ਕਰਦੇ ਨੇ, ਬੇਟੀਆਂ ਨਾਮ ਨੂੰ ਰੋਸ਼ਨ ਵੀ ਬਹੁਤ ਕਰ ਦਿੰਦੀਆਂ ਨੇ। ਤੇ ਮੈਂ ਉਹਨਾਂ ਨੂੰ ਇਹ ਕਹਾਂਗੀ ਕਿ ਆਪਣੀ ਬੇਟੀ ਦਾ ਨਾਲ ਸਪੋਰਟ ਕਰੋ, ਉਹਨਾਂ ਨਾਲ ਖੜੇ ਹੋ, ਉਹਨੂੰ ਵਿਸ਼ਵਾਸ ਦਿਲਾਓ ਕਿ ਹਾਂ ਤੂੰ ਕੁਛ ਕਰ ਸਕਦੀ ਹੈ।
ਜੀ ਜੀ, ਨਵਜੋਤ, ਸਾਡੀਆਂ ਤੇ ਦੁਨੀਆ ਭਰ ਵਿੱਚ ਸੁਣ ਰਹੇ ਸਰੋਤਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ। ਅਕਾਲ ਪੁਰਖ ਕਰੇ ਕਿ ਤੁਸੀਂ ਆਪਣੀ ਅੱਗੇ ਫਿਊਚਰ ਵਿੱਚ ਹੋਰ ਜਿੱਤ ਦੇ ਝੰਡੇ ਕੱਢੋ ਤੇ ਪੰਜਾਬਣਾਂ ਦਾ ਮੁਕਾਮ ਹੋਰ ਉੱਚਾ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਨਾਲ ਆਨਲਾਈਨ।
ਥੈਂਕ ਯੂ, ਥੈਂਕ ਯੂ ਸਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ।
ਜੀ ਦੋਸਤੋ, ਲੋ ਜੀ, ਇਹ ਸੀ ਨਵਜੋਤ ਕੌਰ ਦੇ ਨਾਲ ਇੱਕ ਮੁਲਾਕਾਤ। ਨਵਜੋਤ ਕੌਰ ਜਿਹਨੇ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤਿਆ ਤੇ ਆਪਣਾ, ਆਪਣੇ ਇਲਾਕੇ ਦਾ, ਆਪਣੇ ਪਰਿਵਾਰ ਦਾ, ਆਪਣੇ ਸੂਬੇ ਦਾ, ਆਪਣੇ ਦੇਸ਼ ਦਾ ਨਾਮ ਜਿਹੜਾ ਆ ਉਹ ਦੁਨੀਆ ਭਰ ਦੇ ਵਿੱਚ ਉਹਨੇ ਰੋਸ਼ਨ ਕੀਤਾ। ਸੋ ਇਸ ਧੀ ਰਾਣੀ ਦੇ ਉੱਤੇ ਮਾਣ ਜਿਹੜਾ ਆ ਉਹ ਕਰਨਾ ਬਣਦਾ ਤੇ ਇੱਕ ਵਧੀਆ ਮੁਲਾਕਾਤ ਮੈਨੂੰ ਲੱਗਦਾ, ਕਿਉਂਕਿ ਬਹੁਤ ਸਾਰੇ ਜਿਹੜੇ ਤਜਰਬੇ ਆ ਉਹਨੇ ਇਸ ਮੁਲਾਕਾਤ ਦੇ ਨਾਲ ਸਾਡੇ ਨਾਲ ਸਾਂਝੇ ਕੀਤੇ ਆ, ਔਰ ਜੋ ਵੀ ਇਸ ਮੁਕਾਮ ਤੱਕ ਪਹੁੰਚਣ ਦੇ ਵਿੱਚ ਉਹਦੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ, ਜਿਸ ਤਰ੍ਹਾਂ ਦੇ ਉਹਦੇ ਤਜਰਬੇ ਰਹੇ, ਉਹ ਸਾਰਾ ਕੁਛ ਉਹਨੇ ਇਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ, ਔਰ ਉਮੀਦ ਕਰਦੀ ਹਾਂ ਕਿ ਜ਼ਰੂਰ ਤੁਹਾਨੂੰ ਇਹ ਮੁਲਾਕਾਤ ਪਸੰਦ ਆਈ ਹੋਣੀ ਹੈ। ਤੇ ਨਾਲ ਹੀ ਨਾਲ ਦੱਸਦੀ ਜਾਵਾਂ ਦੋਸਤੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੋਂ ਰੁਪਿੰਦਰ ਕੌਰ ਜਿਹੜੀ ਕਿ ਕਾਮਨਵੈਲਥ ਗੇਮਸ ਦੇ ਵਿੱਚ ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰ ਰਹੀ ਹੈ ਔਰ ਸਾਡੇ ਲਈ ਉਹ ਵੀ ਬਹੁਤ ਹੀ ਮਾਣ ਮੱਤੀ ਮੁਟਿਆਰ ਹੈ ਕਿਉਂਕਿ ਉਸਨੇ ਬਹੁਤ ਸਾਰੇ ਪਹਿਲਾਂ ਵੀ ਜਿਹੜੇ ਮੈਡਲਸ ਆ ਉਹ ਆਸਟ੍ਰੇਲੀਆ ਦੀ ਝੋਲੀ ਪਵਾਏ ਆ ਔਰ ਹੁਣ ਇੱਕ ਵਾਰ ਫਿਰ ਉਹ ਕਾਮਨਵੈਲਥ ਗੇਮਸ ਦੇ ਵਿੱਚ ਆਸਟ੍ਰੇਲੀਆ ਨੂੰ ਵੀ ਰਿਪ੍ਰੈਜ਼ੈਂਟ ਕਰ ਰਹੀ ਹੈ ਤੇ ਨਾਲ ਹੀ ਨਾਲ ਸਾਡੇ ਸਾਰੇ ਪੰਜਾਬੀ ਭਾਈਚਾਰੇ ਦੇ ਲਈ ਵੀ ਮਾਣ ਬਣੀ ਹੋਈ ਹੈ ਔਰ ਬਹੁਤ ਸਾਰੀਆਂ ਦੁਆਵਾਂ ਨੇ ਉਹਦੇ ਨਾਲ ਤੇ ਬਹੁਤ ਸਾਰਾ ਜਿਹੜਾ ਭਾਈਚਾਰਾ ਆ ਉਹ ਦੁਨੀਆਂ ਭਰ ਦੇ ਵਿੱਚ ਉਹਨੂੰ ਸਪੋਰਟ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇੱਕ ਹੋਰ ਮੁਕਾਬਲੇ ਦੇ ਲਈ ਜਾਵੇਗੀ ਪਰ ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਨਾਲ ਵੀ ਇੱਕ ਮੁਲਾਕਾਤ ਜਿਹੜੀ ਆ ਉਹ ਅਸੀਂ ਤੁਹਾਡੀ ਕਰਵਾਈਏ ਤੇ ਕਿਸ ਤਰ੍ਹਾਂ ਦੇ ਉਹਦੇ ਹੁਣ ਤੱਕ ਤਜਰਬੇ ਰਹੇ ਔਰ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਆ ਉਹ ਭਾਈਚਾਰੇ ਤੋਂ ਉਸਨੂੰ ਮਿਲਿਆ ਔਰ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਉਹਦੇ ਤਜਰਬੇ ਜਿਹੜੇ ਆ ਕਿਸ ਤਰ੍ਹਾਂ ਵੱਖਰੇ ਸੀਗੇ ਇਸ ਬਾਬਤ ਅਸੀਂ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਨਾਲ ਮੁਲਾਕਾਤ ਕਰਕੇ ਗੱਲਬਾਤ ਦੇ ਵਿੱਚ ਲਵਾਂਗੇ ਸੋ ਹੁਣ ਇੱਕ ਥੋੜਾ ਜਿਹਾ ਚੇਂਜ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਹਨਾ ਕਿਉਂਕਿ ਗੱਲਾਂ ਬਾਤਾਂ ਜਿਹੜੀਆਂ ਥੋੜੀਆਂ ਜਿਹੀਆਂ ਲੰਬੀਆਂ ਹੋ ਜਾਂਦੀਆਂ ਔਰ ਗੱਲਬਾਤ ਜਿਹੜੀ ਅੱਜ ਅਸੀਂ ਵੁਮੈਨ ਇੰਪਾਵਰਮੈਂਟ ਤੇ ਕਰਨੀ ਚਾਹਾਂਗੇ ਭਾਵੇਂ ਥੋੜੀ ਜਿਹੀ ਛੋਈਏ ਪਰ ਛੋਵਾਂਗੇ ਜ਼ਰੂਰ ਕਿਉਂਕਿ ਪਿਛਲੇ ਦਿਨੀ ਅਸੀਂ ਇੰਟਰਨੈਸ਼ਨਲ ਵੁਮੈਨ ਡੇ ਵੀ ਮਨਾਇਆ ਤੇ ਉਸ ਤੋਂ ਬਾਅਦ ਕਿੱਦਾਂ ਦੇ ਜਿਹੜੇ ਹਾਲਾਤ ਨੇ ਔਰ ਕਿੱਦਾਂ ਦੀ ਸਾਡੀ ਸੋਚ ਹੈ ਕੀ ਸੋਚਦੇ ਹਾਂ ਅੱਜ ਦੇ ਦੌਰ ਦੇ ਵਿੱਚ ਹਨਾ ਇਹ ਸਾਰੇ ਵਿਚਾਰ ਅਸੀਂ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ ਪਰ ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ ਗੀਤ ਤੋਂ ਬਾਅਦ ਥੋੜੀ ਜਿਹੀ ਤੁਸੀਂ ਵੀ ਐਨਰਜੀ ਜਿਹੜੀ ਆ ਉਹ ਹਾਸਲ ਕਰ ਲਓਗੇ ਹਨਾ ਤੇ ਥੋੜੇ ਜਿਹੇ ਅਸੀਂ ਵੀ ਫਿਰ ਐਨਰਜੈਟਿਕ ਹੋ ਕੇ ਆਉਂਦੇ ਹਾਂ ਆਪਣੇ ਵਿਸ਼ੇ ਦੇ ਨਾਲ ਸਿਮਰਦੀਪ ਕੌਰ ਹੋਰਾਂ ਦੇ ਨਾਲ
ਤੇਰਾ ਕੋਈ ਮੁੱਲੇਰਾ ਨੀ ਤੇਰਾ ਕੋਈ ਤੁਲਨਾ ਤੇਰਾ ਕੋਈ ਮੁੱਲੇਰਾ ਨੀ ਤੇਰਾ ਕੋਈ ਤੁਲਨਾ ਨਖਰਾ ਨਾ ਚੱਲਿਆ ਜਾਵੇ ਨੀ ਕੁੜੀਏ ਪੰਜਾਬ ਦੀ ਨੀ ਕੁੜੀਏ ਪੰਜਾਬ ਦੀ ਤੇਰਾ ਕੋਈ ਮੁੱਲੇਰਾ ਨੀ ਤੇਰਾ ਕੋਈ ਤੁਲਨਾ ਤੇਰਾ ਕੋਈ ਮੁੱਲੇਰਾ ਨੀ ਤੇਰਾ ਕੋਈ ਤੁਲਨਾ ਨਖਰਾ ਨਾ ਚੱਲਿਆ ਮਾਰ ਕੇ ਜਵਾਨੀ ਤੈਨੂੰ ਚੜਗੀ ਨੀ ਮੱਝੀਆਂ ਦੇ ਡੋਕੇ ਚੁੰਗ ਕੇ ਨੀ ਮੱਝੀਆਂ ਦੇ ਡੋਕੇ ਚੁੰਗ ਕੇ ਹੋਰ ਦੇਖਦੇ ਕੋਈ ਸਦਾ ਰਹਿੰਦੇ ਨੀ ਲਈਏ ਤੁਰੇ ਤੋਂ ਚੁੰਗ ਕੇ ਨੀ ਲਈਏ ਤੁਰੇ ਤੋਂ ਚੁੰਗ ਕੇ ਪੈਰੀ ਚਾਂਜਰੀ ਸੋਰੇ ਜਿਹਾ ਪਾਵੇ ਕੁੜੀਏ ਪੰਜਾਬ ਚੁੰਨੀ ਚੋਂ ਮੁੱਖ ਇਉਂ ਲੱਗਦਾ ਚੁੰਨੀ ਚੋਂ ਮੁੱਖ ਇਉਂ ਲੱਗਦਾ ਕੌਣ ਕੱਚ ਦੀ ਸੁਰਾਹੀ ਵਰਗੀ ਵਿੱਚੋਂ ਨੀ ਦਿਸੇ ਸਾਵਗਦਾ ਵਿੱਚੋਂ ਨੀ ਦਿਸੇ ਸਾਵਗਦਾ ਗੁੱਤ ਨਾਗੜੀ ਕਈ ਵਾਰੀ ਖਾਵੇ
ਜੀ ਦੋਸਤੋ ਗੀਤ ਤੁਹਾਡੀ ਨਜ਼ਰ ਕੀਤਾ ਤੇ ਗੱਲ ਪੰਜਾਬ ਦੀ ਕੁੜੀ ਦੀ ਹੋ ਕੇ ਹਟੀ ਸੀ ਤੇ ਗੀਤ ਜਿਹੜਾ ਉਹ ਵੀ ਪੰਜਾਬ ਦੀ ਕੁੜੀ ਦੇ ਬਾਰੇ ਹੀ ਆਪਾਂ ਤੁਹਾਨੂੰ ਸੁਣਾ ਦਿੱਤਾ ਉਮੀਦ ਕਰਦੇ ਹਾਂ ਪਸੰਦ ਆਇਆ ਹੋਣਾ ਤੇ ਹੁਣ ਜਿਹੜੀ ਗੱਲਬਾਤ ਆ ਉਹ ਵੀ ਆਪਾਂ ਕੁੜੀਆਂ ਦੇ ਉੱਤੇ ਔਰਤਾਂ ਦੇ ਉੱਤੇ ਹੀ ਕਰਨ ਜਾ ਰਹੇ ਹਾਂ ਤੇ ਇਸ ਗੱਲਬਾਤ ਦੇ ਵਿੱਚ ਇਸ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਸਿਮਰਦੀਪ ਕੌਰ ਹੋਰੀ ਸ਼ਿਰਕਤ ਕਰ ਚੁੱਕੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਸਿਮਰਦੀਪ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਰੇ ਲਿਸਨਰਸ ਨੂੰ ਸਾਰੀ ਟੀਮ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੱਦਾਂ ਕਿ ਆਪਾਂ ਅਮਰਦੀਪ ਜੀ ਗੱਲ ਕਰਨ ਸਾਡਾ ਜਿਹੜਾ ਟੋਪਿਕ ਆ ਉਹ ਹੈਗਾ ਵਿਮੈਨਸ ਇੰਪਾਵਰਮੈਂਟ ਤੇ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਜਿੱਦਾਂ ਕਈ ਲੋਕ ਸਮਝਦੇ ਆ ਕਿ ਬਹੁਤ ਤਰੱਕੀ ਕਰ ਲਈ ਹੈ ਜਾਂ ਕਿੱਦਾਂ ਆਪਾਂ ਸਮਝਦੇ ਹਾਂ ਕਿ ਅੱਜ ਕੱਲ ਔਰਤ ਦਾ ਯੁੱਗ ਹੈ ਜਾਂ ਪਰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਮੈਨੂੰ ਲੱਗਦਾ ਕਿ ਸਾਡੀ ਸੋਚ ਜਿਹੜੀ ਹੈ ਅਜੇ ਵੀ ਉਹੀ ਪੁਰਾਣੀ ਵਾਲੀ ਤੇ ਉੱਥੇ ਹੀ ਅੜੀ ਹੋਈ ਹੈ ਜਿੰਨਾ ਜਿੰਨਾ ਵੀ ਅਸੀਂ ਆਪਣੇ ਆਪ ਨੂੰ ਮਾਡਰਨ ਕਹਿ ਲਈਏ ਜਾਂ ਜਿੰਨਾ ਵੀ ਆਪਣੇ ਆਪ ਨੂੰ ਅਸੀਂ ਗਾਂਹ ਵਧੂ ਕਹਿ ਲਈਏ ਪਰ ਕਿਤੇ ਨਾ ਕਿਤੇ ਜਿਹੜਾ ਵਿਮੈਨ ਦਾ ਹਿਸਾਬ ਹੈ ਜੋ ਔਰਤਾਂ ਦਾ ਸਮਾਜਿਕ ਤੌਰ ਤੇ ਕਹਿ ਲਓ ਜਾਂ ਕਿੱਦਾਂ ਉਹ ਸਾਡੀ ਜਿਹੜੀ ਸੋਚ ਆ ਉਹ ਕਦੀ ਵੀ ਜਿਹੜੀ ਹੈ ਸਿਰਫ ਇਹ ਹੈ ਕਿ ਮਾਡਰਨਾਈਜੇਸ਼ਨ ਦੇ ਨਾਂ ਤੇ ਅਸੀਂ ਜਿਹੜੀਆਂ ਗਲਤ ਕਹਿ ਲਓ ਵੀ ਜਿਹੜੀਆਂ ਇੱਕ ਕਹਿ ਲਓ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਮੋਢੇ ਤੇ ਬੰਦੂਕ ਰੱਖ ਕੇ ਚਲਾਉਣ ਵਾਲਾ ਹਿਸਾਬ ਹੈ ਸਿਰਫ ਇੱਕ ਮਾਡਰਨਾਈਜੇਸ਼ਨ ਦਾ ਆਪਾਂ ਮੋਢੇ ਤੇ ਚੁੱਕੀ ਹੋਈ ਹੈ ਬੰਦੂਕ ਉਹਦੇ ਜਿਹੜੀ ਆਪਾਂ ਗਲਤ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਅਪਣਾਈ ਜਾ ਰਹੇ ਹਾਂ ਜਿੱਦਾਂ ਕਹਿ ਲਓ ਵੀ ਇਹ ਸਿਰਫ ਇੱਕ ਮਾਡਰਨਾਈਜੇਸ਼ਨ ਦੇ ਨਾਮ ਤੇ ਆਪਾਂ ਕੱਪੜੇ ਛੋਟੇ ਕਰ ਲਏ ਨੇ ਅਸੀਂ ਆਪਣੀ ਭਾਸ਼ਾ ਜਿਹੜੀ ਆ ਉਹ ਪੰਜਾਬੀ ਤੋਂ ਇੰਗਲਿਸ਼ ਕਰ ਲਈ ਹੈ ਜਿਹੜੀ ਆਪਾਂ ਪਰ ਜਿਹੜੇ ਕਿ ਮਾਡਰਨਾਈਜੇਸ਼ਨ ਸਮਾਜ ਦੇ ਵਿੱਚ ਜਿਹੜੇ ਗੁਣ ਨੇ ਜਿਹਨੂੰ ਐਕਚੁਲੀ ਆਪਾਂ ਮਾਡਰਨਾਈਜੇਸ਼ਨ ਕਹਿੰਦੇ ਹਾਂ ਜਿਹੜਾ ਕਿ ਜਿਹੜੇ ਮੁਲਕ ਸੋਚਦੇ ਨੇ ਕਿ ਅੱਜ ਤੋਂ 50 ਸਾਲ ਬਾਅਦ ਕੀ ਹੋਣਾ ਆ ਉਦੋਂ ਕਿਸ ਤਰ੍ਹਾਂ ਦੇ ਉਦੋਂ ਮਾਹੌਲ ਹੋਏਗਾ ਤੇ ਆਪਾਂ ਉਸ ਮਾਹੌਲ ਨਾਲ ਕਿਸ ਤਰ੍ਹਾਂ ਡੀਲ ਕਰਨਾ ਅਸਲ ਚ ਮਾਡਰਨਾਈਜੇਸ਼ਨ ਜਿਹੜੀ ਉਹ ਇਹ ਚੀਜ਼ ਆ ਪਰ ਜਿਹੜੀ ਸਾਡੇ ਕਹਿ ਲਓ ਵੀ ਸਮਾਜ ਦੀ ਮਾਡਰਨਾਈਜੇਸ਼ਨ ਉਹ ਸਿਰਫ ਇੱਥੋਂ ਤੱਕ ਹੀ ਸੀਮਤ ਰਹਿ ਗਈ ਕਿ ਅਸੀਂ ਕੱਪੜੇ ਕਿੱਦਾਂ ਦੇ ਪਾਉਣੇ ਆ ਅਸੀਂ ਘੜੀਆਂ ਕਿੱਦਾਂ ਦੀ ਲਾਉਣੀਆਂ ਜਾਂ ਕੁਛ ਜਾਂ ਜੇ ਕਹਿ ਲਓ ਕਿ ਜਿੱਥੋਂ ਤੱਕ ਔਰਤ ਦੀ ਹੋਂਦ ਦਾ ਸਵਾਲ ਹੈ ਥੋੜਾ ਬਹੁਤ ਮੈਂ ਕਹਾਂਗੀ ਜ਼ਰੂਰ ਕਿਤੇ ਨਾ ਕਿਤੇ ਜਾਂ ਕਿਸੇ ਕਿਸੇ ਘਰ ਦੇ ਵਿੱਚ ਜਾਂ ਕਹਿ ਲਓ ਵੀ ਜੇ ਆਪਾਂ 100 ਘਰਾਂ ਦੀ ਗੱਲ ਆਈਏ ਤੇ 2-4 ਘਰਾਂ ਦੇ ਵਿੱਚ ਜ਼ਰੂਰ ਉਸ ਮੈਂ ਕਹਾਂਗੀ ਕਿ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ ਪਰ ਮੋਸਟਲੀ ਜਿਹੜੇ ਘਰ ਨੇ ਕਿਉਂਕਿ ਜਿੱਦਾਂ ਦੇ ਆਪਾਂ ਸਮਾਜ ਵਿੱਚ ਇੱਥੇ ਰਹਿੰਦੇ ਹਾਂ ਜੋ ਮੇਰੇ ਆਲੇ ਦੁਆਲੇ ਮੈਂ ਦੇਖਦੀ ਹਾਂ ਔਰਤਾਂ ਦੇ ਨਾਲ ਜੋ ਵਾਪਰਦਾ ਜੋ ਕੁਛ ਜਿੱਦਾਂ ਅਸੀਂ ਥੋੜਾ ਬਹੁਤ ਡੋਮੈਸਟਿਕ ਵਾਇਲੈਂਸ ਤੇ ਵੀ ਕੰਮ ਕਰਦੇ ਹਾਂ ਤੇ ਕਦੀ ਕਦੀ ਏਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਕਿ ਤੁਹਾਡੀ ਰੂਹ ਕੰਮ ਜਾਊਗੀ ਸੁਣ ਕੇ ਕਿ ਏਦਾਂ ਦਾ ਮਾਹੌਲ ਵੀ ਕਈਆਂ ਦੇ ਘਰਾਂ ਚ ਹੁੰਦਾ ਹੈ ਜਾਂ ਕਿੱਦਾਂ ਤੇ ਮੈਨੂੰ ਕਦੀ ਕਦੀ ਏਦਾਂ ਲੱਗਦਾ ਕਿ ਉਹ ਜਿਹੜੀ ਵਿਮਨ ਤੇ ਜਾਂ ਉਸ ਔਰਤ ਤੇ ਜੋ ਕੁਛ ਵੀ ਬੀਤ ਰਿਹਾ ਆ ਉਹ ਹੀ ਸਾਡਾ ਫਿਊਚਰ ਕੱਲ ਨੂੰ ਏਦਾਂ ਹੁੰਦਾ ਹੈ ਕਿ ਜੋ ਸਾਡੇ ਘਰ ਚ ਬੱਚੇ ਦੇਖ ਰਹੇ ਹੁੰਦੇ ਆ ਜੋ ਉਹਨਾਂ ਦਾ ਬੇਟਾ ਜਾਂ ਬੇਟੀ ਜਾਂ ਕੋਈ ਵੀ ਜਿਹੜਾ ਘਰ ਚ ਜਿਹੜੇ ਬੱਚੇ ਉਸ ਚੀਜ਼ ਨੂੰ ਫੋਲੋ ਕਰ ਰਹੇ ਹੋਣਗੇ ਉਹਨਾਂ ਦੇ ਦਿਮਾਗ ਦੇ ਉੱਪਰ ਜਾਂ ਉਹਨਾਂ ਦੀ ਸੋਚ ਦੇ ਉੱਤੇ ਕਿੱਦਾਂ ਦਾ ਅਸਰ ਉਹ ਚੀਜ਼ ਛੱਡਦੀ ਹੈ ਕਿ ਜਦੋਂ ਕੱਲ ਨੂੰ ਆਪਾਂ ਇੱਕ ਕਹਿ ਲਓ ਵੀ ਅਗਾਂਹ ਵਧੂ ਸਮਾਜ ਦੀ ਜਿਹੜੀ ਗੱਲ ਆ ਜਦੋਂ ਅਸੀਂ ਕਰਦੇ ਹਾਂ ਤੇ ਉਹ ਜਿਹੜੀ ਚੀਜ਼ ਹੈ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਸਿਖਾਉਂਦੇ ਹਾਂ ਤੇ ਜਦੋਂ ਅਸੀਂ ਘਰ ਦੇ ਵਿੱਚ ਅਸੀਂ ਆਪਣੀ ਔਰਤ ਦੀ ਇੱਜ਼ਤ ਕਰਨੀ ਨਹੀਂ ਜਾਣਦੇ ਅਸੀਂ ਘਰ ਚਾਹੇ ਉਹ ਮਾਂ ਆ ਚਾਹੇ ਉਹ ਭੈਣ ਆ ਚਾਹੇ ਉਹ ਪਤਨੀ ਆ ਜਦੋਂ ਅਸੀਂ ਘਰ ਚ ਆਪਣੀ ਇੱਕ ਔਰਤ ਦੀ ਇੱਜ਼ਤ ਨਹੀਂ ਕਰ ਸਕਦੇ ਉਹ ਜਿਹੜੀ ਸਿਰਜਣਾ ਹੈ ਉਹ ਉੱਥੇ ਹੀ ਕਿਤੇ ਨਾ ਕਿਤੇ ਗਵਾਚ ਜਾਂਦੀ ਹੈ ਕਿਉਂਕਿ ਬੱਚੇ ਉਹੀ ਸਿੱਖਦੇ ਨੇ ਜੋ ਅਸੀਂ ਉਹਨਾਂ ਨੂੰ ਦਿਖਾਉਂਦੇ ਆ ਜਾਂ ਅਸੀਂ ਉਹਨਾਂ ਨੂੰ ਜੋ ਅਸੀਂ ਸਿਖਾਉਂਦੇ ਹਾਂ ਉਹ ਤੇ ਨਹੀਂ ਸਿੱਖਦੇ ਪਰ ਜੋ ਅਸੀਂ ਉਹਨਾਂ ਨੂੰ ਦਿਖਾਉਂਦੇ ਹਾਂ ਉਹ ਬਹੁਤ ਛੇਤੀ ਉਹ ਸਿੱਖ ਜਾਂਦੇ ਸੋ ਕਿਤੇ ਨਾ ਕਿਤੇ ਸਾਡੀ ਜਿਹੜੀ ਸੋਚ ਹੈ ਮੈਂ ਕਹਾਂਗੀ ਵੀ ਕੱਪੜਿਆਂ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਜਿਹੜੀ ਹੈ ਉਹ ਬਦਲਣੀ ਚਾਹੀਦੀ ਹੈ ਸਾਡੀ ਜਿਹੜੀ ਸੋਚ ਹੈ ਜਦੋਂ ਤੱਕ ਉਹ ਮਾਡਰਨ ਨਹੀਂ ਹੋਏਗੀ ਸਾਡੇ ਜਾਂ ਕਹਿ ਲਓ ਵੀ ਕੱਪੜੇ ਚੇਂਜ ਕਰਨ ਨੂੰ ਜਾਂ ਸਾਡੀ ਭਾਸ਼ਾ ਨੂੰ ਬਦਲਣ ਨੂੰ ਉਹ ਇੱਕ ਮਾਡਰਨਾਈਜੇਸ਼ਨ ਦਾ ਆਪਾਂ ਨਾਂ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਔਰਤ ਦੀ ਹਾਲਤ ਹੈ ਜੇ ਦੇਖਿਆ ਜਾਵੇ ਤੇ ਜੇ ਸੋਚ ਜਿਹੜੀ ਸੋਚ ਅੱਜ ਵੀ ਉੱਥੇ ਹੀ ਹੈ ਜਿੱਥੋਂ ਅਸੀਂ ਸ਼ੁਰੂ ਹੋਏ ਸੀਗੇ ਅਸੀਂ ਸਿਰਫ ਇੱਕ ਝੰਡਾ ਜ਼ਰੂਰ ਲੈ ਕੇ ਮਾਡਰਨਾਈਜੇਸ਼ਨ ਦਾ ਤੁਰੇ ਫਿਰਦੇ ਹਾਂ ਕਿ ਹਾਂ ਅਸੀਂ ਔਰਤ ਨੂੰ ਹੱਕ ਦੇਣੇ ਔਰਤ ਨੂੰ ਆਹ ਕਰਨਾ ਇੱਕ ਉਹ ਕਰਨਾ ਪਰ ਬਹੁਤ ਸਾਰੇ ਘਰਾਂ ਦੇ ਵਿੱਚ ਕਦੀ ਕਦੀ ਬਹੁਤ ਜ਼ਿਆਦਾ ਅਮਰਦੀਪ ਜੀ ਮੇਰੇ ਥੋੜੇ ਦਿਨ ਪਹਿਲਾਂ ਹੀ ਜਿੱਦਾਂ ਗੱਲ ਹੋ ਰਹੀ ਸੀਗੀ ਵਿਮੈਨਸ ਡੇ ਉੱਤੇ ਤੇ ਜਿੱਦਾਂ ਕੁਛ ਫਰੈਂਡ ਨਾਲ ਇੱਦਾਂ ਗੱਲ ਹੋਈ ਜਿੱਦਾਂ ਕੰਮ ਤੇ ਵੀ ਕਹਿ ਲੋ ਜਾਂ ਹੋਰ ਕਈ ਤਰੀਕਿਆਂ ਨਾਲ ਮੁਲਾਕਾਤਾਂ ਹੋਈਆਂ ਤੇ ਜਿੱਥੋਂ ਗੱਲ ਸ਼ੁਰੂ ਹੁੰਦੀ ਸੀ ਮਾਡਰਨਾਈਜੇਸ਼ਨ ਦੀ ਕਹਿ ਲੋ ਜਾਂ ਇੰਪਾਵਰਮੈਂਟ ਦੀ ਜਾਂ ਵਿਮੈਨਸ ਡੇ ਦੀ ਗੱਲ ਕਰ ਲੋ ਤੇ ਉਹਨਾਂ ਜਿੱਥੇ ਆਪਾਂ 10 ਜਾਣੇ ਬੈਠੇ ਹਾਂ ਉੱਥੇ 4-5 ਦਾ ਇਹੀ ਕਹਿਣਾ ਸੀਗਾ ਕਾਹਦੀ ਇੰਪਾਵਰਮੈਂਟ ਜਾਂ ਕਾਹਦੀ ਮਾਡਰਨਾਈਜੇਸ਼ਨ ਅਸੀਂ ਤਾਂ ਉੱਥੇ ਦਾ ਉੱਥੇ ਹੀ ਖੜੇ ਹਾਂ ਅੱਜ ਵੀ ਉਹੀ ਗੱਲਾਂ ਸੁਣਨ ਨੂੰ ਮਿਲਦੀਆਂ ਜੀ ਅੱਜ ਵੀ ਉਹੀ ਤਰੀਕੇ ਆ ਘਰ ਚ ਕੁੜੀ ਕਿਉਂ ਪੈਦਾ ਹੋ ਗਈ ਘਰ ਚ ਔਰਤ ਦਾ ਹੋਣ ਮਤਲਬ ਕਹਿਣ ਨੂੰ ਗੱਲ ਇਹ ਆ ਕਿ ਆਪਾਂ ਭਾਵੇਂ ਬਾਹਰਲੇ ਮੁਲਕਾਂ ਚ ਵੀ ਆ ਗਏ ਆ ਭਾਵੇਂ ਅਸੀਂ ਜਿੱਦਾਂ ਮਰਜ਼ੀ ਹਨਾ ਵੱਡੇ ਵੱਡੇ ਘਰ ਸਭ ਕੁਛ ਗੱਡੀਆਂ ਐਵਰੀਥਿੰਗ ਪਰ ਜਿਹੜੀ ਇੱਕ ਸੋਚ ਆ ਖਾਸ ਕਰਕੇ ਜਦੋਂ ਘਰ ਦੇ ਵਿੱਚ ਇੱਕ ਔਰਤ ਵਿਆਹ ਕੇ ਆਉਂਦੀ ਹੈ ਤੇ ਖਾਸ ਕਰਕੇ ਜਦੋਂ ਇੱਕ ਤੋਂ ਬਾਅਦ 2 ਕੁੜੀਆਂ ਜਾਂ 3 ਕੁੜੀਆਂ ਹੋ ਜਾਣ ਤੇ ਉਹ ਇੱਕ ਬਹੁਤ ਹੀ ਵੱਖਰਾ ਜਿਹਾ ਘਰ ਚ ਮਾਹੌਲ ਇੱਕ ਡਿਪਰੈਸ਼ਨ ਦਾ ਮਾਹੌਲ ਹੋ ਜਾਂਦਾ ਹੈ ਜਾਂ ਉਸ ਔਰਤ ਨੂੰ ਜੋ ਕੁਛ ਉਹ ਝੱਲਣਾ ਪੈਂਦਾ ਆ ਉਹ ਸਿਰਫ ਮੈਂ ਤੇ ਇਹੀ ਕਹਾਂਗੀ ਵੀ ਸਿਰਫ ਹੋਈ ਜਾਣ ਸਕਦੀ ਹੈ ਜਿਹੜਾ ਜਿਹਦੇ ਉੱਤੇ ਇਹ ਕੁਛ ਵਾਪਰਦਾ। ਜੀ ਅਮਰਦੀਪ ਜੀ,
ਜੀ ਬਿਲਕੁਲ ਸਹਿਮਤ ਆ ਮੈਂ ਤੁਹਾਡੇ ਨਾਲ। ਸਿਮਰ ਦੀ ਫਸਲ ਦੇ ਵਿੱਚ ਗੱਲ ਇਹੀ ਆਉਂਦੀ ਆ ਕਿ ਉਸ ਸਿਚੁਏਸ਼ਨ ਦੇ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਹੁੰਦਾ। ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਸੋਚ ਸਾਡੀ ਆ ਉਹ ਉੱਥੇ ਦੀ ਉੱਥੇ, ਅਸੀਂ ਪਹਿਰਾਵਾ ਬਦਲ ਲਿਆ, ਅਸੀਂ ਆਪਣੇ ਆਪ ਨੂੰ ਆਧੁਨਿਕ ਹੋਣ ਦਾ ਦਿਖਾਵਾ ਜਿਹੜਾ ਆ ਜਾਂ ਭਰਮ ਜਿਹੜਾ ਉਹ ਜ਼ਰੂਰ ਪਾ ਲਿਆ,
ਬਿਲਕੁਲ ਬਿਲਕੁਲ,
ਪਰ ਅਸੀਂ ਅਜੇ ਵੀ ਆਪਣੀ ਸੋਚ ਨਹੀਂ ਬਦਲ ਸਕੇ। ਸੋ ਇੱਕ ਨਾ ਮੈਨੂੰ ਪਿੱਛੇ ਜੇ ਘਟਨਾ ਸੀ, ਮਤਲਬ ਇਸੇ ਤਰ੍ਹਾਂ ਇੱਕ ਸੋਸ਼ਲ ਸਰਕਲ ਦੇ ਵਿੱਚ ਬੈਠੇ ਆ, ਗੱਲਬਾਤ ਚੱਲ ਰਹੀ ਸੀ, ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਸਕੈਜੂਲ ਆ ਵੀਕਐਂਡ ਦਾ ਬੜਾ ਬਿਜ਼ੀ ਸੀਗਾ ਹਨਾ, ਅਸੀਂ ਪਾਰਟੀਜ਼ ਚ ਗਏ ਹੋਏ ਸੀਗੇ, ਔਰ ਜਿਵੇਂ ਪਿਛਲੇ ਦਿਨੀ ਵੈਲੇਨਟਾਈਨ ਲੰਘ ਕੇ ਗਿਆ, ਔਰ ਵੈਲੇਨਟਾਈਨ ਡੇ ਤੇ ਤੁਸੀਂ ਦੇਖਦੇ ਹੋ ਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਜ਼ ਆ ਉਹ ਆਰਗੇਨਾਈਜ਼ ਕੀਤੀਆਂ ਜਾਂਦੀਆਂ।
ਤੇ
ਮੈਂ ਜਸਟ ਉਹਨਾਂ ਨੂੰ
ਹੈਲੋ
ਹੈਲੋ ਮੈਨੂੰ ਲੱਗਦਾ ਕਿ ਕੱਟਿਆ ਗਿਆ ਸੀ। ਸੋ ਮੈਂ ਜਿਹੜਾ ਮੈਂ ਸਿਰਫ ਉਹਨਾਂ ਨੂੰ ਇਹੀ ਪੁੱਛਿਆ ਸੀਗਾ ਕਿ ਜਿਹੜੀ ਵੈਲੇਨਟਾਈਨ ਡੇ ਦੀ ਪਾਰਟੀ ਆ ਉਹ ਤੁਸੀਂ ਕਿਵੇਂ ਮਨਾਉਂਦੇ ਹੋ ਨਾ। ਉਹਨਾਂ ਨੇ ਦੱਸਿਆ ਜੀ ਕਿ ਅਸੀਂ ਜਿਵੇਂ ਇੱਕ ਥੀਮ ਡਰੈਸ ਹੁੰਦੀ ਆ ਵੈਸਟਰਨ ਡਰੈਸ ਹਨਾ, ਉਹ ਅਸੀਂ ਸਾਰੇ ਪਾਉਂਦੇ, ਉਹ ਜਿਹਾ ਪਹਿਰਾਵਾ ਸਾਰੇ ਕਪਲਸ ਪਾ ਕੇ ਆਉਂਦੇ ਆ ਹਨਾ, ਔਰ ਉਸ ਤੋਂ ਬਾਅਦ ਫੋਟੋ ਸ਼ੂਟ ਹੁੰਦਾ ਆ, ਫੋਟੋ ਸ਼ੂਟ ਤੋਂ ਬਾਅਦ ਫਿਰ ਸ਼ੈਂਪੇਨ ਜਿਹੜੀ ਆ ਉਹ ਸਾਰੇ ਕਪਲਸ ਜਿਹੜੇ ਲੇਡੀਜ਼ ਵੀ ਔਰ ਮੈਨ ਤੇ ਵੁਮੈਨ ਦੋਵੇਂ ਹਨਾ ਉਹ ਸ਼ੇਅਰ ਕਰਦੇ ਆ, ਤੇ ਉਸ ਤੋਂ ਬਾਅਦ ਫਿਰ ਡਾਂਸ ਵਗੈਰਾ ਹੁੰਦਾ, ਤੇ ਕਹਿੰਦੇ ਵੀ ਬੜਾ ਇੰਜੋਏ ਕਰਦੇ ਆ, ਬਹੁਤ ਅੱਛਾ ਲੱਗਦਾ ਹੈ ਨਾ, ਵੀ ਬਹੁਤ ਘੱਟ ਮੌਕੇ ਆਉਂਦੇ ਆ ਏਦਾਂ ਵੀ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹੋਇਆ ਵੀ ਅਸੀਂ ਇਹੋ ਜਿਹੇ ਕੁਛ ਟਾਈਮ ਜਿਹੜੇ ਸਪੈਂਡ ਕਰੀਏ ਐਜ਼ ਅ ਫੈਮਿਲੀ, ਸਾਨੂੰ ਚੰਗਾ ਲੱਗਿਆ ਨਾ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਨੈਕਸਟ ਪਾਰਟੀ ਦੀ ਗੱਲ ਕੀਤੀ, ਕਹਿੰਦੇ ਇੱਕ ਹੋਰ ਪਾਰਟੀ ਸੀਗੀ ਉਹ ਸੀਗੀ ਬੇਬੀ ਰਿਵੀਲਿੰਗ ਪਾਰਟੀ, ਔਰ ਕਹਿੰਦੇ ਸਾਨੂੰ ਇਹ ਗੱਲ ਸਮਝ ਨਹੀਂ ਆਈ ਕਿ ਬੇਬੀ ਰਿਵੀਲਿੰਗ ਪਾਰਟੀ ਜਿਹੜੀ ਆ ਉਹ ਰੱਖੀ ਗਈ, ਉਹ ਵੀ ਇੱਕ ਕੁੜੀ ਦੇ ਲਈ, ਉਹ ਵੀ ਉਸ ਪਰਿਵਾਰ ਵੱਲੋਂ ਰੱਖੀ ਗਈ ਆ ਜਿਨ੍ਹਾਂ ਦੇ ਪਹਿਲਾਂ ਵੀ ਦੋ ਕੁੜੀਆਂ ਸੀਗੀਆਂ, ਔਰ ਉਸ ਤੋਂ ਬਾਅਦ ਤੀਸਰਾ ਜਿਹੜਾ ਬੇਬੀ ਆ ਉਹਨਾਂ ਨੇ ਰਿਵੀਲ ਕੀਤਾ, ਤੇ ਉਹ ਵੀ ਇੱਕ ਕੁੜੀ ਹਨਾ। ਔਰ ਕਹਿੰਦੇ ਸਾਰਾ ਜਿਹੜਾ ਸਾਡਾ ਸਰਕਲ ਸੀਗਾ ਕਾਫੀ ਹੈਰਾਨ ਸੀ ਕਿ ਪਹਿਲਾਂ ਵੀ ਦੋ ਕੁੜੀਆਂ ਔਰ ਤੀਸਰੀ ਕੁੜੀ ਹੋਣ ਵਾਲੀ ਆ ਉਹਦੇ ਲਈ ਵੀ ਐਡੀ ਵੱਡੀ ਪਾਰਟੀ ਰੱਖ ਦਿੱਤੀ ਆ, ਕਿ ਸਾਡੀ ਸੋਚ ਕਿੱਥੇ ਆ। ਤੇ ਮੈਨੂੰ ਉੱਥੇ ਜਿਹੜੇ ਥੋੜੇ ਜਿਹੇ ਸਵਾਲ ਮੇਰੇ ਉਸ ਵੇਲੇ ਦਿਮਾਗ ਦੇ ਵਿੱਚ ਖੱਟ ਕੇ, ਮੈਂ ਕਿਹਾ ਦੇਖੋ ਜਿਹੜੀ ਵੈਲੇਨਟਾਈਨ ਦੀ ਪਾਰਟੀ ਆ ਉਹਦੇ ਵਿੱਚ ਸਾਨੂੰ ਜਾਮ ਛਲਕਾਉਣੇ ਜਿਹੜੇ ਉਹ ਕਿੰਨੇ ਪਸੰਦ ਆ ਨਾ, ਉਹਨੂੰ ਅਸੀਂ ਆਧੁਨਿਕਤਾ ਦਾ ਨਾਮ ਦੇ ਰਹੇ ਆ, ਠੀਕ ਹੈ। ਔਰ ਦੂਸਰੇ ਪਾਸੇ ਜੇ ਬੇਬੀ ਰਿਵੀਲਿੰਗ ਪਾਰਟੀ ਕੁੜੀ ਦੇ ਲਈ ਕੀਤੀ ਜਾ ਰਹੀ, ਉਹ ਵੀ ਤੀਸਰੀ ਕੁੜੀ ਦੇ ਲਈ ਹਨਾ, ਔਰ ਅਸੀਂ ਔਰਤ ਹੋ ਕੇ ਉਹ ਚੀਜ਼ ਬਰਦਾਸ਼ਤ ਨਹੀਂ ਕਰ ਪਾ ਰਹੇ ਹਨਾ, ਔਰ ਇਹੀ ਸਾਡੀ ਸਭ ਤੋਂ ਵੱਡੀ ਮੈਨੂੰ ਲੱਗਦਾ ਸਿਮਰ ਕਮਜ਼ੋਰੀ ਹੈ ਕਿ ਅਸੀਂ ਸਮੇਂ ਦੇ ਹਾਣ ਦਾ ਹੋਣ ਦਾ ਦਿਖਾਵਾ ਜ਼ਰੂਰ ਕਰ ਰਹੇ ਹਾਂ, ਪਰ ਅਸਲ ਦੇ ਵਿੱਚ ਸਮੇਂ ਦੇ ਹਾਣ ਦੇ ਹੋ ਨਹੀਂ ਰਹੇ, ਆਪਣੀ ਸੋਚ ਦੇ ਨਾਲ, ਆਪਣੇ ਜਿਹੜਾ ਸਾਡਾ ਨਜ਼ਰੀਆ ਆ ਉਹਦੇ ਨਾਲ ਅਸੀਂ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਹਾਂ। ਸੋ ਇਹ ਸਾਡੀਆਂ ਕਮਜ਼ੋਰੀਆਂ ਆ, ਅਸੀਂ ਬਹੁਤ ਸਾਰੇ ਖੌਫ ਪਾਲੇ ਹੋਏ ਆ, ਬਹੁਤ ਸਾਰੇ ਡਰੇ ਆ ਸਾਡੇ ਚ, ਕਿਉਂ ਆ, ਕਿਉਂਕਿ ਅਸੀਂ ਦੂਜਿਆਂ ਨੂੰ ਜਿਸ ਤਰ੍ਹਾਂ ਕਰਦੇ ਦੇਖਦੇ ਆ, ਅੱਗੇ ਵੱਧਦੇ ਦੇਖਦੇ ਆ, ਤੇ ਜੋ ਜੇ ਅਸੀਂ ਨੀ ਉਸ ਤਰ੍ਹਾਂ ਕਰ ਪਾ ਰਹੇ ਤਾਂ ਇਹ ਡਰ ਜਿਹੜਾ ਉਹ ਅਸੀਂ ਦੂਜੇ ਦੇ ਲਈ ਪੈਦਾ ਕਰਦੇ ਆ ਕਿ ਉਹ ਕਿੱਦਾਂ ਕਰ ਰਿਹਾ, ਮਤਲਬ ਉਹ ਕੀ ਕਹਿ ਰਿਹਾ, ਉਹ ਕੀ ਕਹੂਗਾ, ਇਹ ਚੀਜ਼ਾਂ ਜਿਹੜੀਆਂ ਆ ਇਹ ਸਾਡੇ ਲਈ ਸਭ ਤੋਂ ਵੱਡੀ ਰੁਕਾਵਟ ਬਣ ਰਹੀਆਂ।
ਜੀ ਅਮਰਜੀਤ ਜੀ, ਜਿੱਥੋਂ ਤੱਕ
ਜੀ
ਮੈਨੂੰ ਲੱਗਦਾ ਜਿੱਥੋਂ ਤੱਕ ਔਰਤ ਦਾ ਸਵਾਲ ਹੈ, ਤੇ ਕਿਤੇ ਨਾ ਕਿਤੇ ਜੇ ਆਪਾਂ ਇਸ ਗੱਲ ਨੂੰ ਭਾਵੇਂ ਅਸੀਂ ਨਕਾਰੀਏ ਕਿੱਦਾਂ, ਪਰ ਸੱਚ ਇਹ ਹੈ ਕਿ ਬਹੁਤ ਜਗ੍ਹਾ ਤੇ ਵੇਖਿਆ ਗਿਆ ਕਿ ਜਿਹੜੀ ਔਰਤ ਹੈ ਉਹੀ ਔਰਤ ਦੀ ਦੁਸ਼ਮਣ ਹੈ ਜ਼ਿਆਦਾ ਕਰਕੇ, ਕਿਉਂਕਿ ਬਹੁਤ ਸਾਰੀਆਂ ਫੈਮਿਲੀਜ਼ ਮੈਂ ਇੱਦਾਂ ਦੀਆਂ ਵੇਖੀਆਂ ਨੇ ਇੱਥੇ, ਜਿੱਦਾਂ ਇੱਥੇ ਰਹਿੰਦੇ ਹੋਏ ਜ਼ਿਆਦਾ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ, ਕਿਉਂਕਿ ਜਦੋਂ ਇੱਥੇ ਤੁਸੀਂ ਆਪਣੀ ਲਾਈਫ ਸ਼ੁਰੂ ਕਰਦੇ ਹੋ ਤਾਂ ਮੋਸਟ ਆਫ ਦਾ ਟਾਈਮ ਜਿੱਦਾਂ ਕੋਈ ਸਟੂਡੈਂਟ ਵੀਜ਼ੇ ਤੇ ਆਇਆ ਨਾ, ਪਹਿਲਾਂ ਹਸਬੈਂਡ ਆ ਗਿਆ, ਫਿਰ ਵਾਈਫ ਆ ਗਈ, ਫਿਰ ਹੌਲੀ ਹੌਲੀ ਉਹ ਪੱਕੇ ਹੋਏ, ਉਹ ਤੋਂ ਬਾਅਦ ਫਿਰ ਫੈਮਿਲੀਜ਼ ਆਈਆਂ। ਜਦੋਂ ਅਸੀਂ ਓਵਰਆਲ ਜਿੱਦਾਂ ਹੁਣ ਕਿਸੇ ਨਾਲ ਗੱਲ ਕਰਦੇ ਹਾਂ, ਕਿਸੇ ਜਿੱਦਾਂ ਕਹਿ ਲਓ ਵੀ ਘਰੇਲੂ ਪੀੜਿਤ ਔਰਤ ਨਾਲ ਜਾਂ ਮਰਦ ਨਾਲ, ਬਹੁਤ ਸਾਰੇ ਮਰਦ ਵੀ ਹੈਗੇ ਨੇ ਇੱਥੇ ਜਿੱਦਾਂ ਦਾ ਇੱਥੇ ਪੀੜਿਤ ਦਾ ਕਹਿ ਲਓ ਵੀ ਡੋਮੈਸਟਿਕ ਵਾਇਲੈਂਸ ਦਾ ਇੱਥੇ, ਪਰ ਜਿਹੜੀ ਇੱਕ ਵਿਚਲੀ ਗੱਲ ਜਿਹੜੀ ਹਰ ਇੱਕ ਵਿੱਚੋਂ ਜ਼ਿਆਦਾਤਰ ਨਿਕਲ ਕੇ ਆਉਂਦੀ ਹੈ ਉਹ ਇਹ ਹੈ ਕਿ ਜਦੋਂ ਸਾਡੀ ਫੈਮਿਲੀ ਆਈ ਉਹ ਤੋਂ ਬਾਅਦ, ਖਾਸ ਕਰਕੇ ਜਦੋਂ ਪੇਰੈਂਟਸ ਆਏ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਮਦਰ ਜਿਹੜੀ ਆ ਜਦੋਂ ਇੱਕ ਮਦਰ ਇਨ ਲਾਅ ਜਾ ਕੇ ਵੀ ਸੱਸ ਬਣ ਜਾਂਦੀ ਹੈ ਤੇ ਉਹ ਵੇਖਦੀ ਆ ਵੀ ਹੁਣ ਮੇਰੇ ਬੇਟੇ ਨੇ ਹਨਾ ਵੱਡਾ ਘਰ ਲੈ ਲਿਆ, ਚੰਗਾ ਕਮਾਊ ਹੋ ਗਿਆ, ਚੰਗੀਆਂ ਗੱਡੀਆਂ ਲੈ ਲਈਆਂ, ਇਹ ਤੇ ਉਹ ਕਿਤੇ ਨਾ ਕਿਤੇ ਉਹ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਵੀ ਜਦੋਂ ਤੱਕ ਇਹ ਛੋਟਾ ਸੀ ਮੈਂ ਇਹਨੂੰ ਪਾਲਿਆ, ਮੈਂ ਹੀ ਸਭ ਕੁਛ ਕੀਤਾ ਹਨਾ, ਸਾਰੀਆਂ ਮੁਸ਼ਕਿਲਾਂ ਜਿਹੜੀਆਂ ਸੀ ਉਹ ਮੈਂ ਸਹੀ ਆ ਹਨਾ, ਤੇ ਹੁਣ ਇਹ ਕਮਾਉਣ ਜੋਗਾ ਹੋ ਗਿਆ ਜਾਂ ਇਹਦੇ ਕੋਲ ਹੁਣ ਐਸ਼ ਆਰਾਮ ਜੋਗੇ ਪੈਸੇ ਨੇ ਜਾਂ ਉਹ ਸਭ ਸਹੂਲਤਾਂ ਨੇ ਜਿਨ੍ਹਾਂ ਨਾਲ ਇਹ ਸੁੱਖ ਦੇ ਸਕਦਾ ਕਿਸੇ ਨੂੰ, ਤੇ ਉਹ ਜਿਹੜਾ ਸੁੱਖ ਲੈਣ ਵਾਸਤੇ ਹੁਣ ਕੋਈ ਬਗਾਨੀ ਕੁੜੀ ਜਿਹੜੀ ਆ ਸਾਡੇ ਘਰ ਚ ਆ ਗਈ। ਸੋ ਇਹ ਮੈਂ ਇੱਕ ਤੱਤ ਵੇਖਿਆ ਕਿ ਜਦੋਂ ਉਹ ਚੀਜ਼ ਏਦਾਂ ਹੁੰਦੀ ਹੈ ਤੇ ਜਿਹੜੀ ਔਰਤ ਹੈ ਉਹਨੂੰ ਸਭ ਤੋਂ ਜ਼ਿਆਦਾ ਉਹ ਪ੍ਰੋਬਲਮ ਉਹ ਔਰਤ ਤੋਂ ਹੀ ਹੁੰਦੀ ਹੈ ਕਿ ਮੇਰੇ ਹੁੰਦਿਆਂ ਹੋਇਆ ਜਾਂ ਇਸ ਘਰ ਦੇ ਵਿੱਚ ਮੇਰੀ ਨੂੰਹ ਦਾ ਰਾਜ ਨਹੀਂ ਹੋ ਸਕਦਾ ਜਾਂ ਉਹ ਜਿਹੜੀ ਆ ਨੂੰਹ ਜਿਹੜੀ ਆ ਉਹ, ਬਹੁਤ ਸਾਰੀਆਂ ਨੂੰਹਾਂ ਵੀ ਮੈਂ ਏਦਾਂ ਦੀਆਂ ਵੇਖੀਆਂ ਨੇ ਜਿਨ੍ਹਾਂ ਨੂੰ ਏਦਾਂ ਲੱਗਦਾ ਹੈ ਕਿ ਮੈਂ ਆਪਣੀ ਮਦਰ ਇਨ ਲਾਅ, ਜਿੱਦਾਂ ਕਈ ਪੇਰੈਂਟਸ ਏਦਾਂ ਦੇ ਹੁੰਦੇ ਨੇ ਜਾਂ ਮਦਰ ਏਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਸੋਫਟ ਹਾਰਟਿਡ ਜਾਂ ਕਹਿ ਲਓ ਵੀ ਏਦਾਂ ਹੁੰਦੀਆਂ, ਤੇ ਬਹੁਤ ਸਾਰੀਆਂ ਨੂੰਹਾਂ ਵੀ ਮੈਂ ਇੱਥੇ ਏਦਾਂ ਦੀਆਂ ਵੇਖੀਆਂ ਨੇ ਜਿਹੜੀਆਂ ਜਿੱਦਾਂ ਖਾਸ ਕਰਕੇ ਜੇ ਕਿਸੇ ਨੇ ਆਪਣੇ ਹਸਬੈਂਡ ਨੂੰ ਪੱਕਿਆਂ ਕਰਾ ਦਿੱਤਾ ਜਾਂ ਕੋਈ ਏਦਾਂ ਦੀ ਉਹਦੀ ਜੋਬ ਹੈ ਜਿਹੜੀ ਉਹ ਘਰ ਦੇ ਵਿੱਚ ਆਪਣੀ ਜ਼ਿਆਦਾ ਕਹਿ ਲਓ ਵੀ ਇੱਕ ਟੁੱਕ ਬਣਾ ਕੇ ਰੱਖ ਸਕਦੀ ਹੈ, ਤੇ ਉਹ ਕਿਤੇ ਨਾ ਕਿਤੇ ਜਿਹੜੀ ਹੈ ਨਾ ਉਹ ਵੀ ਇੱਕ ਬਹੁਤ ਵੱਡੀ ਕਹਿ ਲਓ ਵੀ ਘਰ ਨੂੰ ਡਿਸਟਰਬ ਕਰਨ ਵਾਲੀ ਗੱਲ ਹੈ ਹੋ ਜਾਂਦੀ ਹੈ ਕਿਉਂਕਿ ਉਹਨੂੰ ਏਦਾਂ ਲੱਗਦਾ ਕਿਤੇ ਨਾ ਕਿਤੇ ਵੀ ਮੈਂ ਜਿਹੜੀ ਆ ਘਰ ਦੇ ਵਿੱਚ ਜਿਹੜੀ ਉਹ ਕਹਿੰਦਾ ਨਾ ਮੈਂ ਜਿਹੜੀ ਆ ਉਹ ਨੀ ਮੁੱਕਦੀ ਕਿਸੇ ਦੀ, ਤੇ ਉਹ ਜਿਹੜੀ ਮੈਂ ਨਾ ਉਹ ਬਹੁਤ ਜ਼ਿਆਦਾ ਫਿਰ ਡਿਸਟਰਬ ਕਰਦੀ ਹੈ, ਤੇ ਖਾਸ ਕਰਕੇ ਉਹ ਜਿਹੜੀ ਪ੍ਰੋਬਲਮ ਹੈ ਨਾ ਬਹੁਤ ਘਰਾਂ ਚ, ਤੁਸੀਂ 80-90% ਘਰਾਂ ਦੇ ਵਿੱਚ ਮੈਂ ਵੇਖਿਆ ਵੀ ਹਰ ਕਿਸੇ ਨੂੰ ਆਪਣੀ ਸੱਸ ਜਾਂ ਨੂੰਹ ਤੇ ਪ੍ਰੋਬਲਮ ਆ, ਬਹੁਤ ਘੱਟ ਲੋਕ ਨੇ ਜਿਹਨੂੰ ਸਹੁਰੇ ਤੋਂ ਜਾਂ ਘਰ ਵਾਲੇ ਤੋਂ ਪ੍ਰੋਬਲਮ ਜਾਂ ਜਵਾਈ ਤੋਂ ਪ੍ਰੋਬਲਮ, ਜ਼ਿਆਦਾ ਪ੍ਰੋਬਲਮ ਜਿਹੜੀ ਆ ਉਹ ਸੱਸ ਤੇ ਨੂੰਹ ਦੇ ਵਿੱਚ ਘਰ ਹੀ ਹੈ। ਤੇ ਕਿਤੇ ਨਾ ਕਿਤੇ ਜਦੋਂ ਅਸੀਂ ਮਾਡਰਨਾਈਜੇਸ਼ਨ ਔਰਤ ਦੀ ਗੱਲ ਕਰਦੇ ਹਾਂ, ਆਪਾਂ ਵਿਮੈਨਸ ਡੇ ਦੀ ਗੱਲ ਕਰਦੇ ਹਾਂ, ਪਹਿਲਾਂ ਜਿਹੜਾ ਔਰਤ ਦੇ ਵਿੱਚ ਘਰਲਾ ਝਗੜਾ ਜਦੋਂ ਤੱਕ ਉਹ ਨੀ ਮੁੱਕਦਾ ਜਾਂ ਉਹ ਉਹਨੂੰ ਆਪਾਂ ਅੰਡਰਸਟੈਂਡ ਨਹੀਂ ਕਰ ਪਾਉਂਦੇ, ਜਿਹੜੀ ਨੂੰਹ ਹੈ ਖਾਸ ਕਰਕੇ ਉਹਨੂੰ ਵੀ ਇਹ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਵੀ ਜੇ ਉਹ ਆਪਣੀ ਮਾਂ ਦੇ ਨਾਲ ਮਤਲਬ ਏਦਾਂ ਡੀਲ ਕਰਦੀ ਹੈ ਵੀ ਅੱਜ ਕੋਈ ਪਾਰਟੀ ਹੈ ਤੇ ਮੇਰੀ ਮਾਂ ਨੇ ਕੀ ਪਾ ਕੇ ਜਾਣਾ ਜਾਂ ਮੇਰੀ ਮਾਂ ਨੇ ਕੀ ਲਾ ਕੇ ਜਾਣਾ ਜਾਂ ਜੇ ਉਹ ਠੀਕ ਨਹੀਂ ਹੈ ਤੇ ਮੈਂ ਉਹਨਾਂ ਨੂੰ ਉਹਦਾ ਧਿਆਨ ਰੱਖਣਾ ਹੈ। ਔਰਤ ਨੂੰ ਵੀ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਵੀ ਜਿਹੜੀ ਮੇਰੀ ਮਦਰ ਇਨ ਲਾਅ ਹੈ ਜਸਟ ਲਾਈਕ ਮੇਰੀ ਮਾਮ ਆ ਹਨਾ, ਮੈਂ ਉਹਨੂੰ ਵੀ ਜੇ ਉਹ ਕਿਤੇ ਜਾ ਰਿਹਾ ਤੇ ਮੇਰਾ ਫਰਜ਼ ਬਣਦਾ ਕਿ ਮੈਂ ਉਹਨਾਂ ਨੂੰ ਦੱਸਾਂ ਜਾਂ ਪੁੱਛਾਂ। ਤੇ ਦੂਜੇ ਪਾਸੇ ਜੇ ਮੈਂ ਵੀ ਕਹੂੰਗੀ ਵੀ ਜੇ ਅਸੀਂ ਧੀ ਦੇ ਨਾਲ ਓਦਾਂ ਦਾ ਵਿਹਾਰ ਕਰਦੇ ਹਾਂ ਵੀ ਜੇ ਸਾਡੀ ਧੀ ਆ ਰਹੀ ਹੈ ਤੇ ਸਾਨੂੰ ਬਹੁਤ ਚਾਅ ਚੜਿਆ ਹਨਾ ਵੀ ਆਪਾਂ ਸਬਜ਼ੀਆਂ ਵੀ ਦੋ ਦੋ ਚਾਰ ਚਾਰ ਬਣਾਉਣੀਆਂ ਹਨਾ, ਜਵਾਈ ਵਾਸਤੇ ਅਸੀਂ ਆਹ ਲਿਆਉਣਾ, ਮੇਰੀ ਧੀ ਆ ਰਹੀ ਹੈ, ਧੀ ਦੇ ਬੱਚੇ ਆ ਰਹੇ, ਤੇ ਆਪਾਂ ਨੂੰ ਨੌ ਵਾਸਤੇ ਵੀ ਉਸੇ ਹਿਸਾਬ ਨਾਲ ਪੁੱਛਣਾ ਚਾਹੀਦਾ। ਇੱਕ ਜਿਹੜੀ ਉਹ ਕਹਿੰਦੇ ਨਾ ਪਲੜਾ ਜਿਹੜਾ ਆ ਦੋਵੇਂ ਪਾਸੇ ਬਰਾਬਰ ਰਹਿਣਾ ਚਾਹੀਦਾ। ਜੇ ਆਪਾਂ ਇਹ ਜਿਹੜਾ ਫਰਕ ਹੈ ਜੇ ਆਪਾਂ ਇਸ ਫਰਕ ਨੂੰ ਖਤਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਾਮਯਾਬ ਹੋ ਗਏ ਤੇ ਸਾਡਾ ਸਮਾਜ ਜਿਹੜਾ ਹੈ ਬਹੁਤ ਵੱਖਰਾ ਹੋ ਕੇ ਉੱਭਰੂਗਾ। ਜੀ ਅਮਰਦੀਪ ਜੀ
ਬਿਲਕੁਲ ਜੀ, ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਵੀ ਕਿਉਂਕਿ ਜਦੋਂ ਅਸੀਂ ਬਰਾਬਰੀ ਦੀ ਗੱਲ ਕਰਦੇ ਹੁੰਦੇ ਮੈਨੂੰ ਲੱਗਦਾ ਹੁੰਦਾ ਵੀ ਕੁਦਰਤ ਨੇ ਕੋਈ ਕਮੀ ਨੀ ਛੱਡੀ ਹੋਈ ਕਿਸੇ ਲਈ ਵੀ ਹਨਾ, ਉਹਨੇ ਜਦੋਂ ਇਨਸਾਨ ਪੈਦਾ ਕੀਤਾ ਸਾਰਿਆਂ ਦੇ ਲਈ ਮਿੱਟੀ ਹਵਾ ਪੌਣ ਪਾਣੀ ਸਾਰਾ ਕੁਛ ਜਿਹੜਾ ਉਹ ਇੱਕੋ ਜਿਹਾ ਹੀ ਆ। ਸੋ ਅਸੀਂ ਬਿਲਕੁਲ ਅਸੀਂ ਇਹ ਜਿਹੜੇ ਪਾੜੇ ਆ ਉਹ ਵਧਾਏ ਹੋਏ ਆ, ਅਸੀਂ ਜਿਹੜੇ ਇਹ ਗੈਪ ਆ ਇਹ ਬਹੁਤ ਜ਼ਿਆਦਾ ਵਧਾ ਲਏ ਆ। ਤੇ ਮੈਂ ਪਿਛਲੇ ਦਿਨੀ ਇੱਕ ਲਾਈਵ ਵੀਡੀਓ ਵੀ ਇਸੇ ਕਰਕੇ ਕੀਤੀ ਸੀ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਜਦੋਂ ਅਸੀਂ ਇਹ ਵੀ ਗੱਲ ਕਰਨ ਲੱਗ ਜਾਂਦੇ ਆ ਨਾ ਕਿ ਜਿਹੜੇ ਮਰਦ ਆ ਜੀ ਉਹ ਤਾਂ ਵੈਸੇ ਵੀ ਫਿਜ਼ੀਕਲੀ ਵੀ ਪਾਵਰਫੁਲ ਜ਼ਿਆਦਾ ਹੁੰਦੇ ਆ ਹਨਾ, ਤੇ ਲੇਡੀਜ਼ ਜਿਹੜੀਆਂ ਉਹ ਪਾਵਰਫੁਲ ਘੱਟ ਹੁੰਦੀਆਂ ਫਿਜ਼ੀਕਲੀ। ਇੱਥੇ ਉਹੀ ਹੁੰਦਾ ਕਿ ਇੱਥੇ ਫਿਜ਼ੀਕਲ ਪਾਵਰ ਦੀ ਵੀ ਗੱਲ ਹੈ ਨੀਗੀ ਹਨਾ, ਇੱਥੇ ਗੱਲ ਸਿਰਫ ਮੈਂਟਲ ਜਿਹੜੀ ਅਵੇਅਰਨੈਸ ਦੀ ਆ ਕਿ ਅਸੀਂ ਆਪ ਕਿੱਥੋਂ ਤੱਕ ਅਵੇਅਰ ਹੋਏ ਆ। ਮਤਲਬ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਲੇਡੀਜ਼ ਜਿਹੜੀਆਂ ਆ ਐਕਚੁਅਲ ਚ ਲੇਡੀਜ਼ ਦੇ ਕਰਕੇ ਹੀ ਕਈ ਕਈ ਜਗ੍ਹਾ ਮਾਤ ਖਾ ਜਾਂਦੀਆਂ। ਸੋ ਜੇ ਘਰ ਦੇ ਵਿੱਚ ਨੂੰਹ ਸੱਸ ਦਾ ਨਣਾਨ ਭਾਬੀ ਦਾ ਜਿਹੜਾ ਰਿਸ਼ਤਾ ਆ ਉਹਦੇ ਵਿੱਚ ਅੰਡਰਸਟੈਂਡਿੰਗ ਹੋਵੇ, ਉਹਦੇ ਵਿੱਚ ਆਪਸੀ ਸਮਝ ਹੋਵੇ, ਸੂਝ ਬੂਝ ਹੋਵੇ, ਤਾਂ ਉਹ ਜਿਹੜਾ ਪਰਿਵਾਰ ਆ ਉਹ ਕਾਫੀ ਜ਼ਿਆਦਾ ਗਰੋ ਕਰਦਾ ਆ, ਉਹ ਦੁਨੀਆਂ ਦੇ ਲਈ ਐਗਜ਼ਾਮਪਲ ਬਣਦਾ ਆ, ਸਮਾਜ ਦੇ ਲਈ ਐਗਜ਼ਾਮਪਲ ਬਣਦਾ ਆ ਨਾ। ਪਰ ਜੇ ਉੱਥੇ ਹੀ ਜਿਹੜੀ ਤਕਰਾਰ ਆ ਉਹ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਉਹ ਦੂਸਰਿਆਂ ਦੇ ਲਈ ਵੀ ਇੱਕ ਗਲਤ ਜਿਹੜੀ ਐਗਜ਼ਾਮਪਲ ਆ ਉਹ ਪੇਸ਼ ਕਰਦਾ ਆ, ਇੱਕ ਗਲਤ ਰੂਪ ਜਿਹੜਾ ਆ ਸਮਾਜ ਦੇ ਵਿੱਚ ਪਰਿਵਾਰ ਦਾ ਉਹਨੂੰ ਪੇਸ਼ ਕਰਦਾ ਆ। ਤੇ ਜਦੋਂ ਅਸੀਂ ਕਹਿੰਦੇ ਆ ਵੀ ਔਰਤ ਤੇ ਮਰਦ ਜਿਹੜੇ ਉਹ ਦੋਨੋਂ ਥੰਮ ਆ ਇਸ ਸਮਾਜ ਦੇ, ਸਮਾਜ ਜਿਹੜਾ ਦੋਨਾਂ ਦੇ ਰਿਸ਼ਤਿਆਂ ਦੇ ਉੱਤੇ ਟਿਕਿਆ ਹੋਇਆ, ਫਿਰ ਉੱਥੇ ਬਹੁਤ ਜ਼ਰੂਰੀ ਹੁੰਦਾ ਆ ਕਿ ਪਰਿਵਾਰ ਦੇ ਵਿਚ ਇਕ ਪਾਸੜ ਹੋ ਕੇ ਨਾ ਰਿਹਾ ਜਾਵੇ। ਜੇ ਮਦਰ ਇਨ ਲਾ ਆ ਜਾਂ ਜੇ ਮਦਰ ਆ ਤਾਂ ਉਹ ਆਪਣੇ ਪੁੱਤ ਦਾ ਸਾਥ ਦੇ ਕੇ ਔਰ ਨੂੰਹ ਦੇ ਨਾਲ ਇਹੋ ਜਿਹਾ ਜੇ ਵਿਤਕਰਾ ਕਰਦੀ ਆ ਤਾਂ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਆ ਉੱਥੇ ਦਿਖਾਈ ਦਿੰਦੀ ਆ, ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਖੁਦ ਨੂੰ ਔਰਤਾਂ ਨੂੰ ਇੱਕ ਦੂਸਰੇ ਦਾ ਸਾਥ ਦੇਣ ਦੀ ਲੋੜ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਅੱਜ ਦੇ ਦੌਰ ਦੇ ਵਿੱਚ। ਅਸੀਂ ਇੱਕ ਦੂਜੇ ਦੀਆਂ ਜਿਹੜੀਆਂ ਚੰਗਿਆਈਆਂ ਆ, ਇੱਕ ਦੂਜੇ ਦੇ ਜਿਹੜੇ ਹੁਨਰ ਆ, ਇੱਕ ਦੂਜੇ ਦੀਆਂ ਜਿਹੜੀਆਂ ਅੰਦਰਲੀਆਂ ਜਿਹੜੀਆਂ ਕਾਬਲੀਅਤਾਂ ਆ, ਖੂਬੀਆਂ ਆ, ਹਨਾ, ਉਹਨਾਂ ਨੂੰ ਝੱਲਣਾ ਸਿੱਖੀਏ। ਇਹ ਸਭ ਤੋਂ ਵੱਡੀ ਜਿਹੜੀ ਸਾਡੀ ਕਮਜ਼ੋਰੀ ਆ ਕਿ ਅਸੀਂ ਉਸ ਚੀਜ਼ ਤੋਂ ਹੀ ਜਿਹੜੀ ਜੈਲਸ ਆ ਉਹ ਪਹਿਲਾਂ ਹੀ ਸ਼ੁਰੂ ਕਰ ਲੈਂਦੇ ਆ। ਉੱਥੇ ਜਦੋਂ ਜੈਲਸ ਆ ਜਾਂਦੀ ਆ, ਜਿੱਥੇ ਸ਼ੁਰੂਆਤ ਹੀ ਜੈਲਸ ਤੋਂ ਹੋ ਜਾਂਦੀ ਆ, ਫਿਰ ਉੱਥੇ ਜਿਹੜੇ ਰਿਸ਼ਤੇ ਆ ਉਹ ਲੰਬੇ ਨਿਭਦੇ ਨਹੀਂ ਆ। ਸੋ ਇਸੇ ਕਰਕੇ ਮੈਨੂੰ ਲੱਗਦਾ ਕਿ ਜਿੱਥੇ ਸਤਿਕਾਰ ਦੇਣਾ ਬਣਦਾ, ਸਤਿਕਾਰ ਚਾਹੇ ਪਰਿਵਾਰ ਦੇ ਵਿੱਚ ਕਿਸੇ ਵੀ ਵੱਡੇ ਮੈਂਬਰ ਦਾ ਹੋਵੇ, ਚਾਹੇ ਉਹ ਮਦਰ ਇਨ ਲਾ ਦਾ ਹੋਵੇ, ਚਾਹੇ ਉਹ ਫਾਦਰ ਇਨ ਲਾ ਦਾ ਹੋਵੇ, ਹਨਾ, ਉਹ ਸਾਡਾ ਇੱਕ ਜਿਸ ਤਰ੍ਹਾਂ ਦਾ ਸਮਾਜ ਆ, ਸਾਡੀ ਜਿਸ ਤਰ੍ਹਾਂ ਦੀ ਸਮਾਜ ਦੇ ਵਿੱਚ ਇੱਕ ਰਸਮ ਰਿਵਾਜ ਜਿਸ ਤਰ੍ਹਾਂ ਦੇ ਬਣੇ ਹੋਏ ਆ, ਉਹਦੇ ਵਿੱਚ ਸਾਡੇ ਵੱਡਿਆਂ ਪ੍ਰਤੀ ਸਤਿਕਾਰ ਦੀ ਜਿਹੜੀ ਭਾਵਨਾ ਆ ਉਹ ਹਮੇਸ਼ਾ ਬਣੀ ਰਹਿਣੀ ਚਾਹੀਦੀ ਆ। ਪਰ ਇਹ ਸਤਿਕਾਰ ਇੰਨਾ ਜ਼ਿਆਦਾ ਜਦੋਂ ਹੋ ਜਾਂਦਾ ਔਰ ਉਸ ਨੂੰ ਫਿਰ ਦਬਾਇਆ ਜਾਣਾ ਸ਼ੁਰੂ ਹੋ ਜਾਂਦਾ ਆ, ਫਿਰ ਫੈਮਿਲੀ ਵਾਇਲੈਂਸ ਦੇ ਜਿਹੜੇ ਕੇਸਿਸ ਆ ਉਹ ਸਾਹਮਣੇ ਆਉਂਦੇ ਆ। ਕਹਿੰਦਾ ਕਿ ਇੰਨਾ ਬਿਨਾ ਝੁਕ ਝੁਕ ਸਭ ਨੂੰ ਕਰਿਆ ਕਰੋ ਸਲਾਮ, ਮੱਤੇ ਇੱਕ ਦਿਨ ਸਿਰ ਤੋਂ ਪੁੰਜੇ ਆਣ ਡਿਗੇ ਦਸਤਾਰ, ਹਨਾ। ਕਈ ਵਾਰ ਹੁੰਦਾ ਕਿ ਜਦੋਂ ਤੁਸੀਂ ਝੁਕਦੇ ਜਾਂਦੇ ਆ, ਤੁਸੀਂ ਸਮਝੌਤੇ ਕਰਦੇ ਜਾਂਦੇ ਆ, ਜਦੋਂ ਤੁਸੀਂ ਲੋੜ ਤੋਂ ਜ਼ਿਆਦਾ ਕਿਸੇ ਨੂੰ ਰਿਸਪੈਕਟ ਦੇਣੀ ਸ਼ੁਰੂ ਕਰ ਦਿੰਦੇ ਆ, ਤੇ ਫਿਰ ਦੂਸਰਾ ਜਿਹੜਾ ਇਨਸਾਨ ਆ ਉਹ ਤੁਹਾਨੂੰ ਫਿਰ ਗਰੰਟਡ ਲੈਣ ਲੱਗ ਜਾਂਦਾ ਕਿ ਤੂੰ ਇਸੇ ਤਰ੍ਹਾਂ ਹੀ ਕਰੂੰਗਾ। ਪਰ ਇਹਦੇ ਲਈ ਸਾਨੂੰ ਹੱਕਾਂ ਦੇ ਲਈ ਜਾਗਰੂਕ ਹੋਣਾ ਵੀ ਬਹੁਤ ਜ਼ਰੂਰੀ ਆ। ਇਸ ਕਰਕੇ ਮੈਨੂੰ ਲੱਗਦਾ ਆ ਕਿ ਜੇ ਆਪਾਂ ਪਰਿਵਾਰ ਦੇ ਵਿੱਚ ਰਹਿੰਦੇ ਆ, ਸਮਾਜ ਦੇ ਵਿੱਚ ਵਿਚਰਦੇ ਆ, ਜੇ ਕਿਤੇ ਵੀ ਸਾਨੂੰ ਲੱਗਦਾ ਆ ਕਿ ਹਾਂ ਕਿ ਕੋਈ ਚਾਹੇ ਸਾਡੀ ਭੈਣ ਆ, ਚਾਹੇ ਸਾਡਾ ਕੋਈ ਵੀਰ ਆ, ਹਨਾ, ਉਹ ਕਿਸੇ ਤਰ੍ਹਾਂ ਦੀ ਵੀ ਡੋਮੀਨੈਂਸੀ ਜਿਹੜੀ ਆ ਉਹ ਗਲਤ ਤਰੀਕੇ ਦੇ ਨਾਲ ਸਾਡੇ ਤੇ ਦਿਖਾ ਰਿਹਾ ਆ, ਤਾਂ ਸਾਨੂੰ ਉਸ ਨੂੰ ਰਿਅਲਾਈਜ਼ ਕਰਾਉਣਾ ਜਿਹੜਾ ਜ਼ਰੂਰ ਬਣਦਾ ਆ, ਹਨਾ, ਤਾਂ ਕਿ ਜਿਹੜੇ ਖੌਫ ਆ ਉਹ ਸਾਡੇ ਵਿੱਚ ਹੋਰ ਵਧੀ ਨਾ ਜਾਣ ਉਹ ਡਰ, ਕਿਉਂਕਿ ਜਦੋਂ ਤੱਕ ਤੁਸੀਂ ਇੱਕ ਵਾਰ ਰਿਅਲਾਈਜ਼ ਨਹੀਂ ਕਰਾਉਂਦੇ ਉਹ ਤੋਂ ਬਾਅਦ ਉਹ ਤੁਹਾਨੂੰ ਐਜ਼ ਇਟ ਇਜ਼ ਜਿਵੇਂ ਮੈਂ ਕਿਹਾ ਕਿ ਗਰੰਟਡ ਲੈਣਾ ਸ਼ੁਰੂ ਕਰ ਦਿੰਦੇ, ਉਹ ਤੁਹਾਡੇ ਤੇ ਹੋਰ ਤਰ੍ਹਾਂ ਦੇ ਜਿਹੜੇ ਦਬਾਅ ਆ ਉਹ ਪਾਉਂਦੇ ਆ। ਫੈਮਿਲੀ ਦੇ ਵਿੱਚ ਤੁਸੀਂ ਉਹਨਾਂ ਦਬਾਵਾਂ ਦੇ ਵਿੱਚ ਹੀ ਇੱਕਦਮ ਝੁੱਕ ਜਾਂਦੇ ਆ, ਇੱਕਦਮ ਦੱਬ ਜਾਂਦੇ ਆ, ਤੇ ਫਿਰ ਤੁਸੀਂ ਕਾਹਦੇ ਸ਼ਿਕਾਰ ਹੁੰਦੇ ਆ, ਸਟ੍ਰੈਸ ਦੇ, ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਆ। ਡਿਪਰੈਸ਼ਨ ਦੇ ਸ਼ਿਕਾਰ ਹੋਣ ਤੋਂ ਬਾਅਦ ਤੁਹਾਡੇ ਲਈ ਕੋਈ ਹੋਰ ਰਸਤਾ ਨਹੀਂ ਰਹਿੰਦਾ, ਤੁਹਾਡੇ ਲਈ ਹੋਰ ਬਹੁਤ ਸਾਰੇ ਜਿਹੜੇ ਦੁੱਖ ਆ, ਤੁਹਾਡੇ ਲਈ ਹੋਰ ਬਹੁਤ ਸਾਰੇ ਜਿਹੜੇ ਰੋਗ ਆ ਉਹ ਵੀ ਤੁਸੀਂ ਮੁੱਲ ਲੈਂਦੇ ਆ, ਹਨਾ। ਪਰ ਇੱਥੇ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਘੱਟੋ ਘੱਟ ਜਿਹੜੀਆਂ ਲੇਡੀਜ਼ ਆ ਉਹ ਲੇਡੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਜਿਵੇਂ ਬਹੁਤ ਵਾਰ ਕੀ ਹੁੰਦਾ ਪਰਿਵਾਰਾਂ ਦੇ ਵਿੱਚ ਮਦਰ ਇਨ ਲਾਜ਼ ਜਿਹੜੀਆਂ ਜਿਸ ਤਰ੍ਹਾਂ ਦੇ ਮਾਹੌਲ ਚੋਂ ਲੰਘੀਆਂ ਹੁੰਦੀਆਂ ਉਹ ਆਪਣੀ ਨੂੰਹ ਦੇ ਨਾਲ ਇੱਕ ਵਾਰ ਜ਼ਰੂਰ ਉਹ ਸਾਰੀ ਕਹਾਣੀ ਸ਼ੇਅਰ ਕਰਦੀਆਂ ਕਿ ਜਦੋਂ ਮੇਰਾ ਟਾਈਮ ਸੀ ਮੇਰੇ ਨਾਲ ਇੱਦਾਂ ਹੋਇਆ, ਹਨਾ, ਉਸ ਟਾਈਮ ਸਾਡੇ ਪਰਿਵਾਰ ਦੀ ਸੋਚ ਇੱਦਾਂ ਸੀ, ਹੁਣ ਤੁਹਾਡੇ ਟਾਈਮ ਦੇ ਵਿੱਚ ਸਾਡੇ ਪਰਿਵਾਰ ਦੀ ਜਿਹੜੀ ਸੋਚ ਆ ਉਹ ਇੱਥੇ ਤੱਕ ਆ। ਪਰ ਤੁਸੀਂ ਜਦੋਂ ਉਹ ਕਹਾਣੀ ਤੁਹਾਡੇ ਨਾਲ ਸ਼ੇਅਰ ਹੋਈ ਹੈ ਤੁਸੀਂ ਉਸ ਕਹਾਣੀ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਉਹ ਕਿਹੋ ਜਿਹੇ ਤਜਰਬਿਆਂ ਦੇ ਵਿੱਚੋਂ ਇਨਸਾਨ ਲੰਘ ਕੇ ਆਇਆ, ਤੇ ਉੱਥੇ ਜਦੋਂ ਉਹ ਸਾਡੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦਾ ਉੱਥੇ ਹੀ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਰਿਅਲਾਈਜ਼ ਕਰਾਈਏ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਹੀ ਤੰਗ ਆ ਕੇ ਸਮਾਜ ਦੇ ਨਾਲ ਜਾਂ ਪਰਿਵਾਰ ਦੇ ਨਾਲ ਬਗਾਵਤ ਕੀਤੀ ਹੈ, ਹਨਾ। ਸੋ ਅੱਜ ਉਹ ਚੀਜ਼ਾਂ ਦੁਬਾਰਾ ਰਿਪੀਟ ਆਪਣੇ ਪਰਿਵਾਰ ਦੇ ਵਿੱਚ ਨਾ ਹੋਣ, ਇਹਦੇ ਲਈ ਖਬਰਦਾਰ ਕਰਦੇ ਰਹੋ ਇਸ ਚੀਜ਼ ਨੂੰ।
ਜੀ ਅਮਰਦੀਪ ਜੀ, ਬਹੁਤ ਮੈਂ ਇਸ ਗੱਲ ਨਾਲ ਐਗਰੀ ਹਾਂ ਬਹੁਤ ਜ਼ਿਆਦਾ, ਕਿਉਂਕਿ ਇੱਕ ਜਿੱਦਾਂ ਕਹਿ ਲੋ ਵੀ ਸਾਡੇ ਨੌਨਸ ਦੇ ਵਿੱਚ ਮੈਂ ਇਹ ਗੱਲ ਦੇਖੀ ਵੀ ਜਿੱਦਾਂ ਕਿਉਂਕਿ ਜਿੱਦਾਂ ਇੱਕ ਸੱਸ ਦੀ ਜਿੱਦਾਂ ਉਹਦੀ ਮਦਰ ਇਨ ਲਾ ਸੀਗੀ ਜਿੱਦਾਂ, ਤੇ ਉਹ ਹਰ ਇੱਕ ਦਾ ਸੁਭਾਅ ਜਿੱਦਾਂ ਕਹਿ ਲੋ ਵੀ ਵੱਖਰਾ ਹੁੰਦਾ ਹਨਾ, ਜਿੱਦਾਂ ਪੁਰਾਣੇ ਬਜ਼ੁਰਗ ਉਹਨਾਂ ਦਾ ਹਿਸਾਬ ਥੋੜਾ ਹੋਰ ਤਰ੍ਹਾਂ ਦਾ ਹੁੰਦਾ ਸੀਗਾ, ਤੇ ਉਹਨਾਂ ਨੇ ਜਿੱਦਾਂ ਇੱਕ ਕਹਿਣਾ ਕਿ ਜਿੱਦਾਂ ਆਪਣੀ ਨੌਂ ਨੂੰ ਹਨਾ ਟੋਕ ਦੇਣਾ ਆਂਟੀ ਨੇ ਵੀ ਤੂੰ ਇੱਦਾਂ ਕਰਦੀ ਤੂੰ, ਨਾਲ ਹੀ ਉਹਨਾਂ ਨੇ ਕਹਿਣਾ ਮੈਂ ਤਾਂ ਤੈਨੂੰ ਕੁਛ ਕਹਿੰਦੀ ਨੀ, ਮੇਰੀ ਤਾਂ ਸੱਸ ਮੈਨੂੰ ਇੱਦਾਂ ਕਹਿੰਦੀ ਹੁੰਦੀ ਸੀ, ਮੇਰੀ ਤਾਂ ਸੱਸ ਸਾਨੂੰ ਤਾਂ ਉਹ ਦੁਆਲੇ ਹੀ ਹੋ ਜਾਂਦੇ ਹੁੰਦੇ ਸਾਡੇ ਤਾਂ ਇੱਦਾਂ ਹੀ ਹਨਾ। ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦੇ ਫਾਦਰ ਇਨ ਲਾ ਨੇ ਕਿਹਾ ਮੈਨੂੰ ਤਾਂ ਇੱਦਾਂ ਲੱਗ ਰਿਹਾ ਜਿੱਦਾਂ ਤੂੰ ਸੱਸ ਦਾ ਬਦਲਾ ਆਪਣੀ ਨੌਂ ਤੋਂ ਲੈ ਰਹੀ,
ਤੇ ਉਹ ਗੱਲ ਮੈਨੂੰ ਬਹੁਤ ਜਿਆਦਾ ਵਧੀਆ ਲੱਗੀ ਵੀ ਜਿੱਦਾਂ ਤੇਰੇ ਨਾਲ ਹੋਇਆ ਹਨਾ, ਤੇ ਤੂੰ ਚਾਹੁੰਦੀ ਆ ਵੀ ਜਿੱਦਾਂ ਤੈਨੂੰ ਦਬਾ ਕੇ ਰੱਖਿਆ ਗਿਆ ਹਨਾ, ਤੇ ਮੈਂ ਵੀ ਆਪਣੀ ਨੂੰਹ ਦੇ ਉੱਤੇ ਹੁਣ ਮੇਰਾ ਟਾਈਮ ਆ ਤੇ ਮੈਂ ਵੀ ਪੂਰਾ ਰੋਹ ਪਾ ਕੇ ਰੱਖਾਂ, ਪਤਾ ਮੈਨੂੰ ਪਤਾ। ਤੇ ਉਹ ਕਹਿੰਦੇ ਵੀ ਤੂੰ ਇਹ ਵੀ ਸੋਚ ਕਿ ਜਦੋਂ ਤੂੰ ਨੂੰਹ ਸੀ ਉਦੋਂ ਤੈਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਸੀਗਾ, ਵੀ ਤੈਨੂੰ ਉਹ ਚੀਜ਼ ਵਧੀਆ ਲੱਗਦੀ ਸੀਗੀ, ਜੇ ਤੇ ਤੈਨੂੰ ਬਹੁਤ ਵਧੀਆ ਲੱਗਦੀ ਸੀ ਫਿਰ ਤੇ ਤੂੰ ਕਰ ਹਨਾ, ਵੀ ਤੈਨੂੰ ਲੱਗੂਗਾ ਵੀ ਤੇਰੀ ਨੂੰਹ ਵੀ ਵਧੀਆ ਰਹੂਗੀ, ਉਹਨੂੰ ਵਧੀਆ ਲੱਗਦਾ। ਪਰ ਜੇ ਤੈਨੂੰ ਨਹੀਂ ਚੰਗੀ ਲੱਗਦੀ ਸੀ ਤੇ ਤੂੰ ਉਹ ਚੀਜ਼ ਨੂੰ ਅਵੋਇਡ ਕਰ, ਤੂੰ ਜਦੋਂ ਉਹਦੇ ਉੱਤੇ ਉਹਨੂੰ ਕੋਈ ਗੱਲ ਜਾਂ ਕਿਸੇ ਗੱਲ ਤੇ ਬਹੁਤ ਜ਼ਿਆਦਾ ਟੋਕਾ ਟਾਕੀ ਜਾਂ ਕੋਈ ਵੀ ਗੱਲ ਹਨਾ ਏਦਾਂ ਦੀ ਚੁੱਭਵੀਂ ਜੀ ਗੱਲ ਤੁਸੀਂ ਕਰਦੇ ਹੋ ਕਿਸੇ ਨੂੰ, ਤੇ ਉਹ ਜ਼ਰੂਰ ਸੋਚਣਾ ਚਾਹੀਦਾ ਵੀ ਜੇ ਇਹ ਗੱਲ ਮੇਰੀ ਸੱਸ ਨੇ ਮੈਨੂੰ ਕੀਤੀ ਹੋਈ ਸੀ, ਜਦੋਂ ਮੈਨੂੰ ਕੀਤੀ ਸੀ ਤੇ ਮੈਨੂੰ ਕਿੱਦਾਂ ਦਾ ਮਹਿਸੂਸ ਹੋਇਆ ਸੀ। ਜੇ ਆਪਾਂ ਇਹ ਵਾਲਾ ਫਰਕ ਥੋੜਾ ਜਿਹਾ ਜਦੋਂ ਗੱਲ ਕਰਨ ਤੋਂ ਪਹਿਲਾਂ ਆਪਾਂ ਜੇ ਇੰਨਾ ਸੋਚ ਕੇ ਗੱਲ ਕਿਸੇ ਨੂੰ ਕਰੀਏ ਕਿ ਜੇ ਆਪਾਂ ਕਿਸੇ ਨੂੰ ਕੋਈ ਗੱਲ ਕਰ ਰਹੇ ਹਾਂ, ਜਿੱਦਾਂ ਮੇਰੀ ਬੇਟੀ ਆ ਤੇ ਉਹ ਹਮੇਸ਼ਾ ਜਦੋਂ ਹੁਣ ਕਿਸੇ ਵਾਲੀ ਮੈਂ ਉਹਨੂੰ ਉੱਚੀ ਬੋਲ ਦਿੰਦੀ ਹਾਂ ਨਾ, ਕਿਸੇ ਵੇਲੇ ਖਿੱਚ ਜਾਂਦੀ ਹੈ ਉਹ, ਤੇ ਉਹਨਾਂ ਦੇ ਸਕੂਲ ਨਾ ਅੱਜ ਕੱਲ ਇੱਕ ਚੀਜ਼ ਬਹੁਤ ਜ਼ਿਆਦਾ ਮਤਲਬ ਕਹਿ ਲਓ ਵੀ ਮੇਰੇ ਬੇਟੇ ਨੂੰ ਰੋਜ਼ ਉਹ ਇੱਕ ਲਾਈਨ ਜ਼ਰੂਰ ਉਟਾਉਂਦੇ ਆ ਜਸਟ, ਤੇ ਉਹ ਕਹਿੰਦੇ ਆ ਵੀ ਜੋ ਜਸਟ ਟ੍ਰੀਟ ਦਾ ਅਦਰਸ ਦਾ ਵੇ ਯੂ ਵਾਂਟ ਟੂ ਬੀ ਟ੍ਰੀਟਡ, ਵੀ ਹਰ ਇੱਕ ਨੂੰ ਓਦਾਂ ਟ੍ਰੀਟ ਕਰੋ ਜਿੱਦਾਂ ਤੁਹਾਨੂੰ ਤੁਹਾਨੂੰ ਲੱਗਦਾ ਵੀ ਕੋਈ ਅਗਲਾ ਤੁਹਾਨੂੰ ਓਦਾਂ ਟ੍ਰੀਟ ਕਰੇ, ਤੁਸੀਂ
ਬਿਲਕੁਲ ਬਿਲਕੁਲ
ਜਿੱਦਾਂ ਤੁਸੀਂ ਆਪ ਚਾਹੁੰਦੇ ਹੋ। ਤੇ ਉਹ ਜਦੋਂ ਮੈਂ ਉਹਨੂੰ ਕੁਛ ਕਵਾਂਗੀ ਕੁਛ ਸੁਣਦੀ ਨੀ, ਜੇ ਉੱਚੀ ਗੱਲ ਮੈਂ ਦੋ ਵਾਰੀ ਆਵਾਜ਼ ਮਾਰੀ ਤੈਨੂੰ ਸੁਣਦਾ ਨੀ ਪਿਆ, ਬੋਲੀਆਂ ਏਦਾਂ ਹਨਾ ਕੁਛ ਕਿਹਾ, ਤੇ ਮੈਨੂੰ ਕਹੋ ਕਿ ਜਸਟ ਵੇ ਦਾ ਜਸਟ ਟ੍ਰੀਟ ਦਾ ਵੇ ਅਦਰਸ ਯੂ ਵਾਂਟ ਟੂ ਬੀ ਟ੍ਰੀਟਡ, ਤੇ ਮੈਨੂੰ ਕਦੀ ਕਦੀ ਖਿੱਚ ਚੜ ਜਾਂਦੀ ਹੈ ਵੀ ਇੱਕੋ ਹੀ ਡਾਇਲੋਗ ਤੂੰ 20 ਵਾਰੀ ਮੈਨੂੰ ਦਿਨ ਚ ਸੁਣਾ ਦਿੰਦੀ। ਪਰ ਜੇ ਵੇਖਿਆ ਜਾਵੇ ਤੇ ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਸੱਚਾਈ ਵੀ ਹੈ ਕਿ ਜੇ ਆਪਾਂ ਹਰ ਇੱਕ ਨੂੰ ਓਦਾਂ ਟ੍ਰੀਟ ਕਰੀਏ ਜਿੱਦਾਂ ਅਸੀਂ ਚਾਹੁੰਦੇ ਹਾਂ ਕਿਸੇ ਕੋਲੋਂ ਉਹੋ ਜਿਹਾ ਸਤਿਕਾਰ ਲੈਣਾ ਜਾਂ ਓਦਾਂ, ਤੇ ਇੱਕ ਵੱਖਰੇ ਜੇ ਸਮਾਜ ਦੀ ਕਹਿ ਲਓ ਵੀ ਸਿਰਜਣਾ ਹੋ ਸਕਦੀ ਹੈ, ਇੱਕ ਜਿਹੜੀ ਅਸਲ ਦੇ ਵਿੱਚ ਮਾਡਰਨਾਈਜੇਸ਼ਨ ਆ ਸਾਡੇ ਸਮਾਜ ਦੇ ਵਿੱਚ ਵੀ ਉਹ ਆ ਸਕਦੀ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਧੀ ਨੂੰ ਜਾਂ ਨੂੰਹ ਨੂੰ ਜਾਂ ਕਹਿ ਲਓ ਵੀ ਆਪਣੀ ਪਤਨੀ ਨੂੰ ਗੱਲ ਕਰਨ ਤੋਂ ਪਹਿਲਾਂ ਇਹ ਸੋਚੀਏ ਵੀ ਜੇ ਸਾਡੇ ਨਾਲ ਏਦਾਂ ਟ੍ਰੀਟ ਹੋਵੇ ਤੇ ਸਾਨੂੰ ਕਿੱਦਾਂ ਦਾ ਲੱਗੂਗਾ। ਜੀ
ਜੀ ਬਿਲਕੁਲ ਸਿਮਰ, ਔਰ ਇਹੀ ਚੀਜ਼ ਅਸੀਂ ਜੇ ਬਾਹਰ ਨਿਕਲੀਏ ਪਰਿਵਾਰ ਤੋਂ ਔਰ ਸਮਾਜ ਦੇ ਵਿੱਚ ਵੀ ਸਾਡੇ ਉੱਤੇ ਇਹੀ ਚੀਜ਼ ਲਾਗੂ ਹੁੰਦੀ ਹੈ, ਜੇਕਰ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ, ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਜਿਵੇਂ ਮੈਂ ਗੱਲ ਕਰਦੀ ਹੁੰਦੀ ਹਾਂ ਵੀ ਆਪਾਂ ਸੋਸ਼ਲ ਜਿਹੜੀਆਂ ਮਿਲਣੀਆਂ ਹੁੰਦੀਆਂ, ਜਿਹੜੀਆਂ ਸਮਾਜਿਕ ਮਿਲਣੀਆਂ ਹੁੰਦੀਆਂ, ਕੋਈ ਇਵੈਂਟਸ ਹੋ ਗਏ, ਕੋਈ ਮੇਲੇ ਹੋ ਗਏ ਹਨਾ, ਉਹਨਾਂ ਥਾਵਾਂ ਦੇ ਉੱਤੇ ਆਪਾਂ ਇਕੱਠੇ ਹੁੰਦੇ ਹਾਂ, ਪਰਿਵਾਰਾਂ ਦੇ ਨਾਲ ਵੀ ਇਕੱਠੇ ਹੁੰਦੇ ਹਾਂ, ਜਾਂ ਫਿਰ ਅਸੀਂ ਜੇ ਕੋਈ ਲੇਡੀਜ਼ ਇਵੈਂਟ ਆ ਅਸੀਂ ਸਾਰੀਆਂ ਲੇਡੀਜ਼ ਇਕੱਠੇ ਹੁੰਦੇ ਹਾਂ ਹਨਾ, ਤੇ ਉੱਥੇ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਨਾ ਮੈਨੂੰ ਲੱਗਦਾ ਕਿ ਕਾਫੀ ਜ਼ਰੂਰੀ ਹੈ ਕਿ ਉੱਥੇ ਜਦੋਂ ਅਸੀਂ ਡਿਸਕਸ ਕਰਾਂਗੇ ਮੈਨੂੰ ਲੱਗਦਾ ਸਾਨੂੰ ਖੁਦ ਨੂੰ ਫੇਰ ਅਹਿਸਾਸ ਹੋਊਗਾ ਕਿ ਹਾਂ ਇੱਥੇ ਸਾਡੀ ਇਹ ਸੋਚ ਜਿਹੜੀ ਉਹ ਗਲਤ ਆ। ਪਰ ਉੱਥੇ ਪ੍ਰੋਬਲਮ ਕੀ ਆ ਜਾਂਦੀ ਹੈ, ਉੱਥੇ ਸਮੱਸਿਆ ਇਹ ਹੁੰਦੀ ਹੈ ਕਿ ਉੱਥੇ ਅਸੀਂ ਜਿਹੜੀ ਜਿਵੇਂ ਅਸੀਂ ਕਿਹਾ ਕਿ ਸਾਡੀ ਸੋਚ ਪਹਿਰਾਵੇ ਤੱਕ ਸੀਮਤ ਆ, ਦਿਖਾਵੇ ਤੱਕ ਸੀਮਤ ਆ, ਅਸੀਂ ਉੱਥੇ ਵੀ ਉਹੀ ਟੋਪਿਕਸ ਜਿਹੜੇ ਉਹ ਡਿਸਕਸ ਕਰਦੇ ਆ ਹਨਾ। ਜਾਂ ਫਿਰ ਜਿਹੜੀਆਂ ਔਰਤਾਂ ਆ ਉਹ ਕਾਹਦੇ ਲਈ ਮਸ਼ਹੂਰ ਨੇ ਜੀ, ਚੁਗਲੀਆਂ ਦੇ ਲਈ ਹਨਾ। ਮੈਨੂੰ ਗੁਰਦਾਸ ਮਾਨ ਸਾਹਿਬ ਦਾ ਗੀਤ ਯਾਦ ਆ ਰਿਹਾ, ਮੈਂ ਉਦੋਂ ਸ਼ਾਇਦ ਬਹੁਤ ਛੋਟੀ ਉਮਰ ਚ ਸੀ, ਬਹੁਤੀ ਸਿਆਣੀ ਨਹੀਂ ਸੀਗੀ, ਪਰ ਚੁਗਲੀਆਂ ਚੁਗਲੀਆਂ ਵਾਲਾ ਗੀਤ ਚੱਲਦਾ ਹੁੰਦਾ ਸੀਗਾ, ਤੇ ਉਹਦੇ ਉਦੋਂ ਅਰਥ ਮੈਨੂੰ ਸਮਝ ਨਹੀਂ ਸੀ ਆਉਂਦੇ ਹੁੰਦੇ, ਕਿਉਂਕਿ ਮੇਰੇ ਘਰ ਦੇ ਵਿੱਚ ਉਹੋ ਜਿਹਾ ਕਦੇ ਮਾਹੌਲ ਮੈਂ ਦੇਖਿਆ ਨਹੀਂ ਸੀਗਾ। ਔਰ ਮੈਂ ਜਦੋਂ ਵੀ ਆਪਣੇ ਮਦਰ ਨੂੰ ਪੁੱਛਣਾ, ਮੈਂ ਕਹਿਣਾ ਮੰਮਾ ਕੀ ਮਤਲਬ ਕਹਿ ਰਿਹਾ ਵੀ ਕੋਈ ਆਵੋ ਨੀ ਕੋਈ ਆਵੋ, ਮੇਰੇ ਢਿੱਡ ਦੀ ਪੀੜ ਹਟਾਵੋ ਹਨਾ, ਕੋਈ ਚੁਗਲੀ ਨਵੀਂ ਸੁਣਾਵੋ, ਕਿਦੋਂ ਚੁਗਲੀਆਂ ਚੁਗਲੀਆਂ। ਸੋ ਇਸੇ ਕਰਕੇ ਆਪਾਂ ਬਦਨਾਮ ਹੈ ਜੀ, ਕਿਉਂਕਿ ਆਪਾਂ ਉਹ ਚੀਜ਼ਾਂ ਜਿਹੜੀਆਂ ਆ ਉਹ ਲੁਕਵੇਂ ਰੂਪ ਚ ਡਿਸਕਸ ਤਾਂ ਕਰਨਾ ਚਾਹੁੰਦੇ ਆ, ਪਰ ਉਹਨੂੰ ਪਬਲਿਕਲੀ ਨੀ ਗੱਲ ਜਿਹੜੀ ਆ ਉਹਨੂੰ ਬਾਹਰ ਲਿਆਉਣਾ ਚਾਹੁੰਦੇ ਹਨਾ। ਤੇ ਇਸੇ ਕਰਕੇ ਉਹ ਜਿਹੜੀਆਂ ਲੁਕਵੇਂ ਰੂਪ ਚ ਜੋ ਕੁਛ ਵੀ ਡਿਸਕਸ ਹੁੰਦਾ ਆ ਉਹਦੇ ਨਾਲ ਕੀ ਹੁੰਦਾ ਕਿ ਉਹ ਗੱਲ ਜਿਹੜੀ ਉਹ ਤੁਹਾਡੀ ਪਹੁੰਚਦੇ ਪਹੁੰਚਦੇ, ਤੂੰ ਫਲਾਣੇ ਨਾਲ ਨਾ ਗੱਲ ਕਰੀ, ਤੂੰ ਟਮਕਾਣੀ ਨਾਲ ਨਾ ਗੱਲ ਕਰੀ, ਉਹ ਹਰ ਇੱਕ ਤੋਂ ਸ਼ੁਰੂ ਹੋ ਕੇ ਦੂਜੀ ਤੱਕ, ਦੂਜੀ ਤੋਂ ਸ਼ੁਰੂ ਹੋ ਕੇ ਤੀਜੀ ਤੱਕ, ਤੀਜੀ ਤੋਂ ਚੌਥੀ ਤੱਕ, ਉਹ ਗੱਲ ਫਿਰ ਵੀ ਪਹੁੰਚ ਗਈ ਹੁੰਦੀ ਆ ਹਨਾ। ਪਰ ਅਸੀਂ ਉਹਨੂੰ ਓਪਨਲੀ ਫਿਰ ਵੀ ਡਿਸਕਸ ਨਹੀਂ ਕਰਨਾ ਚਾਹੁੰਦੇ ਹੁੰਦੇ ਵੀ ਪਤਾ ਨੀ ਹਨਾ ਵੀ ਮੇਰੇ ਪਰਿਵਾਰ ਦੇ ਵਿੱਚ ਕੀ ਬਣ ਜਾਣਾ ਜੇ ਕੀ ਇਸ਼ੂ ਖੜਾ ਹੋ ਜਾਣਾ। ਪਰ ਮੈਨੂੰ ਲੱਗਦਾ ਅਸੀਂ ਓਪਨਲੀ ਡਿਸਕਸ ਕਰੀਏ, ਮੈਨੂੰ ਹਾਂ ਇੱਕ ਮਾਹੌਲ ਜਿਹੜਾ ਆ ਉਹ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਉੱਥੇ ਵੀ ਏਦਾਂ ਦਾ ਰਿਹਾ ਆ, ਅਸੀਂ ਇਹ ਚੀਜ਼ਾਂ ਜਿਹੜੀਆਂ ਓਪਨਲੀ ਨਹੀਂ ਡਿਸਕਸ ਕਰ ਪਾਏ ਕਦੀ ਵੀ। ਪਰ ਮੈਨੂੰ ਲੱਗਦਾ ਕਿ ਇੱਕ ਸਮਾਂ ਜਦੋਂ ਨਿਕਲ ਜਾਂਦਾ ਆ ਫੇਰ ਤੁਹਾਨੂੰ ਜ਼ਰੂਰ ਇਹ ਅਹਿਸਾਸ ਹੁੰਦਾ, ਜਿਵੇਂ ਹੁਣ ਸਾਡੇ ਵਿਆਹਾਂ ਨੂੰ 10 ਸਾਲ ਤੋਂ ਉੱਪਰ ਦਾ ਸਮਾਂ ਜਦੋਂ ਹੋ ਜਾਂਦਾ ਫੇਰ ਤੁਸੀਂ ਥੋੜੀ ਥੋੜੀ ਹਿੰਮਤ ਜਟਾਉਣੀ ਜ਼ਰੂਰ ਸ਼ੁਰੂ ਕਰ ਲੈਂਦੇ ਆ ਹਨਾ, ਵੀ ਫੇਰ ਤੁਹਾਨੂੰ ਲੱਗਦਾ ਕਿ ਨਹੀਂ ਯਾਰ, ਕਿਉਂਕਿ ਤੁਹਾਡੇ ਬੱਚੇ ਵੱਡੇ ਹੋ ਰਹੇ ਆ, ਉਹ ਤੁਹਾਡੇ ਤੇ ਸਵਾਲ ਕਰਦੇ ਆ ਤੇ ਤੁਹਾਡੇ ਨਾਲ ਇਹ ਚੀਜ਼ ਏਦਾਂ ਹੋਈ ਆ ਕਿ ਤੁਸੀਂ ਕਿਉਂ ਨੀ ਉੱਥੇ ਰਿਐਕਟ ਕਰਦੇ, ਹਨਾ। ਸੋ ਉੱਥੇ ਫਿਰ ਬਹੁਤ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਉਸ ਚੀਜ਼ ਨੂੰ ਪਬਲਿਕਲੀ ਡਿਸਕਸ ਕਰੋ ਔਰ ਇਸ ਚੀਜ਼ ਨੂੰ ਰਿਅਲਾਈਜ਼ ਕਰਵਾਓ। ਜਦੋਂ ਤੁਸੀਂ ਸਮਾਜ ਤੋਂ ਬਾਹਰ ਵੀ ਨਿਕਲਦੇ ਆ, ਜਦੋਂ ਤੁਸੀਂ ਸਮਾਜਿਕ ਮਿਲਣੀਆਂ ਤੇ ਬੈਠਦੇ ਆ, ਤਾਂ ਇਹ ਟੋਪਿਕਸ ਜਿਵੇਂ ਅਸੀਂ ਧੀਆਂ ਦੀ ਗੱਲ ਕਰਦੇ ਆ ਜੀ, ਹਨਾ, ਵੀ ਕੁੜੀ ਫਲਾਣੇ ਦੀ, ਉਹ ਜੀ ਉਹਦੇ ਤੇ ਦੂਜੀ ਵੀ ਕੁੜੀ ਹੋ ਗਈ, ਹਨਾ, ਉਹ ਫਲਾਨੀ ਤਾਂ ਜਿਹੜੀ ਉਹ ਮੁੰਡੇ ਹੋਣ ਦੀ ਦਵਾਈ ਲੈ ਕੇ ਆਈ ਹੈ ਇਸ ਵਾਰ, ਹਨਾ। ਸੋ ਉਹ ਚੀਜ਼ਾਂ ਜਿਹੜੀਆਂ ਸਾਨੂੰ ਮੈਨੂੰ ਲੱਗਦਾ ਅਵੇਅਰ ਕਰਨੀਆਂ ਜ਼ਿਆਦਾ ਜ਼ਰੂਰੀ ਆ ਕਿ ਲੋਕਾਂ ਦੀ ਜਿਹੜੀ ਸੋਚ ਆ ਉਹ ਵਾਕਈ ਬਦਲੇ। ਅਸੀਂ ਹੁਣ ਅੱਜ ਦੇ ਮਾਹੌਲ ਚ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਆ ਨਾ, ਉਹ ਬੜੇ ਸਪੋਰਟਿਵ ਵੀ ਆ। ਅਸੀਂ ਦੂਸਰਾ ਪਾਸਾ ਜ਼ਰੂਰ, ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਦੂਸਰਾ ਪਾਸਾ ਵੀ ਹੈਗਾ, ਇਹਦੇ ਤੋਂ ਇਨਕਾਰ ਹੀ ਨਹੀਂ ਹੋ ਸਕਦੇ ਕਿ ਫੈਮਿਲੀ ਵਾਇਲੈਂਸ ਦੇ ਜਿਹੜੇ ਕੇਸ ਆ ਉਹਦੇ ਵਿੱਚ ਕੁੜੀਆਂ ਤੇ ਅਤਿਆਚਾਰ ਵੀ ਹੋ ਰਹੇ ਆ, ਹਨਾ, ਉਹਨਾਂ ਦੇ ਨਾਲ ਬਦਸਲੂਕੀ ਵੀ ਪਰਿਵਾਰਾਂ ਦੇ ਵਿੱਚ ਹੋ ਰਹੀ ਆ। ਉਹ ਇਸੇ ਕਰਕੇ ਹੋ ਰਹੀ ਆ ਕਿਉਂਕਿ ਅਸੀਂ ਦੱਬਦੇ ਜਾ ਰਹੇ ਹਾਂ। ਪਰ ਇੱਥੇ ਮੇਰਾ ਗੱਲ ਕਰਨ ਦਾ ਇਹ ਵੀ ਭਾਵ ਨਹੀਂ ਆ ਕਿ ਅਸੀਂ ਡੰਡੇ ਲੈ ਕੇ ਖੜ ਜਾਈਏ, ਪਰ ਉੱਥੇ ਸਾਨੂੰ ਸੋਸ਼ਲ ਸਪੋਰਟ ਦੀ ਜਿਹੜੀ ਲੋੜ ਉਹ ਬਹੁਤ ਜ਼ਰੂਰ ਆ। ਉਸ ਤੋਂ ਵੀ ਪਹਿਲਾਂ ਜਿਵੇਂ ਮੈਂ ਇਹ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੂੰਗੀ ਕਿ ਜੇਕਰ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਪਹਿਲਾਂ ਜਿਹੜੀ ਸਪੋਰਟ ਆ ਉਹ ਲੈ ਸਕੀਏ, ਕਿਉਂਕਿ ਪਰਿਵਾਰਕ ਮੈਂਬਰਾਂ ਦੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ। ਗੱਲ ਘਰ ਤੋਂ ਬਾਹਰ ਜਾਵੇ ਉਸ ਤੋਂ ਪਹਿਲਾਂ ਘਰ ਦੇ ਵਿੱਚ ਹੀ ਨਿਬੜ ਜਾਏ ਤਾਂ ਜ਼ਿਆਦਾ ਵਧੀਆ ਰਹਿੰਦਾ, ਹੈ ਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸੋਸ਼ਲ ਜਿਹੜੀਆਂ ਮੀਟਿੰਗਸ ਆ, ਸਮਾਜਿਕ ਮਿਲਣੀਆਂ ਆ, ਉੱਥੇ ਜਿੰਨੀ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਡਿਸਕਸ ਹੋਣਗੀਆਂ ਓਨੇ ਜ਼ਿਆਦਾ ਲੋਕਾਂ ਦੀ ਸੋਚ ਦੇ ਵਿੱਚ ਜਿਹੜਾ ਫਰਕ ਆ ਉਹ ਪਵੇਗਾ। ਔਰ ਜਿੱਦਾਂ ਅਸੀਂ ਜਿਹੜਾ ਇੱਕ ਨਾਟਕੀ ਰੂਪਾਂਤਰਣ ਜਿਹੜਾ ਆ ਉਹ ਅਸੀਂ ਛੋਟੇ ਛੋਟੇ ਐਕਟਸ ਦੇ ਨਾਲ ਭਾਵੇਂ ਬੱਚਿਆਂ ਦੀ ਮਦਦ ਦੇ ਨਾਲ ਹੀ ਸਟੇਜ ਦੇ ਉੱਤੇ ਪੇਸ਼ ਕਰਦੇ ਹਾਂ। ਸੋ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਇੱਕ ਮੈਸੇਜ ਏਦਾਂ ਦਾ ਜ਼ਰੂਰ ਦੇ ਜਾਈਏ ਕਿ ਲੋਕਾਂ ਦੇ ਕਿਤੇ ਨਾ ਕਿਤੇ ਦਿਮਾਗ ਦੇ ਕਿਸੇ ਖਾਨੇ ਦੇ ਵਿੱਚ ਕੋਈ ਛੋਟੀ ਜਿਹੀ ਕਿਣਕੇ ਮਾਤਰ ਵੀ ਗੱਲ ਪੈ ਜਾਵੇ ਤਾਂ ਸਾਨੂੰ ਲੱਗਦਾ ਕਿ ਸਾਡਾ ਉਹ ਕੀਤਾ ਹੋਇਆ ਸਫਲ ਹੋ ਗਿਆ। ਸੋ ਏਦਾਂ ਦੀ ਅਵੇਅਰਨੈਸ ਜਿਹੜੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਸਿਮਰ
ਜੀ ਬਿਲਕੁਲ, ਅਮਰਦੀਪ ਜੀ ਬਿਲਕੁਲ ਠੀਕ ਹੈ ਤੁਸੀਂ ਕਿ ਬਹੁਤ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਬਹੁਤ ਸਾਰੇ ਲੋਕ ਅਵੇਅਰ ਹੀ ਨਹੀਂ ਹੈ। ਜਿੱਦਾਂ ਬਹੁਤ ਸਾਰੀਆਂ ਕੁੜੀਆਂ ਇੱਥੇ ਆਪਾਂ ਦੇਖਦੇ ਹਾਂ, ਖਾਸ ਕਰਕੇ ਜਦੋਂ ਭਾਸ਼ਾ ਦੀ ਵੀ ਗੱਲ ਆਉਂਦੀ ਹੈ ਤੇ ਇੱਥੇ ਆ ਕੇ ਜਦੋਂ ਉਹਨਾਂ ਤੇ ਕੋਈ ਅਤਿਆਚਾਰ ਜਾਂ ਕਹਿ ਲਓ, ਮੈਂ ਸਿਰਫ ਇਹ ਨਹੀਂ ਕਹੂੰਗੀ ਕੁੜੀਆਂ ਤੇ ਵੀ, ਬਹੁਤ ਸਾਰੇ ਕੇਸਿਸ ਦੇ ਵਿੱਚ ਮੁੰਡਿਆਂ ਤੇ ਵੀ ਕੋਈ ਏਦਾਂ ਦੀ ਪ੍ਰੋਬਲਮ ਆਉਂਦੀ ਹੈ, ਤੇ ਸਭ ਤੋਂ ਪਹਿਲਾਂ ਇੱਕ ਜਿਹੜੀ ਅਵੇਅਰਨੈਸ ਹੈ ਨਾ ਉਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ। ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਆ, ਜੇ ਤੁਹਾਡੇ ਕੋਈ ਕਹਿ ਲਓ ਵੀ ਜਿੱਦਾਂ ਇੰਡੀਆ ਦੇ ਵਿੱਚ ਸਾਡੇ ਰਿਸ਼ਤੇਦਾਰ ਜਾਂ ਫੈਮਿਲੀ ਫਰੈਂਡਸ ਆ, ਉਹ ਸਾਰੇ ਇੰਨੇ ਸਪੋਰਟਿਵ ਹੁੰਦੇ ਆ ਵੀ ਸਾਨੂੰ ਕਿਸੇ ਹੋਰ ਕਹਿ ਲਓ ਵੀ ਕਿਸੇ ਕਮਿਊਨਿਟੀ ਦੀ ਜਾਂ ਕਿਸੇ ਇਹੋ ਜਿਹੀ ਆਰਗਨਾਈਜੇਸ਼ਨ ਦੀ ਲੋੜ ਨਹੀਂ ਪੈਂਦੀ ਉੱਥੇ। ਪਰ ਇਹਨਾਂ ਮੁਲਕਾਂ ਚ ਰਹਿੰਦੇ ਹੋਇਆ ਇਹਨਾਂ ਦਾ ਸਿਸਟਮ ਏਦਾਂ ਦਾ ਹੈ ਇਹਨਾਂ ਦਾ। ਜੇ ਮੈਂ ਥੋੜੇ ਦਿਨ ਪਹਿਲਾਂ ਹੀ ਮੈਂ ਨੈਣਾ ਹੋਣਾ ਨਾਲ ਵੀ ਗੱਲ ਕਰ ਰਹੀ ਸੀ, ਉਹ ਕਿਉਂਕਿ ਜਿੱਦਾਂ ਡੋਮੈਸਟਿਕ ਵਾਇਲੈਂਸ ਤੇ ਵੀ ਕੰਮ ਕਰਦੇ ਨੇ ਏਦਾਂ, ਤੇ ਹੋਰ ਵੀ ਮੈਨੂੰ ਸਮਾਜ ਦਾ ਬਾਹਰੋਂ ਇੱਧਰ ਉੱਧਰੋਂ ਪਤਾ ਲੱਗਦਾ ਕਿ ਇੱਥੇ ਰਹਿੰਦਿਆਂ ਹੋਇਆਂ ਜੇ ਤੁਹਾਨੂੰ ਲੱਗਦਾ ਆ ਵੀ ਤੁਸੀਂ ਇੱਕ ਘਰ ਚ ਕੰਫਰਟੇਬਲ ਨਹੀਂ ਹੋ, ਜੇ ਤੁਸੀਂ ਕੁਛ ਤੁਹਾਨੂੰ ਏਦਾਂ ਲੱਗ ਰਿਹਾ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤੇ ਤੁਸੀਂ ਕਿਤੇ ਨਾ ਕਿਤੇ ਸੋਚਣ ਬਹਿ ਜਾਂਦੇ ਹੋ ਵੀ ਹਾਏ ਜੇ ਮੇਰਾ ਕੋਈ ਰਿਸ਼ਤੇਦਾਰ ਹੁੰਦਾ ਇੱਥੇ ਜਾਂ ਮੈਂ ਕਿਸੇ ਨਾਲ ਗੱਲ ਕਰ ਲੈਂਦੀ ਜਾਂ ਏਦਾਂ। ਤੇ ਮੈਂ ਕਿਤੇ ਨਾ ਕਿਤੇ ਅਵੇਅਰ ਕਰਨਾ ਚਾਹੂੰਗੀ ਇਸ ਬਾਰੇ ਕਿ ਕੋਈ ਇੰਨੀ ਡਰਨ ਵਾਲੀ ਗੱਲ ਨਹੀਂ ਹੁੰਦੀ ਜੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈ ਜਾਂ ਕਿਤੇ ਨਹੀਂ ਹੈ। ਇੱਥੇ ਜਿਹੜਾ ਤੁਹਾਡਾ ਜੀ ਪੀ ਹੈ, ਜਿਹੜਾ ਤੁਹਾਡਾ ਜਨਰਲ ਫਿਜੀਸ਼ੀਅਨ ਜਿਹਨੂੰ ਆਪਾਂ ਕਹਿੰਦੇ ਜਿਹੜਾ ਡਾਕਟਰ ਆ, ਉਹ ਹੀ ਇੱਕ ਸਾਡਾ ਬਹੁਤ ਵੱਡਾ ਇੱਕ ਰਿਸ਼ਤੇਦਾਰ ਕਹਿ ਲਓ ਜਾਂ ਇੱਕ ਫਰੈਂਡ ਕਹਿ ਲਓ ਜਾਂ ਹੁੰਦਾ ਹੈ। ਜੇ ਤੁਸੀਂ ਘਰ ਚ ਕੰਫਰਟੇਬਲ ਨਹੀਂ ਹੋ ਕੁਛ, ਤੁਸੀਂ ਸਿਰਫ ਉਹਨੂੰ ਇੰਨਾ ਹੀ ਜਾ ਕੇ ਕਹਿ ਦੋ ਵੀ ਮੈਂ ਆਪਣੇ ਘਰ ਚ ਕੰਫਰਟੇਬਲ ਨਹੀਂ ਫੀਲ ਕਰ ਰਹੀ ਹਾਂ, ਨਹੀਂ ਫੀਲ ਕਰ ਰਿਹਾ ਜਾਂ ਮੈਨੂੰ ਕਿਸੇ ਤੋਂ ਖਤਰਾ ਜਾਂ ਕੁਛ, ਬਾਕੀ ਕੰਮ ਉਹ ਆਪੇ ਕਰ ਲੈਂਦਾ। ਸਿਰਫ ਇੰਨਾ ਕੁ ਜੇ ਤੁਸੀਂ ਆਪਣੇ ਜੀ ਪੀ ਨਾਲ ਬਜਾਏ ਕਿ ਆਪਾਂ ਕੋਈ ਇਹੋ ਜਿਹੇ ਲੋਕਾਂ ਨਾਲ ਜਾਂ ਸਮਾਜ ਚ ਕੋਈ ਏਦਾਂ ਦੀ ਸੋਸ਼ਲ ਜਾ ਕੇ ਗੱਲ ਕਰੀਏ ਤਾਂ ਕਿ ਤੁਹਾਡੇ ਘਰ ਦੀ ਗੱਲ ਹੋਰ ਜ਼ਿਆਦਾ ਵਿਗੜ ਜਾਏ ਜਾਂ ਹੋਰ ਜ਼ਿਆਦਾ ਜਿਹੜੀ ਆ ਵੀ ਉਹ ਹੋ ਜਾਏ, ਹਨਾ। ਤੇ ਉਹ ਫਿਰ ਜਿਹੜੇ ਇੱਥੋਂ ਦੀਆਂ ਜਿਹੜੀਆਂ ਆਰਗਨਾਈਜੇਸ਼ਨ ਏਦਾਂ ਦੀਆਂ ਨੇ, ਉਹ ਕਈ ਵਾਰੀ ਏਦਾਂ ਹੁੰਦਾ ਕਿ ਜਿੱਦਾਂ ਹੁਣ ਲੇਡੀਜ਼ ਨੂੰ ਬਹੁਤ ਜ਼ਿਆਦਾ ਕੰਪਲੇਂਟ ਆਈ ਜਾਂ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਕੰਪਲੇਂਟ ਆ ਵੀ ਮੇਰੀ ਵਾਈਫ ਤੋਂ ਮੈਂ ਬਹੁਤ ਜ਼ਿਆਦਾ ਦੁਖੀ ਆਈ ਜਾਂ ਮੈਂ ਘਰ ਚ ਕੰਫਰਟੇਬਲ ਨਹੀਂ ਆ, ਉਹ ਪਹਿਲਾਂ ਕੀ ਕਰਦੇ ਨੇ, ਉਹ ਪਹਿਲਾਂ ਫਾਈਂਡ ਆਊਟ ਕਰਦੇ ਨੇ ਵੀ ਤੁਹਾਡੀ ਘਰ ਚ ਅਸਲ ਚ ਪ੍ਰੋਬਲਮ ਹੈ ਕੀ ਆ, ਤੁਹਾਡੇ ਘਰ ਚ ਤਾਂ ਤੁਸੀਂ ਆਪ ਹੀ ਪ੍ਰੋਬਲਮ ਜਿਹੜੀਆਂ ਹੋਈਆਂ ਨੇ ਜਾਂ ਕਿਸੇ ਜਾਂ ਤੁਹਾਡੀ ਘਰ ਚ ਹਨਾ ਵਾਇਲੈਂਸ ਦੀ ਪ੍ਰੋਬਲਮ ਆਈ ਜਾਂ ਤੁਸੀਂ ਬੱਚਿਆਂ ਤੋਂ ਖਿਜੇ ਹੋਏ ਕੀ ਗੱਲ, ਫਿਰ ਉਹ ਫਾਈਂਡ ਆਊਟ ਕਰਕੇ ਫਿਰ ਉਸ ਹਿਸਾਬ ਨਾਲ ਤੁਹਾਨੂੰ ਇੱਕ ਸਾਈਕੋਲੋਜੀਕਲੀ ਇੱਕ ਟ੍ਰੀਟਮੈਂਟ ਦਿੰਦੇ ਨੇ, ਜਿੱਦਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ ਵੀ ਏਦਾਂ ਨੀ ਤੁਸੀਂ ਏਦਾਂ ਕਰੋ ਹਨਾ ਘਰ ਚ ਏਦਾਂ। ਤੇ ਕਈ ਵਾਰੀ ਮੈਂ ਦੇਖਿਆ ਕਈ ਮਾਹੌਲ ਜਿਹੜੇ ਘਰਾਂ ਦੇ ਉਹ ਪਰ ਜਿਦਾਂ ਅਸੀਂ ਸਮਾਜ ਦੇ ਵਿਚ ਕਹਿ ਲੋ ਵੀ ਸਹੇਲੀਆਂ ਨਾਲ ਭੈਣਾਂ ਨਾਲ ਅੱਗੇ ਅੱਗੇ ਹਨਾ ਕਿਸੇ ਨਾ ਕਿਸੇ ਨਾਲ ਗੱਲ ਕਰਤੀ, ਇਹ ਮੇਰੀ ਤਾਂ ਸੱਸ ਨੀ ਚੰਗੀ, ਮੇਰੀ ਫਲਾਣੀ ਨੀ, ਹਨਾ ਹੋ ਸਕਦਾ ਕਿਤੇ ਨਾ ਕਿਤੇ ਗਲਤੀ ਆਪਣੇ ਚ ਵੀ ਹੋਵੇ, ਜਾਂ ਹੋ ਸਕਦਾ ਕਿ ਆਪਾਂ ਹਨਾ ਉਸ ਗੱਲ, ਪਰ ਉਹ ਜਦੋਂ ਗੱਲ ਸਾਡੇ ਘਰ ਤੱਕ ਪਹੁੰਚਦੀ ਆ ਉਹ ਗੱਲ ਹਨਾ ਘੁੰਮ ਫਿਰ ਕੇ, ਹਨਾ ਆਪਾਂ ਨੇ ਕਿਤੇ ਦੋ ਵਰਡ ਦੀ ਕੋਈ ਗੱਲ ਕਹੀ ਹੁੰਦੀ ਆ, ਪਰ ਜਿੱਦਾਂ ਹੀ ਉਹ ਘੁੰਮ ਫਿਰ ਕੇ ਇੱਧਰ ਉੱਧਰ ਉਹ ਕਿੱਟੀਆਂ ਵਿੱਚੋਂ ਇੱਧਰ ਉੱਧਰ ਨਿਕਲ ਕੇ ਜਦੋਂ ਘਰ ਤੱਕ ਪਹੁੰਚਦੀ ਆ, ਉਹ ਕਿਤੇ ਨਾ ਕਿਤੇ ਉਹ ਗੱਲ ਜਿਹੜੀ ਆ ਵਿਗੜ ਕੇ ਬਹੁਤ ਜ਼ਿਆਦਾ ਪਹੁੰਚਦੀ ਹੈ। ਤੇ ਕੋਈ ਵੀ ਜਿੱਦਾਂ ਤੁਸੀਂ ਬਿਲਕੁਲ ਕਿਹਾ ਵੀ ਕੋਈ ਵੀ ਖੁੱਲ ਕੇ ਇਸ ਟੋਪਿਕ ਤੇ ਗੱਲ ਕਰਨ ਨੂੰ ਨਹੀਂ ਰਾਜ਼ੀ ਹੁੰਦਾ, ਤੇ ਉਹ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਜਦੋਂ ਉਹ ਚੀਜ਼ ਚੱਲਦੀ ਰਹਿੰਦੀ ਹੈ ਵੀ ਇਹਨੇ ਬਾਹਰ ਮੇਰੇ ਬਾਰੇ ਆਹ ਗੱਲ ਕੀਤੀ ਹੈ ਨਾ, ਵੀ ਏਦਾਂ ਸੋਚਦੀ ਹੈ ਮੇਰੇ ਬਾਰੇ, ਪਰ ਆਪਾਂ ਫਿਰ ਵੀ ਉਹ ਖੁੱਲ ਕੇ ਗੱਲ ਨਹੀਂ ਕਰਦੇ ਉਹਨੂੰ, ਅਸੀਂ ਕਿਤੇ ਨਾ ਕਿਤੇ ਆਪਣੇ ਅੰਦਰ ਹੀ ਕਹਿ ਲੋ ਵੀ ਉਹਨੂੰ ਇੱਕ ਸਾਧਨ ਬਣਾ ਲੈਂਦੇ ਹਾਂ, ਖਿੱਚਦਾ ਚਿੜਚਿੜੇ ਪਾਉਂਦਾ ਵੀ ਹਾਂ ਮੇਰੇ ਘਰ ਚ ਮੇਰਾ ਇਹ ਕਦਰ ਹੈ ਜਾਂ ਏਦਾਂ ਹੈ, ਤੇ ਉਹ ਕਿਤੇ ਨਾ ਕਿਤੇ ਬਹੁਤ ਵੱਡੀ ਸਾਰੀ ਘਰ ਦੇ ਵਿੱਚ ਇੱਕ ਵਾਇਲੈਂਸ ਦਾ ਇੱਕ ਕਾਰਨ ਬਣ ਜਾਂਦੀ ਹੈ। ਪਰ ਇਹਦੇ ਨਾਲ ਨਾਲ ਮੈਂ ਕਹੂੰਗੀ ਅਮਰਦੀਪ ਜੀ, ਇੱਕ ਬਹੁਤ ਵੱਡੀ ਜਿਹੜੀ ਰਿਸ਼ਤਿਆਂ ਦਾ ਵਿੱਚ ਜਿਹੜਾ ਇੱਕ ਘਾਟਾ ਕਹਿ ਲੋ ਜਾਂ ਇੱਕ ਕਹਿ ਲੋ ਵੀ ਜਿਹੜੀ ਰਿਸ਼ਤਿਆਂ ਦੇ ਵਿੱਚ ਜਿਹੜੀ ਕਮੀ ਸਾਡੇ ਵਿੱਚ ਉਹ ਹੈ, ਉਹ ਹੈਗੀ ਹੈ ਐਕਸਪੈਕਟੇਸ਼ਨ ਦੀ। ਅਸੀਂ ਜਦੋਂ ਕੋਈ ਘਰ ਚ ਨਿਊ ਲਿਆਉਣ ਨਵੀਂ ਬੋਡੀ ਘਰ ਚ ਆਉਂਦੀ ਹੈ ਜਾਂ ਕੋਈ ਨਵਾਂ ਮੈਂਬਰ ਆ ਨਾ ਘਰ, ਅਸੀਂ ਉਹ ਤੋਂ ਇੰਨਾ ਜ਼ਿਆਦਾ ਐਕਸਪੈਕਟ ਕਰ ਲੈਂਦੇ ਹਾਂ ਵੀ ਇਹ ਹੁਣ ਸਵੇਰੇ ਹੀ 4 ਵਜੇ ਉੱਠੇ, ਨਾਲੇ ਇਹ ਪਾਠ ਵੀ ਕਰੇ, ਇਹ ਰੋਟੀ ਬਣਾ ਕੇ ਦੇਵੇ, ਇਹ ਸਾਨੂੰ ਚਾਹ ਨੀ ਆ ਪੁੱਛਣ ਆਈ, ਇਹਨੇ ਅੱਜ ਸਾਡਾ ਕੋਈ ਰਿਸ਼ਤੇਦਾਰ, ਮਤਲਬ ਇੰਨਾ ਜ਼ਿਆਦਾ ਐਕਸਪੈਕਟ ਅਸੀਂ ਏਦਾਂ ਕਰ ਲੈਂਦੇ ਹਾਂ ਵੀ ਜਿੱਦਾਂ ਉਹ ਨਾ ਸਾਡੇ ਘਰ ਚੋਂ ਪਿਛਲੇ 10-12 ਸਾਲ ਤੋਂ ਰਹਿ ਰਹੀ ਹੈ ਤੇ ਉਹਨੂੰ ਸਾਡੇ ਘਰ ਦੇ ਸਾਰੇ ਮਾਹੌਲ ਨਾਲ ਪਤਾ ਹੋਣਾ ਚਾਹੀਦਾ। ਜਿੱਦਾਂ ਕੋਈ ਗਲਤੀ ਹੋ ਵੀ ਜਾਂਦੀ ਹੈ ਤੇ ਆਪਾਂ ਉਹਨੂੰ ਕਹਿੰਦੇ ਤੈਨੂੰ ਇੰਨੀ ਨੀ ਗੱਲ ਦਾ ਪਤਾ, ਮਤਲਬ ਬਜਾਏ ਕਿ ਉਹਨੂੰ ਸਮਝਾਉਣ ਦੇ ਵੀ ਨਹੀਂ ਇਹਨੂੰ ਏਦਾਂ ਨੀ, ਇਹਨੂੰ ਏਦਾਂ ਕਰ ਲਈਦਾ, ਮਤਲਬ ਅਸੀਂ ਇੰਨੀ ਕੁ ਜ਼ਿਆਦਾ ਅਸੀਂ ਉਸ ਨਵੀਂ ਵਿਆਹੀ ਆਈ ਕੁੜੀ ਤੋਂ ਇੰਨਾ ਜ਼ਿਆਦਾ ਐਕਸਪੈਕਟ ਕਰ ਲੈਂਦੇ ਹਾਂ ਵੀ ਉਹਨੂੰ, ਹਾਲਾਂਕਿ ਹਰ ਘਰ ਦਾ ਜਿਹੜਾ ਮਾਹੌਲ ਹੈ ਵੱਖਰਾ ਹੁੰਦਾ ਹੈ, ਤੇ ਜਦੋਂ ਵੀ ਕੋਈ ਨਵਾਂ ਮੈਂਬਰ ਕਿਸੇ ਘਰ ਚ ਆਉਂਦਾ ਹੈ ਤੇ ਉਹ ਉਸ ਘਰ ਦੇ ਮਾਹੌਲ ਨਾਲ ਐਡਜਸਟ ਹੋਣ ਤੇ ਹੀ ਉਹਨੂੰ ਜਿੱਦਾਂ ਕਹਿ ਲਓ ਵੀ ਇਹ ਘਾਲਣਾ ਘਾਲਣੀ ਪੈਂਦੀ ਹੈ, ਤੇ ਫਿਰ ਅਸੀਂ ਉਹਦਾ ਸਾਥ ਨਾ ਦੇ ਕੇ ਉਹ ਤੋਂ ਹੋਰ ਚੀਜ਼ਾਂ ਐਕਸਪੈਕਟ ਕਰੀ ਜਾਈਏ ਵੀ ਨਹੀਂ ਤੂੰ ਤੇ ਤੈਨੂੰ ਇੰਨੀ ਗੱਲ ਤਾਂ ਨੀ ਪਤਾ, ਸਾਡੇ ਤੇ ਏਦਾਂ ਨੀ ਹੁੰਦਾ, ਸਾਡੇ ਤੇ ਉਹ ਨੀ ਹੁੰਦਾ, ਤੂੰ ਤੇ ਪਤਾ ਨੀ ਕੀ ਇੰਨੇ ਨੀ ਗੱਲ ਮਾਨ ਸਿਖਾ ਕੇ ਭੇਜੀ ਇਹਨੇ, ਮਤਲਬ ਉਹ ਇੰਨੀਆਂ ਜ਼ਿਆਦਾ ਅਸੀਂ ਐਕਸਪੈਕਟੇਸ਼ਨ ਬਣਾ ਲੈਂਦੇ ਹਾਂ, ਕਿਤੇ ਨਾ ਕਿਤੇ ਉਸ ਔਰਤ ਦੇ ਦਿਲ ਚ ਨਾ ਇੱਕ ਡਰ ਬਹਿ ਜਾਂਦਾ, ਇੱਕ ਕਹਿ ਲੋ ਵੀ ਇੱਕ ਜਿੱਦਾਂ ਬਗਾਵਤ ਜੀ ਹੋ ਜਾਂਦੀ ਹੈ ਕਿ ਮੇਰੇ ਘਰ ਚ ਤਾਂ ਏਦਾਂ ਨਹੀਂ ਸੀ ਹੈਗਾ। ਉਹ ਜਿਹੜਾ ਡਰ ਹੈ ਨਾ ਉਹ ਕਿਤੇ ਨਾ ਕਿਤੇ ਘਰ ਦੇ ਸਾਰੇ ਫੈਮਿਲੀ ਮੈਂਬਰਸ ਨਾਲ ਉਹ ਪਿਆਰ ਜਿਹੜਾ ਕਿ ਉਹਦੇ ਕਹਿ ਲੋ ਵੀ ਪੇਕੇ ਘਰ ਚ ਉਹਦੇ ਫਾਦਰ ਨਾਲ, ਉਹਦੇ ਮਦਰ ਨਾਲ, ਉਹਦੇ ਬ੍ਰਦਰ ਨਾਲ ਸੀਗਾ, ਉਹ ਵਾਲਾ ਪਿਆਰ ਕਿਤੇ ਨਾ ਕਿਤੇ ਉਹ ਵਾਲਾ ਬਣਨ ਤੋਂ ਪਹਿਲਾਂ ਹੀ ਉਹ ਕਿਤੇ ਨਾ ਕਿਤੇ ਟੁੱਟ ਜਾਂਦਾ ਹੈ ਕਿ ਇਹ ਅਸੀਂ ਵੀ ਮੇਰੇ ਤੋਂ ਇੰਨਾ ਜ਼ਿਆਦਾ ਐਕਸਪੈਕਟ ਕਰ ਰਹੇ। ਤੇ ਜਿਹੜੀ ਨਵੀਂ ਨੂੰਹ ਵੀ ਆਉਂਦੀ ਹੈ ਘਰ ਦੇ ਵਿੱਚ ਉਹ ਵੀ ਸਾਰਿਆਂ ਤੋਂ ਇੰਨਾ ਐਕਸਪੈਕਟ ਕਰਦੀ ਹੈ ਵੀ ਮੈਂ ਸਵੇਰੇ ਜਿੱਦਾਂ ਵੀ ਮੈਨੂੰ ਕੋਈ ਨਾ ਠਾਵੇ ਮੇਰੇ ਵਾਸਤੇ ਸਭ, ਹਨਾ ਮੈਂ ਜਦੋਂ ਜਾਵਾਂ ਤੇ ਮੈਂ ਤੇ ਮੇਰੇ ਹਸਬੈਂਡ ਅਸੀਂ ਘੁੰਮਣ ਚੱਲ ਗਏ ਅਸੀਂ, ਮਤਲਬ ਕਿਤੇ ਨਾ ਕਿਤੇ ਅਸੀਂ ਏਦਾਂ ਜ਼ਿਆਦਾ ਇੱਕ ਦੂਸਰੇ ਤੋਂ ਐਕਸਪੈਕਟੇਸ਼ਨ ਸ਼ੁਰੂ ਕਰ ਲੈਂਦੇ ਹਾਂ, ਕਿਤੇ ਨਾ ਕਿਤੇ ਫਿਰ ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਸਾਨੂੰ ਉਹ ਬਹੁਤ ਜ਼ਿਆਦਾ ਉਸ ਚੀਜ਼ ਦੀ ਠੇਸ ਲੱਗਦੀ ਹੈ। ਤੇ ਜਿਹੜੇ ਸਾਡੇ ਰਿਸ਼ਤੇ ਆ ਕਿਤੇ ਨਾ ਕਿਤੇ ਬਣਨ ਤੋਂ ਪਹਿਲਾਂ ਹੀ ਉਹ ਅਸੀਂ ਉਹਨਾਂ ਨੂੰ ਉਹਦੇ ਵਿੱਚ ਇੱਕ ਇਤਰਾਜ਼ ਜੀ ਪੈਦਾ ਜੀ।
ਬਿਲਕੁਲ ਬਿਲਕੁਲ ਸਿਮਰ, ਔਰ ਪਰਿਵਾਰਕ ਮਾਹੌਲ ਤੋਂ ਬਾਹਰ ਵੀ ਫਿਰ ਸਾਡਾ ਜਿਹੜਾ ਵਿਵਹਾਰ ਆ ਉਹ ਕਾਫੀ ਜ਼ਿਆਦਾ ਵੱਖਰਾ ਹੁੰਦਾ ਜਦੋਂ ਅਸੀਂ ਸਮਾਜ ਚ ਵਿਚਰਦੇ ਹਾਂ। ਹੁਣ ਤੁਸੀਂ ਕੰਮ ਕਾਜੀ ਜਿਹੜੀਆਂ ਵੁਮੈਨ ਨੇ ਜੋਬ ਤੇ ਜਾਂਦੀਆਂ ਹਨਾ, ਉਹ ਕਿੰਨੇ ਤਰ੍ਹਾਂ ਦੇ ਜਿਹੜੇ ਸਟ੍ਰੈਸ ਨੇ ਉਹਨਾਂ ਦੇ ਨਾਲ ਉਹ ਦੱਬੀਆਂ ਹੁੰਦੀਆਂ, ਖਾਸ ਕਰਕੇ ਜਦੋਂ ਘਰ ਦੇ ਵਿੱਚ ਜ਼ਿੰਮੇਵਾਰੀਆਂ ਉਹ ਵੀ ਉਹਨਾਂ ਨੂੰ ਨਿਭਾਉਣੀਆਂ ਪੈਂਦੀਆਂ, ਬਾਹਰਲੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਹੁਤ ਹੱਦ ਤੱਕ ਆਪਾਂ ਦੇਖਦੇ ਹਾਂ ਕਿ ਔਰਤਾਂ ਨੂੰ ਨਿਭਾਉਣੀਆਂ ਪੈਂਦੀਆਂ ਹਨਾ, ਔਰ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਲੋੜਾਂ ਉਹਨਾਂ ਨੂੰ ਧਿਆਨ ਚ ਰੱਖਣਾ ਪੈਂਦਾ, ਪਰਿਵਾਰ ਦੀਆਂ ਲੋੜਾਂ ਨੂੰ ਧਿਆਨ ਚ ਰੱਖਣਾ ਪੈਂਦਾ। ਉਸ ਤੋਂ ਬਾਅਦ ਜੋਬ ਤੇ ਕਿੱਦਾਂ ਦਾ ਉਹਨਾਂ ਨੂੰ ਮਾਹੌਲ ਮਿਲਦਾ, ਜੋਬ ਇਨਵਾਇਰਮੈਂਟ ਜਿਹੜਾ ਆ ਉਹਦਾ ਇੱਕ ਅਲੱਗ ਤਰ੍ਹਾਂ ਦਾ ਸਟ੍ਰੈਸ ਹੁੰਦਾ ਹਨਾ। ਸੋ ਪਹਿਲਾਂ ਪਰਿਵਾਰ ਦੇ ਵਿੱਚੋਂ ਹੀ ਜੇ ਇਹੋ ਜਿਹੇ ਮਾਹੌਲ ਦੇ ਵਿੱਚੋਂ ਇੱਕ ਜਿਹੜੀ ਔਰਤ ਹੈ ਉਹ ਨਿਕਲ ਕੇ ਗਈ ਹੈ ਤਾਂ ਤੁਸੀਂ ਸੋਚੋ ਵੀ ਬਾਹਰਲੇ ਮਾਹੌਲ ਦੇ ਵਿੱਚ ਜਾ ਕੇ ਉਹਦੀ ਪਰਸਨੈਲਿਟੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਉਹ ਜਿਹੜਾ ਬਿਹੇਵੀਅਰ ਆ ਉਹ ਜ਼ਰੂਰ ਝਲਕੂਗਾ ਹਨਾ। ਫਿਰ ਉਸ ਤੋਂ ਬਾਅਦ ਜਦੋਂ ਉਹ ਦੁਬਾਰਾ ਫਿਰ ਪਰਿਵਾਰ ਵਾਲੇ ਮਾਹੌਲ ਚ ਆਊਗੀ ਤੇ ਜੇਕਰ ਵੈਲਕਮਿੰਗ ਨਹੀਂ ਆ ਐਟਮੋਸਫੇਅਰ ਘਰ ਦੇ ਵਿੱਚ ਤਾਂ ਫਿਰ ਉਹ ਇੱਕ ਕਿਸੇ ਖਲਾਅ ਦੇ ਵੱਲ ਖਿੱਚੀ ਜਾਊਗੀ, ਉਹ ਡਿਪਰੈਸ਼ਨ ਜਿਹੜਾ ਆ ਉਹ ਜ਼ਰੂਰ ਉਹਦੇ ਉੱਤੇ ਹਾਵੀ ਹੋ ਜਾਊਗਾ। ਸੋ ਇਸੇ ਕਰਕੇ ਅੱਜ ਕੱਲ ਅਸੀਂ ਦੇਖਦੇ ਹਾਂ ਵੀ ਕਾਫੀ ਜ਼ਿਆਦਾ ਜਿਹੜੇ ਕੇਸਿਸ ਆ ਉਹ ਡਿਪਰੈਸ਼ਨ ਦੇ ਆ। ਅਸੀਂ ਆਮ ਤੌਰ ਤੇ ਜਦੋਂ ਸੋਸ਼ਲ ਜਿਹੜਾ ਸਰਕਲ ਆ ਉਹਦੇ ਵਿੱਚ ਵਿਚਰਦੇ ਹਾਂ ਤਾਂ ਆਪਾਂ ਦੇਖਦੇ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਆ ਪਰਿਵਾਰਕ ਜਾਂ ਸਮਾਜਿਕ ਰੋਲ ਜਿਹੜਾ ਨਿਭਾਉਂਦੀਆਂ ਆ ਹਨਾ, ਉਹ ਵਿਚਾਰੀਆਂ ਬਹੁਤ ਅਰਲੀ ਏਜ ਦੇ ਵਿਚ ਹੀ ਭੁਲੱਕੜ ਹੋ ਜਾਂਦੀਆਂ ਬਹੁਤ ਛੇਤੀ। ਹਰ ਔਰਤ ਦੀ ਜਿਹੜੀ ਇਹ ਅੱਜ ਪਰੇਸ਼ਾਨੀ ਆ ਕਿ ਉਹ ਚੀਜ਼ਾਂ ਭੁੱਲ ਜਾਂਦੀ ਆ, ਉਹ ਗੱਲਾਂ ਭੁੱਲ ਜਾਂਦੀ ਆ, ਹਨਾ। ਔਰ ਉੱਥੇ ਵੀ ਦੇਖੋ ਉਹ ਮਜ਼ਾਕ ਦੀ ਪਾਤਰ ਕਿਹਦੇ ਦੁਆਰਾ ਬਣਦੀ ਆ, ਆਪਣੇ ਆਲੇ ਦੁਆਲੇ ਦੁਆਰਾ। ਜੇਕਰ ਭੁੱਲ ਰਹੀ ਆ ਕੋਈ ਚੀਜ਼ਾਂ ਤੇ ਉਹਦੀਆਂ ਜਿਹੜੀਆਂ ਸਹੇਲੀਆਂ ਨੇ, ਉਹਦੀਆਂ ਜਿਹੜੀਆਂ ਆਲੇ ਦੁਆਲੇ ਸਰਕਲ ਦੀਆਂ ਜਿਹੜੀਆਂ ਲੇਡੀਜ਼ ਆ, ਉਹੀ ਉਹਦਾ ਮਜ਼ਾਕ ਉਡਾਉਂਦੀਆਂ, ਅੱਛਾ ਇਹ ਫਿਰ ਭੁੱਲ ਗਈ, ਹਨਾ। ਇਹ ਚੀਜ਼ਾਂ ਜਿਹੜੀਆਂ ਦੇਖੋ ਅਸੀਂ ਵਿਸ਼ੇਸ਼ਣ ਦਿੰਨੇ ਆ ਵੀ ਇਹ ਤਾਂ ਹੈ ਹੀ ਭੁਲੱਕੜ ਆ, ਇਹ ਤਾਂ ਇਹਨੂੰ ਤਾਂ ਪੱਕਾ ਮੰਨ ਕੇ ਹੀ ਏਦਾਂ ਚੱਲੋ। ਪਰ ਤੁਸੀਂ ਸੋਚੋ ਕਿ ਉਹ ਜਿਹੜੇ ਉਸ ਮਾਹੌਲ ਦੇ ਵਿੱਚੋਂ ਨਿਕਲ ਰਹੀ ਆ, ਉਹ ਜਿਸ ਹਨਾ ਪੀਰੀਅਡ ਦੇ ਵਿੱਚੋਂ ਨਿਕਲ ਰਹੀ ਆ, ਉਹਦੇ ਪਿੱਛੇ ਕੀ ਕਹਾਣੀਆਂ ਕਦੇ ਉਸਨੇ ਜਾਣਨ ਦੀ ਆਪਾਂ ਨਹੀਂ ਕੋਸ਼ਿਸ਼ ਕਰਦੇ। ਅਸੀਂ ਬਹੁਤ ਵੱਡੀਆਂ ਵੱਡੀਆਂ ਏਜੰਸੀਆਂ ਚਲਾ ਰਹੇ ਹਾਂ, ਅਸੀਂ ਇੱਕ ਨਾਮ ਜਿਹੜਾ ਬਹੁਤ ਵੱਡੇ ਵੱਡੇ ਦੇ ਕੇ ਬਹੁਤ ਕੁਛ ਕਰ ਰਹੇ ਹਾਂ, ਹਨਾ, ਸਮਾਜਿਕ ਤੌਰ ਤੇ ਜੋ ਦਿਖ ਰਿਹਾ। ਪਰ ਅਸਲ ਦੇ ਵਿੱਚ ਜੇ ਅਸੀਂ ਦੇਖੀਏ ਨਿੱਜੀ ਤੌਰ ਤੇ ਅਸੀਂ ਕਿਸੇ ਨੂੰ ਸੁਣਨ ਦੇ ਲਈ ਵੀ ਤਿਆਰ ਨਹੀਂ, ਅਸੀਂ ਕਿਸੇ ਨੂੰ ਜਾਣਨਾ ਹੀ ਨਹੀਂ ਚਾਹੁੰਦੇ, ਹਨਾ। ਔਰ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਇਹ ਵੀ ਸਾਡੇ ਸਮਾਜ ਦੇ ਲਈ ਨਿਗਾਰ ਦਾ ਕਾਰਨ ਬਣ ਰਹੀਆਂ।
ਜੀ ਜੀ ਬਿਲਕੁਲ ਜੀ। ਇੱਕ ਅਮਰਦੀਪ ਜੀ ਇੱਕ ਇਹ ਵੀ ਬਹੁਤ ਵੱਡੀ ਗੱਲ ਹੈਗੀ ਆ ਵੀ ਜਦੋਂ ਅਸੀਂ ਜਿੱਦਾਂ ਕਹਿ ਲਓ ਵੀ ਫਰੈਂਡ ਸਰਕਲ ਚ ਬਹਿੰਦੇ ਹਾਂ, ਹਨਾ, ਤੇ ਮੈਂ ਬਹੁਤ ਵਾਰੀ ਵੇਖਦੀ ਹੁੰਦੀ ਆ ਕਿ ਜਿੱਦਾਂ ਹੁਣ ਆਪਾਂ ਕੁੜੀਆਂ ਬੈਠੀਆਂ ਜਿੱਦਾਂ, ਹਨਾ, ਸਾਰੀਆਂ, ਤੇ ਅਸੀਂ ਆਪਣੀ ਮਦਰ ਇਨ ਲਾਅ ਨੂੰ ਜਾਂ ਫਾਦਰ ਇਨ ਲਾਅ ਨੂੰ ਡਿਸਕਸ ਕਰ ਰਹੇ ਹਾਂ, ਜਾਂ ਫਿਰ ਜਿੱਦਾਂ ਹੁਣ ਸਾਡੇ ਪੇਰੈਂਟਸ ਬੈਠੇ ਨੇ ਤੇ ਉਹ ਆਪਣੀਆਂ ਨੂੰਹਾਂ ਨੂੰ ਡਿਸਕਸ ਕਰ ਰਹੇ ਨੇ, ਹਨਾ, ਇਹ ਤਾਂ ਏਦਾਂ ਨੀ ਕਰਦੀ, ਉਹ ਤੇ ਏਦਾਂ ਨੀ ਕਰਦੀ। ਮੈਂ ਇਹ ਵੇਖਦੀ ਹਾਂ ਕਿ ਅਸੀਂ ਜਿਹੜੇ ਗਰੁੱਪ ਚ ਹਨਾ ਬੈਠੇ ਹੁੰਦੇ ਹਾਂ, ਅਸੀਂ ਉਸੇ ਗਰੁੱਪ ਦੇ ਵੱਲ ਦੀ ਗੱਲ ਕਰਦੇ ਹਾਂ ਆਲਵੇਸ। ਜੇ ਆਪਾਂ ਕਿਸੇ ਸੱਸ ਨਾਲ ਬੈਠੇ ਹਾਂ ਜਾਂ ਆਪਾਂ ਕਿਸੇ ਨੂੰਹ ਨਾਲ ਬੈਠੇ ਹਾਂ ਤੇ ਆਪਾਂ ਉਹਨਾਂ ਦੀ ਗੱਲ ਚ ਹਾਮੀ, ਹਾਂ ਹਾਂ ਬਿਲਕੁਲ, ਉਹਨੂੰ ਤੇ ਪੁੱਛਣਾ ਚਾਹੀਦਾ ਸੀਗਾ ਕਿਉਂ ਨੀ ਪੁੱਛੀ, ਕਿਉਂ ਨੀ ਛੇਤੀ ਉੱਠੀ, ਕਿਉਂ ਨੀ। ਬਜਾਏ ਕਿ ਆਪਾਂ ਇਹਨਾਂ ਗੱਲਾਂ ਨੂੰ ਡਿਸਕਸ ਕਰਨ ਤੇ ਵੀ ਹਾਂ ਤੁਹਾਡੇ ਨਾਲ ਏਦਾਂ ਕਰਨਾ ਚਾਹੀਦਾ ਸੀ, ਏਦਾਂ ਹੋਣਾ ਚਾਹੀਦਾ ਸੀ, ਏਦਾਂ, ਤੇ ਜੇ ਆਪਾਂ ਇੰਨੀ ਕੁ ਗੱਲ ਹਨਾ ਇਸ ਹਿਸਾਬ ਨਾਲ ਏਦਾਂ ਕਰ ਲਈਏ ਵੀ ਜੇ ਤੁਸੀਂ ਉਹ ਨਹੀਂ ਸੀ ਉੱਠੀ ਤੇ ਫਿਰ ਕੀ ਹੋਇਆ, ਹਨਾ, ਚਾਹ ਤੁਸੀਂ ਬਣਾ ਲੈਣੀ ਸੀ, ਅੱਗੇ ਵੀ ਤੇ ਇੰਨੇ ਸਾਲ ਬਣਾਉਂਦੇ ਰਹੀ, ਵੱਡੀ ਗੱਲ ਤੇ ਤੁਸੀਂ ਇਹ ਵੇਖੋ ਕਿ ਵੀ ਉਹ ਜਿਹੜੀ ਮਾਹੌਲ ਆ ਜਾਂ ਉਹ ਔਰਤ ਨੇ ਜਿੰਨੇ ਵੀ ਉਹ ਗੱਲ ਕੀਤੀ ਹੋਗੀ ਕੁਛ ਆ, ਉਹ ਕਿਤੇ ਨਾ ਕਿਤੇ ਘਰ ਜਾ ਕੇ ਇੱਕ ਅੱਧੀ ਵਾਰੀ ਜ਼ਰੂਰ ਸੋਚੂਗੀ ਵੀ ਹਾਂ ਜੇ ਮੈਂ ਆਪ ਹੀ ਕਰ ਲੈਂਦੀ ਤਾਂ ਐਡੀ ਵੱਡੀ ਦੇਖੋ ਗੱਲ ਹੈ ਨੀ ਸੀ ਵੀ ਆਪਾਂ ਉਸ ਗੱਲ ਨੂੰ ਗਾਹ ਦੇ ਗਾਹ ਜੇ ਵਧਾਈ। ਪਰ ਇਹ ਸਾਡੇ ਸਮਾਜ ਦੀ ਬਹੁਤ ਵੱਡੀ ਕਮੀ ਆ, ਔਰ ਮੈਂ ਕਈ ਵਾਰੀ ਇਹ ਕਈ ਗਰੁੱਪ ਦੇ ਵਿੱਚ ਬਹਿ ਕੇ ਡਿਸਕਸ ਕਰਦੀ ਹੁੰਦੀ ਆ ਤੇ ਮੈਨੂੰ ਫਿਰ ਏਦਾਂ ਹੁੰਦਾ, ਮੈਂ ਕਈ ਵਾਰੀ ਕਹਿ ਵੀ ਦਿੰਦੀ ਹੁੰਦੀ ਆ ਬਸ ਕਰੋ ਯਾਰ, ਕਿੰਨਾ ਕੁ ਕਿਸੇ ਨੂੰ ਹਨਾ ਕੋਸਣਾ ਆ ਜਾਂ ਕਿਸੇ ਨੂੰ ਕਿੰਨਾ ਕਿੰਨੀਆਂ ਗਲਾਂਦਾ ਪਾਣੀ ਤੁਸੀਂ, ਹਨਾ, ਉਹ ਵੀ ਬੰਦਾ ਹੀ ਆ ਨਾ ਜਿਹਨੂੰ ਤੁਸੀਂ ਤੇ ਸਭ ਮੈਨੂੰ ਹੱਸਦੇ ਹੁੰਦੇ ਕਹਿੰਦੇ ਇਹਨੂੰ ਪਤਾ ਨੀ ਏਦਾਂ ਪੀੜ ਕਿਉਂ ਹੁੰਦੀ ਜਿੱਦਾਂ ਇਹਦੀ ਆਪਣੀ ਮਾਂ ਹੋਵੇ। ਮੈਂ ਕਿਹਾ ਗੱਲ ਉਹ ਨੀ ਹੁੰਦੀ, ਹਨਾ, ਵੀ ਤੁਸੀਂ ਕਿਸੇ ਨੂੰ ਹਨਾ ਕਿੰਨਾ ਕੁ ਡਿਸਕਸ ਕਰਦੇ ਹੋ ਜਾਂ ਕਿੱਦਾਂ, ਹਨਾ, ਵੀ ਆਪਾਂ ਜੇ ਕੋਈ ਗੱਲ ਨੈਗੇਟਿਵ ਕਿਸੇ ਬਾਰੇ ਕਰ ਰਿਹਾ ਤੇ ਆਪਾਂ ਉਸ ਨੈਗੇਟਿਵਿਟੀ ਨੂੰ ਹੀ ਘਸੀਟੀ ਜਾਂਦੇ ਹਾਂ, ਘਸੀਟੀ ਜਾਂਦੇ ਵੀ ਹਾਂ ਜੀ ਤੁਹਾਡੀ ਤਾਂ ਨਾ ਬਿਲਕੁਲ ਹੀ ਗਲਤ ਆ ਜੀ, ਤੁਸੀਂ ਤਾਂ ਬਿਲਕੁਲ ਗਲਤ ਗਲਤ ਪਾਸੇ ਰਿਸ਼ਤਾ ਕਰ ਲਿਆ, ਤੁਸੀਂ ਤੇ ਕਿਸੇ ਚੰਗੇ ਘਰ ਲੱਭ ਜਾਣਾ ਸੀ ਮੁੰਡਾ ਤੁਹਾਡਾ ਤੇ ਹੀਰੇ ਵਰਗਾ ਮੁੰਡਾ ਤੁਸੀਂ ਪਤਾ ਨੀ ਕਿੱਥੇ ਰੋੜਤਾ, ਹਨਾ, ਵੀ ਆਪਾਂ ਉਸੇ ਬੰਦੇ ਨੂੰ ਡਿਸਕਸ ਕਰੀ ਹੀ ਜਾਂਦੇ ਕਰੇ, ਬਜਾਏ ਕਿ ਇਹ ਕਹਿਣ ਤੇ ਵੀ ਸਾਰੇ ਏਦਾਂ ਦੇ ਹੁੰਦੇ ਆ, ਹਨਾ, ਸਾਰੀਆਂ ਕੁੜੀਆਂ ਏਦਾਂ ਦੀਆਂ ਹੁੰਦੀਆਂ। ਇਹ ਆ ਕਿ ਤੁਹਾਨੂੰ ਥੋੜਾ ਜਿਹਾ ਉਹਨੂੰ ਆਪਣਾ ਮਾਹੌਲ ਸਮਝਾਉਣਾ ਪੈਣਾ ਘਰ ਦਾ ਜਾਂ ਇੰਨਾ, ਤੇ ਜੇ ਤੁਸੀਂ ਕਿਸੇ ਨੂੰ ਟਿਪ ਦੇ ਵੀ ਦਿੰਦੇ ਹੋ, ਹਨਾ, ਵੀ ਨਹੀਂ ਵੀ ਤੁਸੀਂ ਇੱਕ ਬੰਦੇ ਨੂੰ ਇੰਨਾ ਜ਼ਿਆਦਾ ਨਾਨਕਾਰ ਹੋ ਜਾਂ ਇੰਨਾ, ਹਰ ਕੋਈ ਕਹਿ ਲਓ ਵੀ ਤਾੜੀ ਕਦੀ ਵੀ ਇੱਕ ਹੱਥ ਨਾਲ ਨਹੀਂ ਵੱਜਦੀ, ਹਨਾ, ਤੇ ਗਲਤੀਆਂ ਸਿਰਫ ਇਹ ਨਹੀਂ ਹੁੰਦੀਆਂ ਵੀ ਨੌ ਚ ਜਾਂ ਸੱਸ ਦੀ ਗਲਤੀਆਂ ਹੋਣਗੀਆਂ, ਗਲਤੀਆਂ ਕਦੀ ਕਈ ਵਾਰੀ ਮੈਂ ਸੋਚਦੀ ਹੁੰਦੀ ਵੀ ਹਾਂ ਜੇ ਮੈਂ ਕਦੀ ਇਹ ਗੱਲ ਕੀਤੀ ਤੇ ਹੋ ਸਕਦਾ ਮੇਰੇ ਚ ਵੀ ਗਲਤੀ ਹੋਵੇ, ਹਨਾ, ਜੇ ਮੈਨੂੰ ਇਹ ਗੱਲ ਸੁਣਨੀ ਪਈ ਤੇ ਮੈਨੂੰ ਕਿਉਂ ਸੁਣਨੀ ਪਈ, ਹੋ ਸਕਦਾ ਮੈਂ ਕਿਤੇ ਗਲਤ ਹੀ ਹੋਵਾਂ। ਪਰ ਇਹ ਸਾਡੀ ਸਮਾਜ ਦੀ ਬਹੁਤ ਵੱਡੀ ਇੱਕ ਕਹਿ ਲਓ ਵੀ, ਮੈਂ ਵੇਖਾਂਗੀ ਬਹੁਤ ਬਹੁਤ ਵੱਡੇ ਬਜ਼ੁਰਗ ਜਿਹੜਾ ਕਹਿ ਲਓ ਵੀ ਉਹ ਕਹਿੰਦੇ ਹੁੰਦੇ ਆ ਵੀ ਚਿੱਟੇ ਧੌਲੇ ਆ ਤੇ ਫਿਰ ਵੀ, ਹਨਾ, ਆਪਾਂ ਉਹ ਡਿਸਕਸ਼ਨ ਜਿਹੜੀ ਆਪਾਂ ਛੱਡਦੇ ਨੀ, ਹਨਾ, ਵੀ ਆਪਾਂ ਸਾਰੀ ਉਮਰ ਆਪਣੀ ਉਹਨਾਂ ਗੱਲਾਂ ਚ ਕੱਢ ਦਿੱਤੀ, ਪਰ ਸਟਿਲ ਅਸੀਂ ਆਪਣਾ ਉਹ ਟੋਪਿਕ ਉਹ ਸੇਮ ਹੀ ਆ ਵੀ ਅਸੀਂ ਆਪਣੀਆਂ ਸੱਸਾਂ ਨੂੰ ਜਾਂ ਆਪਣੀਆਂ ਨੂੰਹਾਂ ਨੂੰ, ਹਨਾ, ਘਸੀਟੀ ਜਾਣਾ, ਰੋਈ ਜਾਣਾ, ਫਿਰ ਜਿਹੜੇ ਆਲੇ ਦੁਆਲੇ ਬੈਠੇ ਹੁੰਦੇ ਨੇ ਸਭ।
ਮੈਨੂੰ ਲੱਗਦਾ ਸਿਮਰ ਸਾਡੇ ਨਾਲ ਇੱਕ ਕਾਲਰ ਕੋਸ਼ਿਸ਼ ਕਰ ਰਿਹਾ ਜੁੜਨ ਦੀ।
ਹਾਂਜੀ ਹਾਂਜੀ ਬਿਲਕੁਲ
ਜੀ ਜੀ, ਮੈਨੂੰ ਲੱਗਦਾ ਉਹਨਾਂ ਦਾ ਸੰਪਰਕ ਟੁੱਟ ਗਿਆ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਕਰੋ
ਜੀ। ਬਿਲਕੁਲ ਅਮਰਦੀਪ ਜੀ, ਮੈਂ ਇਹੀ ਗੱਲ ਕਹਿ ਰਹੀ ਸੀ ਵੀ ਆਪਾਂ ਉਦਾਂ ਡੰਕਾਂ ਤੇ ਬਹੁਤ ਵਜਾਉਂਦੇ ਹਾਂ ਸਮਾਜ ਨੂੰ ਬਦਲਣ ਦਾ, ਸਮਾਜ ਨੂੰ ਬਦਲੋ, ਹਨਾ, ਆਪਣੀ ਸੋਚ ਬਦਲੋ, ਪਰ ਜਦੋਂ ਅਸੀਂ ਮੌਕਾ ਸਾਨੂੰ ਮਿਲਦਾ ਹੈ, ਹਨਾ, ਕਿਸੇ ਦੀ ਸੋਚ ਬਦਲਣ ਦਾ, ਅਸੀਂ ਉਹਦੀ ਸੋਚ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਾਂ ਉਹ ਕਹਿੰਦੇ ਬਲਦੀ ਤੇ ਹੋਰ ਅੱਗ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੇਰੀ ਨੂੰਹ ਨੇ ਇੰਨੀ ਗੱਲ ਕਹਿ ਦਿੱਤੀ ਤੇ ਕਹਿ ਹੀ ਦਿੱਤੀ, ਕਿੱਦਾਂ ਦਿੱਤੀ, ਤੁਸੀਂ ਉਹਨੂੰ ਇਹ ਨੀ ਸੀ ਕਹਿ ਸਕਦੇ, ਤੁਸੀਂ ਉਹਨੂੰ ਪਹਿਲਾਂ ਪੁੱਛਣਾ ਸੀ ਵੀ ਤੂੰ ਬੋਲੀ ਕਿੱਦਾਂ, ਤੂੰ ਕੀਤੀ ਕਿੱਦਾਂ, ਹਨਾ, ਵੀ ਆਪਾਂ ਉਹਨੂੰ ਹੋਰ ਦੋ ਚਾਰ
ਜੇ ਆਪਾਂ ਉਸ ਮੌਕੇ ਤੇ ਜਾਂ ਉਹ ਵਾਲੇ ਮਾਹੌਲ ਦੇ ਵਿੱਚ ਜਾਂ ਉਹਨਾਂ ਪਬਲਿਕਲੀ ਜਦੋਂ ਆਪਾਂ ਕਿਸੇ ਨਾਲ ਡੀਲ ਕਰਦੇ ਹਾਂ, ਜੇ ਆਪਾਂ ਕਿਸੇ ਨੂੰ ਇੱਕ ਵਧੀਆ ਸਲਾਹ ਦੇ, ਹੋ ਸਕਦਾ ਕਿ ਉਹਨਾਂ ਦੀ ਨਾਂਹ ਗਲਤ ਹੀ ਹੋਵੇ, ਪਰ ਸਟਿਲ ਜੇ ਆਪਾਂ ਉਹਨਾਂ ਨੂੰ ਇਹ ਗੱਲ ਕਹਿ ਦਈਏ ਵੀ ਏਦਾਂ ਕਿੱਦਾਂ ਉਹਨੇ ਕੀਤਾ, ਹਨਾ, ਤੁਸੀਂ ਸੋਚਣਾ ਤੇ ਸੀ ਜਾਂ ਤੁਸੀਂ ਉਹਨੂੰ ਪਿਆਰ ਨਾਲ ਸਮਝਾਉਣਾ ਸੀਗਾ, ਫਿਰ ਕੀ ਹੋਇਆ, ਤੁਹਾਡੀ ਆਪਣੀ ਨਾਂਹ ਆ, ਕਿਸੇ ਦੀ ਗਵਾਂਢੀ ਤੇ ਨਹੀਂ ਆ, ਹਨਾ, ਤੁਹਾਡੀ ਆਪਣੀ, ਤੁਸੀਂ ਆਪ ਹੀ ਵਿਆਹ ਕੇ ਲਿਆਂਦੀ ਹੈ, ਤੁਸੀਂ ਬਹਿ ਕੇ ਗੱਲ ਕਰ ਲੈਣੀ ਸੀ ਉਹਨਾਂ, ਪਰ ਨਾ ਸਾਡੀਆਂ ਤੇ ਬੀਬੀਆਂ ਨੂੰ ਪਤਾ ਨੀ ਕੀ ਆਦਤ ਆ ਕਿ ਜਦੋਂ ਕਿਸੇ ਨੂੰ ਗਲਤ ਡਿਸਕਸ ਕਰਨਾ ਨਾ, ਉਹਦਾ ਮਤਲਬ ਕਹਿ ਲੋ ਵੀ ਉਹ ਕਹਿ ਕੇ ਤਲਾਕ ਤੱਕ ਕਰਵਾ ਕੇ ਗੱਲ ਫੇਰ ਹੀ ਮੁੜਨਗੀਆਂ, ਹਟਣੀਆਂ ਨੀ, ਹਨਾ,
ਲੋੜ ਇਹੀ ਆ, ਜੀ ਜੀ ਜੀ, ਲੋੜ ਇਹੀ ਆ ਕਿ ਅਸੀਂ ਨੈਗੇਟਿਵਿਟੀ ਜਿਹੜੀ ਆ ਨਾ ਉਹ ਹਰ ਹਾਲ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕਰੀਏ, ਇਹ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਨਾ, ਅਸੀਂ ਹਰ ਉਸ ਬੰਦੇ ਨੂੰ ਡਿਸਕਸ ਕਰਦੇ ਹਾਂ ਜਿਹੜਾ ਉਸ ਵੇਲੇ ਉੱਥੇ ਨਹੀਂ ਹੁੰਦਾ, ਬਿਲਕੁਲ ਇਹੋ ਜਿਹੀ ਫਿਤਰਤ ਜਿਹੜੀ, ਇਸੇ ਕਰਕੇ ਆਪਾਂ ਬਦਨਾਮਾਂ ਸੋ ਚੁਗਲੀਆਂ ਦੀ ਗੱਲ ਮੈਂ ਇਸੇ ਕਰਕੇ ਕੀਤੀ ਸੀਗੀ, ਕਿਉਂਕਿ ਜਦੋਂ ਤੁਸੀਂ ਕੋਈ ਵੀ ਗੱਲ ਕਰ ਰਹੇ ਹਾਂ, ਜਦੋਂ ਕਿਸੇ ਵਿਸ਼ੇ ਨੂੰ ਛੋਹਿਆ ਆ, ਤੁਸੀਂ ਉਸ ਵਿਸ਼ੇ ਤੇ ਗੱਲ ਕਰ ਰਹੇ ਹਾਂ, ਖੁੱਲ ਕੇ ਗੱਲ ਕਰ ਰਹੇ ਹਾਂ ਨਾ, ਔਰ ਤੁਸੀਂ ਉਸ ਗਰੁੱਪ ਦੇ ਵਿੱਚੋਂ ਲੀਵ ਕਰ ਰਹੇ ਹਾਂ, ਉਸ ਗਰੁੱਪ ਤੋਂ ਉੱਠ ਕੇ ਜਾ ਰਹੇ ਹਾਂ, ਹਨਾ, ਉਹ ਜਿਹੜਾ ਬੰਦਾ ਉੱਠ ਕੇ ਜਾ ਰਿਹਾ, ਬਾਅਦ ਵਿੱਚ ਉਹਨੂੰ ਡਿਸਕਸ ਕਰਨਾ ਸ਼ੁਰੂ ਕਰ ਦੇਣਾ, ਇਹ ਜ਼ਿਆਦਾ ਚਿੰਤਤ ਹੋਈ ਪਈ ਆ, ਇਹ ਜ਼ਿਆਦਾ ਚੌਧਰਾਣੀ ਬਣੀ ਫਿਰਦੀ ਆ, ਇਹਨੇ ਜ਼ਿਆਦਾ ਸਮਾਜ ਸੁਧਾਰ ਲੈਣਾ, ਹਨਾ, ਮਤਲਬ ਸਾਡੇ ਕਮੈਂਟਸ ਇਹ
ਮੈਨੂੰ ਇਹ ਗੱਲਾਂ ਕਈ ਵਾਰੀ ਸੁਣਨ ਨੂੰ ਮਿਲੀਆਂ ਵਾ ਵੀ ਤੂੰ ਬਹੁਤ ਹੀ ਸਮਾਜ ਸੁਧਾਰਕ, ਤੂੰ ਚੁੱਪ ਹੀ ਰਹਿ, ਤੇ ਫਿਰ ਮੈਨੂੰ ਏਦਾਂ ਹੁੰਦਾ ਵੀ ਮੈਨੂੰ ਏਦਾਂ ਲੱਗਦਾ ਵੀ ਨਹੀਂ, ਹਨਾ, ਬਿਲਕੁਲ ਤੁਹਾਡੀ ਗੱਲ ਠੀਕ ਆ, ਇਹ ਗੱਲਾਂ ਮੈਨੂੰ ਬਹੁਤ ਵਾਰੀ ਸੁਣਨ ਨੂੰ ਮਿਲੀਆਂ, ਤੇਰਾ ਤੇਰਾ ਕੁਛ ਜ਼ਿਆਦਾ ਸਮਾਜ ਸੁਧਾਰਕ ਤੂੰ ਤੇ, ਜੀ
ਹਾਂ ਬਿਲਕੁਲ, ਇੱਥੇ ਸੋਚ ਬਦਲਣ ਦੀ ਲੋੜ ਆ, ਜੇ ਅਸੀਂ ਇੱਥੇ ਪੋਜ਼ਿਟਿਵਿਟੀ ਲੈ ਆਈਏ ਨਾ ਕਿ ਹਾਂ ਆਹ ਚੀਜ਼, ਜੇ ਅਸੀਂ ਕੁਛ ਡਿਸਕਸ ਕਰ ਰਹੇ ਹਾਂ, ਜੇ ਉਹਦਾ ਗਲਤ ਪੱਖ ਨੂੰ ਅਸੀਂ ਮੰਨਣ ਲਈ ਤਿਆਰ ਹਾਂ, ਤਾਂ ਫਿਰ ਸਾਨੂੰ ਮੰਨਣਾ ਚਾਹੀਦਾ। ਸਾਡੇ ਨਾਲ ਕਾਲਰ ਜੁੜ ਰਹੇ ਨੇ ਜੀ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਮੈਂ ਹਰਜਿੰਦਰ ਸਿੰਘ ਘੁੰਮਣ ਬੋਲਦਾ ਜੀ। ਭੈਣ ਜੀ ਬਹੁਤ ਵਧੀਆ, ਬਹੁਤ ਤੁਹਾਡਾ ਵਧੀਆ ਪ੍ਰੋਗਰਾਮ, ਵਿਸ਼ਾ ਵੀ ਬਹੁਤ ਵਧੀਆ, ਪਰ ਜਿੰਨਾ ਚਿਰ ਭੈਣ ਜੀ ਸਾਡਾ ਮਨ ਨਹੀਂ ਬਦਲਦਾ ਉਨਾ ਚਿਰ ਨਹੀਂ ਬਦਲ ਸਕਦੇ। ਹੈਲੋ
ਜੀ ਜੀ, ਸੋ ਮਨ ਵੀ ਅਸੀਂ ਆਪ ਹੀ ਬਦਲਣਾ ਜੀ ਘੁੰਮਣ ਸਾਹਿਬ।
ਹਾਂ ਬਿਲਕੁਲ, ਵੇਖੋ ਭੈਣ ਜੀ, ਪੁੱਤਰ ਹੁੰਦਾ ਘਰ ਦਾ ਦੀਵਾ, ਬੱਤੀ ਹੁੰਦੀ ਧੀ, ਦੀਵੇ ਦਾ ਕੰਮ ਚਾਨਣ ਦੇਣਾ ਤੇ ਬਿਨ ਬੱਤੀ ਦੇ ਦੀਵਾ ਕੀ। ਭੈਣ ਜੀ ਜਿਹੜੀ ਗੱਲ ਅਸੀਂ ਕਰਦੇ, ਤੁਸੀਂ ਵੀ ਕਰਦੇ ਆ, ਜਿਹੜੀ ਵਿਤਕਰਾ ਵਾ ਇਹ ਘਰ ਤੋਂ ਸ਼ੁਰੂ ਹੁੰਦਾ ਵਾ
ਜੀ ਜੀ,
ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਗੁਰੂਆਂ ਨੇ ਸਮਾਜ ਨੂੰ ਬਦਲਣ ਦੀ ਬਹੁਤ ਵਧੀਆ ਸੇਧ ਦਿੱਤੀ, ਸੋਚ ਦਿੱਤੀ, ਪਰ ਸਾਡਾ ਜਿਹੜਾ ਸਮਾਜ ਇੱਕ ਮਰਦ ਪ੍ਰਧਾਨ ਹੋਣ ਕੇ ਨਾਤੇ, ਤੇ ਜਨਾਨੀ ਦੀ ਵੈਰ ਨਾ ਵੇਖੋ, ਨਣਾਨ ਵੀ ਜਨਾਨੀ, ਭਰਜਾਈ ਵੀ, ਸੱਸ ਵੀ, ਨੌ, ਦਰਾਣੀ, ਜਠਾਣੀ, ਪਰ ਜੋ ਸਮਾਜ ਦੀ ਦੇਣ ਇੱਕ ਲੇਡੀ ਨੂੰ ਆ, ਜਿਸ ਤਰ੍ਹਾਂ ਧਰਤੀ ਤੋਂ ਉਪਜਿਆ ਹੋਇਆ ਅੰਨ ਅਸੀਂ ਖਾਂਦੇ ਹਾਂ, ਤੇ ਇੱਕ ਲੇਡੀ ਦੀ ਆਪਾਂ ਕੁੱਖੋਂ ਜਨਮ ਲਿਆ, ਇੱਕ ਆ ਜਿਹੜੀ ਲੇਡੀ ਹੁਣ ਲੜਕੀ ਜਿਹਨੇ ਖਿਤਾਬ ਜਿੱਤਿਆ ਤਰਨ ਤਾਰਨ ਦੀ ਲੜਕੀ ਨੇ, ਤੁਹਾਨੂੰ ਦੱਸਿਆ ਭੈਣ ਜੀ ਕਿੰਨੀ ਵੱਡੀ ਇੱਕ ਸਮਾਜ ਨੂੰ, ਉਸ ਪਰਿਵਾਰ ਨੂੰ, ਉਸ ਦੇਸ਼ ਨੂੰ ਕਿੰਨਾ ਵੱਡਾ ਮਾਣ ਵਾ।
ਤੇ
ਸ੍ਰੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮਾਤਾ ਸੀ, ਉਹਨੂੰ ਵੇਖੋ ਜੰਮਦੀ ਨੂੰ ਦੱਬ ਦਿੱਤਾ ਸੀ
ਜੀ ਜੀ ਬਿਲਕੁਲ,
ਪਤਾ ਭੈਣ ਜੀ ਤੁਹਾਨੂੰ ਇਹਦੇ ਬਾਰੇ ਜੀ?
ਜੀ ਜੀ ਬਿਲਕੁਲ ਪਤਾ ਜੀ।
ਹਾਂ ਚਲੋ ਭੈਣ ਜੀ, ਬੜਾ ਵਧੀਆ ਤੁਹਾਡਾ
ਪ੍ਰੋਗਰਾਮ, ਉਹ ਐਡਾ ਵੱਡਾ ਰਾਜਾ ਪੈਦਾ ਨਾ ਹੁੰਦਾ ਜੀ ਜੀ।
ਹਾਂ ਜੀ
ਜੀ ਜੀ
ਹਾਂ ਜੀ ਬਿਲਕੁਲ ਭੈਣ ਜੀ, ਤੁਹਾਡਾ ਪ੍ਰੋਗਰਾਮ ਵਧੀਆ, ਮੇਰੇ ਵੱਲੋਂ ਸਾਰੇ ਰੇਡੀਓ ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਮੁਬਾਰਕਾਂ, ਤੇ ਬੜਾ ਵਧੀਆ ਤੁਸੀਂ ਕਰਦੇ, ਮੈਂ ਦਿਲ ਦਾ ਕਾਫੀ ਲੱਗਾ ਮੇਰਾ, ਮੈਂ ਅੱਗੇ ਵੀ ਦੋ ਤਰ੍ਹਾਂ ਬੋਲਿਆ ਜੀ, ਤੇ ਬਹੁਤ ਵਧੀਆ ਤੁਹਾਡਾ ਵਿਸ਼ਾ ਹੁੰਦਾ, ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਤੇ ਚੜ੍ਹਦੀ ਕਲਾ ਜੀ ਰੱਖੇ ਜੀ।
ਬਹੁਤ ਬਹੁਤ ਸ਼ੁਕਰੀਆ ਘੁੰਮਣ ਸਾਹਿਬ, ਤੁਸੀਂ ਸਾਂਝ ਬਣਾਈ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਸਿਮਰ, ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਅੱਗੇ ਵਧਾਈਏ, ਮੈਨੂੰ ਲੱਗਦਾ ਸਮਾਂ ਕਾਫੀ ਹੋ ਚੁੱਕਿਆ, ਸਾਨੂੰ ਗੱਲਬਾਤ ਕਰਨੀ ਪੈਣੀ ਹੈ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕੁਛ ਦੋਸਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਮੈਸੇਜਿਸ ਦੇ ਜ਼ਰੀਏ, ਅਸੀਂ ਉਹਨਾਂ ਦੇ ਮੈਸੇਜਿਸ ਲੈ ਲਈਏ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਜੁੜੇ ਹੋਏ ਨੇ ਕਾਫੀ ਦੇਰ ਦੇ, ਤੇ ਉਹਨਾਂ ਨੇ ਕਿਹਾ ਜੀ ਕਿ ਅਮਰਦੀਪ ਇੰਟਰਵਿਊ ਬਹੁਤ ਵਧੀਆ ਸੀ, ਔਰ ਦਲਜੀਤ ਸਿੰਘ ਵਧਾਈ ਦੇ ਪਾਤਰ ਨੇ, ਅਸੀਂ ਸਾਰੇ ਰਲ ਕੇ ਦੁਆ ਕਰਦੇ ਹਾਂ ਨਵਜੋਤ ਲਈ, ਉਹ ਮਾਪਿਆਂ ਦੇ ਨਾਲ ਨਾਲ ਸੂਬੇ ਦੇ ਸੂਬੇ ਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰੇ। ਜੀ ਬਿਲਕੁਲ ਜੀ ਗਿੱਲ ਸਾਹਿਬ, ਉਹ ਕੁੜੀ ਜਿਹੜੀ ਉਹ ਸਾਡੇ ਸਾਰਿਆਂ ਦੇ ਲਈ ਇੱਕ ਉਦਾਹਰਣ ਹੈ, ਔਰ ਜਿਵੇਂ ਉਹਨੇ ਦੱਸਿਆ ਕਿ ਉਹ ਤੜਕ ਸਾਰ ਆਪਣੀ ਜਿਹੜੀ ਜਦੋਂ ਪ੍ਰੈਕਟਿਸ ਸ਼ੁਰੂ ਕਰਨ ਜਾਂਦੀ ਸੀ ਤੇ ਉਹਨੂੰ ਵੀ ਸਮਾਜ ਵਿੱਚ ਬਹੁਤ ਕੁਝ ਸੁਣਨਾ ਪੈਂਦਾ ਸੀ ਕਿ ਇੰਨੀ ਤੜਕੇ ਕੁੜੀਆਂ ਜਿਹੜੀਆਂ ਪਿੰਡ ਤੋਂ ਬਾਹਰ ਜਾਂਦੀਆਂ। ਸੋ ਸਾਡਾ ਜਿਹੜਾ ਸਮਾਜ ਆ, ਜੇਕਰ ਅਸੀਂ ਕੁਛ ਆਪਣੇ ਆਪ ਦੇ ਵਿੱਚ ਰਚਣਾ ਚਾਹੁੰਦੇ ਹਾਂ, ਆਪਣੇ ਆਪ ਚ ਇੱਕ ਮਿਸਾਲ ਬਣਨਾ ਚਾਹੁੰਦੇ ਹਾਂ, ਤੇ ਸਾਨੂੰ ਉਸ ਸਮਾਜ ਦੇ ਨਾਲ ਥੋੜਾ ਜਿਹਾ ਜਿਹੜਾ ਚੱਕਰ ਆ ਉਹ ਜ਼ਰੂਰ ਲੈਣਾ ਪਏਗਾ। ਸੋ ਅੱਗੇ ਉਹਨਾਂ ਨੇ ਕਿਹਾ ਜੀ ਕਿ ਮੇਰਾ ਮੰਨਣਾ ਹੈ ਕਿ ਜਿੰਨੀ ਦੇਰ ਮਾਂ ਦਾ ਖਾਸ ਸਤਿਕਾਰ ਹੈ ਉਨੀ ਦੇਰ ਔਰਤ ਦਾ ਸਤਿਕਾਰ ਕਾਇਮ ਨਹੀਂ ਹੋ ਸਕਦਾ। ਸਮਾਂ ਹੋਇਆ ਤਾਂ ਕਹਿੰਦੇ ਅਸੀਂ ਕਾਲ ਕਰਾਂਗਾ, ਤੇ ਅਸੀਂ ਜਿਸਮਾਨੀ ਤੌਰ ਤੇ ਆਧੁਨਿਕ ਜ਼ਰੂਰ ਹੋ ਚੁੱਕੇ ਹਾਂ, ਪਰ ਮਾਨਸਿਕ ਤੌਰ ਤੇ ਉੱਥੇ ਹੀ ਖੜੇ ਹਾਂ। ਮਾਨਸਿਕ ਤੌਰ ਤੇ ਸਾਨੂੰ ਬਦਲਣਾ ਬਹੁਤ ਜ਼ਰੂਰੀ ਆ। ਜੀ ਜੀ ਬਿਲਕੁਲ ਗਿੱਲ ਸਾਹਿਬ, ਅਸੀਂ ਸਹਿਮਤ ਹਾਂ ਤੁਹਾਡੇ ਨਾਲ, ਔਰ ਇਹ ਮਾਨਸਿਕਤਾ ਹੀ ਜਿਹੜੀ ਆ ਉਹਨੂੰ ਚੇਂਜ ਕਰਨ ਦੀ ਲੋੜ ਆ, ਉਹਨੂੰ ਬਦਲਣ ਦੀ ਲੋੜ ਆ, ਨਜ਼ਰੀਆ ਬਦਲਣ ਦੀ ਲੋੜ ਆ। ਅੱਗੇ ਸਾਡੇ ਨਾਲ ਕੁਲਦੀਪ ਕੌਰ ਜੁੜੇ ਨੇ, ਕਹਿੰਦੇ ਬਹੁਤ ਮਾਣ ਹੈ ਜੀ ਭੈਣ ਤੇ। ਸੋ ਉਹਨਾਂ ਨੇ ਵੀ ਨਵਜੋਤ ਦੀ ਇੰਟਰਵਿਊ ਦੀ ਗੱਲ ਕੀਤੀ ਆ, ਕਹਿੰਦੇ ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹਾਂਗੀ ਕਿ ਨਵਜੋਤ ਕੌਰ ਨੂੰ ਅਸੀਂ ਬਹੁਤ ਹੀ ਖਾੜਕੂ ਕੁੜੀ ਕਹਿੰਦੇ ਸੀ, ਪਰ ਇੱਕ ਹੋਰ ਰਾਜ ਦੀ ਗੱਲ ਵੀ ਹੈ ਕਿ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਨੂੰ ਅਸੀਂ ਨਵਜੋਤ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾ ਕੇ ਉਹਨੂੰ ਨਿਕੰਮਾ ਕਰਾਰ ਦਿੰਦੇ ਸੀ। ਉਹ ਆਪਸ ਵਿੱਚ ਗਵਾਂਢੀ ਸੀ, ਤੇ ਮਾਣ ਦੀ ਗੱਲ ਹੋਰ ਇਹ ਹੈ ਕਿ ਜਦੋਂ ਉਹ ਬਹੁਤ ਨਸ਼ੇ ਕਰਦਾ ਸੀ ਤੇ ਭੈਣ ਦੀ ਪ੍ਰਾਪਤੀ 2009 ਵਾਲੀ ਨੇ ਉਹਨੂੰ ਮਜਬੂਰ ਕਰ ਦਿੱਤਾ ਕਿ ਉਹ ਨਸ਼ਿਆਂ ਨੂੰ ਮੂੰਹ ਨਾ ਲਾਵੇ, ਕਿਉਂਕਿ ਪਿੰਡ ਦੀ ਧੀ ਬਹੁਤ ਨਾਮ ਕਮਾ ਰਹੀ ਸੀ। ਬਹੁਤ ਮਾਣ ਹੈ ਜੀ ਕਹਿੰਦੇ ਉਹਦੇ ਤੇ। ਕਿਆ ਬਾਤ ਹੈ ਜੀ, ਬਿਲਕੁਲ ਜੀ, ਤੁਹਾਡੇ ਵਰਗੀਆਂ ਧੀਆਂ ਦੇ ਉੱਤੇ ਮਾਣ ਕਰਨਾ ਬਣਦਾ, ਔਰ ਤੁਸੀਂ ਹੀ ਮਿਸਾਲ ਹੋ, ਔਰ ਜਿਹੜੀਆਂ ਧੀਆਂ ਮਿਸਾਲ ਬਣਦੀਆਂ ਨੇ ਉਹ ਵੀ ਇਸੇ ਸਮਾਜ ਦੇ ਵਿੱਚੋਂ ਨੇ। ਸੋ ਇਸੇ ਕਰਕੇ ਸਾਡਾ ਇਹ ਕਹਿਣਾ ਕਿ ਅਸੀਂ ਸਾਰੇ ਇਸੇ ਸਮਾਜ ਦੇ ਵਿੱਚੋਂ ਹੀ ਆ, ਜੇ ਉਹ ਜਿਹਾ ਜਿਹੜਾ ਮੁਕਾਮ ਹਾਸਲ ਕਰ ਸਕਦੀਆਂ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੀਆਂ। ਸੋ ਕੋਸ਼ਿਸ਼ ਆਪਣੇ ਵੱਲੋਂ ਕਰਨੀ ਚਾਹੀਦੀ ਹੈ, ਜ਼ਰੂਰੀ ਬਣਦੀ ਹੈ। ਅੱਗੇ ਕਹਿੰਦੇ ਜੀ ਮੈਂ ਇੱਕ ਜ਼ਰੂਰੀ ਬੇਨਤੀ ਕਰਨੀ ਸੀ ਕਿ ਬ੍ਰਿਸਬਨ ਸਿੱਖ ਗੁਰਦੁਆਰਾ ਵੱਲੋਂ ਇੱਕ ਔਰਤਾਂ ਲਈ ਸਹਾਰਾ ਘਰ ਬਣਾਇਆ ਗਿਆ, ਜਿੱਥੇ ਕਿ ਘਰੇਲੂ ਹਿੰਸਾ ਨਾਲ ਪੀੜਤ ਔਰਤਾਂ ਜਾਂ ਬੱਚਿਆਂ ਲਈ ਲੋੜੀਂਦੀ ਸੁਵਿਧਾ ਵਾਲਾ ਸੁਰੱਖਿਅਤ ਘਰ ਦਾ ਮਾਹੌਲ ਮਿਲੇਗਾ। ਇਹ ਸੁਵਿਧਾ ਖਾਸ ਕਰਕੇ ਭਾਰਤੀ ਮਹਿਲਾਵਾਂ ਲਈ ਹੈ। ਅਗਰ ਕਿਸੇ ਨੂੰ ਵੀ ਅਜਿਹੀ ਕੋਈ ਜ਼ਰੂਰਤ ਹੋਵੇ ਤਾਂ ਆਪਣਾ ਹੱਥ ਜ਼ਰੂਰ ਹਿਲਾਓ, ਮਦਦ ਹਰ ਜਗ੍ਹਾ ਹੈ। ਆਪ ਜੀ ਮੇਰਾ ਨੰਬਰ ਵੀ ਦੇ ਸਕਦੇ ਹੋ ਅਗਰ ਕਿਸੇ ਨੂੰ ਚਾਹੀਦਾ ਹੋਵੇ, ਤਾਂ ਜੋ ਸਿੱਖ ਹੈਲਪਲਾਈਨ ਆਸਟ੍ਰੇਲੀਆ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਬਹੁਤ ਵਧੀਆ, ਮੈਨੂੰ ਲੱਗਦਾ ਇਹ ਉੱਦਮ ਜਿਹੜਾ ਬਹੁਤ ਵਧੀਆ ਜੀ, ਔਰ ਜੇ ਗੁਰਦੁਆਰਾ ਸਾਹਿਬ ਵੱਲੋਂ ਇਹ ਉੱਦਮ ਕੀਤਾ ਗਿਆ ਤਾਂ ਮੈਨੂੰ ਲੱਗਦਾ ਕਿ ਹਰ ਸ਼ਹਿਰ ਦੇ ਵਿੱਚ ਇਹੋ ਜਿਹਾ ਉੱਦਮ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਹੋ ਜਿਹਾ ਕੋਈ ਸੰਕਟ ਸਾਡੇ ਪਰਿਵਾਰਾਂ ਦੇ ਵਿੱਚ ਆਉਂਦਾ ਹੈ ਤਾਂ ਉਹਦੀ ਸੁਰੱਖਿਆ ਦੇ ਲਈ ਉਹਦੀਆਂ ਲੋੜਾਂ ਨੂੰ ਧਿਆਨ ਚ ਰੱਖਦੇ ਹੋਏ ਇੱਕ ਸਹਾਰਾ ਜਿਹੜਾ ਉਹ ਜ਼ਰੂਰ ਦਿੱਤਾ ਜਾਵੇ। ਸੋ ਜਿਹੜੀ ਗੱਲਬਾਤ ਹੈ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ, ਤੇ ਸਿਮਰ ਇਹਦਾ ਜਿਹੜਾ ਗੱਲਬਾਤ ਦਾ ਅੰਤ ਇਹੀ ਹੈ, ਮੈਨੂੰ ਲੱਗਦਾ ਕਿ ਸਾਨੂੰ ਸੋਚ ਬਦਲਣ ਦੀ ਲੋੜ ਹੈ, ਸਾਨੂੰ ਨਜ਼ਰੀਆ ਬਦਲਣ ਦੀ ਲੋੜ ਹੈ। ਜਦੋਂ ਤੱਕ ਅਸੀਂ ਨਜ਼ਰੀਆ ਨਹੀਂ ਬਦਲਦੇ, ਜਦੋਂ ਤੱਕ ਅਸੀਂ ਸੋਚ ਨਹੀਂ ਬਦਲਦੇ, ਅਸੀਂ ਸਮਾਜ ਦੇ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਜਿਹੜਾ ਉਹ ਕਾਇਮ ਨਹੀਂ ਕਰ ਸਕਦੇ। ਔਰ ਜਿਨ੍ਹਾਂ ਨੇ ਮੁਕਾਮ ਜਿਹੜਾ ਆਪਣਾ ਕਾਇਮ ਕੀਤਾ, ਹਾਸਲ ਕੀਤਾ, ਉਹਨਾਂ ਨੇ ਆਪਣੇ ਨਜ਼ਰੀਏ ਨੂੰ ਬਦਲਿਆ, ਉਹਨਾਂ ਨੇ ਆਪਣੀ ਮਾਨਸਿਕਤਾ ਨੂੰ ਬਦਲਿਆ, ਉਹਨਾਂ ਨੇ ਆਪਣੀ ਸੋਚ ਨੂੰ ਜ਼ਰੂਰ ਬਦਲਿਆ।
ਜੀ ਬਿਲਕੁਲ ਅਮਰਦੀਪ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਤੇ ਬਹੁਤ ਵਾਰੀ ਸਾਨੂੰ ਕਿਤੇ ਨਾ ਕਿਤੇ ਇਹ ਵੀ ਲੋੜ ਹੈ ਕਿ ਅਸੀਂ ਆਪਣੇ ਘਰ ਦਾ ਮਾਹੌਲ ਜਦੋਂ ਅਸੀਂ ਘਰ ਚਾਹੁੰਦੇ ਹਾਂ ਤੇ ਔਰਤ ਨੂੰ ਵੀ ਤੇ ਮਰਦ ਨੂੰ ਵੀ ਇਹ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਇਹ ਸੋਚਣ ਵੀ ਅਸੀਂ ਆਪਣੇ ਘਰ ਦਾ ਮਾਹੌਲ ਜਿਹੜਾ ਖੁਸ਼ਗਵਾਂ ਕਿੱਦਾਂ ਬਣਾਉਣਾ, ਬਜਾਏ ਕਿ ਘਰ ਆ ਕੇ ਚਿੜਚਿੜਾ ਪਾਉਂਦੇ ਹਾਂ ਉਹ ਕਰਨ ਤੋਂ। ਜੇ ਘਰ ਦੀ ਔਰਤ ਖੁਸ਼ ਰਹੇਗੀ ਤੇ ਉਹ ਕਹਿੰਦੇ ਆ ਕਿ ਜਿਹੜੀ ਰੋਟੀ ਬਣਾਉਣ ਵਾਲੀ ਹੁੰਦੀ ਹੈ ਉਹਨੂੰ ਕਦੀ ਸਤਾਈ ਦਾ ਨਹੀਂ ਹੁੰਦਾ, ਉਹ ਹੀ ਗੁਣ ਜਿਹੜਾ ਤੁਹਾਡੀ ਰੋਟੀਆਂ ਚ ਘੋਲ ਕੇ ਤੇ ਵਾਪਸ ਤੁਹਾਡੇ ਕੋਲ ਹੀ ਆਉਂਦਾ। ਤੇ ਸੋ ਕਹਿੰਦੇ ਜੇ ਤੁਹਾਡੇ ਘਰ ਚ ਹਨਾ ਜੇ ਖੁਸ਼ੀ ਦਾ ਮਾਹੌਲ ਹੋਏਗਾ ਤੇ ਘਰ ਦੇ ਵਿੱਚ ਜਿਹੜੇ ਬੱਚੇ ਨੇ ਉਹ ਇੱਕ ਵਧੀਆ ਸਮਾਜ ਨੂੰ ਸਿਰਜਣ ਦੇ ਵਿੱਚ ਜ਼ਰੂਰ ਮਦਦ ਕਰਨਗੇ। ਅਦਰਵਾਈਜ਼ ਸਾਡੇ ਬੱਚੇ ਜਿਹੜੇ ਆ ਉਹ ਹੀ ਸਿੱਖਣਗੇ ਜੋ ਉਹ ਦੇਖਣਗੇ। ਤੇ ਇਹਦੇ ਨਾਲ ਹੀ ਅਮਰਦੀਪ ਜੀ ਅਸੀਂ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਇੱਥੇ ਸਮਾਪਤ ਕਰਦੇ ਹਾਂ। ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਸਿਮਰ। ਔਰ ਜਾਂਦੇ ਜਾਂਦੇ ਅਸੀਂ ਸਰੋਤਿਆਂ ਦੀ ਜਾਣਕਾਰੀ ਲਈ ਦੱਸਦੀਏ ਜੀ ਕਿ ਸਿੱਖ ਗੇਮਸ ਦੇ ਨਾਲ ਸੰਬੰਧਿਤ ਜਿਹੜਾ ਰਾਗ ਕੀਰਤਨ ਦਰਬਾਰ ਵੱਖ ਵੱਖ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਆਸਟ੍ਰੇਲੀਆ ਭਰ ਦੇ ਵਿੱਚ, ਅੱਜ ਦਾ ਜਿਹੜਾ ਇਹ ਕੀਰਤਨ ਦਰਬਾਰ ਹੈ ਜੀ ਉਹ ਹੋਏਗਾ ਟਾਰਨੇਟ ਗੁਰਦੁਆਰਾ ਸਾਹਿਬ। ਸੋ ਟਾਰਨੇਟ ਗੁਰਦੁਆਰਾ ਸਾਹਿਬ ਅੱਜ ਸ਼ਾਮ 6 ਵਜੇ ਤੋਂ 9 ਵਜੇ ਤੱਕ ਦੀਵਾਨ ਸਜਣਗੇ। ਸੋ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਆਪਣੇ ਪੂਰੇ ਜਥੇ ਦੇ ਨਾਲ ਉੱਥੇ ਇਹ ਰਾਗਬੱਧ ਜਿਹੜਾ ਕੀਰਤਨ ਆ ਉਹ ਸਰਵਣ ਕਰਵਾਉਣਗੇ। ਸੋ ਸਾਰੇ ਹੀ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਿੰਦੇ ਆ, ਅੱਜ ਸ਼ਾਮ ਗੁਰਦੁਆਰਾ ਸਾਹਿਬ ਟਾਰਨੇਟ ਵਿਖੇ 6 ਵਜੇ ਤੋਂ 9 ਵਜੇ ਤੱਕ ਇਹ ਦੀਵਾਨ ਸਜੇਗਾ। ਔਰ ਗੁਰਦੁਆਰਾ ਸਾਹਿਬ ਦਾ ਪਤਾ ਜੀ 560 ਡੇਵਿਸ ਰੋਡ ਟਾਰਨੇਟ। ਸੋ ਮੈਲਬਨ ਦੇ ਵਿੱਚ ਇਹ ਜਿਹੜੇ ਕੀਰਤਨ ਦਰਬਾਰ ਚੱਲ ਰਹੇ ਆ, ਪਹਿਲਾ ਜਿਹੜਾ ਕੀਰਤਨ ਸੀ ਉਹ ਗੁਰਦੁਆਰਾ ਸਾਹਿਬ ਬਲੈਕਬਰਨ ਚ ਸੀਗਾ। ਸੋ ਐਤਵਾਰ ਪ੍ਰਿੰਸੀਪਲ ਸਾਹਿਬ ਨੇ ਹਾਜ਼ਰੀ ਲਗਵਾਈ ਸੀਗੀ ਗੁਰਦੁਆਰਾ ਸਾਹਿਬ ਕ੍ਰੇਗੀਬਨ ਤੇ, ਹੁਣ ਅੱਜ ਜਿਹੜੀ ਰਾਗਬੱਧ ਕੀਰਤਨ ਦੀ ਜਿਹੜੀ ਪਰੰਪਰਾ ਆ ਉਹ ਟਾਰਨੇਟ ਗੁਰਦੁਆਰਾ ਸਾਹਿਬ ਹੋਏਗੀ। ਸੋ ਸਾਰੀਆਂ ਸੰਗਤਾਂ ਜਿਹੜੀਆਂ ਉਹ ਜ਼ਰੂਰ ਕੀਰਤਨ ਦਾ ਲਾਹਾ ਲਓ ਔਰ ਪਹੁੰਚੋ 560 ਡੇਵਿਸ ਰੋਡ ਟਾਰਨੇਟ, ਗੁਰਦੁਆਰਾ ਸਾਹਿਬ ਟਾਰਨੇਟ। ਸੋ ਸ਼ਾਮ 6 ਵਜੇ ਤੋਂ 9 ਵਜੇ ਤੱਕ। ਸੋ ਇਹ ਸੀ ਜੀ ਤੁਹਾਡੇ ਲਈ ਇੱਕ ਜ਼ਰੂਰੀ ਜਾਣਕਾਰੀ ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਤੇ ਸਾਡੇ ਤੋਂ ਪ੍ਰੋਗਰਾਮ ਕਰਦੇ ਹਾਂ। ਬਹੁਤ ਵਾਰ ਗਲਤੀਆਂ ਹੋ ਜਾਂਦੀਆਂ ਨੇ, ਪਲੀਜ਼ ਬਖਸ਼ ਦਿਓ ਔਰ ਫੀਡਬੈਕ ਜ਼ਰੂਰ ਦਿਆ ਕਰੋ feedback@harmanradio.com ਤੇ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਸਰਬਜੀਤ ਸਿੰਘ ਭਾਜੀ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।